2 ਸੈਮੂਅਲ ਬਾਪ 1 ਸੈਮੂਅਲ ਦੀ ਦੂਜੀ ਪੋਥੀ ਸ਼ਾਊਲ ਅਤੇ ਯੋਨਾਥਨ ਦੀ ਮੌਤ ਦੀ ਵਾਰ ਸ਼ਾਊਲ ਦੇ ਮਰਨ ਦੇ ਮਗਰੋਂ ਐਂ ਹੋਇਆ ਜਾਂ ਦਾਊਦ ਅਮਾਲੇਕੀਆਂ ਨੂੰ ਵੱਢ ਕੇ ਮੁੜਿਆ ਅਤੇ ਦਾਊਦ ਸਿਕਲਗ ਵਿਚ 2 ਦਿਨ ਰਿਹਾ ਸੀ ਤਾਂ ਤੀਜੇ ਦਿਨ ਅਜਿਹਾ ਹੋਇਆ ਜੋ ਵੇਖੋ ਇਕ ਜਣਾ ਸ਼ਾਊਲ ਦਿਆਂ ਡੇਰਿਆਂ ਵੱਲੋਂ ਲੀੜੇ ਪਾੜੇ ਹੋਏ ਅਤੇ ਸਿਰ ਉੱਤੇ ਖੇ ਪਾਈ ਹੋਈ ਆਇਆ ਅਤੇ ਅਜਿਹਾ ਹੋਇਆ ਭਾਈ ਜਿਸ ਵੇਲੇ ਦਾਊਦ ਦੇ ਕੋਲ ਅਪੜਿਆ ਤਾਂ ਧਰਤੀ ਉੱਤੇ ਡਿੱਗਾ ਅਤੇ ਡੰਡੋਤ ਕੀਤੀ ਦਾਊਦ ਨੇ ਉਸ ਨੂੰ ਆਖਿਆ ਤੂੰ ਕਿੱਥੋਂ ਆਉਂਦਾ ਹੈ ਉਸ ਨੇ ਉਹਨੂੰ ਆਖਿਆ ਮੈਂ ਇਜ਼ਰਾਈਲ ਦਿਆਂ ਡੇਰਿਆਂ ਵਿਚੋਂ ਬਚ ਨਿਕਲਿਆ ਹਾਂ ਤਦ ਦਾਊਦ ਨੇ ਉਸ ਨੂੰ ਪੁੱਛਿਆ ਕੀ ਗੱਲ ਹੋਈ ਮੈਨੂੰ ਦੱਸ ਤਾਂ ਸਹੀ ਉਸ ਨੇ ਆਖਿਆ ਲੋਕ ਲੜਾਈ ਵਿਚੋਂ ਨੱਠ ਗਏ ਅਤੇ ਕਈ ਡਿੱਗ ਪਏ ਅਤੇ ਮਰ ਵੀ ਗਏ ਅਤੇ ਸ਼ਾਊਲ ਔਰ ਉਹਦਾ ਪੁੱਤਰ ਯੋਨਾਥਾਨ ਵੀ ਮਰ ਗਏ ਤਦ ਦਾਊਦ ਨੇ ਉਸ ਗੱਭਰੂ ਨੂੰ ਜਿਸ ਨੇ ਉਹਨੂੰ ਇਹ ਦੱਸਿਆ ਸੀ ਆਖਿਆ ਤੂੰ ਕੀਕਰ ਜਾਣਦਾ ਹੈ ਜੋ ਸ਼ਾਊਲ ਔਰ ਉਹਦਾ ਪੁੱਤਰ ਯੋਨਾਥਾਨ ਮਰ ਗਏ ਹਨ ਉਸ ਜਵਾਨ ਨੇ ਜੋ ਉਹਨੂੰ ਦੱਸਦਾ ਸੀ ਆਖਿਆ ਸੰਜੋਗ ਨਾਲ ਮੈਂ ਗਿਲਬੋਆ ਦੇ ਪਹਾੜ ਵਿਚ ਸਾਂ ਅਤੇ ਵੇਖੋ ਉਸ ਵੇਲੇ ਸ਼ਾਊਲ ਆਪਣੀ ਬਰਛੀ ਉੱਤੇ ਢਾਸਣਾ ਲਾਈ ਪਿਆ ਸੀ ਅਤੇ ਵੇਖੋ ਰੱਥ ਅਤੇ ਘੋੜ ਚੜੇ ਵੱਡੇ ਜ਼ੋਰ ਨਾਲ ਉਹਦੇ ਮਗਰ ਲੱਗੇ ਹੋਏ ਸਨ ਅਤੇ ਉਹਨੇ ਆਪਣੇ ਮਗਰ ਵੇਖ ਕੇ ਜਾਂ ਮੈਨੂੰ ਡਿੱਠਾ ਤਾਂ ਮੈਨੂੰ ਸੱਦਿਆ ਮੈਂ ਆਖਿਆ ਜੀ ਮੈਂ ਹਾਜ਼ਰ ਹਾਂ ਸੋ ਉਸ ਨੇ ਮੈਨੂੰ ਆਖਿਆ ਤੂੰ ਕੌਣ ਹੈ ਮੈਂ ਉਸ ਨੂੰ ਆਖਿਆ ਮੈਂ ਅਮਾਲੇਕੀ ਹਾਂ ਫਿਰ ਉਸ ਨੇ ਮੈਨੂੰ ਆਖਿਆ ਮੇਰੇ ਕੋਲ ਖਲੋ ਕੇ ਮੈਨੂੰ ਵੱਢ ਸੁੱਟ ਕਿਉਂ ਜੋ ਮੈਂ ਵੱਡੀ ਪੀੜ ਵਿਚ ਹਾਂ ਅਤੇ ਪ੍ਰਾਣ ਅਜੇ ਤੱਕ ਵੀ ਮੇਰੇ ਵਿਚ ਹਨ ਤਦ ਮੈਂ ਉਸ ਦੇ ਉੱਤੇ ਖਲੋ ਕੇ ਉਸ ਨੂੰ ਵੱਢ ਸੁੱਟਿਆ ਕਿਉਂ ਜੋ ਮੈਂ ਜਾਣਦਾ ਸਾਂ ਭਾਈ ਹੁਣ ਜਿਹੜਾ ਇਹ ਡਿੱਗਾ ਹੈ ਸੋ ਬਚੇਗਾ ਨਹੀਂ ਅਤੇ ਮੈਂ ਉਹਦੇ ਸਿਰ ਦਾ ਮੁਕਟ ਅਤੇ ਉਹਦਾ ਕੰਜਣ ਜੋ ਉਸ ਦੀ ਬਾਂਹ ਵਿਚ ਸੀ ਲਾ ਲਿਆ ਸੋ ਮੈਂ ਉਨ੍ਹਾਂ ਨੂੰ ਆਪਣੇ ਮਹਾਰਾਜ ਕੋਲ ਲੈ ਆਇਆ ਹਾਂ ਤਦ ਦਾਊਦ ਨੇ ਆਪਣੇ ਲੀੜੇ ਫੜ ਕੇ ਪਾੜੇ ਅਤੇ ਸਾਰਿਆਂ ਲੋਕਾਂ ਨੇ ਵੀ ਜੋ ਉਹਦੇ ਨਾਲ ਸਨ ਅਜਿਹਾ ਹੀ ਕੀਤਾ ਅਤੇ ਉਹ ਰੋਏ ਪਿੱਟੇ ਅਤੇ ਉਨ੍ਹਾਂ ਨੇ ਸ਼ਾਊਲ ਔਰ ਉਸ ਦੇ ਪੁੱਤਰ ਯੋਨਾਥਾਨ ਅਤੇ ਯਹੋਵਾ ਦਿਆਂ ਲੋਕਾਂ ਔਰ ਇਜ਼ਰਾਈਲ ਦੇ ਘਰਾਨੇ ਦੇ ਲਈ ਜੋ ਤਲਵਾਰ ਨਾਲ ਮਾਰੇ ਗਏ ਸਨ ਸੰਧਿਆ ਤੋੜੀ ਵਰਤ ਰੱਖਿਆ ਫਿਰ ਦਾਊਦ ਨੇ ਉਸ ਜਵਾਨ ਨੂੰ ਜੋ ਇਹ ਖਬਰ ਲਿਆਇਆ ਸੀ ਪੁੱਛਿਆ ਤੂੰ ਕਿੱਥੋਂ ਦਾ ਹੈ ਉਸ ਨੇ ਆਖਿਆ ਜੀ ਮੈਂ ਪਰਦੇਸੀ ਦਾ ਪੁੱਤਰ ਅਤੇ ਅਮਾਲੇਕੀ ਹਾਂ ਸੋ ਦਾਊਦ ਨੇ ਉਸ ਨੂੰ ਆਖਿਆ ਭਲਾ ਤੂੰ ਯਹੋਵਾ ਦੇ ਮਸਾਂ ਹੋਏ ਉੱਤੇ ਉਸ ਦੇ ਨਾਸ ਕਰਨ ਲਈ ਹੱਥ ਚਲਾਉਣ ਤੋਂ ਨਾ ਡਰਿਆ ਫਿਰ ਦਾਊਦ ਨੇ ਇਕ ਜਵਾਨ ਨੂੰ ਸੱਦ ਕੇ ਆਖਿਆ ਉਸ ਦੇ ਕੋਲ ਜਾ ਕੇ ਉਸ ਉੱਤੇ ਜਾ ਪਾਓ। ਸੋ ਉਹਨੇ ਉਸ ਨੂੰ ਅਜਿਹਾ ਮਾਰਿਆ ਜੋ ਉਹ ਮਰ ਗਿਆ। ਅਤੇ ਦਾਊਦ ਨੇ ਉਸ ਨੂੰ ਆਖਿਆ, ਤੇਰਾ ਖੂਨ ਤੇਰੇ ਹੀ ਸਿਰ ਉੱਤੇ ਹੋਵੇ, ਕਿਉਂ ਜੋ ਤੈਂ ਆਪਣੇ ਮੂੰਹੋਂ ਆਪਣੀ ਗਵਾਹੀ ਦਿੱਤੀ ਅਤੇ ਆਖਿਆ, ਭਾਈ ਮੈਂ ਯਹੋਵਾ ਦੇ ਮਸਾਂ ਹੋਏ ਨੂੰ ਜਿੰਦੋਂ ਮਾਰਿਆ। ਦਾਊਦ ਨੇ ਸ਼ਾਊਲ ਅਤੇ ਉਸ ਦੇ ਪੁੱਤਰ ਯੋਨਾਥਾਨ ਉੱਤੇ ਇਹ ਵੈਣ ਪਾ ਕੇ ਸਿਆਪਾ ਕੀਤਾ ਅਤੇ ਉਹਨੇ ਉਨ੍ਹਾਂ ਯਹੂਦੀਆਂ ਨੂੰ ਕਮਾਣ ਦਾ ਗੀਤ ਸਿਖਾਉਣ ਦੀ ਆਗਿਆ ਦਿੱਤੀ। ਵੇਖ, ਉਹ ਯਾਸ਼ਰ ਦੀ ਪੋਥੀ ਵਿਚ ਲਿਖਿਆ ਹੋਇਆ ਹੈ, ਹੇ ਇਜ਼ਰਾਇਲ, ਤੇਰਾ ਸੁਹੱਪਣ ਤੇਰੀਆਂ ਉੱਚੀਆਂ ਥਾਵਾਂ ਉੱਤੇ ਮਾਰਿਆ ਗਿਆ। ਹਾਏ ਸੂਰਬੀਰ ਕੀਕਰ, ਡਿੱਗ ਪਏ, ਗੱਥ ਵਿਚ ਖਬਰ ਨਾ ਦੱਸੋ, ਅਸ਼ਕਲੋਨ ਦੀਆਂ ਗਲੀਆਂ ਵਿਚ ਨਾ ਡੌਂਡੀ ਫੇਰੋ, ਅਜਿਹਾ ਨਾ ਹੋਵੇ ਜੋ ਫਲਿਸਤੀਆਂ ਦੀਆਂ ਧੀਆਂ ਆਨੰਦ ਹੋਣ, ਅਜਿਹਾ ਨਾ ਹੋਵੇ ਜੋ ਅਸੁੰਨਤੀਆਂ ਦੀਆਂ ਧੀਆਂ ਖੁਸ਼ੀ ਮਨਾਉਣ। ਹੇ ਗਿਲਬੋਆ ਦੇ ਪਹਾੜੋ, ਤੁਹਾਡੇ ਉੱਤੇ ਨਾ ਤਰੇਲ ਨਾ ਮੀਂਹ ਪਵੇ, ਨਾ ਚੁੱਕਣ ਦੀਆਂ ਭੇਟਾਂ ਦੀਆਂ ਪੈਲੀਆਂ ਹੋਣ, ਕਿਉਂ ਜੋ ਉੱਥੇ ਸੂਰਮਿਆਂ ਦੀ ਢਾਲ ਪਲੀਤ ਹੋ ਗਈ। ਹਾਂ, ਸ਼ਾਊਲ ਦੀ ਢਾਲ ਭਾਈ ਜਾਣੋ, ਉਹ ਤੇਲ ਨਾਲ ਮਸਾ ਹੀ ਨਹੀਂ ਕੀਤੀ ਗਈ ਸੀ। ਵੱਡਿਆਂ ਹੋਇਆਂ ਦੇ ਲਹੂ ਤੋਂ ਅਤੇ ਸੂਰਮਿਆਂ ਦੀ ਚਰਬੀ ਤੋਂ ਯੋਨਾਥਾਨ ਦੀ ਕਮਾਨ ਨਾ ਪਾਉ ਗਈ, ਨਾ ਸ਼ਾਊਲ ਦੀ ਤਲਵਾਰ ਸੱਖਣੀ ਮੁੜੀ। ਸ਼ਾਊਲ ਅਤੇ ਯੋਨਾਥਾਨ ਆਪਣੇ ਜੀਵਨਾਂ ਵਿਚ ਪਿਆਰੇ ਔਰ ਮਨ ਪਾਉਂਦੇ ਸਨ ਅਤੇ ਉਹ ਆਪਣੇ ਮਰਨ ਵਿਚ ਵੀ ਵੱਖਰੇ ਨਾ ਹੋਏ। ਉਹ ਉਕਾਬਾਂ ਨਾਲੋਂ ਵੀ ਕਾਲੇ ਸਨ ਅਤੇ ਬੱਬਰ ਸ਼ੇਰ ਨਾਲੋਂ ਤਕੜੇ ਸਨ। ਹੇ ਇਜ਼ਰਾਇਲ ਦੀਓ ਧੀਓ, ਸ਼ਾਊਲ ਲਈ ਰੋਵੋ, ਜਿਸ ਨੇ ਤੁਹਾਨੂੰ ਕਰਿਮਚੀ ਲੀੜੇ ਹੋਰਨਾਂ ਰਸੀਲੀਆਂ ਵਸਤਾਂ ਨਾਲ ਪਹਿਨਾਏ, ਜਿਸ ਨੇ ਤੁਹਾਡਿਆਂ ਕੱਪੜਿਆਂ ਨੂੰ ਸੋਨੇ ਦੇ ਗਹਿਣਿਆਂ ਨਾਲ ਸਜਾਇਆ। ਹਾਏ, ਉਹ ਸੂਰਮੇ ਕੀਕਰ ਲੜਾਈ ਦੇ ਵਿਚ ਡਿੱਗ ਪਏ। ਹੇ ਯੋਨਾਥਾਨ, ਤੂੰ ਆਪਣੇ ਉੱਚੇ ਥਾਵਾਂ ਵਿਚ ਮਾਰਿਆ ਗਿਆ। ਹੇ ਮੇਰੇ ਭਰਾ ਯੋਨਾਥਾਨ, ਮੈਂ ਤੇਰੇ ਕਾਰਨ ਵੱਡਾ ਦੁਖੀ ਹਾਂ। ਤੂੰ ਮੈਨੂੰ ਅਤ ਪਿਆਰਾ ਸੈਂ, ਮੇਰੀ ਵੱਲ ਤੇਰੀ ਅਚਰਜ ਪ੍ਰੀਤ ਸੀ, ਤੀਵੀਆਂ ਦੀ ਪ੍ਰੀਤ ਨਾਲੋਂ ਵੀ ਵਧੀਕ। ਹਾਏ, ਉਹ ਸੂਰਮੇ ਕੀਕਰ ਡਿੱਗ ਪਏ ਅਤੇ ਜੁੱਧ ਦੇ ਸ਼ਸਤਰ ਨਸ਼ਟ ਹੋ ਗਏ। 2 ਸਮੂਅਲ 2। ਦਾਊਦ ਤੇ ਸ਼ਾਊਲ ਦੇ ਘਰਾਨਿਆਂ ਵਿਚ ਲੜਾਈ। ਇਹਦੇ ਪਿੱਛੋਂ ਅਜਿਹਾ ਹੋਇਆ ਜੋ ਦਾਊਦ ਨੇ ਯਹੋਵਾ ਕੋਲੋਂ ਪੁੱਛਿਆ, ਭਾਈ ਮੈਂ ਯਹੂਦਾ ਦੇ ਨਗਰਾਂ ਵਿਚੋਂ ਕਿਸੇ ਉੱਤੇ ਚੜ ਜਾਵਾਂ? ਯਹੋਵਾ ਨੇ ਉਹਨੂੰ ਆਖਿਆ, ਚੜ ਜਾ। ਜਦ ਦਾਊਦ ਨੇ ਆਖਿਆ ਕਿੱਥੇ ਜਾਵਾਂ, ਉਸ ਨੇ ਆਖਿਆ ਹਬਰੋਨ ਵੱਲ। ਸੋ ਦਾਊਦ ਉੱਥੇ ਚੜ ਗਿਆ ਅਤੇ ਉਹਦੇ ਨਾਲ ਉਹਦੀਆਂ ਦੋਵੇਂ ਪਤਨੀਆਂ ਅਰਥਾਤ ਯਜ਼ਰੇਲਨ ਅਹੀਨੋਅਮ ਅਤੇ ਕਰਮਲੀ ਨਾਬਾਲ ਦੀ ਤੀਵੀਂ ਅਬੀਗੈਲ ਵੀ ਸਨ। ਦਾਊਦ ਆਪਣੇ ਲੋਕਾਂ ਨੂੰ ਜੋ ਉਹਦੇ ਨਾਲ ਸਨ, ਸਭਨਾਂ ਨੂੰ ਉਨ੍ਹਾਂ ਦੇ ਟੱਬਰਾਂ ਸਣੇ ਉਤਾਹਾਂ ਲੈ ਆਇਆ। ਸੋ ਉਹ ਹਬਰੋਨ ਦਿਆਂ ਪਿੰਡਾਂ ਵਿਚ ਆਣ ਵਸੇ। ਤਦ ਯਹੂਦਾ ਦੇ ਲੋਕ ਆਏ ਅਤੇ ਉਥੇ ਉਨ੍ਹਾਂ ਨੇ ਦਾਊਦ ਨੂੰ ਮਸਾ ਕੀਤਾ। ਜੋ ਉਹ ਯਹੂਦਾ ਦੇ ਘਰਾਨੇ ਦਾ ਪਾਤਸ਼ਾਹ ਬਣੇ ਅਤੇ ਲੋਕਾਂ ਨੇ ਇਹ ਆਖ ਕੇ ਦਾਊਦ ਨੂੰ ਖਬਰ ਦਿੱਤੀ, ਭਾਈ ਜਿਨ੍ਹਾਂ ਨੇ ਸ਼ਾਊਲ ਨੂੰ ਦੱਬਿਆ ਸੀ ਸੋ ਯਾਬੇਸ਼ ਗਿਲਆਦ ਦੇ ਲੋਕ ਹਨ। ਸੋ ਦਾਊਦ ਨੇ ਯਾਬੇਸ਼ ਗਿਲਆਦ ਦਿਆਂ ਲੋਕਾਂ ਕੋਲ ਹਲਕਾਰੇ ਘੱਲ ਕੇ ਉਨ੍ਹਾਂ ਨੂੰ ਆਖਿਆ, ਭਾਈ ਯਹੋਵਾ ਵੱਲੋਂ ਤੁਸੀਂ ਮੁਬਾਰਕ ਹੋਵੋ, ਕਿਉਂ ਜੋ ਤੁਸਾਂ ਆਪਣੇ ਮਾਲਕ ਸ਼ਾਊਲ ਉੱਤੇ ਐਡੀ ਦਇਆ ਕੀਤੀ ਜੋ ਉਹਨੂੰ ਦੱਬ ਦਿੱਤਾ। ਹੁਣ ਯਹੋਵਾ ਤੁਹਾਡੇ ਉੱਤੇ ਕਿਰਪਾ ਅਤੇ ਸਚਿਆਈ ਕਰਦਾ ਰਹੇ ਅਤੇ ਮੈਂ ਵੀ ਤੁਹਾਨੂੰ ਉਸ ਭਲਿਆਈ ਦਾ ਵੱਟਾ ਦਿਆਂਗਾ, ਇਸ ਲਈ ਜੋ ਤੁਸਾਂ ਇਹ ਕੰਮ ਕੀਤਾ। ਸੋ ਹੁਣ ਤੁਹਾਡੀਆਂ ਬਾਹਾਂ ਤਕੜੀਆਂ ਹੋਣ ਅਤੇ ਤੁਸੀਂ ਵਰਿਆਮਗੀ ਕਰੋ, ਕਿਉਂ ਜੋ ਤੁਹਾਡਾ ਮਾਲਕ ਸ਼ਾਊਲ ਮਰ ਗਿਆ ਹੈ ਅਤੇ ਯਹੂਦਾ ਦੇ ਘਰਾਨੇ ਨੇ ਮੈਨੂੰ ਮਸਾ ਕੀਤਾ ਜੋ ਮੈਂ ਤਿੰਨਾਂ ਦਾ ਪਾਤਸ਼ਾਹ ਬਣਾ। ਪਰ ਨੇਰ ਦੇ ਪੁੱਤਰ ਅਬਨੇਰ ਨੇ, ਜਿਹੜਾ ਸ਼ਾਊਲ ਦਾ ਸੈਨਾਪਤੀ ਸੀ, ਸ਼ਾਊਲ ਦੇ ਪੁੱਤਰ ਈਸ਼ਬੋਸ਼ਥ ਨੂੰ ਲੈ ਕੇ ਉਹਨੂੰ ਮਹਨਾਇਮ ਵਿਚ ਅਪੜਾ ਦਿੱਤਾ ਅਤੇ ਉਹਨੂੰ ਗਿਲਆਦ, ਅਸ਼ੂਰੀਆ, ਯਜ਼ਰਾਇਲ, ਅਫਰਾਇਮ, ਬਿਨਿਆਮੀਨ ਅਤੇ ਸਾਰੇ ਇਜ਼ਰਾਇਲ ਦਾ ਪਾਤਸ਼ਾਹ ਬਣਾ ਦਿੱਤਾ ਅਤੇ ਸ਼ਾਊਲ ਦੇ ਪੁੱਤਰ ਈਸ਼ਬੋਸ਼ਥ ਦੀ ਉਮਰ 40 ਵਰਿਆਂ ਦੀ ਸੀ ਜਿਸ ਵੇਲੇ ਉਹ ਇਜ਼ਰਾਇਲ ਦਾ ਪਾਤਸ਼ਾਹ ਬਣਿਆ ਅਤੇ ਉਸ ਨੇ 2 ਵਰੇ ਰਾਜ ਕੀਤਾ। ਪਰ ਯਹੂਦਾ ਦਾ ਘਰਾਨਾ ਦਾਊਦ ਦੇ ਮਗਰ ਲੱਗਾ ਅਤੇ ਉਹ ਚਿਰ ਜਿਸ ਵਿਚ ਦਾਊਦ ਨੇ ਹਬਰੋਨ ਵਿਚ ਯਹੂਦਾ ਦੇ ਘਰਾਨੇ ਉੱਤੇ ਰਾਜ ਕੀਤਾ ਸੋ 7 ਵਰੇ ਅਤੇ 6 ਮਹੀਨੇ ਸੀ। ਨੇਰ ਦੇ ਪੁੱਤਰ ਅਬਨੇਰ ਅਤੇ ਸ਼ਾਊਲ ਦੇ ਪੁੱਤਰ ਈਸ਼ਬੋਸ਼ਥ ਦੇ ਟਹਿਲੂਏ ਮਹਨਾਇਮ ਵਿਚੋਂ ਤੁਰ ਕੇ ਗਬਾਉਨ ਵਿਚ ਆਏ ਅਤੇ ਸਰੂਯਾਹ ਦਾ ਪੁੱਤਰ ਯੋਆਬ ਅਤੇ ਦਾਊਦ ਦੇ ਟਹਿਲੂਏ ਨਿਕਲੇ ਅਤੇ ਗਿਬਾਉਨ ਦੇ ਤਲਾਅ ਕੋਲ ਉਨ੍ਹਾਂ ਨੂੰ ਮਿਲੇ ਅਤੇ ਦੋਵੇਂ ਬੈਠ ਗਏ, ਇਕ ਤਾਂ ਤਲਾਅ ਦੇ ਉਰਲੇ ਬੰਨੇ ਅਤੇ ਦੂਜਾ ਤਲਾਅ ਦੇ ਪਰਲੇ ਬੰਨੇ। ਤਦ ਅਬਨੇਰ ਨੇ ਯੋਆਬ ਨੂੰ ਆਖਿਆ ਕਿ ਆਖੋ ਤਾਂ ਜਵਾਨ ਉੱਠਣ ਅਤੇ ਸਾਡੇ ਅੱਗੇ ਕੋਈ ਖੇਡ ਵਿਖਾਉਣ। ਸੋ ਯੋਆਬ ਬੋਲਿਆ, ਉੱਠਣ। ਤਦ ਸ਼ਾਊਲ ਦੇ ਪੁੱਤਰ ਈਸ਼ਬੋਸ਼ਥ ਵੱਲੋਂ ਬਿਨਿਆਮੀਨ ਦੇ ਗਿਣਤੀ ਦੇ 12 ਜਵਾਨ ਉੱਠੇ ਅਤੇ ਪਰਲੇ ਪਾਸੇ ਗਏ ਅਤੇ ਦਾਊਦ ਦੇ ਟਹਿਲੂਆਂ ਵੱਲੋਂ ਵੀ 12 ਜਵਾਨ ਨਿਕਲੇ ਅਤੇ ਇਕ ਇਕ ਨੇ ਆਪੋ ਆਪਣੇ ਗੁਆਂਢੀ ਨੂੰ ਸਿਰੋਂ ਫੜ ਕੇ ਆਪਣੀ ਤਲਵਾਰ ਆਪਣੇ ਗੁਆਂਢੀ ਦੀ ਵੱਖੀ ਵਿਚ ਤਸਾ ਦਿੱਤੀ ਸੋ ਉਹ ਇਕੱਠੇ ਹੀ ਡਿੱਗ ਪਏ। ਇਸ ਲਈ ਉਸ ਥਾਂ ਦਾ ਨਾਂ ਹਲਕਤ ਹਸੂਰੀਮ ਰੱਖਿਆ ਜੋ ਗਿਬਾਉਨ ਵਿਚ ਹੈ ਅਤੇ ਉਸ ਦਿਹਾੜੀ ਵੱਡੀ ਤਕੜੀ ਲੜਾਈ ਮਚੀ ਅਤੇ ਅਬਨੇਰ ਔਰ ਇਜ਼ਰਾਇਲ ਦੇ ਲੋਕ ਦਾਊਦ ਦੇ ਟਹਿਲੂਆਂ ਅੱਗੋਂ ਹਾਰ ਗਏ। ਉਥੇ ਸਰੂਯਾਹ ਦੇ 3 ਪੁੱਤਰ ਯੋਆਬ ਅਤੇ ਅਬੀਸ਼ਾਈ ਅਤੇ ਅਸਾਹੇਲ ਵੀ ਸਨ ਅਤੇ ਅਸਾਹੇਲ ਉਜਾੜ ਦੇ ਹਿਰਨ ਵਰਗੇ ਪੈਰਾਂ ਦਾ ਕਾਲਾ ਸੀ ਅਤੇ ਅਸਾਹੇਲ ਨੇ ਅਬਨੇਰ ਦਾ ਪਿੱਛਾ ਕੀਤਾ ਅਤੇ ਅਬਨੇਰ ਦਾ ਪਿੱਛਾ ਕਰਨ ਨੂੰ ਜਾਂਦੀ ਵੇਰ ਉਹ ਸੱਜੇ ਜਾਂ ਖੱਬੇ ਹੱਥ ਨੂੰ ਨਾ ਪਵਿਆ। ਤਦ ਅਬਨੇਰ ਨੇ ਆਪਣੇ ਮਗਰ ਵੇਖ ਕੇ ਉਹਨੂੰ ਆਖਿਆ, ਤੂੰ ਹੀ ਅਸਾਹੇਲ ਹੈ। ਉਹ ਬੋਲਿਆ, ਆਹੋ। ਤਾਂ ਅਬਨੇਰ ਨੇ ਉਹਨੂੰ ਆਖਿਆ, ਸੱਜੇ ਜਾਂ ਖੱਬੇ ਹੱਥ ਨੂੰ ਮੁੜ ਕੇ ਜਵਾਨਾਂ ਵਿੱਚੋਂ ਕਿਸੇ ਨੂੰ ਫੜ ਲੈ ਅਤੇ ਉਹਦੇ ਸ਼ਸਤਰ ਲੁੱਟ ਲੈ। ਪਰ ਅਸਾਹੇਲ ਨੇ ਨਾ ਚਾਹਿਆ ਜੋ ਉਹਦਾ ਪਿੱਛਾ ਕਰਨ ਤੋਂ ਕਿਸੇ ਹੋਰ ਦੀ ਵੱਲ ਜਾਵਾਂ। ਅਬਨੇਰ ਨੇ ਅਸਾਹੇਲ ਨੂੰ ਫੇਰ ਆਖਿਆ, ਮੇਰੇ ਮਗਰ ਲੱਗਣੋਂ ਹਟ ਜਾ, ਮੈਂ ਤੈਨੂੰ ਵੱਢ ਕੇ ਧਰਤੀ ਉੱਤੇ ਕਾਹਨੂੰ ਸੁੱਟਾਂ? ਫੇਰ ਮੈਂ ਤੇਰੇ ਭਰਾ ਯੋਆਬ ਨੂੰ ਕਿਕਣ ਮੂੰਹ ਵਿਖਾਵਾਂਗਾ? ਪਰ ਉਸ ਨੇ ਕਿਸੇ ਹੋਰ ਪਾਸੇ ਮੁੜਨ ਤੋਂ ਨਾ ਕੀਤੀ। ਤਦ ਅਬਨੇਰ ਨੇ ਬਰਛੀ ਦੇ ਪੁੱਠੇ ਸਿਰੇ ਨਾਲ ਉਹਦੀ ਪੰਜਵੀਂ ਪਸਲੀ ਦੇ ਹੇਠ ਉਹਨੂੰ ਅਜਿਹਾ ਮਾਰਿਆ ਜੋ ਉਸ ਦੀ ਪਿੱਠ ਵਿਚੋਂ ਦੀ ਪਾਰ ਨਿਕਲ ਗਈ। ਸੋ ਉਹ ਉਥੇ ਡਿੱਗ ਪਿਆ ਅਤੇ ਉਸੇ ਥਾਂ ਮਰ ਗਿਆ। ਅਤੇ ਅਜਿਹਾ ਹੋਇਆ ਭਾਈ, ਜਿਹੜਾ ਕੋਈ ਉਥੇ ਜਿੱਥੇ ਅਸਾਹੇਲ ਮੋਇਆ ਪਿਆ ਸੀ ਆਉਂਦਾ ਸੀ ਤਾਂ ਉਥੇ ਹੀ ਖਲੋਤਾ ਰਹਿੰਦਾ ਸੀ। ਤਦ ਯੋਆਬ ਅਤੇ ਅਬੀਸ਼ਾਈ ਵੀ ਅਬਨੇਰ ਦੇ ਪਿੱਛੇ ਲੱਗ ਪਏ ਅਤੇ ਜਾਂ ਉਹ ਅਮਾ ਦੇ ਪਹਾੜ ਤੋੜੀ ਜੋ ਗਿਬਾਉਨ ਦੀ ਉਜਾੜ ਦੇ ਰਾਹ ਵਿਚ ਗੀਆਹ ਦੇ ਸਾਹਮਣੇ ਹੈ ਅਪੜੇ ਤਾਂ ਸੂਰਜ ਡੁੱਬ ਗਿਆ ਅਤੇ ਬਿਨਿਆਮੀਨੀ ਅਬਨੇਰ ਦੇ ਮਗਰ ਹੋ ਕੇ ਇਕੱਠੇ ਹੋਏ ਅਤੇ ਇਕ ਟੋਲੀ ਬੰਨ ਕੇ ਇਕ ਪਹਾੜ ਦੀ ਟੀਸੀ ਉੱਤੇ ਖਲੋ ਗਏ। ਤਦ ਅਬਨੇਰ ਨੇ ਯੋਆਬ ਨੂੰ ਸੱਦ ਕੇ ਆਖਿਆ, ਭਲਾ ਤਲਵਾਰ ਉੜਕ ਤੋੜੀ ਨਾਸ ਕਰਦੀ ਰਹੇਗੀ? ਭਲਾ ਤੂੰ ਨਹੀਂ ਜਾਣਦਾ ਜੋ ਉਹਦਾ ਛੇਕੜ ਕੌੜਾ ਹੋਵੇਗਾ ਅਤੇ ਕਦ ਤੋੜੀ ਤੂੰ ਲੋਕਾਂ ਨੂੰ ਆਪੋ ਆਪਣੇ ਭਰਾਵਾਂ ਦਾ ਪਿੱਛਾ ਕਰਨ ਤੋਂ ਨਾ ਮੋੜੇਗਾ? ਤਦ ਯੋਆਬ ਨੇ ਆਖਿਆ, ਜਿਉਂਦੇ ਪਰਮੇਸ਼ਵਰ ਦੀ ਸਹੁੰ, ਜੇ ਕਦੀ ਤੂੰ ਇਹ ਗੱਲ ਨਾ ਆਖਦਾ ਤਾਂ ਲੋਕਾਂ ਵਿਚੋਂ ਸਭੋ ਆਪੋ ਆਪਣੇ ਭਰਾਵਾਂ ਦਾ ਪਿੱਛਾ ਛੱਡ ਕੇ ਸਵੇਰੇ ਹੀ ਮੁੜ ਜਾਂਦੇ। ਸੋ ਯੋਆਬ ਨੇ ਤੁਰੀ ਵਜਾਈ ਅਤੇ ਸਭ ਲੋਕ ਖਲੋ ਗਏ ਅਤੇ ਫੇਰ ਇਜ਼ਰਾਇਲ ਦੇ ਮਗਰ ਨਾ ਲੱਗੇ ਅਤੇ ਲੜਾਈ ਵੀ ਹੋਰ ਨਾ ਕੀਤੀ। ਅਤੇ ਅਬਨੇਰ ਔਰ ਉਹਦੇ ਲੋਕ ਉਸ ਸਾਰੀ ਰਾਤ ਰੜੇ ਵਿਚ ਤੁਰੇ ਗਏ ਅਤੇ ਯਰਦਨ ਦੇ ਪਾਰ ਹੋਏ ਅਤੇ ਸਾਰੇ ਬਿਤਰੌਨ ਵਿਚ ਦੀ ਗਏ ਅਤੇ ਮਹਿਨਾਇਮ ਵਿਚ ਫੇਰ ਆ ਗਏ। ਯੋਆਬ ਅਬਨੇਰ ਦਾ ਪਿੱਛਾ ਕਰਨ ਤੋਂ ਮੁੜ ਗਿਆ ਅਤੇ ਜਾਂ ਉਸਨੇ ਸਾਰੇ ਲੋਕਾਂ ਨੂੰ ਇਕੱਠਾ ਕੀਤਾ ਤਾਂ ਦਾਊਦ ਦੇ ਟਹਿਲੂਆਂ ਵਿਚੋਂ ਅਸਾਹੇਲ ਖੁਣੋ 19 ਮਨੁੱਖ ਨਾ ਲੱਭੇ। ਪਰ ਦਾਊਦ ਦੇ ਟਹਿਲੂਆਂ ਨੇ ਬਿਨਿਆਮੀਨ ਵਿਚੋਂ ਅਤੇ ਅਬਨੇਰ ਦੇ ਟਹਿਲੂਆਂ ਵਿਚੋਂ ਲੋਕਾਂ ਨੂੰ ਅਜਿਹਾ ਮਾਰਿਆ ਜੋ 360 ਮਨੁੱਖ ਮਰ ਗਏ। ਸੋ ਉਨ੍ਹਾਂ ਨੇ ਅਸਾਹੇਲ ਨੂੰ ਚੁੱਕ ਲਿਆ ਅਤੇ ਉਹਦੇ ਪਿਓ ਦੀ ਸਮਾਧ ਵਿਚ ਜੋ ਬੈਤਲਹਮ ਵਿਚ ਸੀ ਉਹਨੂੰ ਦੱਬ ਦਿੱਤਾ ਅਤੇ ਯੋਆਬ ਔਰ ਉਹਦੇ ਮਨੁੱਖ ਸਾਰੀ ਰਾਤ ਤੁਰ ਕੇ ਪਉ ਫਟਦਿਆਂ ਸਾਰ ਹਬਰੋਨ ਵਿਚ ਆ ਗਏ। 2 ਸਾਮੂਅਲ 3 ਅਬਨੇਰ ਦੀ ਹੱਤਿਆ। ਸੋ ਸ਼ਾਊਲ ਦੇ ਘਰਾਨੇ ਅਤੇ ਦਾਊਦ ਦੇ ਘਰਾਨੇ ਵਿਚ ਚਿਰ ਤੋੜੀ ਯੁੱਧ ਹੁੰਦਾ ਰਿਹਾ, ਪਰ ਦਾਊਦ ਦਿਨੋ ਦਿਨ ਤਕੜਾ ਹੁੰਦਾ ਗਿਆ, ਪਰ ਸ਼ਾਊਲ ਦਾ ਘਰਾਨਾ ਮਾੜਾ ਹੁੰਦਾ ਗਿਆ। ਫੇਰ ਹਬਰੋਨ ਵਿਚ ਦਾਊਦ ਨੂੰ ਪੁੱਤਰ ਜਣੇ, ਸੋ ਉਹਦੇ ਪਲੋਠੇ ਪੁੱਤਰ ਦਾ ਨਾਂ ਜੋ ਯਜ਼ਰੇਲਨ ਅਹੀਨੋਅਮ ਦੀ ਢਿੱਡੋਂ ਸੀ ਅਮਨੋਨ ਸੀ, ਅਤੇ ਦੂਜੇ ਦਾ ਨਾਉਂ ਜੋ ਕਰਮਲੀ ਨਾਬਾਲ ਦੀ ਤੀਵੀਂ ਅਭਿਗੈਲ ਦੇ ਢਿੱਡੋਂ ਹੋਇਆ ਕਿਲਆਬ ਸੀ, ਅਤੇ ਤੀਜੇ ਦਾ ਜੋ ਗਸ਼ੂਰ ਦੇ ਰਾਜੇ ਤਲਮਈ ਦੀ ਧੀ ਮੁਆਕਾ ਦੇ ਢਿੱਡੋਂ ਸੀ ਅਬਸ਼ਲੋਮ ਸੀ, ਅਤੇ ਚੌਥੇ ਦਾ ਨਾਉਂ ਅਦੋਨੀਆ ਹਰੀਥ ਦਾ ਪੁੱਤਰ, ਅਤੇ ਪੰਜਵੇਂ ਦਾ ਨਾਉਂ ਸਫਟਿਆ ਅਬੀਟਾਲ ਦਾ ਪੁੱਤਰ, ਅਤੇ ਛੀਵਾਂ ਯਥਰ ਆਮ ਸੀ, ਉਹ ਅਗਲਾ ਦੇ ਢਿੱਡੋਂ ਸੀ ਜੋ ਦਾਊਦ ਦੀ ਪਤਨੀ ਸੀ। ਇਹ ਦਾਊਦ ਤੋਂ ਹਬਰੋਨ ਵਿਚ ਜੰਮੇ, ਜਾਂ ਸ਼ਾਉਲ ਦੇ ਘਰਾਨੇ ਅਤੇ ਦਾਊਦ ਦੇ ਘਰਾਨੇ ਵਿਚ ਲੜਾਈ ਹੋ ਰਹੀ ਸੀ ਤਾਂ ਅਜਿਹਾ ਹੋਇਆ ਜੋ ਅਬਨੇਰ ਨੇ ਸ਼ਾਉਲ ਦੇ ਘਰਾਨੇ ਵਿਚ ਆਪਣੇ ਆਪ ਨੂੰ ਤਕੜਿਆ ਕੀਤਾ, ਅਤੇ ਸ਼ਾਉਲ ਦੀ ਇਕ ਸੁਰੀਤ ਹਿਜ਼ਪਾ ਨਾਮੇ ਆਯਾ ਦੀ ਧੀ ਸੀ, ਤਾਂ ਈਸ਼ਬੋਸ਼ਤ ਨੇ ਅਬਨੇਰ ਨੂੰ ਆਖਿਆ, ਤੂੰ ਮੇਰੇ ਪਿਓ ਦੀ ਸੁਰੀਤ ਨਾਲ ਕਿਉਂ ਸੰਗ ਕੀਤਾ? ਸੋ ਅਬਨੇਰ ਈਸ਼ਬੋਸ਼ਤ ਦੀ ਇਸ ਗੱਲ ਦੇ ਕਾਰਨ ਵੱਡਾ ਗੁੱਸੇ ਹੋਇਆ ਅਤੇ ਆਖਿਆ, ਭਲਾ ਮੈਂ ਕੁੱਤੇ ਦਾ ਸਿਰ ਹਾਂ ਜੋ ਯਹੂਦਾ ਨਾਲ ਵਿਰੋਧ ਕਰਕੇ ਅੱਜ ਦੇ ਦਿਨ ਤੋੜੀ ਤੇਰੇ ਪਿਓ ਸ਼ਾਉਲ ਦੇ ਘਰਾਨੇ ਉੱਤੇ ਅਤੇ ਉਹਦੇ ਭਰਾਵਾਂ ਉੱਤੇ ਅਤੇ ਉਹਦੇ ਮਿੱਤਰਾਂ ਉੱਤੇ ਕਿਰਪਾ ਕਰਦਾ ਹਾਂ, ਅਤੇ ਮੈਂ ਤੈਨੂੰ ਦਾਊਦ ਦੇ ਹੱਥ ਨਹੀਂ ਸੌਂਪਿਆ ਜੋ ਤੂੰ ਅੱਜ ਇਸ ਤੀਵੀਂ ਦੇ ਕਾਰਨ ਮੇਰੇ ਉੱਤੇ ਊਜ ਲਾਵੇਂ। ਪਰਮੇਸ਼ਵਰ ਅਬਨੇਰ ਨਾਲ ਅਜਿਹਾ ਹੀ ਕਰੇ, ਸਗੋਂ ਇਸ ਨਾਲੋਂ ਵੀ ਵਧੀਕ। ਜੇ ਕਦੀ ਮੈਂ ਜਿਕਰ ਯਹੋਵਾ ਨੇ ਦਾਊਦ ਨਾਲ ਸਹੁੰ ਖਾਧੀ ਹੈ, ਉਸੇ ਤਰ੍ਹਾਂ ਨਾਲ ਕੰਮ ਨਾ ਕਰਾਂ। ਭਾਈ ਰਾਜ ਨੂੰ ਸ਼ਾਉਲ ਦੇ ਘਰਾਨੇ ਤੋਂ ਵੱਖਰਾ ਕਰ ਦੇਵਾਂ, ਅਤੇ ਦਾਊਦ ਦੀ ਗੱਦੀ ਨੂੰ ਇਜ਼ਰਾਇਲ ਉੱਤੇ ਅਤੇ ਯਹੂਦਾ ਉੱਤੇ ਦਾਨ ਤੋਂ ਲੈ ਕੇ ਬਾਇਰ ਸ਼ਭਾ ਤੋੜੀ ਟਿਕਾ ਦਿਆਂ। ਤਦ ਉਹ ਅਬਨੇਰ ਦੇ ਸਾਹਮਣੇ ਫੇਰ ਕੁਝ ਉੱਤਰ ਨਾ ਦੇ ਸਕਿਆ, ਕਿਉਂ ਜੋ ਉਸ ਕੋਲੋਂ ਉਹ ਡਰ ਗਿਆ ਸੀ। ਇਸੇ ਕਰਕੇ ਅਬਨੇਰ ਨੇ ਦਾਊਦ ਕੋਲ ਹਲਕਾਰੇ ਘੱਲੇ ਅਤੇ ਆਖਿਆ, ਭਾਈ ਦੇਸ ਕਿਹਦਾ ਹੈ? ਤੁਸੀਂ ਮੇਰੇ ਨਾਲ ਆਪਣਾ ਨੇਮ ਕਰੋ ਅਤੇ ਵੇਖੋ, ਮੇਰਾ ਹੱਥ ਤੁਹਾਡੇ ਨਾਲ ਹੋਵੇਗਾ ਜੋ ਸਾਰੇ ਇਜ਼ਰਾਇਲ ਨੂੰ ਤੁਹਾਡੀ ਵੱਲ ਕਰ ਦੇਵਾਂ। ਤਦ ਉਹ ਬੋਲਿਆ, ਸਤ ਬਚਨ, ਮੈਂ ਤੇਰੇ ਨਾਲ ਨੇਮ ਕਰਾਂਗਾ, ਪਰ ਤੇਥੋਂ ਮੈਂ ਇਕ ਗੱਲ ਮੰਗਦਾ ਹਾਂ, ਅਤੇ ਇਸ ਤੋਂ ਬਿਨਾਂ ਤੂੰ ਮੇਰਾ ਮੂੰਹ ਨਾ ਵੇਖੇਗਾ। ਭਾਈ, ਜਿਸ ਵੇਲੇ ਤੂੰ ਮੇਰਾ ਮੂੰਹ ਵੇਖਣ ਨੂੰ ਆਵੇਂ, ਤਾਂ ਸ਼ਾਉਲ ਦੀ ਧੀ ਮਿਕਲ ਨੂੰ ਆਪਣੇ ਨਾਲ ਲੈ ਆਵੀਂ। ਅਤੇ ਦਾਊਦ ਨੇ ਸ਼ਾਉਲ ਦੇ ਪੁੱਤਰ ਈਸ਼ਬੋਸ਼ਤ ਨੂੰ ਹਲਕਾਰਿਆਂ ਦੇ ਰਾਹੀਂ ਸੁਨੇਹਾ ਘੱਲਿਆ, ਭਾਈ, ਮੇਰੀ ਪਤਨੀ ਮਿਕਲ ਨੂੰ ਜੋ ਮੈਂ ਫਲਿਸਤੀਆਂ ਦੀ 100 ਖਲੜੀ ਦੇ ਕੇ ਵਿਆਹੀ ਸੀ, ਮੇਰੇ ਹੱਥ ਸੌਂਪ ਦੇ। ਸੋ ਈਸ਼ਬੋਸ਼ਤ ਨੇ ਲੋਕ ਘੱਲੇ ਅਤੇ ਉਸ ਤੀਵੀਂ ਨੂੰ ਉਸ ਦੇ ਪਤੀ ਲਾਵਿਸ਼ ਦੇ ਪੁੱਤਰ ਫਲਟੀਏਲ ਕੋਲੋਂ ਖੋਹ ਲਿਆ। ਉਸ ਦਾ ਪਤੀ ਉਸ ਤੀਵੀਂ ਦੇ ਨਾਲ ਉਸ ਦੇ ਮਗਰੇ ਮਗਰ ਬਹੁਰੀਮ ਤੋੜੀ ਰੋਂਦਾ ਤੁਰਿਆ ਆਇਆ। ਤਦ ਅਬਨੇਰ ਨੇ ਉਹਨੂੰ ਆਖਿਆ, ਜਾ, ਮੁੜ ਜਾ। ਤਦ ਉਹ ਮੁੜ ਗਿਆ। ਤਾਂ ਅਬਨੇਰ ਨੇ ਇਜ਼ਰਾਇਲ ਦੇ ਬਜ਼ੁਰਗਾਂ ਨਾਲ ਗੱਲਾਂ ਬਾਤਾਂ ਕਰਕੇ ਆਖਿਆ, ਤੁਸਾਂ ਤਾਂ ਅੱਗੇ ਹੀ ਚਾਹੁੰਦੇ ਸੋ ਭਾਈ ਦਾਊਦ ਸਾਡਾ ਪਾਤਸ਼ਾਹ ਬਣੇ, ਸੋ ਹੁਣ ਤੁਸੀਂ ਕਮਾਓ, ਕਿਉਂ ਜੋ ਯਹੋਵਾ ਨੇ ਦਾਊਦ ਦੇ ਲਈ ਆਖਿਆ, ਜੋ ਮੈਂ ਆਪਣੇ ਦਾਸ ਦਾਊਦ ਦੇ ਰਾਹੀਂ ਆਪਣੀ ਪਰਜਾ ਇਜ਼ਰਾਇਲ ਨੂੰ ਫਲਿਸਤੀਆਂ ਦੇ ਹੱਥੋਂ ਅਤੇ ਉਸ ਦੇ ਸਾਰੇ ਵੈਰੀਆਂ ਦੇ ਹੱਥੋਂ ਛੁਟਕਾਰਾ ਦਿਆਂਗਾ। ਤਾਂ ਅਬਨੇਰ ਨੇ ਬਿਨਿਆਮੀਨ ਦੇ ਕੰਨਾਂ ਵਿਚ ਵੀ ਗੱਲ ਸੁਣਾਈ, ਤਾਂ ਫੇਰ ਅਬਨੇਰ ਹਬਰੋਨ ਨੂੰ ਗਿਆ। ਇਸ ਕਰਕੇ ਜੋ ਸਭ ਕੁਝ ਜਿਹੜਾ ਇਜ਼ਰਾਇਲ ਨੂੰ ਅਤੇ ਬਿਨਿਆਮੀਨ ਦੇ ਸਾਰੇ ਘਰਾਨੇ ਨੂੰ ਚੰਗਾ ਦੱਸਿਆ ਸੀ, ਸੋ ਦਾਊਦ ਦੇ ਕੰਨਾਂ ਵਿਚ ਸੁਣਾਵੇ। ਸੋ ਅਬਨੇਰ ਹਬਰੋਨ ਵਿਚ ਦਾਊਦ ਕੋਲ ਆਇਆ ਅਤੇ 20 ਮਨੁੱਖ ਉਹਦੇ ਨਾਲ ਸਨ। ਤਦ ਦਾਊਦ ਨੇ ਅਬਨੇਰ ਦੀ ਔਰ ਉਹਦੇ ਨਾਲ ਦੇ ਲੋਕਾਂ ਦੀ ਦਾਊਦ ਕੀਤੀ ਅਤੇ ਅਬਨੇਰ ਨੇ ਦਾਊਦ ਨੂੰ ਆਖਿਆ, ਹੁਣ ਮੈਂ ਉੱਠ ਕੇ ਜਾਵਾਂਗਾ ਅਤੇ ਸਾਰੇ ਇਜ਼ਰਾਇਲ ਨੂੰ ਆਪਣੇ ਮਹਾਰਾਜ ਪਾਤਸ਼ਾਹ ਦੇ ਕੋਲ ਇਕੱਠਿਆਂ ਕਰਾਂਗਾ, ਜੋ ਉਹ ਤੁਹਾਡੇ ਨਾਲ ਨੇਮ ਕਰਨ ਅਤੇ ਜਿੱਥੇ ਤੁਹਾਡਾ ਜੀ ਕਰੇ ਉੱਥੇ ਹੀ ਤੁਸੀਂ ਰਾਜ ਕਰੋ। ਸੋ ਦਾਊਦ ਨੇ ਅਬਨੇਰ ਨੂੰ ਵਿਦਾ ਕੀਤਾ ਅਤੇ ਉਹ ਸੁਖਸਾਂਦ ਨਾਲ ਚਲਿਆ ਗਿਆ। ਵੇਖੋ, ਉਸ ਵੇਲੇ ਦਾਊਦ ਦੇ ਟਹਿਲੂਏ ਅਤੇ ਯੋਆਬ ਕਿਸੇ ਟੋਲੀ ਦਾ ਪਿੱਛਾ ਕਰਕੇ ਢੇਰ ਸਾਰੀ ਲੁੱਟ ਆਪਣੇ ਨਾਲ ਲੈ ਕੇ ਆਏ ਅਤੇ ਉਸ ਵੇਲੇ ਅਬਨੇਰ ਹਬਰੋਨ ਵਿਚ ਦਾਊਦ ਦੇ ਕੋਲ ਨਹੀਂ ਸੀ, ਕਿਉਂ ਜੋ ਉਸ ਨੇ ਉਹਨੂੰ ਤੋਰ ਦਿੱਤਾ ਸੀ ਅਤੇ ਉਹ ਸੁਖਸਾਂਦ ਨਾਲ ਚਲਿਆ ਗਿਆ ਸੀ। ਜਾਂ ਯੋਆਬ ਅਤੇ ਦਲ ਦੇ ਸਭ ਲੋਕ ਜੋ ਉਹਦੇ ਨਾਲ ਸਨ ਆਏ ਤਾਂ ਉਨ੍ਹਾਂ ਨੇ ਯੋਆਬ ਨੂੰ ਆਖਿਆ, ਨੇਰ ਦਾ ਪੁੱਤਰ ਅਬਨੇਰ ਪਾਤਸ਼ਾਹ ਕੋਲ ਆਇਆ ਸੀ ਅਤੇ ਉਸ ਨੇ ਉਹਨੂੰ ਤੋਰ ਦਿੱਤਾ ਔਰ ਉਹ ਸੁਖਸਾਂਦ ਨਾਲ ਚਲਿਆ ਗਿਆ। ਸੋ ਯੋਆਬ ਪਾਤਸ਼ਾਹ ਦੇ ਕੋਲ ਆ ਕੇ ਬੋਲਿਆ, ਇਹ ਤੈਂ ਕੀ ਕੀਤਾ? ਵੇਖ, ਅਬਨੇਰ ਤੇਰੇ ਕੋਲ ਆਇਆ, ਸੋ ਤੈਂ ਉਹਨੂੰ ਕਾਹਨੂੰ ਵਿਦਿਆ ਕੀਤਾ ਜੋ ਚਲਿਆ ਗਿਆ? ਤੂੰ ਨੇਰ ਦੇ ਪੁੱਤਰ ਅਬਨੇਰ ਨੂੰ ਜਾਣਦਾ ਹੈ, ਜੋ ਤੇਰੇ ਨਾਲ ਛਲ ਕਰਨ ਨੂੰ ਅਤੇ ਤੇਰਾ ਆਉਣਾ ਜਾਣਾ ਲੱਭਣ ਨੂੰ ਅਤੇ ਜੋ ਕੁਝ ਤੂੰ ਕਰਦਾ ਹੈ, ਸੋ ਸਭ ਜਾਣ ਲੈਣ ਨੂੰ ਤੇਰੇ ਕੋਲ ਆਇਆ ਸੀ। ਫਿਰ ਜਦ ਯੋਆਬ ਦਾਊਦ ਕੋਲੋਂ ਨਿਕਲ ਆਇਆ ਤਾਂ ਉਹਨੇ ਅਬਨੇਰ ਦੇ ਮਗਰ ਹਲਕਾਰੇ ਕੱਲੇ ਅਤੇ ਉਹ ਉਸ ਨੂੰ ਸਿਰਾ ਦੇ ਖੂਹ ਕੋਲੋਂ ਮੋੜ ਲਿਆਏ, ਪਰ ਇਹ ਖਬਰ ਦਾਊਦ ਨੂੰ ਨਹੀਂ ਸੀ। ਸੋ ਜਾਂ ਅਬਨੇਰ ਹਬਰੋਨ ਵਿਚ ਮੁੜ ਆਇਆ ਤਾਂ ਯੋਆਬ ਉਸ ਦੇ ਨਾਲ ਹੌਲੀ ਜਿਹਾ ਇਕ ਗੱਲ ਕਰਨ ਲਈ ਉਹਨੂੰ ਡਿਉੜੀ ਦੀ ਨੁੱਕਰ ਵਿਚ ਇਕਲਵੰਜੇ ਲੈ ਗਿਆ ਅਤੇ ਉਥੇ ਉਸ ਦੀ ਪੰਜਵੀਂ ਪਸਲੀ ਦੇ ਹੇਠ ਆਪਣੇ ਭਰਾ ਅਸਾਹੇਲ ਦੇ ਖੂਨ ਦੇ ਵੱਟੇ ਅਜਿਹਾ ਮਾਰਿਆ ਜੋ ਉਹ ਮਰ ਗਿਆ। ਇਹਦੇ ਪਿੱਛੋਂ ਜਾਂ ਦਾਊਦ ਨੇ ਸੁਣਿਆ ਤਾਂ ਉਹ ਬੋਲਿਆ, ਮੈਂ ਆਪਣੇ ਰਾਜ ਸਣੇ ਯਹੋਵਾ ਦੇ ਅੱਗੇ ਨੇਰ ਦੇ ਪੁੱਤਰ ਅਬਨੇਰ ਦੇ ਖੂਨ ਤੋਂ ਵਿਦੋਸ਼ਾ ਹਾਂ। ਉਹ ਯੋਆਬ ਦੇ ਸਿਰ ਅਤੇ ਉਹਦੇ ਪਿਓ ਦੇ ਸਾਰੇ ਘਰਾਨੇ ਦੇ ਉੱਤੇ ਰਹੇ ਅਤੇ ਯੋਆਬ ਦੇ ਘਰ ਵਿਚ ਕੋਈ ਨਾ ਕੋਈ ਅਜਿਹਾ ਰਹੇ ਜਿਹਦਾ ਲਹੂ ਵਗੇ ਜਾਂ ਕੌੜਾ ਹੋਵੇ ਜਾਂ ਲਾਠੀ ਫੜ ਕੇ ਤੁਰੇ ਜਾਂ ਤਲਵਾਰ ਨਾਲ ਡਿੱਗੇ ਜਾਂ ਰੋਟੀ ਦੇ ਅਧੀਨ ਹੋਵੇ। ਸੋ ਯੋਆਬ ਅਤੇ ਉਹਦੇ ਭਰਾ ਅਭਿਸ਼ਾਈ ਨੇ ਅਬਨੇਰ ਨੂੰ ਮਾਰ ਸੁੱਟਿਆ, ਇਸ ਲਈ ਜੋ ਉਸ ਨੇ ਉਨ੍ਹਾਂ ਦੇ ਭਰਾ ਅਜ਼ਾਇਲ ਨੂੰ ਗਿਬਾਉਨ ਵਿਚ ਲੜਾਈ ਦੇ ਵਿਚ ਵੱਢ ਸੁੱਟਿਆ ਸੀ। ਦਾਊਦ ਨੇ ਯੋਆਬ ਅਤੇ ਸਭਨਾ ਲੋਕਾਂ ਨੂੰ ਜੋ ਉਹਦੇ ਨਾਲ ਸਨ ਆਖਿਆ, ਭਾਈ ਆਪਣੇ ਲੀੜੇ ਪਾੜੋ ਅਤੇ ਤੱਪੜ ਪਹਿਨ ਲਓ ਅਤੇ ਅਬਨੇਰ ਦੇ ਅੱਗੇ ਤੁਰ ਕੇ ਰੋਵੋ ਅਤੇ ਦਾਊਦ ਪਾਤਸ਼ਾਹ ਆਪ ਅਰਥੀ ਦੇ ਮਗਰ ਮਗਰ ਤੁਰਿਆ। ਸੋ ਉਨ੍ਹਾਂ ਨੇ ਅਬਨੇਰ ਨੂੰ ਹਬਰੋਨ ਵਿਚ ਦੱਬ ਦਿੱਤਾ ਅਤੇ ਪਾਤਸ਼ਾਹ ਉੱਚੀ ਆਵਾਜ਼ ਨਾਲ ਅਬਨੇਰ ਦੀ ਕਬਰ ਉੱਤੇ ਰੋਇਆ ਔਰ ਲੋਕ ਵੀ ਸਭ ਰੋਏ। ਪਾਤਸ਼ਾਹ ਨੇ ਅਬਨੇਰ ਲਈ ਉਲਾਹਣੀਆਂ ਨਾਲ ਸਿਆਪਾ ਕੀਤਾ ਅਤੇ ਆਖਿਆ, ਹਾਏ ਅਬਨੇਰ, ਕੀ ਤੂੰ ਇਕ ਮੂਰਖ ਦੀ ਮੌਤ ਮੋਇਓ? ਤੇਰੇ ਹੱਥ ਬੰਨੇ ਹੋਏ ਨਹੀਂ ਸਨ, ਨਾ ਤੇਰੇ ਪੈਰੀ ਬੇੜੀਆਂ ਸਨ, ਸਗੋਂ ਤੂੰ ਤਾਂ ਐਂ ਡਿੱਗਿਆ ਜਿਵੇਂ ਕੋਈ ਅਪਰਾਧੀ ਅੱਗੇ ਡਿੱਗ ਪਵੇ। ਤਾਂ ਉਹਦੇ ਉੱਤੇ ਸਭ ਲੋਕ ਹੋਰ ਰੋਏ। ਤਾਂ ਸਭ ਲੋਕ ਉਥੋਂ ਆਏ ਅਤੇ ਦਾਊਦ ਨੂੰ ਕੁਝ ਖਵਾਉਣ ਲੱਗੇ, ਜਾਂ ਦਿਨ ਕੁਝ ਹੈ ਸੀ। ਤਦ ਦਾਊਦ ਨੇ ਸਹੁੰ ਖਾ ਕੇ ਆਖਿਆ, ਜੇ ਕਦੀ ਮੈਂ ਸੂਰਜ ਡੁੱਬਣ ਤੋਂ ਪਹਿਲਾਂ ਰੋਟੀ ਜਾਂ ਹੋਰ ਕੁਝ ਚੱਖਾਂ ਤਾਂ ਪਰਮੇਸ਼ਵਰ ਮੇਰੇ ਨਾਲ ਵੀ ਅਜਿਹਾ ਹੀ ਕਰੇ, ਸਗੋਂ ਇਸ ਨਾਲੋਂ ਵੀ ਵਧੀਕ। ਸਭਨਾ ਲੋਕਾਂ ਨੇ ਇਸ ਗੱਲ ਉੱਤੇ ਧਿਆਨ ਕੀਤਾ ਅਤੇ ਇਹ ਉਨ੍ਹਾਂ ਨੂੰ ਚੰਗੀ ਲੱਗੀ, ਕਿਉਂਕਿ ਜੋ ਕੁਝ ਪਾਤਸ਼ਾਹ ਕਰਦਾ ਸੀ ਸੋ ਸਭ ਲੋਕ ਉਸ ਤੇ ਰਾਜ਼ੀ ਹੁੰਦੇ ਸਨ। ਅਤੇ ਸਭਨਾ ਲੋਕਾਂ ਨੇ ਔਰ ਸਾਰੇ ਇਜ਼ਰਾਇਲ ਨੇ ਉਸ ਦਿਹਾੜੇ ਠੀਕ ਜਾਣ ਲਿਆ, ਭਾਈ ਨੇਰ ਦਾ ਪੁੱਤਰ ਅਬਨੇਰ ਪਾਤਸ਼ਾਹ ਦੀ ਮਰਜ਼ੀ ਵਿਚ ਨਹੀਂ ਮੋਇਆ। ਅਤੇ ਪਾਤਸ਼ਾਹ ਨੇ ਆਪਣੇ ਟਹਿਲੂਆਂ ਨੂੰ ਆਖਿਆ, ਭਲਾ ਤੁਸੀਂ ਨਹੀਂ ਜਾਣਦੇ ਜੋ ਅੱਜ ਦੇ ਦਿਨ ਇਕ ਸਰਦਾਰ ਸਗੋਂ ਇਕ ਮਹਾਂਪੁਰਸ਼ ਇਜ਼ਰਾਇਲ ਦੇ ਵਿਚੋਂ ਲਾ ਦਿੱਤਾ ਗਿਆ ਹੈ ਅਤੇ ਅੱਜ ਦੇ ਦਿਨ ਮੈਂ ਹੀਣਾ ਹਾਂ, ਭਾਵੇਂ ਮੈਂ ਮਸਾ ਕੀਤਾ ਹੋਇਆ ਪਾਤਸ਼ਾਹ ਹੀ ਹਾਂ। ਅਤੇ ਇਹ ਲੋਕ ਸਰੂਯਾਹ ਦੇ ਪੁੱਤਰ ਮੇਰੇ ਨਾਲ ਜ਼ੋਰਾਵਰੀ ਕਰਦੇ ਹਨ, ਪਰ ਯਹੋਵਾ ਬੁਰਿਆਰ ਨੂੰ ਉਹਦੀ ਬੁਰਿਆਈ ਦਾ ਪੂਰਾ ਵੱਟਾ ਲਾਵੇਗਾ। 2 ਸੈਮੂਅਲ 4 ਈਸ਼ਬੋਸ਼ੇਤ ਦੀ ਮੌਤ। ਜਾਂ ਸ਼ਾਊਲ ਦੇ ਪੁੱਤਰ ਨੇ ਸੁਣਿਆ ਕਿ ਅਬਨੇਰ ਹਬਰੋਨ ਵਿਚ ਮਰ ਗਿਆ ਤਾਂ ਉਹਦੇ ਹੱਥ ਢਿੱਲੇ ਪੈ ਗਏ ਅਤੇ ਸਾਰੇ ਇਜ਼ਰਾਈਲੀ ਦੁਖੀ ਹੋਏ। ਸ਼ਾਊਲ ਦੇ ਪੁੱਤਰ ਦੇ ਦੋ ਮਨੁੱਖ ਸਨ ਜੋ ਜਥਿਆਂ ਦੇ ਸਰਦਾਰ ਸਨ, ਇਕ ਦਾ ਨਾਂ ਬਵਾਨਾਹ ਅਤੇ ਦੂਜੇ ਦਾ ਨਾਂ ਰੇਕਾਬ ਸੀ। ਇਹ ਦੋਵੇਂ ਬਿਨਿਆਮੀਨ ਦੇ ਵੰਸ਼ ਵਿਚੋਂ ਬੇਰੋਥੀ ਰਿਮੋਨ ਦੇ ਪੁੱਤਰ ਸਨ, ਕਿਉਂ ਜੋ ਬੇਰੋਥੀ ਵੀ ਬਿਨਿਆਮੀਨ ਵਿਚ ਹੀ ਗਿਣਿਆ ਜਾਂਦਾ ਸੀ ਅਤੇ ਬੇਰੋਥੀ ਗਿਦਾਯਮ ਨੂੰ ਭੱਜ ਗਏ ਸਨ, ਸੋ ਅੱਜ ਤੋੜੀ ਉਹ ਉਥੋਂ ਦੇ ਪਰਦੇਸੀ ਹਨ। ਅਤੇ ਸ਼ਾਊਲ ਦੇ ਪੁੱਤਰ ਯੋਨਾਥਾਨ ਦਾ ਇਕ ਪੁੱਤਰ ਦੋਹਾਂ ਪੈਰਾਂ ਤੋਂ ਲੰਗਾ ਸੀ, ਸੋ ਜਿਸ ਵੇਲੇ ਸ਼ਾਊਲ ਅਤੇ ਯੋਨਾਥਾਨ ਦੀ ਖਬਰ ਯਜ਼ਰਾਇਲ ਤੋਂ ਆਈ ਤਾਂ ਉਹ 5 ਵਰਿਆਂ ਦਾ ਸੀ, ਸੋ ਉਹਦੀ ਦਾਈ ਉਹਨੂੰ ਲੈ ਕੇ ਭੱਜ ਨਿਕਲੀ ਸੀ ਅਤੇ ਭੱਜਣ ਦੇ ਵੇਲੇ ਉਸ ਨੇ ਕਾਲੀ ਕੀਤੀ ਤਾਂ ਅਜਿਹਾ ਹੋਇਆ ਜੋ ਉਹ ਡਿੱਗ ਪਿਆ ਅਤੇ ਲੰਗਾ ਹੋ ਗਿਆ ਅਤੇ ਉਹਦਾ ਨਾਂ ਮਫੀਬੋਸਥ ਸੀ ਅਤੇ ਰਿਮੋਨ ਬੇਰੋਥੀ ਦੇ ਪੁੱਤਰ ਰੇਕਾਬ ਅਤੇ ਬੁਆਨਾਹ ਆਏ ਅਤੇ ਦਿਨ ਦੀ ਧੁੱਪ ਦੇ ਵੇਲੇ ਈਸ਼ਬੋਸ਼ਤ ਦੇ ਘਰ ਵਿਚ ਜਾ ਵੜੇ। ਉਹ ਦੁਪਹਿਰ ਨੂੰ ਆਪਣੇ ਮੰਜੇ ਉੱਤੇ ਲੰਮਾ ਪਿਆ ਸੀ ਸੋ ਉਹ ਉਥੇ ਘਰ ਵਿਚ ਠੀਕ ਐਂ ਆ ਵੜੇ ਜਾਣੀਦਾ ਕਣਕ ਕੱਢਣ ਆਏ ਹਨ ਅਤੇ ਉਹਦੀ ਪੰਜਵੀਂ ਪਸਲੀ ਹੇਠ ਉਹਨੂੰ ਮਾਰਿਆ ਅਤੇ ਰਿਕਾਬ ਅਤੇ ਉਹਦਾ ਭਰਾ ਬੁਆਨਾਹ ਭੱਜ ਨਿਕਲੇ ਕਿਉਂ ਜੋ ਜਿਸ ਵੇਲੇ ਉਹ ਘਰ ਦੇ ਵਿਚ ਆਏ ਤਾਂ ਉਹ ਆਪਣੀ ਕੋਠੜੀ ਵਿਚ ਮੰਜੇ ਉੱਤੇ ਸੁੱਤਾ ਪਿਆ ਸੀ ਸੋ ਉਹਨਾਂ ਨੇ ਉਸ ਨੂੰ ਮਾਰ ਕੇ ਵੱਢ ਸੁੱਟਿਆ ਅਤੇ ਉਹਦਾ ਸਿਰ ਲਾ ਲਿਆ ਅਤੇ ਉਸ ਸਿਰ ਨੂੰ ਲੈ ਕੇ ਸਾਰੀ ਰਾਤ ਮੈਦਾਨ ਦੇ ਰਾਹ ਭੱਜੇ ਗਏ ਅਤੇ ਈਸ਼ਬੋਸ਼ਤ ਦਾ ਸਿਰ ਹਬਰੋਨ ਵਿਚ ਦਾਊਦ ਦੇ ਕੋਲ ਲੈ ਆਏ ਅਤੇ ਪਾਤਸ਼ਾਹ ਨੂੰ ਆਖਿਆ ਇਹ ਤੁਹਾਡਾ ਵੈਰੀ ਸ਼ਾਊਲ ਜੋ ਤੁਹਾਡੀ ਜਿੰਦ ਨੂੰ ਭਾਲਦਾ ਸੀ ਉਹਦੇ ਪੁੱਤਰ ਈਸ਼ਬੋਸ਼ਤ ਦਾ ਸਿਰ ਹੈ ਸੋ ਯਹੋਵਾ ਨੇ ਅੱਜ ਦੇ ਦਿਨ ਮੇਰੇ ਮਹਾਰਾਜ ਪਾਤਸ਼ਾਹ ਦਾ ਬਦਲਾ ਸ਼ਾਊਲ ਔਰ ਉਹਦੀ ਅੰਸ ਤੋਂ ਲੈ ਲਿਆ। ਤਦ ਦਾਊਦ ਨੇ ਰੇਕਾਬ ਅਤੇ ਉਹਦੇ ਭਰਾ ਬਾਡਾ ਨੂੰ ਜੋ ਬੇਰੋਥੀ ਰਿਮੋਨ ਦੇ ਪੁੱਤਰ ਸਨ ਉੱਤਰ ਦੇ ਕੇ ਆਖਿਆ ਭਾਈ ਜਿਉਂਦੇ ਯਹੋਵਾ ਦੀ ਸਹੁ ਜਿਸ ਨੇ ਮੇਰੀ ਜਿੰਦ ਨੂੰ ਸਭਨਾ ਦੁੱਖਾਂ ਵਿਚੋਂ ਛੁਟਕਾਰਾ ਦਿੱਤਾ ਜਿਸ ਵੇਲੇ ਇਕ ਜਣੇ ਨੇ ਮੈਨੂੰ ਆਖਿਆ ਭਾਈ ਵੇਖੋ ਸ਼ਾਊਲ ਮਰ ਗਿਆ ਹੈ ਅਤੇ ਉਸ ਨੇ ਸਮਝਿਆ ਜੋ ਮੈਂ ਇਹਨੂੰ ਚੰਗੀ ਖਬਰ ਦਿੰਦਾ ਹਾਂ ਤਾਂ ਮੈਂ ਉਹਨੂੰ ਫੜਿਆ ਅਤੇ ਸਿਕਲਗ ਵਿਚ ਉਹਨੂੰ ਵੱਢ ਸੁੱਟਿਆ ਇਹੋ ਇਨਾਮ ਮੈਂ ਉਹਦੀ ਖਬਰ ਦੇ ਬਦਲੇ ਦਿੱਤਾ ਫੇਰ ਕਿੰਨਾ ਕੁ ਵੱਧ ਦਿੱਤਾ ਲੋੜੀਂਦਾ ਹੈ ਜੋ ਦੁਸ਼ਟਾਂ ਨੇ ਇਕ ਧਰਮੀ ਮਨੁੱਖ ਨੂੰ ਉਹਦੇ ਘਰ ਦੇ ਵਿਚ ਉਹਦੇ ਮੰਜੇ ਉੱਤੇ ਉਹਨੂੰ ਵੱਢ ਸੁੱਟਿਆ ਤਾਂ ਭਲਾ ਮੈਂ ਉਹਦੇ ਖੂਨ ਦਾ ਬਦਲਾ ਤੁਹਾਡੇ ਹੱਥੋਂ ਨਾ ਲਵਾਂਗਾ ਅਤੇ ਤੁਹਾਨੂੰ ਧਰਤੀ ਉੱਤੋਂ ਨਾਸ ਨਾ ਕਰਾਂਗਾ। ਤਦ ਦਾਊਦ ਨੇ ਆਪਣੇ ਜਵਾਨਾਂ ਨੂੰ ਆਗਿਆ ਦਿੱਤੀ ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਮਾਰਿਆ ਅਤੇ ਉਨ੍ਹਾਂ ਦੇ ਹੱਥ ਪੈਰ ਵੱਢ ਕੇ ਹਬਰੋਨ ਦੀ ਬਾਉਲੀ ਉੱਤੇ ਲਮਕਾ ਛੱਡੇ ਅਤੇ ਈਸ਼ਬੋਸ਼ਤ ਦੇ ਸਿਰ ਨੂੰ ਲੈ ਕੇ ਉਨ੍ਹਾਂ ਨੇ ਹਬਰੋਨ ਦੇ ਵਿਚਕਾਰ ਅਬਨੇਰ ਦੀ ਕਬਰ ਵਿਚ ਉਹਨੂੰ ਦੱਬ ਦਿੱਤਾ। 2 ਸਾਮੂਅਲ 5। ਦਾਊਦ ਸਾਰੇ ਇਜ਼ਰਾਇਲ ਦਾ ਪਾਤਸ਼ਾਹ ਬਣ ਜਾਂਦਾ ਹੈ। ਇਹਦੇ ਪਿੱਛੋਂ ਇਜ਼ਰਾਇਲ ਦੇ ਸਾਰੇ ਗੋਤ ਹਬਰੋਨ ਦੇ ਵਿਚ ਦਾਊਦ ਕੋਲ ਆਏ ਅਤੇ ਉਹਨੂੰ ਆਖਿਆ ਕਿ ਵੇਖੋ ਅਸੀਂ ਤੁਹਾਡੀ ਹੀ ਹੱਡੀ ਤੇ ਬੋਟੀ ਹਾਂ ਅਤੇ ਪਿਛਲੇ ਸਮੇਂ ਵਿਚ ਵੀ ਜਿਸ ਵੇਲੇ ਸਾਡਾ ਪਾਤਸ਼ਾਹ ਸਾਊਲ ਸੀ ਤਾਂ ਤੁਸੀਂ ਹੀ ਇਜ਼ਰਾਇਲ ਨੂੰ ਬਾਹਰ ਲੈ ਜਾਂਦੇ ਅਤੇ ਫੇਰ ਮੋੜ ਲਿਆਉਂਦੇ ਸੋ ਅਤੇ ਯਹੋਵਾ ਨੇ ਤੁਹਾਨੂੰ ਆਖਿਆ ਹੈ ਜੋ ਤੂੰ ਮੇਰੀ ਪਰਜਾ ਇਜ਼ਰਾਇਲ ਨੂੰ ਚੁਗਾਵੇਂਗਾ ਅਤੇ ਤੂੰ ਹੀ ਇਜ਼ਰਾਇਲ ਉੱਤੇ ਪ੍ਰਧਾਨ ਹੋਵੇਂਗਾ। ਗੱਲ ਕਾਹਦੀ? ਇਜ਼ਰਾਇਲ ਦੇ ਸਾਰੇ ਬਜ਼ੁਰਗ ਹਬਰੋਨ ਵਿਚ ਪਾਤਸ਼ਾਹ ਕੋਲ ਆਏ ਅਤੇ ਦਾਊਦ ਪਾਤਸ਼ਾਹ ਨੇ ਹਬਰੋਨ ਵਿਚ ਉਨ੍ਹਾਂ ਦੇ ਨਾਲ ਯਹੋਵਾ ਦੇ ਅੱਗੇ ਨੇਮ ਕੀਤਾ ਅਤੇ ਉਨ੍ਹਾਂ ਨੇ ਦਾਊਦ ਨੂੰ ਮਸਾਂ ਕਰਕੇ ਇਜ਼ਰਾਇਲ ਦਾ ਪਾਤਸ਼ਾਹ ਬਣਾ ਦਿੱਤਾ। ਜਿਸ ਵੇਲੇ ਦਾਊਦ ਰਾਜ ਕਰਨ ਲੱਗਾ ਤਦ 30 ਵਰਿਆਂ ਦਾ ਸੀ ਅਤੇ ਉਸ ਨੇ 40 ਵਰੇ ਰਾਜ ਕੀਤਾ। ਉਸ ਨੇ 7 ਵਰੇ 6 ਮਹੀਨੇ ਯਹੂਦਾ ਉੱਤੇ ਹਬਰੋਨ ਵਿਚ ਅਤੇ ਸਾਰੇ ਇਜ਼ਰਾਇਲ ਔਰ ਯਹੂਦਾ ਉੱਤੇ ਯਰੂਸ਼ਲਮ ਵਿਚ 33 ਵਰੇ ਰਾਜ ਕੀਤਾ। ਫਿਰ ਪਾਤਸ਼ਾਹ ਆਪਣੇ ਮਨੁੱਖਾਂ ਸਣੇ ਯਰੂਸ਼ਲਮ ਨੂੰ ਯੂਬੀਸੀਆਂ ਦੇ ਕੋਲ ਗਿਆ ਜੋ ਉਸ ਦੇਸ਼ ਦੇ ਵਾਸੀ ਸਨ। ਉਨ੍ਹਾਂ ਨੇ ਦਾਊਦ ਨੂੰ ਆਖਿਆ ਸੀ, ਭਾਈ ਤੂੰ ਇੱਥੇ ਨਾ ਵੜੇਗਾ, ਪਰੰਤੂ ਅੰਨੇ ਅਤੇ ਲੰਗੇ ਤੈਨੂੰ ਰੋਕਣਗੇ। ਅਤੇ ਉਨ੍ਹਾਂ ਨੇ ਸਮਝਿਆ, ਭਾਈ ਦਾਊਦ ਇੱਥੇ ਨਹੀਂ ਵੜ ਸਕੇਗਾ। ਪਰ ਦਾਊਦ ਨੇ ਸੀਯੋਨ ਦਾ ਕੋਟ ਲੈ ਲਿਆ ਅਤੇ ਉਹ ਦਾਊਦ ਦਾ ਸ਼ਹਿਰ ਬਣਿਆ। ਅਤੇ ਉਸ ਦਿਨ ਦਾਊਦ ਨੇ ਆਖਿਆ ਸੀ, ਭਾਈ ਜਿਹੜਾ ਕੋਈ ਯੂਬੀਸੀਆਂ ਅਤੇ ਲੰਗਿਆਂ ਅਤੇ ਅੰਨਿਆਂ ਨੂੰ ਜੋ ਦਾਊਦ ਦੇ ਪ੍ਰਾਣਾਂ ਦੇ ਵੈਰੀ ਹਨ ਮਾਰਨਾ ਚਾਹੇ, ਉਹ ਪਰਨਾਲੇ ਵਿਚੋਂ ਦੀ ਲੰਘੇ। ਇਸੇ ਲਈ ਇਹ ਕਹਾਵਤ ਤੁਰ ਪਈ ਕਿ ਅੰਨਿਆਂ ਅਤੇ ਲੰਗਿਆਂ ਦੇ ਹੁੰਦਿਆਂ ਉਹ ਭਵਨ ਵਿਚ ਨਹੀਂ ਵੜੇਗਾ। ਤਾਂ ਦਾਊਦ ਕੋਟ ਵਿਚ ਰਿਹਾ ਅਤੇ ਉਸ ਨੇ ਉਹਦਾ ਨਾਂ ਦਾਊਦ ਦਾ ਸ਼ਹਿਰ ਧਰਿਆ। ਅਤੇ ਦਾਊਦ ਨੇ ਮਿਲੋ ਦੇ ਆਲੇ ਦੁਆਲੇ ਔਰ ਉਹਦੇ ਅੰਦਰ ਮਕਾਨ ਬਣਾਏ। ਦਾਊਦ ਵਧਦਾ ਗਿਆ ਔਰ ਯਹੋਵਾ ਸੈਨਾ ਦਾ ਪਰਮੇਸ਼ਵਰ ਉਹਦੇ ਅੰਗ ਸੰਗ ਸੀ। ਤਦ ਸੋਰ ਦੇ ਪਾਤਸ਼ਾਹ ਹੀਰਾਮ ਨੇ ਹਲਕਾਰੇ ਅਤੇ ਦਿਆਰ ਦੀ ਲੱਕੜ ਅਤੇ ਤਖਾਣ ਅਤੇ ਪੱਥਰ ਘੜਨ ਵਾਲੇ ਦਾਊਦ ਕੋਲ ਘੱਲੇ ਔਰ ਉਨ੍ਹਾਂ ਨੇ ਦਾਊਦ ਦੇ ਲਈ ਮਹਿਲ ਬਣਾਇਆ। ਤਾਂ ਦਾਊਦ ਠੀਕ ਜਾਣਦਾ ਸੀ, ਜੋ ਯਹੋਵਾ ਨੇ ਮੈਨੂੰ ਇਜ਼ਰਾਇਲ ਦਾ ਪਾਤਸ਼ਾਹ ਬਣਾ ਦਿੱਤਾ ਹੈ ਅਤੇ ਉਸ ਨੇ ਮੇਰੇ ਰਾਜ ਨੂੰ ਆਪਣੀ ਪ੍ਰਜਾ ਇਜ਼ਰਾਇਲ ਦੇ ਲਈ ਹੀ ਵਧਾਇਆ ਸੀ। ਸੋ ਦਾਊਦ ਨੇ ਹਬਰੋਨ ਤੋਂ ਆ ਕੇ ਯਰੂਸ਼ਲਮ ਵਿਚ ਹੋਰ ਸੁਰੀਤਾਂ ਅਤੇ ਇਸਤਰੀਆਂ ਵਿਆਹੀਆਂ ਅਤੇ ਦਾਊਦ ਤੋਂ ਪੁੱਤਰ ਧੀਆਂ ਵੀ ਹੋਰ ਜੰਮੇ ਅਤੇ ਉਨ੍ਹਾਂ ਪੁੱਤਰਾਂ ਦੇ ਨਾਂ ਜੋ ਯਰੂਸ਼ਲਮ ਵਿਚ ਜੰਮੇ ਇਹ ਸਨ, ਸ਼ਮੂਆਹ, ਸ਼ੋਬਾਬ, ਨਾਥਾਨ ਔਰ ਸੁਲਮਾਨ, ਯਬਹਾਰ, ਅਲੀਸ਼ੁਆ, ਨਫਗ ਅਤੇ ਯਾਫੀਆ, ਅਲੀਸ਼ਾਮਾ, ਅਲੀਯਾਦਾ ਅਤੇ ਅਲੀਫਾ ਲੱਟ। ਜਾਂ ਫਲਿਸਤੀਆਂ ਨੇ ਸੁਣਿਆ ਜੋ ਉਨ੍ਹਾਂ ਦਾਊਦ ਨੂੰ ਮਸਾਂ ਕਰਕੇ ਇਜ਼ਰਾਇਲ ਦਾ ਪਾਤਸ਼ਾਹ ਬਣਾਇਆ ਹੈ, ਤਦ ਸਾਰਿਆਂ ਫਲਿਸਤੀਆਂ ਨੇ ਦਾਊਦ ਦੇ ਲੱਭਣ ਲਈ ਚੜਾਈ ਕੀਤੀ ਅਤੇ ਦਾਊਦ ਨੇ ਸੁਣਿਆ ਸੋ ਉਹ ਕੋਟ ਵਿਚ ਲੈ ਗਿਆ ਅਤੇ ਫਲਿਸਤੀ ਆਏ ਔਰ ਰਫਾਈਆਂ ਦੀ ਦੂਣ ਵਿਚ ਖਿੰਡ ਗਏ। ਤਦ ਦਾਊਦ ਨੇ ਯਹੋਵਾ ਕੋਲੋਂ ਮਤਾ ਪੁੱਛਿਆ, ਭਲਾ ਮੈਂ ਫਲਿਸਤੀਆਂ ਉੱਤੇ ਚੜਾਈ ਕਰਾਂ? ਕੀ ਤੂੰ ਉਨ੍ਹਾਂ ਨੂੰ ਮੇਰੇ ਹੱਥ ਸੌਂਪ ਦੇਵੇਗਾ? ਯਹੋਵਾ ਨੇ ਦਾਊਦ ਨੂੰ ਆਖਿਆ, ਚੜਾਈ ਕਰ, ਕਿਉਂ ਜੋ ਨਿਸੰਗ ਮੈਂ ਫਲਿਸਤੀਆਂ ਨੂੰ ਤੇਰੇ ਹੱਥ ਸੌਂਪਾਂਗਾ। ਸੋ ਦਾਊਦ ਬਵਾਲ ਪਰਾਸੀਮ ਵਿਚ ਆਇਆ ਅਤੇ ਉਥੇ ਦਾਊਦ ਨੇ ਉਨ੍ਹਾਂ ਨੂੰ ਮਾਰਿਆ ਅਤੇ ਆਖਿਆ, ਯਹੋਵਾ ਨੇ ਮੇਰੇ ਸਾਹਮਣੇ ਮੇਰੇ ਵੈਰੀਆਂ ਤੇ ਐਂ ਢਹਿ ਪਿਆ ਜਿਵੇਂ ਮੋਗੇ ਵਿਚੋਂ ਪਾਣੀ ਰੋੜ ਲੈ ਜਾਂਦਾ ਹੈ। ਇਸ ਲਈ ਉਸ ਨੇ ਉਸ ਥਾਂ ਦਾ ਨਾਂ ਬਵਾਲ ਪਰਾਸੀਮ ਧਰਿਆ। ਉਨ੍ਹਾਂ ਨੇ ਆਪਣੀਆਂ ਮੂਰਤਾਂ ਨੂੰ ਉਥੇ ਛੱਡਿਆ। ਸੋ ਦਾਊਦ ਅਤੇ ਉਸ ਦੇ ਲੋਕਾਂ ਨੇ ਉਹਨਾਂ ਨੂੰ ਚੁੱਕ ਲਿਆ। ਫਲਿਸਤੀ ਫੇਰ ਚੜ੍ਹੇ ਅਤੇ ਰਫਾਈਆਂ ਦੀ ਦੂਣ ਵਿਚ ਖਿੰਡ ਗਏ। ਸੋ ਦਾਊਦ ਨੇ ਯਹੋਵਾ ਕੋਲੋਂ ਫੇਰ ਸਲਾਹ ਪੁੱਛੀ ਅਤੇ ਉਸ ਨੇ ਆਖਿਆ, ਤੂੰ ਚੜ੍ਹਾਈ ਨਾ ਕਰ, ਪਰ ਮਗਰ ਹੋ ਕੇ ਉਨ੍ਹਾਂ ਨੂੰ ਘੇਰਾ ਪਾ ਅਤੇ ਤੂਤਾਂ ਦੇ ਬਿਰਛਾਂ ਦੇ ਸਾਹਮਣੇ ਹੋ ਕੇ ਉਨ੍ਹਾਂ ਉੱਤੇ ਹੱਲਾ ਕਰ, ਅਤੇ ਅਜਿਹਾ ਹੋਵੇ ਭਾਈ ਜਿਸ ਵੇਲੇ ਤੂੰ ਤੂਤਾਂ ਦੇ ਬਿਰਛਾਂ ਦੀਆਂ ਉਤਲੀਆਂ ਟਾਹਣੀਆਂ ਵਿਚ ਤੁਰਨ ਦਾ ਖੜਕਾ ਸੁਣੇ ਤਾਂ ਸੁਚੇਤ ਹੋ, ਕਿਉਂ ਜੋ ਉਸ ਵੇਲੇ ਯਹੋਵਾ ਤੇਰੇ ਅੱਗੇ ਅੱਗੇ ਤੁਰ ਕੇ ਫਲਿਸਤੀਆਂ ਦੇ ਦਲ ਨੂੰ ਮਾਰੇਗਾ। ਸੋ ਜਿਵੇਂ ਯਹੋਵਾ ਨੇ ਉਹਨੂੰ ਹੁਕਮ ਦਿੱਤਾ ਸੀ, ਦਾਊਦ ਨੇ ਤਿਵੇਂ ਹੀ ਕੀਤਾ ਅਤੇ ਫਲਿਸਤੀਆਂ ਨੂੰ ਗਵਾਹ ਤੋਂ ਲੈ ਕੇ ਗਜਰ ਵਿਚ ਆਪਣੇ ਨਜ਼ਦੀਕ ਮਾਰਿਆ। 2 ਸਾਮੂਅਲ 6 ਯਹੋਵਾ ਦੇ ਸੰਦੂਕ ਦਾ ਯਰੂਸ਼ਲਮ ਵਿਚ ਲਿਆਂਦਾ ਜਾਣਾ। ਫੇਰ ਦਾਊਦ ਨੇ ਇਜ਼ਰਾਇਲ ਦੇ ਸਾਰੇ ਚੁਣੇ ਹੋਏ 30,000 ਜਵਾਨਾਂ ਨੂੰ ਇਕੱਠਿਆ ਕੀਤਾ ਤਾਂ ਦਾਊਦ ਉਠਿਆ ਅਤੇ ਆਪਣੇ ਨਾਲ ਦੇ ਸਾਰਿਆਂ ਲੋਕਾਂ ਨੂੰ ਲੈ ਕੇ ਬੁਆਲੇ ਯਹੂਦਾ ਤੋਂ ਤੁਰਿਆ। ਇਸ ਕਰਕੇ ਜੋ ਪਰਮੇਸ਼ਵਰ ਦੇ ਸੰਦੂਕ ਨੂੰ ਜਿਹੜਾ ਉਸ ਨਾਮ ਤੋਂ ਅਰਥਾਤ ਸੈਨਾ ਦੇ ਯਹੋਵਾ ਦੇ ਨਾਮ ਤੋਂ ਸਦਾਉਂਦਾ ਹੈ, ਜੋ ਕਰੂਬੀਆਂ ਦੇ ਉੱਤੇ ਵਿਰਾਜਮਾਨ ਹੈ, ਉਥੋਂ ਚੜ੍ਹਾ ਕੇ ਲੈ ਆਵੇ। ਸੋ ਉਨ੍ਹਾਂ ਨੇ ਪਰਮੇਸ਼ਵਰ ਦੇ ਸੰਦੂਕ ਨੂੰ ਨਵੀਂ ਗੱਡੀ ਦੇ ਉੱਤੇ ਰੱਖਿਆ ਅਤੇ ਉਹਨੂੰ ਅਬੀਨਾ ਦਾਬ ਦੇ ਘਰ ਤੋਂ, ਜੋ ਗਿਬਾਹ ਵਿਚ ਸੀ, ਚੁੱਕ ਲਿਆਏ ਅਤੇ ਅਬੀਨਾ ਦਾਬ ਦੇ ਪੁੱਤਰਾਂ ਉਜ਼ਾ ਅਤੇ ਅਹਯੋ ਨੇ ਉਸ ਨਵੀਂ ਗੱਡੀ ਨੂੰ ਹੱਕਿਆ ਅਤੇ ਉਹ ਉਸ ਨੂੰ ਅਬੀਨਾ ਦਾਬ ਦੇ ਘਰ ਤੋਂ, ਜੋ ਗਿਬਾਹ ਵਿਚ ਸੀ, ਚੁੱਕ ਲਿਆਏ ਅਤੇ ਪਰਮੇਸ਼ਵਰ ਦੇ ਸੰਦੂਕ ਦੇ ਨਾਲ ਨਾਲ ਗਏ। ਪਰ ਅਹਯੋ ਸੰਦੂਕ ਦੇ ਅੱਗੇ ਅੱਗੇ ਤੁਰਿਆ ਅਤੇ ਦਾਊਦ ਔਰ ਇਜ਼ਰਾਇਲ ਦਾ ਸਾਰਾ ਘਰਾਨਾ ਚੀਲ ਦੀ ਲੱਕੜ ਦੇ ਸਭਨਾ ਤਰ੍ਹਾਂ ਦੇ ਵਾਜੇ ਅਰਥਾਤ ਬੀਨ, ਮੱਧਮ, ਖੰਜਰੀਆਂ, ਚਿਮਟਾ ਅਤੇ ਛੈਣੇ ਲੈ ਕੇ ਯਹੋਵਾ ਦੇ ਅੱਗੇ ਅੱਗੇ ਵਜਾਉਂਦੇ ਤੁਰੇ। ਜਾਂ ਉਹ ਨਕੋਨ ਦੇ ਪਿੜ ਕੋਲ ਅਪੜੇ ਤਾਂ ਉਜ਼ਾ ਨੇ ਹੱਥ ਲੰਮਾ ਕਰਕੇ ਪਰਮੇਸ਼ਵਰ ਦੇ ਸੰਦੂਕ ਨੂੰ ਫੜ ਕੇ ਸੰਭਾਲਿਆ, ਕਿਉਂ ਜੋ ਬਲਦ ਭੌਖੜ ਪਏ ਸਨ। ਤਦ ਯਹੋਵਾ ਦਾ ਕ੍ਰੋਧ ਉਜ਼ਾ ਦੇ ਉੱਤੇ ਭੜਕਿਆ ਅਤੇ ਪਰਮੇਸ਼ਵਰ ਨੇ ਉਹਦੇ ਦੋਸ਼ ਦੇ ਕਾਰਨ ਉਹਨੂੰ ਮਾਰਿਆ ਅਤੇ ਉਹ ਯਹੋਵਾ ਦੇ ਸੰਦੂਕ ਦੇ ਕੋਲ ਹੀ ਮਰ ਗਿਆ। ਦਾਊਦ ਉਦਾਸ ਹੋ ਗਿਆ ਇਸ ਕਰਕੇ ਜੋ ਯਹੋਵਾ ਉਜਾ ਉੱਤੇ ਆਣ ਪਿਆ ਅਤੇ ਉਹਨੇ ਉਸ ਥਾਂ ਦਾ ਨਾਂ ਪਰਸ ਉਜਾ ਰੱਖਿਆ, ਸੋ ਅੱਜ ਤੋੜੀ ਹੈ। ਅਤੇ ਦਾਊਦ ਉਸ ਦਿਹਾੜੇ ਯਹੋਵਾ ਕੋਲੋਂ ਡਰਿਆ ਅਤੇ ਆਖਿਆ, ਭਾਈ ਯਹੋਵਾ ਦਾ ਸੰਦੂਕ ਮੇਰੇ ਕੋਲ ਕਿਕਣ ਆਵੇਗਾ। ਸੋ ਦਾਊਦ ਦਾ ਜੀ ਨਾ ਕੀਤਾ ਜੋ ਯਹੋਵਾ ਦੇ ਸੰਦੂਕ ਨੂੰ ਆਪਣੇ ਸ਼ਹਿਰ ਵਿਚ ਲੈ ਜਾ ਕੇ ਆਪਣੇ ਕੋਲ ਰੱਖੇ, ਤਾਂ ਦਾਊਦ ਉਹਨੂੰ ਇਕ ਪਾਸੇ ਉਬੇਦ ਆਦੋਮ ਗਿਤੀ ਦੇ ਘਰ ਵਿਚ ਲੈ ਗਿਆ ਅਤੇ ਯਹੋਵਾ ਦਾ ਸੰਦੂਕ ਉਬੇਦ ਆਦੋਮ ਗਿਤੀ ਦੇ ਘਰ ਵਿਚ 3 ਮਹੀਨੇ ਪਿਆ ਰਿਹਾ ਅਤੇ ਯਹੋਵਾ ਨੇ ਉਬੇਦ ਆਦੋਮ ਨੂੰ ਅਤੇ ਉਸ ਦੇ ਸਾਰੇ ਘਰਾਨੇ ਨੂੰ ਬਰਕਤ ਦਿੱਤੀ। ਦਾਊਦ ਪਾਤਸ਼ਾਹ ਨੂੰ ਲੋਕਾਂ ਨੇ ਇਹ ਖਬਰ ਦਿੱਤੀ, ਭਾਈ ਉਬੇਦ ਆਦੋਮ ਦੇ ਘਰ ਨੂੰ ਅਤੇ ਉਸ ਦੀਆਂ ਸਾਰੀਆਂ ਵਸਤਾਂ ਨੂੰ ਪਰਮੇਸ਼ਵਰ ਦੇ ਸੰਦੂਕ ਦੇ ਕਾਰਨ ਯਹੋਵਾ ਨੇ ਬਰਕਤ ਦਿੱਤੀ ਹੈ। ਤਦ ਦਾਊਦ ਗਿਆ ਅਤੇ ਪਰਮੇਸ਼ਵਰ ਦੇ ਸੰਦੂਕ ਨੂੰ ਉਬੇਦ ਅਦੋਮ ਦੇ ਘਰੋਂ ਦਾਊਦ ਦੇ ਸ਼ਹਿਰ ਵਿਚ ਨਿਹਾਲ ਹੋ ਕੇ ਚੜਾ ਲਿਆਇਆ ਅਤੇ ਅਜਿਹਾ ਹੋਇਆ ਜਾਂ ਯਹੋਵਾ ਦੇ ਸੰਦੂਕ ਦੇ ਚੁੱਕਣ ਵਾਲੇ 6 ਕਰਮਾਂ ਤੁਰੇ ਤਾਂ ਉਹਨੇ ਬਲਦ ਅਤੇ ਮੋਟਾ ਪਸ਼ੂ ਭੇਟ ਕਰਕੇ ਚੜਾਇਆ ਅਤੇ ਦਾਊਦ ਯਹੋਵਾ ਦੇ ਅੱਗੇ ਆਪਣੇ ਸਾਰੇ ਜ਼ੋਰ ਨਾਲ ਲੁੱਡੀ ਪਾਉਂਦਾ ਜਾਂਦਾ ਸੀ ਅਤੇ ਦਾਊਦ ਨੇ ਕਤਾਨ ਦਾ ਏਫੋਦ ਪਹਿਨਿਆ ਹੋਇਆ ਸੀ। ਸੋ ਦਾਊਦ ਅਤੇ ਇਜ਼ਰਾਇਲ ਦਾ ਸਾਰਾ ਘਰਾਨਾ ਯਹੋਵਾ ਦੇ ਸੰਦੂਕ ਨੂੰ ਜੈਕਾਰਾਂ ਬੁਲਾਉਂਦੇ ਅਤੇ ਤੁਰੀਆਂ ਵਜਾਉਂਦੇ ਚੁੱਕ ਕੇ ਲੈ ਆਏ ਜਾਂ ਯਹੋਵਾ ਦਾ ਸੰਦੂਕ ਦਾਊਦ ਦੇ ਸ਼ਹਿਰ ਵਿਚ ਵੜਿਆ ਤਾਂ ਸ਼ਾਊਲ ਦੀ ਧੀ ਮਿਕਲ ਨੇ ਬਾਰੀ ਵਿਚੋਂ ਦੀ ਝਾਤੀ ਮਾਰ ਕੇ ਦਾਊਦ ਪਾਤਸ਼ਾਹ ਨੂੰ ਯਹੋਵਾ ਦੇ ਅੱਗੇ ਟਪੂਸੀਆਂ ਮਾਰਦਿਆਂ ਅਤੇ ਲੁੱਡੀਆਂ ਪਾਉਂਦਿਆਂ ਡਿਠਾ। ਸੋ ਉਸ ਨੇ ਆਪਣੇ ਮਨ ਵਿਚ ਉਹਨੂੰ ਤੁੱਛ ਜਾਤਾ। ਇਸ ਤਰ੍ਹਾਂ ਉਹ ਯਹੋਵਾ ਦੇ ਸੰਦੂਕ ਨੂੰ ਅੰਦਰ ਲੈ ਆਏ ਅਤੇ ਉਹਨੂੰ ਉਹਦੇ ਠੀਕ ਥਾਂ ਵਿਚ ਉਸ ਤੰਬੂ ਦੇ ਵਿਚਕਾਰ ਜੋ ਦਾਊਦ ਨੇ ਉਹਦੇ ਲਈ ਲਾਇਆ ਸੀ ਧਰ ਦਿੱਤਾ ਅਤੇ ਦਾਊਦ ਨੇ ਹੋਮ ਦੀਆਂ ਬਲੀਆਂ ਅਤੇ ਸੁਖ ਸਾਂਦ ਦੀਆਂ ਭੇਟਾਂ ਯਹੋਵਾ ਦੇ ਅੱਗੇ ਚੜਾਈਆਂ ਅਤੇ ਜਾਂ ਦਾਊਦ ਹੋਮ ਦੀਆਂ ਬਲੀਆਂ ਅਤੇ ਸੁਖ ਸਾਂਦ ਦੀਆਂ ਭੇਟਾਂ ਚੜਾ ਚੁੱਕਾ ਤਾਂ ਉਸ ਨੇ ਸੈਨਾ ਦੇ ਯਹੋਵਾ ਦਾ ਨਾਂ ਲੈ ਕੇ ਲੋਕਾਂ ਨੂੰ ਅਸੀਸ ਦਿੱਤੀ ਅਤੇ ਉਸ ਨੇ ਸਾਰੇ ਲੋਕਾਂ ਨੂੰ ਸਗੋਂ ਇਜ਼ਰਾਇਲ ਦੇ ਸਾਰੇ ਮਹਿਣ ਨੂੰ ਭਾਵੇਂ ਪੁਰਸ਼ ਹੋਵੇ ਭਾਵੇਂ ਇਸਤਰੀ ਸਾਰਿਆਂ ਨੂੰ ਇਕ ਇਕ ਰੋਟੀ ਤੇ ਇਕ ਇਕ ਤਰ ਬੋਟੀ ਅਤੇ ਇਕ ਇਕ ਦਾਖ ਦਾ ਕੁਲਚਾ ਦਿੱਤਾ ਤਾਂ ਸਭ ਲੋਕ ਆਪੋ ਆਪਣੇ ਘਰਾਂ ਨੂੰ ਵਿਜਿਆ ਹੋਏ। ਤਦ ਦਾਊਦ ਆਪਣੇ ਘਰਾਨੇ ਨੂੰ ਅਸੀਸ ਦੇਣ ਲਈ ਮੁੜਿਆ। ਉਸ ਵੇਲੇ ਸ਼ਾਊਲ ਦੀ ਧੀ ਮਿਕਲ ਦਾਊਦ ਦੇ ਮਹਿਲ ਨੂੰ ਨਿਕਲੀ ਅਤੇ ਬੋਲੀ, ਇਜ਼ਰਾਇਲ ਦਾ ਪਾਤਸ਼ਾਹ ਅੱਜ ਕਿਹੜਾ ਕੁ ਪ੍ਰਤਾਪਵਾਨ ਬਣਿਆ ਜਿਸ ਨੇ ਅੱਜ ਆਪਣੇ ਨੌਕਰਾਂ ਦੀਆਂ ਟਹਿਲਣਾਂ ਦੀਆਂ ਅੱਖੀਆਂ ਦੇ ਸਾਹਮਣੇ ਆਪਣੇ ਆਪ ਨੂੰ ਨੰਗਾ ਕੀਤਾ। ਜੇਕਰ ਕੋਈ ਲੁੱਚਾ ਆਪ ਨੂੰ ਨਿਲੱਜ ਬਣਾ ਕੇ ਨੰਗਾ ਕਰਦਾ ਹੈ। ਅੱਗੋਂ ਦਾਊਦ ਨੇ ਮੀਕਲ ਨੂੰ ਆਖਿਆ, ਇਹ ਯਹੋਵਾ ਦੇ ਅੱਗੇ ਸੀ ਜਿਸ ਨੇ ਤੇਰੇ ਪਿਓ ਅਤੇ ਉਹਦੇ ਸਾਰੇ ਘਰਾਨੇ ਦੇ ਅੱਗੇ ਮੈਨੂੰ ਚੁਣ ਲਿਆ ਅਤੇ ਯਹੋਵਾ ਦੀ ਪਰਜਾ ਇਜ਼ਰਾਇਲ ਦਾ ਪ੍ਰਧਾਨ ਬਣਾ ਦਿੱਤਾ। ਸੋ ਮੈਂ ਯਹੋਵਾ ਦੇ ਅੱਗੇ ਨੱਚਾਂਗਾ, ਸਗੋਂ ਮੈਂ ਇਸ ਨਾਲੋਂ ਵੀ ਨੀਚ ਬਣਾਂਗਾ ਅਤੇ ਆਪਣੇ ਆਪ ਨੂੰ ਆਪਣੀ ਨਜ਼ਰ ਵਿਚ ਤੁੱਛ ਜਾਣਾਂਗਾ ਅਤੇ ਜਿਹੜੀਆਂ ਟਹਿਲਣਾਂ ਦੀ ਗੱਲ ਤੈਂ ਕੀਤੀ ਹੈ ਉਨ੍ਹਾਂ ਦੇ ਅੱਗੇ ਮੈਂ ਪੱਤ ਵਾਲਾ ਬਣਾਂਗਾ। ਸੋ ਮੀਕਲ ਸ਼ਾਊਲ ਦੀ ਧੀ ਨੂੰ ਮਰਨ ਤੋੜੀ ਕੋਈ ਬੱਚਾ ਨਾ ਜੰਮਿਆ। ਦੋ ਸੈਮੂਅਲ ਬਾਪ 7। ਦਾਊਦ ਦੀ ਬੇਨਤੀ। ਅਜਿਹਾ ਹੋਇਆ ਜਿਸ ਵੇਲੇ ਪਾਤਸ਼ਾਹ ਘਰ ਵਿਚ ਬੈਠਾ ਸੀ ਅਤੇ ਯਹੋਵਾ ਨੇ ਉਸ ਦੇ ਚੁਫੇਰੇ ਦੇ ਵੈਰੀਆਂ ਤੋਂ ਉਹਨੂੰ ਸੁਖ ਦਿੱਤਾ, ਤਦ ਪਾਤਸ਼ਾਹ ਨੇ ਨਾਥਾਨ ਨਬੀ ਨੂੰ ਆਖਿਆ, ਵੇਖ ਜੋ ਮੈਂ ਦਿਆਰ ਦੀਆਂ ਲੱਕੜੀਆਂ ਦੇ ਮਹਿਲ ਵਿਚ ਰਹਿੰਦਾ ਹਾਂ, ਪਰ ਪਰਮੇਸ਼ਵਰ ਦਾ ਸੰਦੂਕ ਪਰਦਿਆਂ ਦੇ ਵਿਚਕਾਰ ਰਹਿੰਦਾ ਹੈ। ਤਦ ਨਾਥਨ ਨੇ ਪਾਤਸ਼ਾਹ ਨੂੰ ਆਖਿਆ, ਜਾ ਜੋ ਕੁਝ ਤੇਰੇ ਮਨ ਵਿੱਚ ਹੈ ਸਭ ਕਰ, ਕਿਉਂ ਜੋ ਯਹੋਵਾ ਤੇਰੇ ਨਾਲ ਹੈ। ਉਸੇ ਰਾਤ ਅਜਿਹਾ ਹੋਇਆ ਜੋ ਯਹੋਵਾ ਦਾ ਬਚਨ ਨਾਥਨ ਨੂੰ ਆਇਆ ਕਿ ਜਾ ਕੇ ਮੇਰੇ ਦਾਸ ਦਾਊਦ ਨੂੰ ਆਖ, ਯਹੋਵਾ ਇਉਂ ਫਰਮਾਉਂਦਾ ਹੈ, ਭਲਾ ਤੂੰ ਮੇਰੇ ਰਹਿਣ ਲਈ ਇੱਕ ਭਵਨ ਬਣਾਵੇਂਗਾ? ਜਦ ਦਾ ਮੈਂ ਇਜ਼ਰਾਇਲ ਨੂੰ ਮਿਸਰੋਂ ਕੱਢ ਲਿਆਇਆ ਹਾਂ, ਅੱਜ ਤੋੜੀ ਮੈਂ ਕਿਸੇ ਭਵਨ ਵਿੱਚ ਨਹੀਂ ਰਿਹਾ, ਸਗੋਂ ਤੰਬੂ ਵਿੱਚ ਜਾਂ ਡੇਰੇ ਵਿੱਚ ਫਿਰਦਾ ਰਿਹਾ। ਅਤੇ ਜਿੱਥੇ ਜਿੱਥੇ ਮੈਂ ਸਾਰੇ ਇਜ਼ਰਾਇਲੀਆਂ ਦੇ ਨਾਲ ਫਿਰਦਾ ਰਿਹਾ ਹਾਂ, ਤਾਂ ਭਲਾ ਮੈਂ ਕਿਸੇ ਇਜ਼ਰਾਇਲੀ ਗੋਤ ਨੂੰ, ਜਿਹਨੂੰ ਮੈਂ ਆਪਣੀ ਇਜ਼ਰਾਇਲੀ ਪਰਜਾ ਦੇ ਚਰਾਉਣ ਦੀ ਆਗਿਆ ਕੀਤੀ, ਕਦੀ ਆਖਿਆ ਹੈ, ਭਾਈ ਤੁਸੀਂ ਮੇਰੇ ਲਈ ਦਿਆਰ ਦਾ ਭਵਨ ਕਿਉਂ ਨਹੀਂ ਬਣਾਉਂਦੇ? ਸੋ ਹੁਣ ਤੂੰ ਮੇਰੇ ਦਾਸ ਦਾਊਦ ਨੂੰ ਆਖ, ਭਾਈ ਸੈਨਾ ਦਾ ਯਹੋਵਾ ਇਹ ਆਖਦਾ ਹੈ, ਮੈਂ ਤੈਨੂੰ ਵਲਗਣਾ ਵਿੱਚੋਂ ਜਿੱਥੇ ਤੂੰ ਭੇਡਾਂ ਚਰਾਉਂਦਾ ਹੁੰਦਾ ਸੈਂ ਕੱਢ ਕੇ ਆਪਣੀ ਪਰਜਾ ਇਜ਼ਰਾਇਲ ਦੇ ਉੱਤੇ ਪ੍ਰਧਾਨ ਬਣਾ ਦਿੱਤਾ, ਅਤੇ ਜਿੱਥੇ ਜਿੱਥੇ ਤੂੰ ਗਿਆ ਮੈਂ ਤੇਰੇ ਨਾਲ ਰਿਹਾ, ਅਤੇ ਤੇਰੇ ਸਾਰਿਆਂ ਵੈਰੀਆਂ ਨੂੰ ਤੇਰੇ ਅੱਗੋਂ ਮਿਟਾ ਦਿੱਤਾ, ਅਤੇ ਮੈਂ ਉਨ੍ਹਾਂ ਲੋਕਾਂ ਵਰਗਾ ਜਿਨ੍ਹਾਂ ਦਾ ਨਾਂ ਜਗਤ ਵਿੱਚ ਵੱਡਾ ਹੈ ਤੇਰਾ ਨਾਂ ਵੱਡਾ ਕੀਤਾ, ਨਾਲੇ ਮੈਂ ਆਪਣੀ ਪਰਜਾ ਇਜ਼ਰਾਇਲ ਦੇ ਲਈ ਇੱਕ ਥਾਂ ਠਹਿਰਾ ਦਿਆਂਗਾ ਅਤੇ ਉੱਥੇ ਉਨ੍ਹਾਂ ਨੂੰ ਲਗਾਵਾਂਗਾ ਜੋ ਉਹ ਆਪਣੇ ਠੀਕ ਥਾਂ ਵਿੱਚ ਵਸਣ ਅਤੇ ਫੇਰ ਨਾ ਪਾਉਣ, ਅਤੇ ਅਪਰਾਧੀਆਂ ਦੇ ਪੁੱਤਰ ਅੱਗੇ ਵਾਂਗਰ ਉਨ੍ਹਾਂ ਨੂੰ ਫੇਰ ਨਾ ਦੁੱਖ ਦੇਣਗੇ, ਨਾ ਉਸ ਦਿਨ ਵਾਂਗ ਜਿਸ ਵਿੱਚ ਮੈਂ ਨਿਆਂਈਆਂ ਨੂੰ ਹੁਕਮ ਦਿੱਤਾ ਸੀ ਕਿ ਮੇਰੀ ਪਰਜਾ ਇਜ਼ਰਾਇਲ ਉੱਤੇ ਹੋਵੇ, ਅਤੇ ਤੇਰੇ ਸਾਰੇ ਵੈਰੀਆਂ ਤੋਂ ਤੈਨੂੰ ਸੁਖ ਦਿੱਤਾ। ਫੇਰ ਯਹੋਵਾ ਤੈਨੂੰ ਦੱਸਦਾ ਹੈ, ਜੋ ਯਹੋਵਾ ਤੇਰੇ ਲਈ ਘਰ ਵੀ ਬਣਾਵੇਗਾ, ਅਤੇ ਜਦ ਤੇਰੇ ਦਿਨ ਪੂਰੇ ਹੋਣਗੇ ਅਤੇ ਤੂੰ ਆਪਣੇ ਪਿਓ ਦਾਦਿਆਂ ਦੇ ਨਾਲ ਸਹੁੰ ਰਹੇਗਾ, ਤਾਂ ਮੈਂ ਤੇਰੇ ਪਿੱਛੋਂ ਤੇਰੀ ਸੰਤਾਨ ਨੂੰ ਜੋ ਤੇਰੇ ਤੁਖਮ ਤੋਂ ਹੋਵੇਗੀ ਖਲਿਆਰਾਂਗਾ, ਅਤੇ ਉਹਦੇ ਰਾਜ ਨੂੰ ਪੱਕਾ ਕਰਾਂਗਾ। ਉਹ ਮੇਰੇ ਨਾਮ ਦਾ ਇੱਕ ਭਵਨ ਬਣਾਵੇਗਾ, ਅਤੇ ਮੈਂ ਉਸ ਦੇ ਰਾਜ ਦੀ ਗੱਦੀ ਨੂੰ ਸਦੀਪਕ ਤੋੜੀ ਟਿਕਾਈ ਰੱਖਾਂਗਾ, ਅਤੇ ਮੈਂ ਉਹਦਾ ਪਿਤਾ ਬਣਾਂਗਾ ਔਰ ਉਹ ਮੇਰਾ ਪੁੱਤਰ ਹੋਵੇਗਾ। ਸੋ ਜੇ ਕਦੀ ਉਹ ਦੋਸ਼ ਕਰੇਗਾ ਤਾਂ ਮੈਂ ਉਹਨੂੰ ਮਨੁੱਖਾਂ ਦੇ ਬੈਂਤ ਅਤੇ ਆਦਮ ਦੀ ਸੰਤਾਨ ਦੇ ਕੋਟੜੀਆਂ ਨਾਲ ਸਵਾਰਾਂਗਾ, ਪਰ ਮੇਰੀ ਦਇਆ ਉਸ ਤੋਂ ਵੱਖਰੀ ਨਾ ਹੋਵੇਗੀ, ਜੇਕਰ ਸ਼ਾਊਲ ਤੋਂ ਮੈਂ ਉਹ ਵੱਖਰੀ ਕੀਤੀ ਜਿਸ ਨੂੰ ਮੈਂ ਤੇਰੇ ਅੱਗੋਂ ਨਾਸ਼ ਕੀਤਾ, ਸਗੋਂ ਤੇਰਾ ਟੱਬਰ ਅਤੇ ਤੇਰਾ ਰਾਜ ਸਦੀਪਕ ਤੋੜੀ ਤੇਰੇ ਅੱਗੇ ਪੱਕਾ ਰਹੇਗਾ, ਤੇਰੀ ਰਾਜਗੱਦੀ ਸਦਾ ਅਟਲ ਰਹੇਗੀ। ਸੋ ਨਾਥਾਨ ਨੇ ਇਨ੍ਹਾਂ ਸਾਰੀਆਂ ਗੱਲਾਂ ਅਤੇ ਇਸ ਸਾਰੀ ਦ੍ਰਿਸ਼ਟ ਅਨੁਸਾਰ ਦਾਊਦ ਨੂੰ ਆਖਿਆ। ਤਦ ਦਾਊਦ ਪਾਤਸ਼ਾਹ ਅੰਦਰ ਗਿਆ ਅਤੇ ਯਹੋਵਾ ਦੇ ਅੱਗੇ ਬੈਠ ਕੇ ਆਖਿਆ, ਹੇ ਪ੍ਰਭੂ ਯਹੋਵਾ, ਮੈਂ ਕੌਣ ਹਾਂ ਅਤੇ ਮੇਰਾ ਘਰ ਕੀ ਹੈ ਜੋ ਤੈਂ ਮੈਨੂੰ ਇੱਥੋਂ ਤੋੜੀ ਅਪੜਾ ਦਿੱਤਾ। ਅਤੇ ਇਹ ਵੀ, ਹੇ ਪ੍ਰਭੂ ਯਹੋਵਾ, ਅਜੇ ਤੇਰੀ ਨਿਗਾਹ ਵਿੱਚ ਕੁਝ ਹੋਇਆ ਹੀ ਨਹੀਂ ਜੋ ਤੈਂ ਆਪਣੇ ਦਾਸ ਦੇ ਘਰ ਦੇ ਲਈ ਬਹੁਤ ਦੂਰ ਦੀ ਖਬਰ ਅਗੇਤਰੀ ਦੱਸੀ। ਅਤੇ ਹੇ ਪ੍ਰਭੂ ਯਹੋਵਾ, ਭਲਾ ਇਹ ਮਨੁੱਖ ਦਾ ਅਧਿਕਾਰ ਹੈ ਅਤੇ ਦਾਊਦ ਦੀ ਕੀ ਮਜ਼ਾਲ ਹੈ ਜੋ ਤੈਨੂੰ ਕੁਝ ਹੋਰ ਆਖੇ। ਹੇ ਪ੍ਰਭੂ ਯਹੋਵਾ, ਤੂੰ ਤਾਂ ਆਪਣੇ ਦਾਸ ਨੂੰ ਜਾਣਦਾ ਹੈ, ਆਪਣੇ ਬਚਨ ਦੇ ਲਈ ਅਤੇ ਆਪਣੇ ਮਨ ਦੇ ਅਨੁਸਾਰ ਇਹ ਸਾਰੇ ਵੱਡੇ ਕੰਮ ਆਪਣੇ ਦਾਸ ਨੂੰ ਜਨਾਉਣ ਲਈ ਤੈਂ ਕੀਤੇ। ਸੋ ਤੂੰ ਹੇ ਯਹੋਵਾ ਪਰਮੇਸ਼ਵਰ ਵੱਡਾ ਹੈ, ਕਿਉਂ ਜੋ ਕੋਈ ਤੇਰੇ ਸਮਾਨ ਨਹੀਂ। ਅਤੇ ਜਿੱਥੋਂ ਤੋੜੀ ਅਸੀਂ ਆਪਣੇ ਕੰਨੀ ਸੁਣਿਆ ਹੈ, ਤੇਥੋਂ ਬਾਅਦ ਹੋਰ ਕੋਈ ਪਰਮੇਸ਼ਵਰ ਨਹੀਂ। ਅਤੇ ਇਸ ਸੰਸਾਰ ਵਿੱਚ ਤੇਰੀ ਪਰਜਾ ਇਸਰਾਇਲ ਦੇ ਸਮਾਨ ਕਿਹੜੀ ਕੌਮ ਹੈ ਜਿਹਦੇ ਬਚਾਉਣ ਨੂੰ ਪਰਮੇਸ਼ਵਰ ਆਪ ਗਿਆ ਕਿ ਉਹਨੂੰ ਆਪਣੀ ਪਰਜਾ ਬਣਾਵੇ, ਨਾਲੇ ਆਪਣੇ ਲਈ ਇੱਕ ਨਾਮ ਬਣਾਵੇ ਅਤੇ ਤੁਹਾਡੇ ਲਈ ਅਤੇ ਤੇਰੇ ਦੇਸ਼ ਦੇ ਲਈ ਵੱਡੀਆਂ ਤੇ ਡਰਾਉਣੀਆਂ ਸ਼ਕਤੀਆਂ ਆਪਣੀ ਪਰਜਾ ਦੇ ਅੱਗੇ ਵਿਖਾਵੇ, ਜਿਹਨੂੰ ਤੂੰ ਮਿਸਰ ਤੋਂ, ਕੌਮਾਂ ਤੋਂ ਅਤੇ ਉਨ੍ਹਾਂ ਦਿਆਂ ਦੇਵਤਿਆਂ ਤੋਂ ਆਪਣੇ ਲਈ ਛੁਟਕਾਰਾ ਦਿੱਤਾ। ਤੈਂ ਆਪਣੇ ਲਈ ਆਪਣੀ ਪਰਜਾ ਇਸਰਾਇਲ ਨੂੰ ਕਾਇਮ ਕੀਤਾ, ਜੋ ਸਦੀਪਕ ਤੋੜੀ ਉਹ ਤੇਰੀ ਪਰਜਾ ਹੋਵੇ। ਅਤੇ ਹੇ ਯਹੋਵਾ, ਤੂੰ ਆਪ ਉਨ੍ਹਾਂ ਦਾ ਪਰਮੇਸ਼ਵਰ ਬਣਿਆ। ਹੁਣ ਤੂੰ ਹੇ ਯਹੋਵਾ ਪਰਮੇਸ਼ਵਰ, ਉਸ ਗੱਲ ਨੂੰ ਜੋ ਤੂੰ ਆਪਣੇ ਦਾਸ ਲਈ ਅਤੇ ਉਹਦੇ ਟੱਬਰ ਲਈ ਬੋਲਿਆ ਹੈ ਸਦੀਪਕ ਤੋੜੀ ਅਟਲ ਕਰ, ਅਤੇ ਜਿਹਾ ਤੂੰ ਬੋਲਿਆ ਹੈ ਤਿਹਾ ਹੀ ਕਰ। ਅਤੇ ਇਹ ਆਖ ਕੇ ਤੇਰੇ ਨਾਮ ਦੀ ਸਦੀਪਕ ਤੋੜੀ ਵਡਿਆਈ ਹੋਵੇ ਕਿ ਸੈਨਾ ਦਾ ਯਹੋਵਾ ਇਸਰਾਇਲ ਉੱਤੇ ਪਰਮੇਸ਼ਵਰ ਹੈ, ਅਤੇ ਤੇਰੇ ਦਾਸ ਦਾਊਦ ਦਾ ਘਰਾਨਾ ਤੇਰੇ ਸਾਹਮਣੇ ਅਟਲ ਰਹੇ, ਕਿਉਂ ਜੋ ਤੈਂ ਹੇ ਸੈਨਾ ਦੇ ਯਹੋਵਾ ਇਸਰਾਇਲ ਦੇ ਪਰਮੇਸ਼ਵਰ ਆਪਣੇ ਦਾਸ ਦੇ ਕੰਨ ਖੋਲ ਦਿੱਤੇ ਅਤੇ ਆਖਿਆ, ਭਾਈ ਮੈਂ ਤੇਰੇ ਲਈ ਘਰ ਬਣਾਵਾਂਗਾ। ਸੋ ਤੇਰੇ ਦਾਸ ਨੇ ਆਪਣੇ ਮਨ ਵਿੱਚ ਇਹ ਠਹਿਰਾਇਆ ਹੈ ਜੋ ਤੇਰੇ ਅੱਗੇ ਇਹ ਬੇਨਤੀ ਕਰੇ। ਅਤੇ ਹੇ ਯਹੋਵਾ ਪ੍ਰਭੂ, ਤੂੰ ਉਹ ਪਰਮੇਸ਼ਵਰ ਹੈ ਅਤੇ ਤੇਰੇ ਵਚਨ ਸੱਚੇ ਹਨ, ਅਤੇ ਤੈਂ ਆਪਣੇ ਦਾਸ ਨਾਲ ਉਸ ਭਲਿਆਈ ਦਾ ਵਚਨ ਕੀਤਾ ਹੈ। ਸੋ ਹੁਣ ਤੂੰ ਆਪਣੇ ਦਾਸ ਦੇ ਘਰ ਨੂੰ ਬਰਕਤ ਦੇਣੀ ਮੰਨ ਲੈ, ਜੋ ਉਹ ਤੇਰੇ ਅੱਗੇ ਸਦੀਪਕ ਤੋੜੀ ਅਟਲ ਰਹੇ, ਕਿਉਂ ਜੋ ਤੈਂ ਹੀ ਹੇ ਯਹੋਵਾ ਪ੍ਰਭੂ ਇਹ ਆਖਿਆ ਹੈ, ਅਤੇ ਤੇਰੀ ਹੀ ਬਰਕਤ ਨਾਲ ਤੇਰੇ ਦਾਸ ਦਾ ਘਰਾਨਾ ਸਦੀਪਕ ਤੋੜੀ ਮੁਬਾਰਕ ਹੋਵੇ। 2 ਸਾਮੂਅਲ 8 ਦਾਊਦ ਦੀ ਫਤਿਹ। ਇਹਦੇ ਪਿੱਛੋਂ ਐਂ ਹੋਇਆ ਕਿ ਦਾਊਦ ਨੇ ਫਲਿਸਤੀਆਂ ਨੂੰ ਮਾਰਿਆ ਅਤੇ ਉਨ੍ਹਾਂ ਨੂੰ ਜਿੱਤ ਲਿਆ, ਅਤੇ ਦਾਊਦ ਨੇ ਰਾਜਧਾਨੀ ਫਲਿਸਤੀਆਂ ਦੇ ਹੱਥ ਵਿੱਚੋਂ ਖੋਹ ਲਈ, ਅਤੇ ਉਸ ਨੇ ਮੋਆਬ ਨੂੰ ਮਾਰਿਆ ਅਤੇ ਉਨ੍ਹਾਂ ਨੂੰ ਧਰਤੀ ਉੱਤੇ ਡੇਗ ਕੇ ਜਰੀਬ ਨਾਲ ਮਿਣਿਆ, ਅਰਥਾਤ ਦੋ ਜਰੀਬਾਂ ਨਾਲ ਉਨ੍ਹਾਂ ਨੂੰ ਮਿਣਿਆ ਜਿਨ੍ਹਾਂ ਦਾ ਨਾਸ ਕੀਤਾ, ਅਤੇ ਇੱਕ ਪੂਰੀ ਜਰੀਬ ਨਾਲ ਉਨ੍ਹਾਂ ਨੂੰ ਮਿਣਿਆ ਜੋ ਜਿਉਂਦੇ ਛੱਡੇ। ਸੋ ਮੁਆਬੀ ਦਾਊਦ ਦੇ ਟਹਿਲੂਏ ਬਣੇ ਅਤੇ ਨਜ਼ਰ ਲਿਆਏ। ਦਾਊਦ ਨੇ ਸੋਬਾਹ ਦੇ ਰਾਜਾ ਰਾਹੋਬ ਦੇ ਪੁੱਤਰ ਹਦਦ ਅਜ਼ਰ ਨੂੰ ਵੀ, ਜਦ ਉਹ ਦਰਿਆ ਉੱਤੇ ਆਪਣੇ ਦੇਸ਼ ਨੂੰ ਛਡਾਉਣ ਨਿਕਲਿਆ ਸੀ, ਮਾਰਿਆ। ਅਤੇ ਦਾਊਦ ਨੇ ਉਸ ਦੇ 1,700 ਘੋੜੇ ਚੜੇ ਅਤੇ 20,000 ਪਿਆਦੇ ਫੜ ਲਏ, ਅਤੇ ਦਾਊਦ ਨੇ ਰੱਥਾਂ ਦੇ ਸਭਨਾ ਘੋੜਿਆਂ ਦੀਆਂ ਸੜਾਂ ਵੱਢ ਸੁੱਟੀਆਂ, ਪਰ ਉਨ੍ਹਾਂ ਵਿਚੋਂ 100 ਰੱਥਾਂ ਦੇ ਲਈ ਘੋੜੇ ਰੱਖ ਲਏ। ਅਤੇ ਜਦ ਦਮਿਸ਼ਕ ਦੇ ਆਰਾਮੀ ਸੋਬਾ ਦੇ ਰਾਜਾ ਹਦਦ ਅਜ਼ਰ ਦੀ ਸਹਾਇਤਾ ਕਰਨ ਨੂੰ ਆਏ ਤਾਂ ਦਾਊਦ ਨੇ ਆਰਾਮੀਆਂ ਦੇ 22,000 ਮਨੁੱਖ ਵੱਢ ਸੁੱਟੇ। ਤਾਂ ਦਾਊਦ ਨੇ ਦਮਿਸ਼ਕੀ ਆਰਾਮੀਆਂ ਦੇ ਵਿਚਕਾਰ ਚੌਕੀਆਂ ਬਹਾਲ ਦਿੱਤੀਆਂ, ਸੋ ਆਰਾਮੀ ਵੀ ਦਾਊਦ ਦੇ ਟਹਿਲੂਏ ਬਣੇ ਅਤੇ ਨਜ਼ਰਾਂ ਲਿਆਏ। ਜਿੱਥੇ ਕਿਤੇ ਦਾਊਦ ਜਾਂਦਾ ਸੀ, ਯਹੋਵਾ ਉਹਨੂੰ ਫਤਿਹ ਬਖਸ਼ਦਾ ਸੀ। ਅਤੇ ਦਾਊਦ ਨੇ ਹਦਦ ਅਜ਼ਰ ਦੇ ਟਹਿਲੂਆਂ ਦੀਆਂ ਸੁਨਹਿਰੀ ਢਾਲਾਂ ਖੋਹ ਲਈਆਂ ਔਰ ਉਨ੍ਹਾਂ ਨੂੰ ਯਰੂਸ਼ਲਮ ਵਿਚ ਲੈ ਆਇਆ। ਅਤੇ ਬਟਾ ਅਤੇ ਬੇਰੋਤਈ ਤੋਂ, ਜੋ ਹਦਦ ਅਜ਼ਰ ਦੀਆਂ ਸ਼ਹਿਰਾਂ ਵਿਚੋਂ ਸਨ, ਦਾਊਦ ਪਾਤਸ਼ਾਹ ਢੇਰ ਸਾਰਾ ਪਿੱਤਲ ਲੈ ਆਇਆ। ਜਾਂ ਹਮਾਤ ਦੇ ਰਾਜਾ ਤੋਈ ਨੇ ਸੁਣਿਆ, ਜੋ ਦਾਊਦ ਨੇ ਹਦਦ ਅਜ਼ਰ ਦੀ ਸਾਰੀ ਫੌਜ ਨੂੰ ਮਾਰਿਆ ਹੈ, ਤਾਂ ਤੋਈ ਨੇ ਆਪਣੇ ਪੁੱਤਰ ਯੋਰਾਮ ਨੂੰ ਦਾਊਦ ਪਾਤਸ਼ਾਹ ਕੋਲ ਘੱਲਿਆ, ਜੋ ਉਸ ਦੀ ਸੁੱਖ ਸਾਂਦ ਪੁੱਛੇ ਅਤੇ ਵਧਾਈ ਦੇਵੇ, ਕਿਉਂ ਜੋ ਉਸ ਨੇ ਹਦਦ ਅਜ਼ਰ ਨਾਲ ਲੜਾਈ ਕਰਕੇ ਉਹਨੂੰ ਮਾਰ ਲਿਆ ਸੀ। ਅਤੇ ਇਸ ਕਰਕੇ ਵੀ ਜੋ ਹਦਦ ਅਜ਼ਰ ਤੋਈ ਨਾਲ ਲੜਾਈ ਕਰਦਾ ਰਹਿੰਦਾ ਸੀ, ਸੋ ਯੋਰਾਮ ਚਾਂਦੀ ਦੇ ਭਾਂਡੇ, ਸੋਨੇ ਦੇ ਭਾਂਡੇ ਅਤੇ ਪਿੱਤਲ ਦੇ ਭਾਂਡੇ ਆਪਣੇ ਨਾਲ ਲੈ ਆਇਆ। ਤਾਂ ਦਾਊਦ ਪਾਤਸ਼ਾਹ ਨੇ ਸਭਨਾ ਜਿੱਤੀਆਂ ਹੋਈਆਂ ਕੌਮਾਂ ਦੀ ਚਾਂਦੀ ਅਤੇ ਸੋਨੇ ਸਣੇ ਇਨ੍ਹਾਂ ਨੂੰ ਵੀ ਯਹੋਵਾ ਲਈ ਪਵਿੱਤਰ ਠਹਿਰਾਇਆ ਸੀ, ਅਰਥਾਤ ਅਰਾਮੀਆਂ, ਮੁਆਬੀਆਂ, ਅਮੋਨੀਆਂ, ਫਲਿਸਤੀਆਂ, ਅਮਾਲੇਕੀਆਂ ਅਤੇ ਸੋਬਾ ਦੇ ਰਾਜਾ ਰਹੋਬ ਦੇ ਪੁੱਤਰ ਹਦਦ ਅਜ਼ਰ ਦੀ ਲੁੱਟ ਵਿਚੋਂ ਦਾਊਦ 18,000 ਆਰਾਮੀ ਮਨੁੱਖ ਲੂਣ ਦੀ ਖੱਡ ਵਿਚ ਮਾਰ ਕੇ ਮੁੜ ਆਇਆ ਅਤੇ ਵੱਡਾ ਨਾਉ ਪਾਇਆ। ਉਸ ਨੇ ਅਦੋਮ ਵਿਚ ਚੌਕੀਆਂ ਬਿਠਾਈਆਂ, ਸਗੋਂ ਸਾਰੇ ਅਦੋਮ ਵਿਚ ਚੌਕੀਆਂ ਬਿਠਾਈਆਂ ਅਤੇ ਸਾਰੇ ਅਦੋਮੀ ਵੀ ਦਾਊਦ ਦੇ ਟਹਿਲੂਏ ਬਣੇ। ਅਤੇ ਜਿੱਥੇ ਕਿਤੇ ਦਾਊਦ ਗਿਆ, ਯਹੋਵਾ ਦਾਊਦ ਨੂੰ ਫਤਿਹ ਬਖਸ਼ਦਾ ਰਿਹਾ। ਦਾਊਦ ਨੇ ਸਾਰੇ ਇਜ਼ਰਾਇਲ ਉੱਤੇ ਰਾਜ ਕੀਤਾ ਅਤੇ ਦਾਊਦ ਆਪਣੀ ਸਾਰੀ ਪਰਜਾ ਦੇ ਉੱਤੇ ਧਰਮ ਦਾ ਨਿਆਂ ਕਰਦਾ ਸੀ। ਅਤੇ ਸਰੂਯਾਹ ਦਾ ਪੁੱਤਰ ਯੋਆਬ ਸੈਨਾ ਉੱਤੇ ਸੀ ਅਤੇ ਅਹਿਲੂਦ ਦਾ ਪੁੱਤਰ ਯਹੋਸ਼ਫਟ ਇਤਿਹਾਸ ਦਾ ਲਿਖਾਰੀ ਸੀ। ਅਹੀਟੂਬ ਦਾ ਪੁੱਤਰ ਸਦੋਕ ਅਤੇ ਅਬਿਆਥਾਰ ਦਾ ਪੁੱਤਰ ਅਹੀਮਲਕ ਜਾਜਕ ਸਨ ਅਤੇ ਸਰਾਯਾ ਲਿਖਾਰੀ ਸੀ ਅਤੇ ਯਹੋਯਾਦਾ ਦਾ ਪੁੱਤਰ ਬਨਾਯਾ ਕਰੇਤੀਆਂ ਅਤੇ ਫਲੇਤੀਆਂ ਉੱਤੇ ਸੀ ਅਤੇ ਦਾਊਦ ਦੇ ਪੁੱਤਰ ਦੀਵਾਨ ਸਨ। 2 ਸੈਮੂਅਲ ਬਾਪ 9 ਮਫੀਬੋਸ਼ਤ ਉੱਤੇ ਦਇਆ। ਫਿਰ ਦਾਊਦ ਨੇ ਆਖਿਆ ਕਿ ਸ਼ਾਊਲ ਦੇ ਘਰਾਨੇ ਵਿੱਚੋਂ ਅਜੇ ਕੋਈ ਰਹਿੰਦਾ ਹੈ ਜੋ ਮੈਂ ਯੋਨਾਥਾਨ ਦੇ ਕਾਰਨ ਉਸ ਉੱਤੇ ਦਇਆ ਕਰਾਂ। ਸ਼ਾਊਲ ਦੇ ਘਰਾਨੇ ਦਾ ਇੱਕ ਸੀਬਾ ਨਾਮੇ ਟਹਿਲੂਆ ਸੀ, ਸੋ ਜਾਂ ਉਨ੍ਹਾਂ ਨੇ ਉਸ ਨੂੰ ਦਾਊਦ ਕੋਲ ਸੱਦਿਆ ਤਾਂ ਪਾਤਸ਼ਾਹ ਨੇ ਉਸ ਨੂੰ ਆਖਿਆ, ਤੂੰ ਸੀਬਾ ਹੈ? ਉਹ ਬੋਲਿਆ, ਜੀ ਤੁਹਾਡਾ ਸੇਵਕ ਮੈਂ ਉਹ ਹੀ ਹਾਂ। ਤਦ ਪਾਤਸ਼ਾਹ ਨੇ ਉਹਨੂੰ ਆਖਿਆ, ਸ਼ਾਊਲ ਦੇ ਘਰਾਨੇ ਵਿੱਚੋਂ ਕੋਈ ਰਹਿੰਦਾ ਹੈ ਜੋ ਮੈਂ ਉਹਦੇ ਨਾਲ ਪਰਮੇਸ਼ਵਰ ਜਿਹੀ ਦਇਆ ਕਰਾਂ? ਸੀਬਾ ਨੇ ਪਾਤਸ਼ਾਹ ਨੂੰ ਆਖਿਆ, ਅਜੇ ਯੋਨਾਥਾਨ ਦਾ ਇੱਕ ਪੁੱਤਰ ਹੈ ਜੋ ਪੈਰੋਂ ਲੰਗਾ ਹੈ। ਤਦ ਪਾਤਸ਼ਾਹ ਨੇ ਉਹਨੂੰ ਪੁੱਛਿਆ, ਉਹ ਕਿੱਥੇ ਹੈ? ਸੀਬਾ ਨੇ ਪਾਤਸ਼ਾਹ ਨੂੰ ਆਖਿਆ, ਵੇਖੋ ਲੋਦਬਾਰ ਵਿੱਚ ਅਮੀਏਲ ਦੇ ਪੁੱਤਰ ਮਾਕੀਰ ਦੇ ਘਰ ਵਿੱਚ ਹੈ। ਸੋ ਦਾਊਦ ਪਾਤਸ਼ਾਹ ਨੇ ਮਨੁੱਖ ਘੱਲੇ ਅਤੇ ਲੋਦਬਾਰ ਤੋਂ ਅਮੀਏਲ ਦੇ ਪੁੱਤਰ ਮਾਕੀਰ ਦੇ ਘਰੋਂ ਉਹਨੂੰ ਮੰਗਵਾ ਲਿਆ, ਅਤੇ ਜਾਂ ਸ਼ਾਊਲ ਦਾ ਪੋਤਰਾ ਯੋਨਾਥਾਨ ਦਾ ਪੁੱਤਰ ਮਫੀਬੋਸ਼ਤ ਦਾਊਦ ਕੋਲ ਅਪੜਿਆ ਤਾਂ ਉਸ ਨੇ ਮੂੰਹ ਭਰਨੇ ਡਿੱਗ ਕੇ ਮੱਥਾ ਟੇਕਿਆ। ਤਦ ਦਾਊਦ ਨੇ ਆਖਿਆ, ਮਫੀਬੋਸ਼ਤ, ਉਸ ਨੇ ਆਖਿਆ, ਵੇਖੋ ਤੁਹਾਡਾ ਸੇਵਕ ਹਾਜ਼ਰ ਹੈ। ਸੋ ਦਾਊਦ ਨੇ ਉਹਨੂੰ ਆਖਿਆ, ਡਰ ਨਾ, ਕਿਉਂ ਜੋ ਮੈਂ ਤੇਰੇ ਪਿਓ ਯੋਨਾਥਾਨ ਦੇ ਕਾਰਨ ਤੇਰੇ ਨਾਲ ਭਲਿਆਈ ਕਰਾਂਗਾ ਅਤੇ ਤੇਰੇ ਬਾਬੇ ਸ਼ਾਊਲ ਦੀ ਸਾਰੀ ਪੈੜੀ ਤੈਨੂੰ ਮੋੜ ਦਿਆਂਗਾ ਅਤੇ ਤੂੰ ਮੇਰੇ ਲੰਗਰ ਵਿੱਚੋਂ ਸਦਾ ਰੋਟੀ ਖਾਵੇਂਗਾ। ਤਦ ਉਸ ਨੇ ਮੱਥਾ ਟੇਕਿਆ ਅਤੇ ਬੋਲਿਆ, ਤੁਹਾਡਾ ਸੇਵਕ ਹੈ ਹੀ ਕਿ ਜੋ ਤੁਸੀਂ ਮੇਰੇ ਉੱਤੇ ਜੋ ਮੋਏ ਕੁੱਤੇ ਵਰਗਾ ਹਾਂ ਧਿਆਨ ਕਰੋ। ਤਦ ਪਾਤਸ਼ਾਹ ਨੇ ਸ਼ਾਊਲ ਦੇ ਟਹਿਲੂਏ ਸੀਬਾ ਨੂੰ ਸੱਦਿਆ ਅਤੇ ਉਹਨੂੰ ਆਖਿਆ, ਮੈਂ ਸਭ ਕੁਝ ਜੋ ਸ਼ਾਊਲ ਅਤੇ ਉਸ ਦੇ ਘਰਾਨੇ ਦਾ ਸੀ ਸੋ ਤੇਰੇ ਮਾਲਕ ਦੇ ਪੁੱਤਰ ਨੂੰ ਬਖਸ਼ ਦਿੱਤਾ ਹੈ, ਸੋ ਤੂੰ ਆਪਣੇ ਪੁੱਤਰਾਂ ਅਤੇ ਟਹਿਲੂਆਂ ਸਣੇ ਉਹਦੇ ਲਈ ਜ਼ਮੀਨ ਵਾਹ ਅਤੇ ਉਸ ਦੀ ਪੈਦਾਵਾਰ ਲਿਆਇਆ ਕਰ ਜੋ ਤੇਰੇ ਮਾਲਕ ਦੇ ਪੁੱਤਰ ਦੇ ਲਈ ਖਾਣ ਲਈ ਰੋਟੀ ਹੋਵੇ। ਪਰ ਮਫੀਬੋਸ਼ਤ ਜੋ ਤੇਰੇ ਮਾਲਕ ਦਾ ਪੁੱਤਰ ਹੈ ਸੋ ਸਦਾ ਮੇਰੇ ਲੰਗਰ ਵਿੱਚ ਰੋਟੀ ਖਾਵੇਗਾ। ਅਤੇ ਉਸ ਸੀਬਾ ਦੇ 15 ਪੁੱਤਰ ਅਤੇ 20 ਟਹਿਲੂਏ ਸਨ। ਸੀਬਾ ਨੇ ਪਾਤਸ਼ਾਹ ਨੂੰ ਆਖਿਆ, ਸਭ ਕੁਝ ਜੋ ਮੇਰੇ ਮਹਾਰਾਜ ਪਾਤਸ਼ਾਹ ਨੇ ਆਪਣੇ ਸੇਵਕ ਨੂੰ ਆਖਿਆ ਹੈ ਸੋ ਤੁਹਾਡਾ ਸੇਵਕ ਕਰੇਗਾ। ਪਰ ਮਫੀਬੋਸ਼ਤ ਦੇ ਲਈ ਪਾਤਸ਼ਾਹ ਨੇ ਆਖਿਆ, ਜੋ ਉਹ ਰਾਜਪੁੱਤਰਾਂ ਵਾਂਗ ਮੇਰੇ ਲੰਗਰ ਵਿੱਚੋਂ ਰੋਟੀ ਖਾਵੇਗਾ। ਅਤੇ ਮਫੀਬੋਸ਼ਤ ਦਾ ਮੀਕਾ ਨਾਮੇ ਇੱਕ ਨਿੱਕਾ ਜਿਹਾ ਪੁੱਤਰ ਸੀ ਅਤੇ ਹੋਰ ਜਿੰਨੇ ਸੀਬਾ ਦੇ ਘਰ ਵਿੱਚ ਰਹਿੰਦੇ ਸਨ ਸੋ ਸਭ ਮਫੀਬੋਸ਼ਤ ਦੇ ਟਹਿਲੂਏ ਸਨ। ਸੋ ਮਫੀਬੋਸ਼ਤ ਯਰੂਸ਼ਲਮ ਵਿੱਚ ਰਿਹਾ ਕਿਉਂ ਜੋ ਸਦਾ ਪਾਤਸ਼ਾਹ ਦੇ ਲੰਗਰ ਵਿੱਚੋਂ ਰੋਟੀ ਖਾਂਦਾ ਹੁੰਦਾ ਸੀ ਅਤੇ ਦੋਹਾਂ ਪੈਰਾਂ ਤੋਂ ਲੰਗਾ ਸੀ। 2 ਸੈਮੂਅਲ ਬਾਪ 10 ਅਮੋਨੀਆ ਨਾਲ ਦਾਊਦ ਦੀ ਲੜਾਈ। ਇਹਦੇ ਪਿੱਛੋਂ ਅਜਿਹਾ ਹੋਇਆ ਜੋ ਅਮੋਨੀਆ ਦਾ ਰਾਜਾ ਮਰ ਗਿਆ ਅਤੇ ਉਸ ਦੇ ਪੁੱਤਰ ਹਨੂਨ ਨੇ ਉਸ ਦੇ ਥਾਂ ਰਾਜ ਕੀਤਾ। ਤਦ ਦਾਊਦ ਨੇ ਆਖਿਆ, ਮੈਂ ਨਹਾਸ਼ ਦੇ ਪੁੱਤਰ ਹਨੂਨ ਦੇ ਨਾਲ ਭਲਿਆਈ ਕਰਾਂਗਾ, ਜਿਵੇਂ ਉਹਦੇ ਪਿਓ ਨੇ ਮੇਰੇ ਨਾਲ ਭਲਿਆਈ ਕੀਤੀ। ਸੋ ਦਾਊਦ ਨੇ ਉਹਦੇ ਪਿਓ ਦੇ ਵਿਖੇ ਉਹਦੇ ਕੋਲ ਮੁਕਾਨ ਦੇਣ ਲਈ ਆਪਣੇ ਟਹਿਲੂਏ ਘੱਲੇ ਅਤੇ ਦਾਊਦ ਦੇ ਟਹਿਲੂਏ ਅਮੋਨੀਆ ਦੇ ਦੇਸ਼ ਵਿੱਚ ਗਏ। ਪਰ ਅਮੋਨੀਆ ਦੇ ਸਰਦਾਰਾਂ ਨੇ ਆਪਣੇ ਮਾਲਕ ਹਨੂਨ ਨੂੰ ਆਖਿਆ, ਭਲਾ ਤੈਨੂੰ ਇਹ ਧਿਆਨ ਹੈ ਜੋ ਦਾਊਦ ਤੇਰੇ ਪਿਓ ਦਾ ਆਦਰ ਕਰਦਾ ਹੈ, ਜੋ ਉਸ ਮਕਾਨ ਦੇਣ ਲਈ ਤੇਰੇ ਕੋਲ ਲੋਕ ਘੱਲੇ ਹਨ? ਭਲਾ ਦਾਊਦ ਨੇ ਆਪਣੇ ਟਹਿਲੂਏ ਤੇਰੇ ਕੋਲ ਇਸ ਲਈ ਨਹੀਂ ਘੱਲੇ ਜੋ ਸ਼ਹਿਰ ਦਾ ਹਾਲ ਵੇਖ ਲੈਣ ਅਤੇ ਉਹਦਾ ਭੇਤ ਲੈਣ, ਜੋ ਸ਼ਹਿਰ ਨੂੰ ਨਾਸ ਕਰਨ? ਤਦ ਹਨੂਨ ਨੇ ਦਾਊਦ ਦੇ ਟਹਿਲੂਆਂ ਨੂੰ ਫੜ ਲਿਆ ਅਤੇ ਸਭਨਾ ਦੀ ਅੱਧੀ ਅੱਧੀ ਦਾੜੀ ਮਨਵਾ ਸੁੱਟੀ ਅਤੇ ਉਨ੍ਹਾਂ ਦੇ ਲੀੜੇ ਅੱਧ ਵਿਚਕਾਰੋਂ ਲੱਕ ਤੋੜੀ ਕਤਰ ਸੁੱਟੇ ਅਤੇ ਉਨ੍ਹਾਂ ਨੂੰ ਤੋੜ ਦਿੱਤਾ। ਤਦ ਦਾਊਦ ਨੂੰ ਖਬਰ ਆਈ ਤਾਂ ਉਸ ਨੇ ਉਨ੍ਹਾਂ ਦੇ ਮਿਲਣ ਲਈ ਲੋਕ ਘੱਲੇ, ਕਿਉਂ ਜੋ ਉਹ ਮਨੁੱਖ ਬਹੁਤ ਲੱਜਾਵਾਨ ਹੋਏ। ਸੋ ਪਾਤਸ਼ਾਹ ਨੇ ਆਖਿਆ, ਜਦ ਤੋੜੀ ਤੁਹਾਡੀਆਂ ਦਾੜੀਆਂ ਨਾ ਵਧਣ, ਯਰੀਹੋ ਦੇ ਵਿੱਚ ਰਹੋ, ਇਹਦੇ ਪਿੱਛੋਂ ਆ ਜਾਓ। ਅਮੋਨੀਆ ਨੇ ਜਾਂ ਡਿੱਠਾ, ਭਾਈ ਅਸੀਂ ਦਾਊਦ ਅੱਗੇ ਭੈੜੇ ਠਹਿਰੇ ਹਾਂ, ਤਾਂ ਅਮੋਨੀਆ ਨੇ ਲੋਕ ਘੱਲੇ ਅਤੇ ਬੈਤ ਰਹੋਬ ਦੇ ਅਰਾਮੀਆਂ ਅਤੇ ਸੋਭਾ ਦੇ ਅਰਾਮੀਆਂ ਤੋਂ 20,000 ਪਿਆਦੇ ਲਏ ਅਤੇ ਮੁਆਕਾ ਦੇ ਰਾਜਾ ਤੋਂ 1,000 ਮਨੁੱਖ ਅਤੇ ਟੋਬ ਦੇ ਮਨੁੱਖਾਂ ਤੋਂ 12,000 ਮਜ਼ੂਰ ਰੱਖੇ। ਇਹ ਸੁਣ ਕੇ ਦਾਊਦ ਨੇ ਯੋਆਬ ਅਤੇ ਸੁਰਮੀਆਂ ਦੀ ਸਾਰੀ ਸੈਨਾ ਨੂੰ ਭੇਜਿਆ। ਤਦ ਅਮੋਨੀ ਨਿਕਲੇ ਅਤੇ ਸ਼ਹਿਰ ਦੀ ਡਿਉੜੀ ਦੇ ਲਾਂਘੇ ਕੋਲ ਲੜਾਈ ਦੇ ਲਈ ਪਾਲ ਬਣੀ ਅਤੇ ਸੋਭਾ ਅਤੇ ਰਹੋਬ ਦੇ ਆਰਾਮੀ ਅਤੇ ਟੋਬ ਅਤੇ ਮੁਆਕਾ ਦੇ ਮਨੁੱਖ ਰੜੇ ਵਿੱਚ ਵੱਖਰੇ ਰਹੇ। ਯੋਆਬ ਨੇ ਜਾਂ ਡਿੱਠਾ, ਭਾਈ ਲੜਾਈ ਦਾ ਸਾਹਮਣਾ ਦੋਹਾਂ ਪਾਸੀ ਅੱਗੋਂ ਤੋਂ ਪਿੱਛੋਂ ਹੈ, ਤਾਂ ਉਸ ਨੇ ਇਜ਼ਰਾਇਲ ਵਿੱਚੋਂ ਚੰਗੇ ਚੰਗੇ ਮਨੁੱਖ ਚੁਣ ਲਏ ਅਤੇ ਅਰਾਮੀਆਂ ਦੇ ਸਾਹਮਣੇ ਪਾਲ ਬੰਨੀ ਅਤੇ ਰਹਿੰਦੇ ਲੋਕਾਂ ਨੂੰ ਅਮੋਨੀਆਂ ਦੇ ਸਾਹਮਣੇ ਪਾਲ ਬੰਨਣ ਲਈ ਆਪਣੇ ਭਰਾ ਅਭਿਸ਼ਈ ਦੇ ਹੱਥ ਸੌਂਪ ਦਿੱਤਾ ਅਤੇ ਆਖਿਆ, ਜੇਕਰ ਕਦੀ ਆਰਾਮੀ ਮੇਰੇ ਉੱਤੇ ਜ਼ੋਰ ਪਾਉਣ ਤਾਂ ਤੂੰ ਮੇਰੀ ਸਹਾਇਤਾ ਕਰੀ, ਅਤੇ ਜੇ ਅਮੋਨੀ ਤੇਰੇ ਉੱਤੇ ਜ਼ੋਰ ਪਾਉਣ ਤਾਂ ਮੈਂ ਆ ਕੇ ਤੇਰੀ ਸਹਾਇਤਾ ਕਰਾਂਗਾ। ਸੋ ਤਕੜੇ ਰਹੀਏ ਅਤੇ ਆਪਣੇ ਲੋਕਾਂ ਦੇ ਲਈ ਅਤੇ ਆਪਣੇ ਪਰਮੇਸ਼ਵਰ ਦੇ ਸ਼ਹਿਰਾਂ ਦੇ ਲਈ ਵਰਿਆਮਗੀ ਕਰੀਏ, ਅਤੇ ਜੋ ਯਹੋਵਾ ਨੂੰ ਭਾਵੇ ਸੋ ਕਰੇ। ਫਿਰ ਯੋਆਬ ਅਤੇ ਉਹ ਲੋਕ ਜੋ ਉਸ ਦੇ ਨਾਲ ਸਨ ਆਰਾਮੀਆਂ ਦੇ ਉੱਤੇ ਹੱਲਾ ਕਰਨ ਨੂੰ ਅੱਗੇ ਵਧੇ, ਔਰ ਉਹ ਉਨ੍ਹਾਂ ਦੇ ਅੱਗੋਂ ਨੱਠ ਗਏ। ਅਤੇ ਅਮੋਨੀ ਵੀ ਇਹ ਵੇਖ ਕੇ ਜੋ ਆਰਾਮੀ ਨੱਠ ਗਏ ਹਨ, ਤਾਂ ਉਹ ਵੀ ਅਭਿਸ਼ਾਈ ਦੇ ਅੱਗੋਂ ਨੱਠ ਗਏ। ਫਿਰ ਸ਼ਹਿਰ ਵਿੱਚ ਜਾ ਵੜੇ ਤਾਂ ਯੋਆਬ ਅਮੋਨੀਆ ਨਾਲ ਲੜਨ ਤੋਂ ਮੁੜ ਕੇ ਯਰੂਸ਼ਲਮ ਵਿਚ ਆਇਆ। ਜਾ ਅਰਾਮੀਆ ਨੇ ਡਿੱਠਾ, ਜੋ ਅਸੀਂ ਇਜ਼ਰਾਇਲ ਦੇ ਅੱਗੋਂ ਹਾਰ ਗਏ ਹਾਂ, ਤਾਂ ਉਨ੍ਹਾਂ ਨੇ ਆਪਣੇ ਆਪ ਨੂੰ ਇਕੱਠਾ ਕੀਤਾ ਅਤੇ ਹਜ਼ਰਤ ਅਜ਼ਰ ਨੇ ਲੋਕ ਘੱਲੇ ਅਤੇ ਅਰਾਮੀਆ ਨੂੰ ਜੋ ਦਰਿਆ ਦੇ ਪਾਰ ਸਨ ਲੈ ਆਇਆ ਅਤੇ ਉਹ ਹਿਲਾਮ ਵਿਚ ਆਏ ਅਤੇ ਸੋਬਕ ਜੋ ਹਦਦ ਅਜ਼ਰ ਦੀ ਫੌਜ ਦਾ ਸਰਦਾਰ ਸੀ ਉਨ੍ਹਾਂ ਦੇ ਮੋਹਰੇ ਤੁਰਿਆ। ਇਹ ਸੁਣ ਕੇ ਦਾਊਦ ਨੇ ਸਾਰੇ ਇਜ਼ਰਾਈਲੀਆਂ ਨੂੰ ਇਕੱਠਿਆ ਕੀਤਾ ਅਤੇ ਯਰਨਦੋਂ ਪਾਰ ਲੰਘ ਕੇ ਹਿਲਾਮ ਤੋੜੀ ਆਇਆ। ਤਾਂ ਅਰਾਮੀਆਂ ਨੇ ਦਾਊਦ ਦੇ ਸਾਹਮਣੇ ਪਾਲ ਬੰਨੀ ਔਰ ਉਸ ਨਾਲ ਲੜੇ ਅਤੇ ਅਰਾਮੀ ਇਜ਼ਰਾਈਲ ਦੇ ਅੱਗੋਂ ਭੱਜ ਗਏ ਅਤੇ ਦਾਊਦ ਨੇ ਅਰਾਮੀਆਂ ਦੇ 700 ਰੱਥ ਅਤੇ 40,000 ਘੋੜ ਚੜੇ ਵੱਢ ਸੁੱਟੇ ਅਤੇ ਉਨ੍ਹਾਂ ਦੇ ਸੈਨਾਪਤੀ ਸੋਬਕ ਨੂੰ ਮਾਰ ਲਿਆ, ਸੋ ਉਹ ਉਥੇ ਹੀ ਮਰ ਗਿਆ। ਜਾਂ ਉਨ੍ਹਾਂ ਰਾਜਿਆਂ ਨੇ ਜੋ ਹਦਦ ਅਜ਼ਰ ਦੇ ਅਧੀਨ ਸਨ ਡਿੱਠਾ, ਭਾਈ ਉਹ ਇਜ਼ਰਾਈਲ ਅੱਗੇ ਹਾਰ ਗਏ ਹਨ, ਤਾਂ ਉਨ੍ਹਾਂ ਨੇ ਇਜ਼ਰਾਈਲ ਨਾਲ ਮੇਲ ਕੀਤਾ ਅਤੇ ਉਨ੍ਹਾਂ ਦੀ ਟਹਿਲ ਕੀਤੀ। ਗੱਲ ਕਾਹਦੀ? ਅਰਾਮੀ ਅਮੋਨੀਆ ਦੀ ਫੇਰ ਸਹਾਇਤਾ ਕਰਨ ਤੋਂ ਡਰੇ। 2 ਸਾਮੂਅਲ 11। ਦਾਊਦ ਅਤੇ ਬਤਸ਼ਬਾ। ਜਾਂ ਆਉਂਦੇ ਵਰੇ ਦੇ ਉਹ ਦਿਨ ਆ ਗਏ ਜਿਹਦੇ ਵਿਚ ਪਾਤਸ਼ਾਹ ਲੋਕ ਲੜਾਈ ਨੂੰ ਚੜਦੇ ਹਨ, ਤਾਂ ਦਾਊਦ ਨੇ ਯੋਆਬ ਅਤੇ ਉਹਦੇ ਨਾਲ ਆਪਣੇ ਟਹਿਲੂਆਂ ਅਤੇ ਸਾਰੇ ਇਜ਼ਰਾਈਲ ਨੂੰ ਘੱਲਿਆ ਅਤੇ ਉਨ੍ਹਾਂ ਨੇ ਅਮੋਨੀਆ ਨੂੰ ਤਬਾਹ ਕਰ ਸੁੱਟਿਆ ਅਤੇ ਰਬਾ ਨੂੰ ਘੇਰਾ ਜਾ ਪਾਇਆ, ਪਰ ਦਾਊਦ ਯਰੂਸ਼ਲਮ ਵਿਚ ਹੀ ਰਿਹਾ। ਇਕ ਦਿਨ ਸੰਧਿਆ ਵੇਲੇ ਅਜਿਹਾ ਹੋਇਆ ਜੋ ਦਾਊਦ ਆਪਣੇ ਮੰਜੇ ਉਤੋਂ ਉੱਠ ਕੇ ਸ਼ਾਹੀ ਮਹਿਲ ਦੀ ਛੱਤ ਉੱਤੇ ਫਿਰਨ ਲੱਗਾ ਅਤੇ ਉਥੋਂ ਉਸ ਨੇ ਇਕ ਤੀਵੀਂ ਨੂੰ ਡਿੱਠਾ ਜੋ ਨਹਾਉਂਦੀ ਪਈ ਸੀ ਅਤੇ ਉਹ ਤੀਵੀਂ ਵੇਖਣ ਵਿਚ ਡਾਢੀ ਸੋਹਣੀ ਸੀ। ਤਦ ਦਾਊਦ ਨੇ ਉਸ ਤੀਵੀਂ ਦਾ ਪਤਾ ਕਰਨ ਲਈ ਲੋਕ ਘੱਲੇ ਅਤੇ ਉਨ੍ਹਾਂ ਨੇ ਆਖਿਆ, ਭਲਾ ਇਹ ਅਲੀਆਮ ਦੀ ਧੀ ਬਤਸ਼ਬਾ ਹਿੱਤੀ ਉਰੀਆ ਦੀ ਤੀਵੀਂ ਨਹੀਂ? ਦਾਊਦ ਨੇ ਮਨੁੱਖ ਘੱਲ ਕੇ ਉਸ ਤੀਵੀਂ ਨੂੰ ਸੱਦ ਲਿਆ, ਸੋ ਉਹ ਉਸ ਦੇ ਕੋਲ ਆਈ ਅਤੇ ਉਸ ਨੇ ਉਹਦੇ ਨਾਲ ਸੰਗ ਕੀਤਾ, ਕਿਉਂਜੋ ਉਹ ਆਪਣੀ ਅਸ਼ੁੱਧਤਾਈ ਤੋਂ ਪਾਕ ਹੋਈ ਸੀ। ਤਾਂ ਉਹ ਆਪਣੇ ਘਰ ਨੂੰ ਚਲੀ ਗਈ ਅਤੇ ਉਹ ਤੀਵੀਂ ਗਰਭਣੀ ਹੋ ਗਈ, ਸੋ ਉਸ ਨੇ ਦਾਊਦ ਕੋਲ ਸੁਨੇਹਾ ਘੱਲਿਆ ਜੋ ਮੈਂ ਗਰਭਣੀ ਹਾਂ। ਦਾਊਦ ਨੇ ਯੋਆਬ ਨੂੰ ਆਖ ਘੱਲਿਆ, ਭਾਈ ਹਿੱਤੀ ਉਰੀਆ ਨੂੰ ਮੇਰੇ ਕੋਲ ਘੱਲ ਦੇ, ਸੋ ਯੋਆਬ ਨੇ ਉਰੀਆ ਨੂੰ ਦਾਊਦ ਕੋਲ ਘੱਲਿਆ। ਜਾਂ ਉਰੀਆ ਆਇਆ ਤਾਂ ਦਾਊਦ ਨੇ ਪੁੱਛਿਆ, ਭਾਈ ਯੋਆਬ ਦੀ ਕੀ ਡੋਲ ਚਾਲ ਹੈ, ਤਾਂ ਲੋਕਾਂ ਦੀ ਕੀ ਖਬਰ ਹੈ ਅਤੇ ਲੜਾਈ ਦਾ ਕੀ ਹਾਲ ਹੈ? ਫਿਰ ਦਾਊਦ ਨੇ ਉਰੀਆ ਨੂੰ ਆਖਿਆ, ਜਾ ਆਪਣੇ ਘਰ ਅਤੇ ਪੈਰ ਧੋ। ਉਰੀਆ ਜਦ ਪਾਤਸ਼ਾਹ ਦੇ ਮਹਿਲ ਤੋਂ ਨਿਕਲਿਆ ਤਾਂ ਪਾਤਸ਼ਾਹ ਵੱਲੋਂ ਕੁਝ ਉਹਦੇ ਮਗਰ ਇਨਾਮ ਘੱਲਿਆ, ਪਰ ਉਰੀਆ ਪਾਤਸ਼ਾਹ ਦੇ ਮਹਿਲ ਦੇ ਬੂਹੇ ਉੱਤੇ ਆਪਣੇ ਮਾਲਕ ਦੇ ਸਭਨਾ ਟਹਿਲੂਆਂ ਨਾਲ ਸੌ ਰਿਹਾ ਔਰ ਆਪਣੇ ਘਰ ਨਾ ਗਿਆ। ਜਦ ਉਨ੍ਹਾਂ ਨੇ ਦਾਊਦ ਨੂੰ ਖਬਰ ਦਿੱਤੀ ਭਾਈ ਉਰੀਯਾਹ ਆਪਣੇ ਘਰ ਨਹੀਂ ਗਿਆ, ਤਾਂ ਦਾਊਦ ਨੇ ਉਰੀਯਾਹ ਨੂੰ ਆਖਿਆ, ਭਲਾ ਤੂੰ ਪੈਂਡਾ ਕਰਕੇ ਨਹੀਂ ਆਇਆ, ਫਿਰ ਤੂੰ ਆਪਣੇ ਘਰ ਕਿਉਂ ਨਹੀਂ ਗਿਆ? ਤਦ ਉਰੀਯਾਹ ਨੇ ਦਾਊਦ ਨੂੰ ਆਖਿਆ ਕਿ ਸੰਦੂਕ ਅਤੇ ਇਜ਼ਰਾਇਲ ਅਤੇ ਯਹੂਦਾ ਤੰਬੂਆਂ ਵਿਚ ਰਹਿੰਦੇ ਹਨ ਅਤੇ ਮੇਰਾ ਮਾਲਕ ਯੋਆਬ ਅਤੇ ਮੇਰੇ ਮਹਾਰਾਜ ਦੇ ਟਹਿਲੂਏ ਖੁੱਲੇ ਰੜੇ ਵਿਚ ਪਏ ਹੋਏ ਹਨ, ਫਿਰ ਮੈਂ ਕੀਕਰ ਆਪਣੇ ਘਰ ਵਿਚ ਜਾ ਕੇ ਖਾਵਾਂ ਪੀਵਾਂ ਅਤੇ ਆਪਣੇ ਤੀਵੀ ਨਾਲ ਸੌ ਰਹਾਂ? ਤੇਰੀ ਜਿੰਦ ਅਤੇ ਤੇਰੇ ਪ੍ਰਾਣਾਂ ਦੀ ਸੌ, ਇਹ ਗੱਲ ਮੈਂ ਕਦੀ ਨਾ ਕਰਾਂਗਾ। ਫਿਰ ਦਾਊਦ ਨੇ ਉਰੀਯਾਹ ਨੂੰ ਆਖਿਆ, ਅੱਜ ਵੀ ਇੱਥੇ ਰਹੋ ਅਤੇ ਭੜਕੇ ਮੈਂ ਤੈਨੂੰ ਵਿਦਿਆ ਕਰਾਂਗਾ। ਸੋ ਉਰੀਯਾਹ ਉਸ ਦਿਨ ਅਤੇ ਦੂਜੇ ਦਿਨ ਵੀ ਯਰੂਸ਼ਲਮ ਵਿਚ ਹੀ ਰਹਿ ਪਿਆ। ਤਦ ਦਾਊਦ ਨੇ ਉਹਨੂੰ ਸੱਦਿਆ ਤਾਂ ਉਹਨੇ ਉਸ ਦੇ ਅੱਗੇ ਖਾਧਾ ਅਤੇ ਪੀਤਾ ਅਤੇ ਉਸ ਨੇ ਉਹਨੂੰ ਮਸਤ ਕੀਤਾ ਅਤੇ ਉਹ ਸੰਧਿਆ ਨੂੰ ਬਾਹਰ ਜਾ ਕੇ ਆਪਣੇ ਮਾਲਕ ਦੇ ਟਹਿਲੂਆਂ ਦੇ ਨਾਲ ਮੰਜੇ ਉੱਤੇ ਸੌ ਰਿਹਾ, ਪਰ ਆਪਣੇ ਘਰ ਨਾ ਗਿਆ। ਸਵੇਰ ਨੂੰ ਦਾਊਦ ਨੇ ਯੋਆਬ ਦੇ ਲਈ ਚਿੱਠੀ ਲਿਖੀ ਅਤੇ ਉਰੀਯਾਹ ਦੇ ਹੱਥੀ ਉਹਨੂੰ ਘੱਲੀ ਅਤੇ ਉਸ ਨੇ ਚਿੱਠੀ ਵਿਚ ਇਹ ਲਿਖਿਆ, ਭਾਈ ਉਰੀਯਾਹ ਨੂੰ ਡਾਢੀ ਲੜਾਈ ਦੇ ਵੇਲੇ ਮੋਹਰੇ ਕਰੋ ਅਤੇ ਉਹਦੇ ਕੋਲੋਂ ਮੁੜ ਆਓ, ਜੋ ਉਹ ਵੱਢਿਆ ਜਾਵੇ ਅਤੇ ਮਰ ਜਾਵੇ। ਅਤੇ ਅਜਿਹਾ ਹੋਇਆ ਜਾਂ ਯੋਆਬ ਉਸ ਸ਼ਹਿਰ ਦੇ ਉਦਾਲੇ ਟਿਕਾਉਣ ਲਈ ਗਿਆ ਤਾਂ ਉਸ ਨੇ ਉਰੀਯਾਹ ਨੂੰ ਅਜਿਹੇ ਥਾਂ ਵਿਚ ਠਹਿਰਾ ਦਿੱਤਾ ਜਿੱਥੇ ਉਸ ਜਾਤਾ, ਭਾਈ ਇੱਥੇ ਸੂਰਮੇ ਹਨ। ਤਾਂ ਉਸ ਸ਼ਹਿਰ ਦੇ ਲੋਕ ਨਿਕਲੇ ਅਤੇ ਯੋਆਬ ਦੇ ਨਾਲ ਲੜੇ ਅਤੇ ਉੱਥੇ ਦਾਊਦ ਦੇ ਟਹਿਲੂਆਂ ਵਿਚੋਂ ਕਈ ਡਿੱਗ ਪਏ ਅਤੇ ਹਿੱਤੀ ਉਰੀਯਾਹ ਵੀ ਮਾਰਿਆ ਗਿਆ। ਤਦ ਯੋਆਬ ਨੇ ਮਨੁੱਖ ਘੱਲਿਆ ਅਤੇ ਲੜਾਈ ਦੀ ਸਾਰੀ ਖਬਰ ਦਾਊਦ ਨੂੰ ਸੁਣਾਈ ਅਤੇ ਹਲਕਾਰੇ ਨੂੰ ਐਂ ਸਮਝਾ ਕੇ ਆਖਿਆ, ਜਦ ਤੂੰ ਪਾਤਸ਼ਾਹ ਨੂੰ ਲੜਾਈ ਦੀ ਗੱਲ ਆਖ ਚੁੱਕੇ ਤਾਂ ਜੇ ਕਦੇ ਅਜਿਹਾ ਹੋਵੇ ਜੋ ਪਾਤਸ਼ਾਹ ਦਾ ਕ੍ਰੋਧ ਜਾਗੇ ਅਤੇ ਉਹ ਤੈਨੂੰ ਆਖੇ, ਭਾਈ ਜਦ ਤੁਸੀਂ ਲੜਨ ਨੂੰ ਚੜੇ ਤਾਂ ਸ਼ਹਿਰ ਦੇ ਐਡੇ ਨੇੜੇ ਕਾਹਨੂੰ ਟੁਕੇ? ਭਲਾ ਤੁਸੀਂ ਨਹੀਂ ਜਾਣਦੇ ਸੋ ਜੋ ਉਹ ਕੰਧ ਉੱਤੋਂ ਤੀਰ ਮਾਰਨਗੇ? ਯਰੂਬਸ਼ਤ ਦੇ ਪੁੱਤਰ ਅਬੀਮਲਕ ਨੂੰ ਕਿਸ ਨੇ ਮਾਰਿਆ? ਭਲਾ ਇਕ ਤੀਵੀ ਨੇ ਚੱਕੀ ਦਾ ਪੁੜ ਨਾ ਉਹਦੇ ਉੱਤੇ ਕੱਢ ਮਾਰਿਆ ਜੋ ਉਸ ਤੇ ਬੇਸ ਵਿਚ ਮਰ ਗਿਆ? ਸੋ ਤੁਸੀਂ ਸ਼ਹਿਰ ਦੀ ਕੰਧ ਹੇਠ ਕਾਹਨੂੰ ਗਏ ਸੋ? ਤਦ ਆਖਣਾ, ਜੀ ਤੇਰਾ ਟਹਿਲੂਆ ਹਿੱਤੀ ਉਰੀਯਾਹ ਵੀ ਮਾਰਿਆ ਗਿਆ। ਸੋ ਹਲਕਾਰਾ ਤੁਰ ਪਿਆ ਅਤੇ ਆਇਆ ਅਤੇ ਜੋ ਕੁਝ ਯੋਆਬ ਨੇ ਆਖਿਆ ਸੀ ਸੋ ਦਾਊਦ ਨੂੰ ਆਣ ਦੱਸਿਆ ਅਤੇ ਹਲਕਾਰੇ ਨੇ ਦਾਊਦ ਨੂੰ ਆਖਿਆ, ਭਾਈ ਸੱਚਮੁੱਚ ਲੋਕਾਂ ਨੇ ਸਾਡੇ ਉੱਤੇ ਵੱਡਾ ਜ਼ੋਰ ਪਾਇਆ ਅਤੇ ਉਹ ਰੜੇ ਵਿਚ ਸਾਡੇ ਕੋਲ ਨਿਕਲ ਆਏ, ਸੋ ਅਸੀਂ ਉਨ੍ਹਾਂ ਦੇ ਮਗਰ ਲੱਗੇ ਲੱਗੇ ਡਿਉੜੀ ਦੇ ਫਾਟਕ ਤੋੜੀ ਤੁਰੇ ਗਏ। ਤਦ ਤੀਰ ਅੰਦਾਜ਼ਾਂ ਨੇ ਕੰਧ ਉੱਤੋਂ ਤੁਹਾਡੇ ਟਹਿਲੂਆਂ ਦਾ ਨਿਸ਼ਾਨਾ ਫੁੰਡਿਆ। ਪਾਤਸ਼ਾਹ ਦੇ ਕਈ ਟਹਿਲੂ ਮਾਰੇ ਗਏ ਅਤੇ ਤੁਹਾਡਾ ਟਹਿਲੂਆ ਹਿੱਤੀ ਉਰੀਯਾਹ ਵੀ ਮਰ ਗਿਆ। ਸੋ ਦਾਊਦ ਨੇ ਹਲਕਾਰੇ ਨੂੰ ਆਖਿਆ ਕਿ ਯੋਆਬ ਨੂੰ ਜਾ ਕੇ ਐਂ ਆਖ ਜੋ ਇਹ ਗੱਲ ਤੈਨੂੰ ਮਾੜੀ ਨਾ ਲੱਗੇ, ਕਿਉਂ ਜੋ ਤਲਵਾਰ ਜਿਹਾ ਇਕ ਨੂੰ ਵੜਦੀ ਹੈ ਤਿਹਾ ਦੂਜੇ ਨੂੰ ਵੀ ਵੜਦੀ ਹੈ। ਤੂੰ ਸ਼ਹਿਰ ਦੇ ਸਾਹਮਣੇ ਵੱਡੀ ਲੜਾਈ ਕਰ ਅਤੇ ਉਹਨੂੰ ਢਾਹ ਦੇ, ਸੋ ਤੂੰ ਉਹਨੂੰ ਧੀਰਜ ਦੇਈ। ਤਾਂ ਉਰੀਆ ਦੀ ਪਤਨੀ ਆਪਣੇ ਪਤੀ ਉਰੀਆ ਦਾ ਮਰਨਾ ਸੁਣ ਕੇ ਸੋਗ ਵਿਚ ਬੈਠੀ, ਅਤੇ ਜਦ ਸੋਗ ਦੇ ਦਿਨ ਲੰਘ ਗਏ ਤਾਂ ਦਾਊਦ ਨੇ ਉਸ ਨੂੰ ਆਪਣੇ ਮਹਿਲ ਸੱਦਿਆ ਅਤੇ ਉਸ ਦੀ ਪਤਨੀ ਬਣੀ ਅਤੇ ਉਹ ਉਸ ਦੇ ਲਈ ਪੁੱਤਰ ਜਣੀ। ਪਰ ਉਹ ਕੰਮ ਜੋ ਦਾਊਦ ਨੇ ਕੀਤਾ ਸੋ ਯਹੋਵਾ ਨੂੰ ਬੁਰਾ ਲੱਗਾ। 2 ਸਾਮੂਅਲ 12 ਨਥਾਨ ਦਾ ਦਾਊਦ ਨੂੰ ਝਿੜਕਣਾ। ਯਹੋਵਾ ਨੇ ਨਥਾਨ ਨੂੰ ਦਾਊਦ ਦੇ ਕੋਲ ਘੱਲਿਆ। ਉਸ ਨੇ ਉਹਦੇ ਕੋਲ ਆ ਕੇ ਉਹਨੂੰ ਆਖਿਆ, ਇੱਕ ਸ਼ਹਿਰ ਵਿਚ ਦੋ ਜਣੇ ਸਨ, ਇੱਕ ਤਾਂ ਧਨਵਾਨ ਅਤੇ ਦੂਜਾ ਕੰਗਾਲ। ਉਸ ਧਨਵਾਨ ਕੋਲ ਢੇਰ ਸਾਰੇ ਇੱਜੜ ਅਤੇ ਵੱਗ ਸਨ, ਪਰ ਉਸ ਕੰਗਾਲ ਕੋਲ ਭੇਡਾਂ ਦੀ ਇੱਕ ਲੇਲੀ ਖੁਣੋ ਹੋਰ ਕੁਝ ਨਹੀਂ ਸੀ। ਉਸ ਨੂੰ ਉਹਨੇ ਮੁੱਲ ਲਿਆ ਸੀ ਅਤੇ ਪਾਲਿਆ ਸੀ, ਅਤੇ ਉਹ ਉਸ ਦੇ ਅਤੇ ਉਸ ਦੇ ਬਾਲਕਾਂ ਦੇ ਕੋਲ ਵਧੀ। ਉਹ ਉਸੇ ਦੀ ਰੋਟੀ ਵਿਚੋਂ ਖਾਂਦੀ, ਉਸੇ ਦੇ ਕਟੋਰੇ ਵਿਚੋਂ ਪੀਂਦੀ, ਉਸੇ ਦੀ ਝੋਲੀ ਵਿਚ ਸੌਂਦੀ, ਅਤੇ ਉਸ ਦੀ ਧੀ ਦੇ ਥਾਂ ਸੀ। ਇੱਕ ਰਾਹੀ ਉਸ ਧਨਵਾਨ ਕੋਲ ਆਇਆ, ਸੋ ਉਸ ਨੇ ਆਪਣੇ ਇੱਜੜ ਅਤੇ ਆਪਣੇ ਵੱਗ ਨੂੰ ਬਚਾ ਰੱਖਿਆ, ਅਤੇ ਉਸ ਰਾਹੀ ਦੇ ਲਈ ਜੋ ਉਸ ਕੋਲ ਆਇਆ ਸੀ ਉਸ ਨੇ ਤਿਆਰੀ ਨਾ ਕੀਤੀ, ਸਗੋਂ ਕੰਗਾਲ ਦੀ ਲੇਲੀ ਖੋਹ ਲਈ ਅਤੇ ਉਸ ਪਰਾਹੁਣੇ ਦੇ ਲਈ ਤਿਆਰ ਕੀਤੀ। ਤਦ ਉਸ ਮਨੁੱਖ ਉੱਤੇ ਦਾਊਦ ਦਾ ਕ੍ਰੋਧ ਜਾਗਿਆ ਅਤੇ ਉਸ ਨੇ ਨਾਥਨ ਨੂੰ ਆਖਿਆ, ਜਿਉਂਦੇ ਯਹੋਵਾ ਦੀ ਸਹੁੰ, ਜਿਸ ਮਨੁੱਖ ਨੇ ਇਹ ਕੰਮ ਕੀਤਾ ਸੋ ਵੱਢਣ ਜੋਗਾ ਹੈ। ਸੋ ਉਹ ਮਨੁੱਖ ਚੌਗਣੀ ਲੇਲੀ ਦੀ ਕੀਮਤ ਉਹਨੂੰ ਮੋੜ ਕੇ ਦੇਵੇ, ਕਿਉਂ ਜੋ ਉਸ ਨੇ ਅਜਿਹਾ ਕੰਮ ਕੀਤਾ ਅਤੇ ਕੁਝ ਦਇਆ ਨਾ ਕੀਤੀ। ਤਦ ਨਾਥਨ ਨੇ ਦਾਊਦ ਨੂੰ ਆਖਿਆ, ਉਹ ਮਨੁੱਖ ਤੂੰ ਹੀ ਤਾਂ ਹੈ, ਯਹੋਵਾ ਇਜ਼ਰਾਇਲ ਦੇ ਪਰਮੇਸ਼ਵਰ ਨੇ ਐਉਂ ਆਖਿਆ ਹੈ, ਮੈਂ ਤੈਨੂੰ ਮਸਾ ਕੀਤਾ ਜੋ ਤੂੰ ਇਜ਼ਰਾਇਲ ਉੱਤੇ ਰਾਜ ਕਰੇ, ਅਤੇ ਮੈਂ ਤੈਨੂੰ ਸ਼ਾਊਲ ਦੇ ਹੱਥੋਂ ਛੁਡਾਇਆ, ਮੈਂ ਤੇਰੇ ਮਾਲਕ ਦਾ ਘਰ ਤੈਨੂੰ ਦਿੱਤਾ, ਤੇਰੇ ਮਾਲਕ ਦੀਆਂ ਰਾਣੀਆਂ ਨੂੰ ਵੀ ਤੇਰੀ ਬੁੱਕਲ ਵਿਚ ਦੇ ਦਿੱਤਾ, ਇਜ਼ਰਾਇਲ ਅਤੇ ਯਹੂਦਾ ਦੇ ਘਰਾਨੇ ਵੀ ਤੈਨੂੰ ਦੇ ਦਿੱਤੇ, ਅਤੇ ਜੇ ਕਦੀ ਇਹ ਸਭ ਕੁਝ ਥੋੜਾ ਸੀ ਤਾਂ ਮੈਂ ਤੈਨੂੰ ਹੋਰ ਵਸਤਾਂ ਵੀ ਦਿੰਦਾ। ਸੋ ਤੈਂ ਯਹੋਵਾ ਦੀ ਆਗਿਆ ਨੂੰ ਤੁੱਛ ਜਾਣ ਕੇ ਉਸ ਦੇ ਅੱਗੇ ਕਾਹਨੂੰ ਬੁਰਿਆਈ ਕੀਤੀ, ਕਿਉਂ ਜੋ ਤੈਂ ਹਿਤੀ ਉਰੀਆਹ ਨੂੰ ਤਲਵਾਰ ਨਾਲ ਵਡਵਾਇਆ ਅਤੇ ਉਸ ਦੀ ਪਤਨੀ ਨੂੰ ਲੈ ਕੇ ਆਪਣੀ ਪਤਨੀ ਬਣਾਇਆ, ਔਰ ਉਸ ਨੂੰ ਅਮੋਨੀਆ ਦੀ ਤਲਵਾਰ ਨਾਲ ਵਢਾ ਸੁੱਟਿਆ। ਸੋ ਹੁਣ ਤੇਰੇ ਘਰ ਉੱਤੋਂ ਤਲਵਾਰ ਕਦੀ ਨਾ ਹਟੇਗੀ, ਕਿਉਂ ਜੋ ਤੈਂ ਮੈਨੂੰ ਤੁੱਛ ਜਾਣਿਆ ਅਤੇ ਹਿਤੀ ਉਰੀਆਹ ਦੀ ਪਤਨੀ ਨੂੰ ਲੈ ਕੇ ਆਪਣੀ ਪਤਨੀ ਬਣਾਇਆ। ਯਹੋਵਾ ਐਂ ਆਖਦਾ ਹੈ, ਭਾਈ ਵੇਖ, ਮੈਂ ਇੱਕ ਬਦੀ ਨੂੰ ਤੇਰੇ ਆਪਣੇ ਘਰ ਵਿੱਚੋਂ ਹੀ ਤੇਰੇ ਉੱਤੇ ਪਾਵਾਂਗਾ, ਅਤੇ ਮੈਂ ਤੇਰੀਆਂ ਪਤਨੀਆਂ ਨੂੰ ਲੈ ਕੇ ਤੇਰੀਆਂ ਅੱਖੀਆਂ ਦੇ ਸਾਹਮਣੇ ਤੇਰੇ ਗੁਆਂਢੀ ਨੂੰ ਦਿਆਂਗਾ, ਅਤੇ ਉਹ ਇਸ ਸੂਰਜ ਦੇ ਸਾਹਮਣੇ ਤੇਰੀਆਂ ਪਤਨੀਆਂ ਦੇ ਨਾਲ ਸੰਗ ਕਰੇਗਾ, ਕਿਉਂ ਜੋ ਤੈਂ ਇਹ ਗੱਲ ਲੁਕ ਕੇ ਕੀਤੀ, ਪਰ ਮੈਂ ਸਾਰੇ ਇਜ਼ਰਾਇਲ ਦੇ ਸਾਹਮਣੇ ਖੁੱਲ੍ਹਮ ਖੁੱਲ੍ਹਾ ਇਹ ਕਰਾਂਗਾ। ਤਦ ਦਾਊਦ ਨੇ ਨਾਥਨ ਨੂੰ ਆਖਿਆ, ਮੈਂ ਯਹੋਵਾ ਦਾ ਪਾਪ ਕੀਤਾ। ਅਤੇ ਨਾਥਨ ਨੇ ਦਾਊਦ ਨੂੰ ਆਖਿਆ, ਯਹੋਵਾ ਨੇ ਵੀ ਤੇਰਾ ਪਾਪ ਬਖਸ਼ਿਆ, ਸੋ ਤੂੰ ਨਾ ਮਰੇਗਾ। ਪਰ ਇਸ ਕਰਕੇ ਜੋ ਤੇਰੇ ਇਸ ਕੰਮ ਕਰਨ ਤੋਂ ਯਹੋਵਾ ਦੇ ਵੈਰੀਆਂ ਲਈ ਨਿੰਦਿਆ ਕਰਨ ਦਾ ਵੱਡਾ ਵੇਲਾ ਲੱਭਾ, ਸੋ ਇਹ ਮੁੰਡਾ ਵੀ ਜੋ ਤੇਰੇ ਲਈ ਜੰਮੇਗਾ ਜ਼ਰੂਰ ਮਰ ਜਾਵੇਗਾ। ਤਾਂ ਨਾਥਨ ਆਪਣੇ ਘਰ ਚਲਾ ਗਿਆ। ਯਹੋਵਾ ਨੇ ਉਸ ਮੁੰਡੇ ਨੂੰ ਜੋ ਉਰੀਆ ਦੀ ਪਤਨੀ ਤੋਂ ਦਾਊਦ ਲਈ ਜੰਮਿਆ ਸੀ ਅਜਿਹਾ ਮਾਰਿਆ ਜੋ ਉਹ ਬਹੁਤ ਮਾਂਦਾ ਪੈ ਗਿਆ। ਸੋ ਦਾਊਦ ਨੇ ਉਸ ਮੁੰਡੇ ਦੇ ਲਈ ਪਰਮੇਸ਼ਵਰ ਕੋਲ ਜਾ ਕੇ ਬੇਨਤੀ ਕੀਤੀ ਤੇ ਦਾਊਦ ਵਰਤ ਰੱਖਿਆ ਤੇ ਜਾ ਕੇ ਸਾਰੀ ਰਾਤ ਭੌਂ ਤੇ ਪਿਆ ਰਿਹਾ। ਉਹਦੇ ਘਰ ਦੇ ਬਜ਼ੁਰਗ ਉੱਠ ਕੇ ਉਹਦੇ ਕੋਲ ਆਏ ਜੋ ਉਹਨੂੰ ਧਰਤੀ ਉੱਤੋਂ ਉਠਾਉਣ, ਪਰ ਉਹਨੇ ਨਾ ਮੰਨਿਆ ਅਤੇ ਉਹਨਾਂ ਦੇ ਨਾਲ ਰੋਟੀ ਨਾ ਖਾਧੀ। ਤਾਂ ਅਜਿਹਾ ਹੋਇਆ ਜੋ ਸੱਤਵੇਂ ਦਿਨ ਉਹ ਮੁੰਡਾ ਮਰ ਗਿਆ। ਦਾਊਦ ਦੇ ਟਹਿਲੂਏ ਡਰ ਦੇ ਮਾਰੇ ਆਖ ਨਾ ਸਕੇ ਜੋ ਮੁੰਡਾ ਮਰ ਗਿਆ ਹੈ, ਕਿਉਂ ਜੋ ਉਹਨਾਂ ਨੇ ਆਖਿਆ, ਵੇਖ ਜਦ ਉਹ ਮੁੰਡਾ ਅਜੇ ਜਿਉਂਦਾ ਸੀ ਤਾਂ ਅਸਾਂ ਉਹਨੂੰ ਆਖਿਆ ਅਤੇ ਉਹਨੇ ਸਾਡੀ ਗੱਲ ਨਾ ਮੰਨੀ, ਅਤੇ ਜੇਕਰ ਹੁਣ ਅਸੀਂ ਉਹਨੂੰ ਆਖੀਏ ਕਿ ਮੁੰਡਾ ਮਰ ਗਿਆ ਹੈ ਤਾਂ ਉਹ ਆਪਣੀ ਜਿੰਦ ਨੂੰ ਕਿਵੇਂ ਕਸ਼ਟ ਦੇਵੇਗਾ। ਫਿਰ ਜਦ ਦਾਊਦ ਨੇ ਡਿੱਠਾ ਜੋ ਟਹਿਲੂਏ ਆਪੋ ਵਿਚ ਘੁਸਰ ਮੁਸਰ ਕਰਦੇ ਪਏ ਹਨ, ਤਾਂ ਦਾਊਦ ਨੇ ਜਾਤਾ, ਭਾਈ ਮੁੰਡਾ ਮਰ ਗਿਆ ਹੈ। ਸੋ ਦਾਊਦ ਨੇ ਆਪਣੇ ਟਹਿਲੂਆਂ ਨੂੰ ਆਖਿਆ ਕਿ ਮੁੰਡਾ ਮਰ ਗਿਆ? ਉਹਨਾਂ ਨੇ ਆਖਿਆ, ਜੀ ਮਰ ਗਿਆ। ਤਦ ਦਾਊਦ ਧਰਤੀ ਤੋਂ ਉਠਿਆ, ਨਹਾਤਾ, ਸੁਗੰਧਤਾ ਲਾਈ, ਲੀੜੇ ਬਦਲੇ ਅਤੇ ਯਹੋਵਾ ਦੇ ਘਰ ਵਿਚ ਆ ਕੇ ਮੱਥਾ ਟੇਕਿਆ। ਫਿਰ ਆਪਣੇ ਘਰ ਵਿਚ ਗਿਆ ਅਤੇ ਰੋਟੀ ਮੰਗੀ ਅਤੇ ਉਹਨਾਂ ਨੇ ਉਹਦੇ ਅੱਗੇ ਰੋਟੀ ਪਰੋਸੀ, ਸੋ ਉਹਨੇ ਖਾਧੀ। ਤਦ ਉਹਦੇ ਟਹਿਲੂਆਂ ਨੇ ਉਹਨੂੰ ਆਖਿਆ, ਇਹ ਕੀ ਗੱਲ ਹੈ ਜੋ ਤੁਸਾਂ ਕੀਤੀ? ਤੁਸਾਂ ਉਸ ਮੁੰਡੇ ਦੇ ਲਈ ਜਾਂ ਉਹ ਜਿਉਂਦਾ ਸੀ ਤਾਂ ਵਰਤ ਰੱਖਿਆ ਅਤੇ ਰੋਇਆ, ਪਰ ਜਾਂ ਉਹ ਮਰ ਗਿਆ ਤਾਂ ਤੁਸਾਂ ਉੱਠ ਕੇ ਰੋਟੀ ਖਾਧੀ? ਉਹਨੇ ਆਖਿਆ, ਜਦ ਤੋੜੀ ਉਹ ਮੁੰਡਾ ਜਿਉਂਦਾ ਸੀ ਤਾਂ ਮੈਂ ਵਰਤ ਰੱਖਿਆ ਅਤੇ ਰੋਂਦਾ ਰਿਹਾ, ਕਿਉਂ ਜੋ ਮੈਂ ਆਖਿਆ, ਕੀ ਜਾਣੀਏ ਜੋ ਯਹੋਵਾ ਦਇਆ ਨਾ ਕਰੇਗਾ ਜੋ ਇਹ ਮੁੰਡਾ ਜੀਵੇ? ਪਰ ਹੁਣ ਤਾਂ ਉਹ ਮਰ ਗਿਆ, ਫਿਰ ਮੈਂ ਕਾਹਨੂੰ ਵਰਤ ਰੱਖਾਂ? ਭਲਾ ਮੈਂ ਉਹਨੂੰ ਫੇਰ ਆਪਣੇ ਕੋਲ ਲਿਆ ਸਕਦਾ ਹਾਂ? ਮੈਂ ਤਾਂ ਉਹਦੇ ਕੋਲ ਜਾਵਾਂਗਾ, ਪਰ ਉਹਨੇ ਮੇਰੇ ਕੋਲ ਨਹੀਂ ਮੁੜ ਆਉਣਾ। ਦਾਊਦ ਨੇ ਆਪਣੀ ਪਤਨੀ ਬਤਸ਼ਬਾ ਨੂੰ ਧੀਰਜ ਦਿੱਤੀ ਔਰ ਉਹਦੇ ਕੋਲ ਜਾ ਕੇ ਉਹਦੇ ਨਾਲ ਸੰਗ ਕੀਤਾ ਅਤੇ ਉਹ ਇੱਕ ਪੁੱਤਰ ਜਣੀ ਔਰ ਉਸ ਦਾ ਨਾਂ ਸੁਲੇਮਾਨ ਧਰਿਆ। ਉਹ ਯਹੋਵਾ ਦਾ ਪਿਆਰਾ ਹੋਇਆ ਅਤੇ ਉਹਨੇ ਨਾਥਾਨ ਨਬੀ ਦੇ ਰਾਹੀਂ ਆਖ ਕੱਲਿਆ ਅਤੇ ਉਸ ਦਾ ਨਾਂ ਯਹੋਵਾ ਦੇ ਕਾਰਨ ਯਦੀਦਯਾ ਧਰਿਆ। ਯੋਆਬ ਅਮੋਨੀਆ ਦੇ ਰਬਾਹ ਨਾਲ ਲੜਿਆ ਅਤੇ ਉਸ ਨੇ ਉਹ ਰਾਜਧਾਨੀ ਲੈ ਲਈ। ਫਿਰ ਯੋਆਬ ਨੇ ਹਲਕਾਰਿਆਂ ਦੇ ਰਾਹੀਂ ਦਾਊਦ ਨੂੰ ਆਖ ਕੱਲਿਆ, ਮੈਂ ਰਬਾਹ ਨਾਲ ਲੜਿਆ ਹਾਂ ਅਤੇ ਮੈਂ ਪਾਣੀਆਂ ਦੇ ਸ਼ਹਿਰ ਨੂੰ ਲੈ ਲਿਆ। ਸੋ ਹੁਣ ਤੁਸੀਂ ਰਹਿੰਦੇ ਲੋਕਾਂ ਨੂੰ ਇਕੱਠਾ ਕਰਕੇ ਉਸ ਸ਼ਹਿਰ ਉੱਤੇ ਡੇਰਾ ਲਾਓ ਅਤੇ ਉਹਨੂੰ ਜਿੱਤ ਲਓ। ਅਜਿਹਾ ਨਾ ਹੋਵੇ ਜੋ ਮੈਂ ਉਸ ਸ਼ਹਿਰ ਨੂੰ ਜਿੱਤ ਲਵਾਂ ਅਤੇ ਉਹ ਮੇਰੇ ਨਾਂ ਤੋਂ ਸੱਦਿਆ ਜਾਵੇ। ਤਦ ਦਾਊਦ ਨੇ ਸਾਰੇ ਲੋਕਾਂ ਨੂੰ ਇਕੱਠਿਆਂ ਕੀਤਾ ਅਤੇ ਰਬਾਹ ਉੱਤੇ ਚੜਿਆ ਔਰ ਉਹਦੇ ਸਾਹਮਣੇ ਲੜਿਆ ਅਤੇ ਉਹਨੂੰ ਜਿੱਤ ਲਿਆ। ਉਹਨੇ ਉਹਨਾਂ ਦੇ ਰਾਜੇ ਦਾ ਮੁਕਟ ਉਸ ਦੇ ਸਿਰ ਤੋਂ ਲੈ ਲਿਆ। ਉਹਨਾਂ ਬਹੁਮੁੱਲੇ ਪੱਥਰਾਂ ਸਣੇ ਜੋ ਉਸ ਦਾ ਸੋਨਾ ਤੋਲ ਵਿਚ ਇਕ ਤੋੜਾ ਸੀ, ਸੋ ਉਹ ਦਾਊਦ ਦੇ ਸਿਰ ਉੱਤੇ ਰੱਖਿਆ ਗਿਆ ਅਤੇ ਉਹਨੇ ਉਸ ਸ਼ਹਿਰ ਵਿਚੋਂ ਢੇਰ ਸਾਰੀ ਲੁੱਟ ਕੱਢੀ। ਤਾਂ ਉਹਨੇ ਉਹਨਾਂ ਨੂੰ ਜੋ ਉਹਦੇ ਵਿਚ ਸਨ ਬਾਹਰ ਕੱਢ ਕੇ ਆਰੀਆਂ ਲੋਹੇ ਦੇ ਸੁਹਾਗਿਆਂ ਲੋਹੇ ਦੇ ਕੁਲਾੜਿਆਂ ਨਾਲ ਉਹਨਾਂ ਤੋਂ ਕੰਮ ਲਿਆ ਅਤੇ ਉਹਨਾਂ ਨੂੰ ਆਵੀਆਂ ਦੇ ਵਿਚ ਘੱਲਿਆ ਅਤੇ ਉਹਨੇ ਅਮੋਨੀਆਂ ਦੇ ਸਾਰੇ ਸ਼ਹਿਰਾਂ ਨਾਲ ਇਹੋ ਹੀ ਕੀਤਾ। ਤਾਂ ਦਾਊਦ ਅਤੇ ਸਭ ਲੋਕ ਯਰੂਸ਼ਲਮ ਨੂੰ ਮੁੜੇ। 2 ਸਾਮੂਅਲ 13 ਅਮਨੋਨ ਅਤੇ ਤਮਾਰ। ਇਸ ਦੇ ਪਿੱਛੋਂ ਅਜਿਹਾ ਹੋਇਆ ਜੋ ਦਾਊਦ ਦੇ ਪੁੱਤਰ ਅਬਸ਼ਲੋਮ ਦੀ ਤਮਾਰ ਨਾਮੇ ਇੱਕ ਭੈਣ ਸੋਹਣੀ ਸੀ। ਉਹਦੇ ਨਾਲ ਦਾਊਦ ਦੇ ਪੁੱਤਰ ਅਮਨੋਨ ਨੇ ਪ੍ਰੀਤ ਲਾ ਲਈ ਅਤੇ ਅਮਨੋਨ ਅਜਿਹਾ ਲੱਟੂ ਹੋਇਆ ਜੋ ਆਪਣੀ ਭੈਣ ਤਮਾਰ ਦੇ ਕਾਰਨ ਬਿਮਾਰ ਪੈ ਗਿਆ, ਕਿਉਂ ਜੋ ਉਹ ਕੁਆਰੀ ਸੀ। ਸੋ ਅਮਨੋਨ ਨੇ ਉਹਦੇ ਨਾਲ ਕੁਝ ਕਰਨਾ ਆਪਣੇ ਲਈ ਔਖਾ ਸਮਝਿਆ ਅਤੇ ਦਾਊਦ ਦੇ ਭਰਾ ਸਿਮਆ ਦਾ ਪੁੱਤਰ ਯੋਨਾਦਾਬ ਅਮਨੋਨ ਦਾ ਮਿੱਤਰ ਸੀ ਅਤੇ ਇਹ ਯੋਨਾਦਾਬ ਵੱਡਾ ਚਾਤਰ ਮਨੁੱਖ ਸੀ। ਸੋ ਉਸ ਨੇ ਉਹਨੂੰ ਆਖਿਆ, ਤੂੰ ਪਾਤਸ਼ਾਹ ਦਾ ਪੁੱਤਰ ਹੋ ਕੇ ਦਿਨੋ ਦਿਨ ਲਿੱਸਾ ਕਿਉਂ ਹੁੰਦਾ ਜਾਂਦਾ ਹੈ? ਭਲਾ ਮੈਨੂੰ ਨਾ ਦੱਸੇਗਾ? ਤਦ ਅਮਨੋਨ ਨੇ ਉਸ ਨੂੰ ਆਖਿਆ ਕਿ ਮੇਰੀ ਆਪਣੇ ਭਰਾ ਅਬਸ਼ਲੋਮ ਦੀ ਭੈਣ ਤਮਾਰ ਨਾਲ ਪ੍ਰੀਤ ਲੱਗ ਗਈ ਹੈ। ਸੋ ਯੋਨਾਦਾਬ ਨੇ ਉਹਨੂੰ ਆਖਿਆ, ਤੂੰ ਮੰਜੇ ਉੱਤੇ ਪੈ ਰਹੋ ਅਤੇ ਆਪਣੇ ਆਪ ਨੂੰ ਰੋਗੀ ਬਣਾ ਅਤੇ ਜਦ ਤੇਰਾ ਪਿਓ ਤੈਨੂੰ ਵੇਖਣ ਆਵੇ ਤਾਂ ਤੂੰ ਉਹਨੂੰ ਆਖੀ ਜੋ ਮੇਰੀ ਭੈਣ ਤਮਾਰ ਨੂੰ ਪ੍ਰਵਾਨਗੀ ਦਿਓ ਜੋ ਉਹ ਆਵੇ ਅਤੇ ਮੈਨੂੰ ਰੋਟੀ ਖਵਾਵੇ ਅਤੇ ਮੇਰੇ ਸਾਹਮਣੇ ਭੋਜਨ ਪਕਾਵੇ ਜੋ ਮੈਂ ਵੇਖਾਂ ਅਤੇ ਉਹਦੇ ਹੱਥੋਂ ਖਾਵਾਂ। ਤਦ ਅਮਨੋਨ ਲੰਮਾ ਪੈ ਰਿਹਾ ਅਤੇ ਆਪਣੇ ਆਪ ਨੂੰ ਬਿਮਾਰ ਬਣਾਇਆ ਅਤੇ ਜਦ ਪਾਤਸ਼ਾਹ ਉਸ ਦੇ ਵੇਖਣ ਨੂੰ ਆਇਆ ਤਾਂ ਅਮਨੋਨ ਨੇ ਪਾਤਸ਼ਾਹ ਨੂੰ ਆਖਿਆ, ਮੇਰੀ ਭੈਣ ਤਮਾਰ ਨੂੰ ਆਉਣ ਦਿਓ ਜੋ ਉਹ ਮੇਰੇ ਸਾਹਮਣੇ ਇੱਕ ਦੋ ਪੂਰੀਆਂ ਤਲੇ, ਭਾਈ ਮੈਂ ਉਸ ਦੇ ਹੱਥੋਂ ਖਾਵਾਂ। ਤਦ ਦਾਊਦ ਨੇ ਤਮਾਰ ਦੇ ਘਰ ਆਖ ਘੱਲਿਆ, ਤੂੰ ਹੁਣ ਆਪਣੇ ਭਰਾ ਅਮਨੋਨ ਦੇ ਘਰ ਜਾ ਅਤੇ ਉਹਦੇ ਲਈ ਭੋਜਨ ਪਕਾ। ਸੋ ਤਮਾਰ ਆਪਣੇ ਭਰਾ ਅਮਨੋਨ ਦੇ ਘਰ ਆਈ ਅਤੇ ਉਹ ਮੰਜੇ ਉੱਤੇ ਪਿਆ ਹੋਇਆ ਸੀ। ਉਸ ਨੇ ਆਟਾ ਲੈ ਕੇ ਗੁੰਨਿਆ ਅਤੇ ਉਹਦੇ ਸਾਹਮਣੇ ਪੂਰੀਆਂ ਤਲੀਆਂ। ਉਸ ਨੇ ਥਾਲੀ ਲੈ ਕੇ ਉਹਨਾਂ ਨੂੰ ਉਹਦੇ ਸਾਹਮਣੇ ਧਰ ਦਿੱਤਾ, ਪਰ ਉਹਨੇ ਖਾਣ ਤੋਂ ਨਾ ਕੀਤੀ। ਤਦ ਅਮਨੋਨ ਨੇ ਆਖਿਆ, ਸਭੇ ਜਣੇ ਮੇਰੇ ਕੋਲੋਂ ਬਾਹਰ ਨਿਕਲ ਜਾਣ। ਸੋ ਸਭ ਉਹਦੇ ਕੋਲੋਂ ਬਾਹਰ ਨਿਕਲ ਗਏ। ਤਦ ਅਮਨੋਨ ਨੇ ਤਾਮਾਰ ਨੂੰ ਆਖਿਆ, ਕੋਠੜੀ ਦੇ ਅੰਦਰ ਭੋਜਨ ਲੈ ਆ, ਜੋ ਮੈਂ ਤੇਰੇ ਹੱਥੋਂ ਖਾਵਾਂ। ਸੋ ਤਾਮਾਰ ਨੇ ਉਹ ਪੂੜੀਆਂ ਜੋ ਉਸ ਨੇ ਤਲੀਆਂ ਸਨ ਲਈਆਂ, ਅਤੇ ਕੋਠੜੀ ਦੇ ਵਿੱਚ ਆਪਣੇ ਭਰਾ ਅਮਨੋਨ ਦੇ ਕੋਲ ਲੈ ਆਈ। ਜਦ ਉਹ ਭੋਜਨ ਉਹਦੇ ਖਵਾਉਣ ਲਈ ਉਹਦੇ ਸਾਹਮਣੇ ਲੈ ਆਈ, ਤਾਂ ਉਸ ਨੇ ਉਸ ਨੂੰ ਫੜ ਲਿਆ ਔਰ ਉਸ ਨੂੰ ਆਖਿਆ, ਕੁੜੇ ਮੇਰੇ ਨਾਲ ਭੋਗ ਕਰ। ਉਹ ਬੋਲੀ, ਨਹੀਂ ਮੇਰੇ ਭਾਈਆ, ਮੇਰੇ ਨਾਲ ਜ਼ਬਰਦਸਤੀ ਨਾ ਕਰ, ਕਿਉਂ ਜੋ ਇਜ਼ਰਾਇਲ ਵਿੱਚ ਅਜਿਹਾ ਕੰਮ ਕਰਨਾ ਯੋਗ ਨਹੀਂ, ਤੂੰ ਅਜਿਹੀ ਮੂਰਖਤਾਈ ਨਾ ਕਰ। ਮੈਂ ਆਪਣਾ ਕਲੰਕ ਕਿੱਥੇ ਲਾਵਾਂਗੀ, ਅਤੇ ਤੂੰ ਇਜ਼ਰਾਇਲ ਦੇ ਘਾਟਿਆਂ ਵਿੱਚੋਂ ਇੱਕ ਘਟਾ ਹੋਵੇਂਗਾ। ਤੂੰ ਹੁਣ ਪਾਤਸ਼ਾਹ ਨੂੰ ਬੋਲ, ਉਹ ਮੈਨੂੰ ਤੇਥੋਂ ਨਾ ਕਰੇਗਾ। ਪਰ ਉਹਨੇ ਉਸ ਦੀ ਗੱਲ ਨਾ ਮੰਨੀ, ਅਤੇ ਉਸ ਦੇ ਨਾਲੋਂ ਤਕੜਾ ਹੋਣ ਦੇ ਕਾਰਨ ਉਸ ਦੇ ਨਾਲ ਜ਼ਬਰਦਸਤੀ ਕੀਤੀ ਅਤੇ ਸੰਗ ਕੀਤਾ। ਫਿਰ ਅਮਨੋਨ ਨੇ ਉਸ ਦੇ ਨਾਲ ਡਾਢਾ ਵੈਰ ਕੀਤਾ, ਅਜਿਹਾ ਜੋ ਉਹ ਵੈਰ ਉਸ ਨਾਲੋਂ ਵੀ ਭਾਈ ਜਾਂ ਉਸ ਦੇ ਨਾਲ ਪ੍ਰੀਤ ਲਾਈ ਸੀ ਵਧੀਕ ਸੀ। ਅਤੇ ਅਮਨੋਨ ਨੇ ਉਸ ਨੂੰ ਆਖਿਆ, ਉੱਠ ਚਲੀ ਜਾ। ਤਾਂ ਉਸ ਨੇ ਉਹਨੂੰ ਆਖਿਆ, ਕੋਈ ਕਾਰਨ ਨਹੀਂ, ਅਤੇ ਇਹ ਬੁਰਿਆਈ ਜੋ ਤੈਂ ਮੈਨੂੰ ਕੱਢ ਦਿੱਤਾ, ਸੋ ਉਸ ਕਲੰਕ ਨਾਲੋਂ ਜੋ ਤੈਂ ਮੇਰੇ ਨਾਲ ਮੂੰਹ ਕਾਲਾ ਕੀਤਾ ਵਧੀਕ ਮਾੜਾ ਹੈ। ਪਰ ਉਹਨੇ ਉਸ ਦੀ ਗੱਲ ਨਾ ਸੁਣੀ। ਤਦ ਅਮਨੋਨ ਨੇ ਆਪਣੇ ਜਵਾਨ ਟਹਿਲੂਏ ਨੂੰ ਜੋ ਉਹਦੀ ਟਹਿਲ ਕਰਦਾ ਸੀ ਸੱਦ ਕੇ ਆਖਿਆ, ਇਹਨੂੰ ਮੇਰੇ ਘਰੋਂ ਹੁਣੇ ਬਾਹਰ ਕੱਢ ਕੇ ਉਸ ਦੇ ਮਗਰੋਂ ਬੂਹਾ ਮਾਰ ਰਿਹਾ। ਉਸ ਦੇ ਉੱਤੇ ਰੰਗ ਬਿਰੰਗੀ ਕੁੜਤੀ ਪਾਈ ਹੋਈ ਸੀ, ਕਿਉਂ ਜੋ ਪਾਤਸ਼ਾਹਾਂ ਦੀਆਂ ਕੁਆਰੀਆਂ ਧੀਆਂ ਇਹੋ ਜਿਹੇ ਹੀ ਲੀੜੇ ਪਹਿਨਦੀਆਂ ਸਨ। ਗੱਲ ਕਾਹਦੀ, ਉਹਦੇ ਟਹਿਲੂਏ ਨੇ ਉਸ ਨੂੰ ਬਾਹਰ ਕੱਢ ਦਿੱਤਾ ਅਤੇ ਉਸ ਦੇ ਪਿੱਛੋਂ ਬੂਹਾ ਮਾਰ ਲਿਆ। ਤਾਮਾਰ ਨੇ ਸਿਰ ਉੱਤੇ ਸਵਾਹ ਪਾਈ ਅਤੇ ਉਹ ਰੰਗ ਬਿਰੰਗੀ ਕੁੜਤੀ ਜੋ ਪਹਿਨੀ ਹੋਈ ਸੀ ਪਾੜ ਸੁੱਟੀ, ਅਤੇ ਸਿਰ ਉੱਤੇ ਹੱਥ ਧਰ ਕੇ ਚੀਕਾਂ ਮਾਰਦੀ ਹੋਈ ਤੁਰੀ ਜਾਂਦੀ ਸੀ। ਅਤੇ ਉਸ ਦੇ ਭਰਾ ਅਬਸ਼ਲੋਮ ਨੇ ਉਸ ਨੂੰ ਆਖਿਆ ਕਿ ਤੇਰਾ ਭਰਾ ਅਮਨੋਨ ਤੇਰੇ ਨਾਲ ਲੱਗਾ, ਪਰ ਹੇ ਮੇਰੀ ਭੈਣ ਹੁਣ ਚੁੱਪ ਕਰ ਰਹੋ, ਉਹ ਤੇਰਾ ਭਰਾ ਜੋ ਹੈ, ਅਤੇ ਇਸ ਗੱਲ ਲਈ ਮਨ ਵਿੱਚ ਫਿਕਰ ਨਾ ਕਰ। ਤਦ ਤਾਮਾਰ ਆਪਣੇ ਭਰਾ ਅਬਸ਼ਲੋਮ ਦੇ ਘਰ ਵਿੱਚ ਉਦਾਸ ਹੋ ਕੇ ਬੈਠੀ ਰਹੀ। ਜਾਂ ਦਾਊਦ ਪਾਤਸ਼ਾਹ ਨੇ ਇਹ ਸਾਰੀਆਂ ਗੱਲਾਂ ਸੁਣੀਆਂ ਤਾਂ ਉਹਦਾ ਕ੍ਰੋਧ ਬਹੁਤ ਜਾਗਿਆ, ਅਤੇ ਅਬਸ਼ਲੋਮ ਨੇ ਆਪਣੇ ਭਰਾ ਅਮਨੋਨ ਨੂੰ ਕੁਝ ਚੰਗਾ ਮੰਦਾ ਨਾ ਆਖਿਆ, ਕਿਉਂ ਜੋ ਅਬਸ਼ਲੋਮ ਅਮਨੋਨ ਨਾਲ ਵੈਰ ਰੱਖਦਾ ਸੀ। ਇਸ ਕਰਕੇ ਜੋ ਉਸ ਨੇ ਉਹਦੀ ਭੈਣ ਤਾਮਾਰ ਨਾਲ ਜ਼ਬਰਦਸਤੀ ਕੀਤੀ ਸੀ, ਅਤੇ ਅਜਿਹਾ ਹੋਇਆ ਜੋ ਪੂਰੇ 2 ਵਰ੍ਹਿਆਂ ਪਿੱਛੋਂ ਅਬਸ਼ਲੋਮ ਦੇ ਉਨ ਕਤਰਨ ਵਾਲੇ ਬਵਾਲ ਹਸੋਰ ਵਿੱਚ ਜੋ ਇਫਰਾਹੀਮ ਦੇ ਕੋਲ ਹੈ ਉੱਥੇ ਸਨ। ਅਤੇ ਅਬਸ਼ਲੋਮ ਨੇ ਪਾਤਸ਼ਾਹ ਦੇ ਸਭਨਾ ਪੁੱਤਰਾਂ ਨੂੰ ਬੁਲਾਇਆ, ਅਤੇ ਅਬਸ਼ਲੋਮ ਪਾਤਸ਼ਾਹ ਕੋਲ ਆਇਆ ਅਤੇ ਆਖਿਆ, ਵੇਖੋ ਤੇਰੇ ਸੇਵਕ ਦੇ ਉਨ ਕਤਰਨ ਵਾਲੇ ਹਨ, ਸੋ ਹੁਣ ਮੈਂ ਬੇਨਤੀ ਕਰਨਾ ਜੋ ਪਾਤਸ਼ਾਹ ਅਤੇ ਉਹਦੇ ਟਹਿਲੂਏ ਤੇਰੇ ਸੇਵਕ ਦੇ ਨਾਲ ਚੱਲਣ। ਤਦ ਪਾਤਸ਼ਾਹ ਨੇ ਅਬਸ਼ਲੋਮ ਨੂੰ ਆਖਿਆ, ਨਾ ਪੁੱਤਰ, ਅਸੀਂ ਸਭੇ ਤਾਂ ਇਸ ਵੇਲੇ ਨਾ ਜਾਈਏ, ਅਜਿਹਾ ਨਾ ਹੋਵੇ ਜੋ ਤੈਨੂੰ ਭਾਰੂ ਹੋ ਜਾਈਏ। ਅਤੇ ਉਸ ਨੇ ਉਕੀਹ ਕੀਤੀ, ਪਰ ਉਹਨੇ ਜਾਣ ਵੱਲੋਂ ਤਾਂ ਨਾ ਕੀਤੀ, ਪਰ ਉਹਨੂੰ ਅਸੀਸ ਦਿੱਤੀ। ਤਦ ਅਬਸ਼ਲੋਮ ਨੇ ਆਖਿਆ, ਜੇ ਕਦੀ ਐਂ ਨਹੀਂ ਹੁੰਦਾ ਤਾਂ ਮੇਰੇ ਭਰਾ ਅਮਨੋਨ ਨੂੰ ਸਾਡੇ ਨਾਲ ਕਰ ਦਿਓ। ਤਾਂ ਪਾਤਸ਼ਾਹ ਨੇ ਉਹਨੂੰ ਆਖਿਆ, ਉਹ ਕਿਉਂ ਤੇਰੇ ਨਾਲ ਜਾਵੇ? ਤਦ ਅਬਸ਼ਲੋਮ ਨੇ ਉਹਨੂੰ ਅਕਾਇਆ, ਤਾਂ ਉਸ ਨੇ ਅਮਨੋਨ ਨੂੰ ਅਤੇ ਸਾਰੇ ਰਾਜਪੁੱਤਰਾਂ ਨੂੰ ਉਹਦੇ ਨਾਲ ਜਾਣ ਦਿੱਤਾ। ਅਬਸ਼ਲੋਮ ਨੇ ਆਪਣੇ ਜਵਾਨਾਂ ਨੂੰ ਹੁਕਮ ਦੇ ਛੱਡਿਆ ਸੀ, ਭਾਈ ਸੁਚੇਤ ਰਹੋ। ਜਦ ਅਮਨੋਨ ਦਾ ਦਿਲ ਸ਼ਰਾਬ ਪੀ ਕੇ ਮਸਤ ਹੋਵੇ ਅਤੇ ਮੈਂ ਤੁਹਾਨੂੰ ਆਖਾਂ, ਭਾਈ ਅਮਨੋਨ ਨੂੰ ਮਾਰ ਲਓ, ਤਾਂ ਤੁਸਾਂ ਉਹਨੂੰ ਮਾਰ ਸੁੱਟਣਾ। ਕੁਝ ਡਰਨਾ ਨਾ, ਭਲਾ ਮੈਂ ਤੁਹਾਨੂੰ ਆਗਿਆ ਨਹੀਂ ਦਿੱਤੀ? ਸੋ ਤਕੜੇ ਹੋਵੋ, ਵਰਿਆਮ ਬਣੋ। ਉਪਰੰਤ ਅਬਸ਼ਲੋਮ ਦੇ ਜਵਾਨਾਂ ਨੇ ਜਿਹਾ ਅਬਸ਼ਲੋਮ ਨੇ ਆਖਿਆ ਸੀ, ਤਿਹਾ ਹੀ ਅਮਨੋਨ ਨਾਲ ਕੀਤਾ। ਤਦ ਸਾਰੇ ਰਾਜਪੁੱਤਰ ਉੱਠੇ ਅਤੇ ਸਭੇ ਮਨੁੱਖ ਆਪੋ ਆਪਣੀਆਂ ਖੱਚਰਾਂ ਉੱਤੇ ਚੜ ਕੇ ਭੱਜ ਗਏ। ਤਾਂ ਅਜਿਹਾ ਹੋਇਆ ਜੋ ਅਜੇ ਉਹ ਰਾਹ ਵਿਚ ਹੀ ਹੈ ਸਨ, ਜੋ ਦਾਊਦ ਨੂੰ ਖਬਰ ਹੋਈ, ਭਾਈ ਅਬਸ਼ਲੋਮ ਨੇ ਸਾਰੇ ਰਾਜਪੁੱਤਰਾਂ ਨੂੰ ਵੱਢ ਸੁੱਟਿਆ ਅਤੇ ਉਨ੍ਹਾਂ ਵਿਚੋਂ ਇਕ ਵੀ ਨਹੀਂ ਬਚਿਆ। ਤਦ ਪਾਤਸ਼ਾਹ ਉੱਠਿਆ ਅਤੇ ਆਪਣੇ ਲੀੜੇ ਪਾੜ ਸੁੱਟੇ ਅਤੇ ਭੌਂ ਉੱਤੇ ਲੰਮਾ ਪੈ ਗਿਆ। ਤਾਂ ਉਹਦੇ ਸਾਰੇ ਟਹਿਲੂਏ ਵੀ ਲੀੜੇ ਪਾੜ ਕੇ ਉਹਦੇ ਅੱਗੇ ਹੋ ਖਲੋਤੇ। ਤਦ ਦਾਊਦ ਦੇ ਭਰਾ ਸ਼ਿਮਆ ਦਾ ਪੁੱਤਰ ਯੋਨਾਦਾਬ ਐਂ ਆਖ ਕੇ ਬੋਲਿਆ, ਮੇਰਾ ਮਹਾਰਾਜ ਇਹ ਧਿਆਨ ਨਾ ਕਰੇ ਜੋ ਉਨ੍ਹਾਂ ਨੇ ਸਭਨਾ ਜਵਾਨਾਂ ਨੂੰ ਜੋ ਪਾਤਸ਼ਾਹ ਦੇ ਪੁੱਤਰ ਸਨ ਮਾਰ ਸੁੱਟਿਆ, ਸਗੋਂ ਅਮਨੋਨ ਹੀ ਇਕੱਲਾ ਮਾਰਿਆ ਗਿਆ। ਇਸ ਕਰਕੇ ਜੋ ਅਬਸ਼ਲੋਮ ਨੇ ਜਿਸ ਦਿਹਾੜੇ ਤੋਂ ਅਮਨੋਨ ਨੇ ਉਹਦੀ ਭੈਣ ਤਮਾਰ ਨਾਲ ਜ਼ਬਰਦਸਤੀ ਕੀਤੀ ਸੀ, ਇਹ ਗੱਲ ਮਿੱਥ ਛੱਡੀ ਸੀ। ਸੋ ਮੇਰਾ ਮਹਾਰਾਜ ਪਾਤਸ਼ਾਹ ਮਨ ਵਿਚ ਇਹ ਨਾ ਸਮਝੇ, ਭਾਈ ਸਾਰੇ ਰਾਜਪੁੱਤਰ ਮਾਰੇ ਗਏ, ਕਿਉਂ ਜੋ ਅਮਨੋਨ ਹੀ ਇਕੱਲਾ ਵੱਢਿਆ ਗਿਆ ਹੈ। ਅਬਸ਼ਲੋਮ ਨੱਠ ਗਿਆ ਅਤੇ ਉਸ ਜਵਾਨ ਰਾਖੇ ਨੇ ਜਾਂ ਆਪਣੀਆਂ ਅੱਖੀਆਂ ਉਤਾਹਾਂ ਚੁੱਕੀਆਂ ਤਾਂ ਕੀ ਵੇਖੇ ਜੋ ਢੇਰ ਸਾਰੇ ਲੋਕ ਪਹਾੜ ਦੇ ਰਾਹ ਵੱਲੋਂ ਉਹਦੇ ਮਗਰ ਆਉਂਦੇ ਹਨ। ਤਦ ਯੋਨਾਦਾਬ ਨੇ ਪਾਤਸ਼ਾਹ ਨੂੰ ਆਖਿਆ, ਵੇਖੋ ਰਾਜਪੁੱਤਰ ਆ ਗਏ ਅਤੇ ਜਿਹਾ ਤੁਹਾਡੇ ਸੇਵਕ ਨੇ ਆਖਿਆ ਸੀ ਤਿਹਾ ਹੀ ਹੋਇਆ। ਅਤੇ ਅਜਿਹਾ ਹੋਇਆ ਕਿ ਜਦ ਉਹ ਗੱਲ ਆਖ ਚੁੱਕਾ ਤਾਂ ਰਾਜਪੁੱਤਰ ਆਣ ਪੁੱਜੇ ਅਤੇ ਚੀਕਾਂ ਮਾਰ ਮਾਰ ਰੋਏ, ਅਤੇ ਪਾਤਸ਼ਾਹ ਵੀ ਆਪਣੇ ਸਾਰੇ ਟਹਿਲੂਆਂ ਸਣੇ ਬਹੁਤ ਭੁੱਬਾਂ ਮਾਰ ਮਾਰ ਰੋਇਆ। ਪਰ ਅਬਸ਼ਲੋਮ ਨੱਠ ਕੇ ਗਸ਼ੂਰ ਦੇ ਰਾਜਾ ਅਮੀਹੂਰ ਦੇ ਪੁੱਤਰ ਤਲਮੀ ਕੋਲ ਗਿਆ ਅਤੇ ਦਾਊਦ ਰੋਜ਼ ਦਿਹਾੜੀ ਆਪਣੇ ਪੁੱਤਰ ਦੇ ਲਈ ਸੋਗ ਕਰਦਾ ਸੀ। ਅਬਸ਼ਲੋਮ ਨੱਠ ਕੇ ਗਸ਼ੂਰ ਵਿਚ ਆਇਆ ਔਰ 3 ਵਰੇ ਉਥੇ ਰਿਹਾ ਅਤੇ ਦਾਊਦ ਪਾਤਸ਼ਾਹ ਦਾ ਜੀ ਅਬਸ਼ਲੋਮ ਦੇ ਕੋਲ ਜਾਣ ਨੂੰ ਵੱਡਾ ਲੋਚਦਾ ਸੀ, ਕਿਉਂ ਜੋ ਅਮਨੋਨ ਦੇ ਵੱਲੋਂ ਉਹਨੂੰ ਧੀਰਜ ਆ ਗਈ ਸੀ, ਉਹ ਮਰ ਹੀ ਜੋ ਚੁੱਕਾ ਸੀ। 2 ਸੈਮੂਅਲ 14। ਅਬਸ਼ਲੋਮ ਦੀ ਮਾਫ਼ੀ। ਸਰੂਯਾਹ ਦੇ ਪੁੱਤਰ ਯੋਆਬ ਨੇ ਜਦ ਜਾਤਾ, ਭਾਈ ਪਾਤਸ਼ਾਹ ਦਾ ਦਿਲ ਅਬਸ਼ਲੋਮ ਵੱਲ ਹੈ, ਤਾਂ ਯੋਆਬ ਨੇ ਤਕਵਾ ਵਿਚ ਮਨੁੱਖ ਘੱਲ ਕੇ ਉਥੋਂ ਇਕ ਸਿਆਣੀ ਤੀਵੀਂ ਸਦਾਈ ਅਤੇ ਉਹਨੂੰ ਆਖਿਆ, ਜੋ ਸੋਗ ਦਾ ਭਰਾਵਾ ਪਹਿਨ ਕੇ ਸੋਗੀ ਦਾ ਸਾਂਗ ਬਣਾ ਅਤੇ ਤੇਲ ਆਪਣੇ ਉੱਤੇ ਨਾ ਮਲ, ਸਗੋਂ ਅਜਿਹੀ ਬਣ ਜੋ ਜਾਣੀਦਾ ਇਹਨੂੰ ਚਰਕੋਣਾ ਹੀ ਕਿਸੇ ਮੋਏ ਹੋਏ ਦਾ ਸੋਗ ਹੈ, ਅਤੇ ਪਾਤਸ਼ਾਹ ਕੋਲ ਜਾ ਕੇ ਉਸ ਨਾਲ ਇਹ ਗੱਲ ਕਰ। ਤਾਂ ਯੋਆਬ ਨੇ ਉਹਦੇ ਮੂੰਹ ਵਿਚ ਗੱਲਾਂ ਪਾ ਦਿੱਤੀਆਂ। ਜਦ ਉਹ ਤਕਵਾ ਦੀ ਬੁੱਢੀ ਪਾਤਸ਼ਾਹ ਕੋਲ ਆਈ ਤਾਂ ਮੂੰਹ ਭਰਨੇ ਧਰਤੀ ਉੱਤੇ ਡਿੱਗੀ ਅਤੇ ਮੱਥਾ ਟੇਕਿਆ ਅਤੇ ਬੋਲੀ, ਹੇ ਪਾਤਸ਼ਾਹ ਮੇਰੀ ਦੁਹਾਈ। ਤਦ ਪਾਤਸ਼ਾਹ ਨੇ ਉਹਨੂੰ ਆਖਿਆ, ਤੈਨੂੰ ਕੀ ਹੋਇਆ? ਉਹ ਬੋਲੀ, ਮੈਂ ਸੱਚਮੁੱਚ ਰੰਡੀ ਤੀਵੀਂ ਹਾਂ ਅਤੇ ਮੇਰਾ ਪਤੀ ਮਰ ਗਿਆ ਹੈ। ਤੁਹਾਡੀ ਗੋਲੀ ਦੇ ਦੋ ਪੁੱਤਰ ਸਨ, ਸੋ ਦੋਵੇਂ ਪੈਲੀ ਵਿਚ ਹੱਥੋਂ ਪਾਈ ਹੋ ਪਏ ਅਤੇ ਉਥੇ ਸੀ ਕੋਈ ਨਹੀਂ ਜੋ ਉਨ੍ਹਾਂ ਨੂੰ ਅੱਡ ਕਰੇ, ਸੋ ਇਕ ਨੇ ਦੂਜੇ ਨੂੰ ਮਾਰਿਆ ਅਤੇ ਵੱਢ ਸੁੱਟਿਆ। ਹੁਣ ਵੇਖੋ, ਸਾਰਾ ਘਰਾਨਾ ਤੁਹਾਡੀ ਗੋਲੀ ਦਾ ਵਿਰੋਧੀ ਹੋ ਗਿਆ ਹੈ ਅਤੇ ਉਹ ਆਖਦੇ ਹਨ, ਭਾਈ ਜਿਸ ਨੇ ਆਪਣੇ ਭਰਾ ਨੂੰ ਵੱਢ ਸੁੱਟਿਆ ਹੈ ਉਹਨੂੰ ਸਾਡੇ ਹੱਥ ਸੌਂਪ ਦੇ, ਜੋ ਅਸੀਂ ਉਹਦੇ ਮਾਰੇ ਹੋਏ ਭਰਾ ਦੇ ਬਦਲੇ ਉਹਨੂੰ ਵੱਢ ਸੁੱਟੀਏ, ਸੋ ਅਸੀਂ ਪਤੀਦਾਰ ਨੂੰ ਵੀ ਮਾਰ ਸੁੱਟਾਂਗੇ, ਐਂ ਉਹ ਮੇਰੇ ਰਹਿੰਦੇ ਅੰਗਾਰੇ ਨੂੰ ਵੀ ਬੁਝਾਉਣਾ ਚਾਹੁੰਦੇ ਹਨ ਅਤੇ ਮੇਰੇ ਪਤੀ ਦਾ ਨਾਂ ਅਤੇ ਬਕੀਏ ਨੂੰ ਧਰਤੀ ਉੱਤੇ ਨਹੀਂ ਛੱਡਦੇ। ਸੋ ਪਾਤਸ਼ਾਹ ਨੇ ਉਸ ਬੁੱਢੀ ਨੂੰ ਆਖਿਆ, ਤੂੰ ਆਪਣੇ ਘਰ ਜਾ ਅਤੇ ਮੈਂ ਤੇਰੇ ਲਈ ਆਗਿਆ ਦਿਆਂਗਾ। ਤਾਂ ਉਸ ਤਕਵਾ ਦੀ ਬੁੱਢੀ ਨੇ ਪਾਤਸ਼ਾਹ ਨੂੰ ਆਖਿਆ, ਹੇ ਮੇਰੇ ਮਹਾਰਾਜ ਪਾਤਸ਼ਾਹ, ਸਾਰਾ ਦੋਸ਼ ਮੇਰੇ ਉੱਤੇ ਅਤੇ ਮੇਰੇ ਪਿਓ ਦੇ ਘਰਾਨੇ ਉੱਤੇ ਹੋਵੇ ਅਤੇ ਪਾਤਸ਼ਾਹ ਔਰ ਉਹਦਾ ਸਿੰਘਾਸਨ ਬੇਦੋਸ਼ਾ ਹੋਵੇ। ਤਦ ਪਾਤਸ਼ਾਹ ਨੇ ਆਖਿਆ, ਜਿਹੜਾ ਕੋਈ ਤੈਨੂੰ ਕੁਝ ਬੋਲੇ ਉਸ ਨੂੰ ਮੇਰੇ ਕੋਲ ਲੈ ਆ, ਜੋ ਫੇਰ ਤੈਨੂੰ ਛੋਹ ਵੀ ਨਾ ਸਕੇ। ਤਦ ਉਸ ਨੇ ਆਖਿਆ, ਮੈਂ ਬੇਨਤੀ ਕਰਦੀ ਹਾਂ, ਹੇ ਪਾਤਸ਼ਾਹ, ਯਹੋਵਾ ਆਪਣੇ ਪਰਮੇਸ਼ਵਰ ਵੱਲ ਧਿਆਨ ਲਾ ਕੇ ਖੂਨ ਦੇ ਵੱਟੇ ਲੈਣ ਵਾਲਿਆਂ ਨੂੰ ਅਟਕਾ ਦਿਓ, ਅਜਿਹਾ ਨਾ ਹੋਵੇ ਜੋ ਮੇਰੇ ਪੁੱਤਰ ਨੂੰ ਮਾਰ ਲੈਣ। ਤਦ ਉਸ ਆਖਿਆ, ਜਿਉਂਦੇ ਯਹੋਵਾ ਦੀ ਸਹੁੰ, ਤੇਰੇ ਪੁੱਤਰ ਦਾ ਇੱਕ ਵਾਲ ਵੀ ਧਰਤੀ ਉੱਤੇ ਨਾ ਡਿੱਗੇਗਾ। ਤਦ ਉਸ ਤੀਵੀਂ ਨੇ ਆਖਿਆ, ਆਪਣੀ ਗੋਲੀ ਨੂੰ ਪ੍ਰਵਾਨਗੀ ਦੇ ਜੋ ਆਪਣੇ ਮਹਾਰਾਜ ਪਾਤਸ਼ਾਹ ਅੱਗੇ ਇੱਕ ਗੱਲ ਹੋਰ ਬੋਲੇ। ਉਸ ਆਖਿਆ, ਬੋਲ। ਤਦ ਉਸ ਤੀਵੀਂ ਨੇ ਆਖਿਆ, ਤੁਸਾਂ ਪਰਮੇਸ਼ਵਰ ਦੇ ਲੋਕਾਂ ਦੇ ਵਿਰੁੱਧ ਵਿਚ ਐਂ ਕਾਹਨੂੰ ਧਿਆਨ ਕੀਤਾ ਹੈ? ਕਿਉਂ ਜੋ ਪਾਤਸ਼ਾਹ ਇਹ ਆਖਦਿਆਂ ਸਾਰ ਹੀ ਦੋਸ਼ੀ ਬਣਿਆ, ਇਸ ਲਈ ਜੋ ਪਾਤਸ਼ਾਹ ਆਪਣੇ ਕੱਢੇ ਹੋਏ ਨੂੰ ਫੇਰ ਨਹੀਂ ਸਾਧਦਾ। ਅਸੀਂ ਸਭਨਾਂ ਨੇ ਮਰਨਾ ਹੀ ਹੈ ਅਤੇ ਪਾਣੀ ਵਰਗੇ ਹਾਂ ਜੋ ਧਰਤੀ ਉੱਤੇ ਡੋਲਿਆ ਜਾਂਦਾ ਹੈ, ਜੋ ਫੇਰ ਸੰਭਾਲਿਆ ਨਹੀਂ ਜਾਂਦਾ। ਪਰਮੇਸ਼ਵਰ ਕਿਸੇ ਦੀ ਜਾਨ ਨਹੀਂ ਲੈਂਦਾ ਪਰ ਉਪਾਅ ਕਰਦਾ ਹੈ, ਜੋ ਉਹਦੇ ਕੱਢੇ ਹੋਏ ਉਸ ਕੋਲੋਂ ਮੂਲੋਂ ਨਾ ਕੱਢੇ ਜਾਣ। ਸੋ ਹੁਣ ਮੈਂ ਆਪਣੇ ਮਹਾਰਾਜ ਪਾਤਸ਼ਾਹ ਅੱਗੇ ਇਹ ਆਖਣ ਆਈ ਹਾਂ, ਇਸ ਕਰਕੇ ਜੋ ਲੋਕਾਂ ਨੇ ਮੈਨੂੰ ਡਰਾਇਆ। ਤਦ ਤੁਹਾਡੀ ਗੋਲੀ ਨੇ ਆਖਿਆ, ਭਾਈ ਮੈਂ ਆਪ ਪਾਤਸ਼ਾਹ ਅੱਗੇ ਬੇਨਤੀ ਕਰਾਂਗੀ, ਕੀ ਜਾਣੀਏ ਜੇ ਪਾਤਸ਼ਾਹ ਆਪਣੀ ਟਹਿਲਣ ਦੀ ਬੇਨਤੀ ਅਨੁਸਾਰ ਕਰੇ, ਕਿਉਂ ਜੋ ਪਾਤਸ਼ਾਹ ਅਵਸ਼ ਸੁਣ ਕੇ ਆਪਣੀ ਟਹਿਲਣ ਨੂੰ ਉਸ ਮਨੁੱਖ ਦੇ ਹੱਥੋਂ ਜੋ ਮੈਨੂੰ ਅਤੇ ਮੇਰੇ ਪੁੱਤਰ ਨੂੰ ਪਰਮੇਸ਼ਵਰ ਦੀ ਦਿੱਤੀ ਹੋਈ ਪੱਤੀ ਵਿਚੋਂ ਕੱਢ ਕੇ ਵੱਡਿਆ ਚਾਹੁੰਦਾ ਹੈ, ਛੁਡਾਵੇਗਾ। ਤਦ ਤੁਹਾਡੀ ਗੋਲੀ ਨੇ ਆਖਿਆ, ਮੇਰੇ ਮਹਾਰਾਜ ਪਾਤਸ਼ਾਹ ਦੀ ਗੱਲ ਸੁਖਦਾਇਕ ਹੋਵੇਗੀ, ਕਿਉਂ ਜੋ ਮੇਰਾ ਪਾਤਸ਼ਾਹ ਭਲਿਆਈ ਅਤੇ ਬੁਰਿਆਈ ਦੇ ਸਿਆਣਨ ਵਿਚ ਪਰਮੇਸ਼ਵਰ ਦੇ ਦੂਤ ਵਰਗਾ ਹੈ। ਸੋ ਯਹੋਵਾ ਤੁਹਾਡਾ ਪਰਮੇਸ਼ਵਰ ਤੁਹਾਡੇ ਨਾਲ ਹੋਵੇ। ਤਦ ਪਾਤਸ਼ਾਹ ਨੇ ਉਸ ਤੀਵੀਂ ਨੂੰ ਮੁੜ ਆਖਿਆ, ਜਿਹੜੀ ਗੱਲ ਮੈਂ ਤੇਥੋਂ ਪੁੱਛਣਾ ਹਾਂ ਸੋ ਤੂੰ ਮੈਥੋਂ ਨਾ ਲੁਕਾਵੀ। ਤਦ ਉਹ ਤੀਵੀਂ ਬੋਲੀ, ਜੀ ਮਹਾਰਾਜ ਪਾਤਸ਼ਾਹ ਦੱਸੋ। ਸੋ ਪਾਤਸ਼ਾਹ ਨੇ ਆਖਿਆ, ਭਲਾ ਇਸ ਸਾਰੇ ਕੰਮ ਵਿਚ ਯੋਆਬ ਦਾ ਹੱਥ ਤੇਰੇ ਨਾਲ ਨਹੀਂ? ਉਸ ਤੀਵੀਂ ਨੇ ਉੱਤਰ ਦੇ ਕੇ ਆਖਿਆ, ਤੁਹਾਡੀ ਜਿੰਦ ਦੀ ਸਹੁੰ ਹੇ ਮੇਰੇ ਮਹਾਰਾਜ ਪਾਤਸ਼ਾਹ, ਕਿਸੇ ਨੂੰ ਉਨ੍ਹਾਂ ਗੱਲਾਂ ਤੋਂ ਜੋ ਮੇਰੇ ਮਹਾਰਾਜ ਪਾਤਸ਼ਾਹ ਨੇ ਆਖੀਆਂ ਸੱਜੇ ਜਾਂ ਖੱਬੇ ਵੱਲ ਮੁੜਨਾ ਅਣਹੋਣਾ ਹੈ। ਤੁਹਾਡੇ ਟਹਿਲੂਏ ਯੋਆਬ ਨੇ ਹੀ ਮੈਨੂੰ ਆਗਿਆ ਕੀਤੀ ਅਤੇ ਉਸ ਨੇ ਹੀ ਇਹ ਸਭ ਗੱਲਾਂ ਤੁਹਾਡੀ ਟਹਿਲਣ ਦੇ ਮੂੰਹ ਵਿਚ ਪਾ ਦਿੱਤੀਆਂ ਅਤੇ ਤੁਹਾਡੇ ਟਹਿਲੂਏ ਯੋਆਬ ਨੇ ਇਹ ਸਾਰੀ ਗੱਲ ਇਸ ਕਰਕੇ ਕੀਤੀ ਹੈ ਜੋ ਉਹ ਇਸ ਕੰਮ ਦਾ ਰੰਗ ਬਦਲ ਦੇਵੇ ਅਤੇ ਜੋ ਕੁਝ ਧਰਤੀ ਉੱਤੇ ਹੁੰਦਾ ਹੈ ਉਹਦੇ ਜਾਣਨ ਨੂੰ ਮੇਰਾ ਮਹਾਰਾਜ ਪਰਮੇਸ਼ਵਰ ਦੇ ਦੂਤ ਦੀ ਬੁੱਧ ਅਨੁਸਾਰ ਬੁੱਧਵਾਨ ਹੈ। ਤਦ ਪਾਤਸ਼ਾਹ ਨੇ ਯੋਆਬ ਨੂੰ ਆਖਿਆ, ਵੇਖ ਮੈਂ ਇਹ ਕੰਮ ਕਰਦਾ ਹਾਂ, ਤੂੰ ਜਾ ਅਤੇ ਉਸ ਜਵਾਨ ਅਬਸ਼ਲੋਮ ਨੂੰ ਮੋੜ ਲਿਆ। ਤਦ ਯੋਆਬ ਧਰਤੀ ਉੱਤੇ ਮੂੰਹ ਭਰਨੇ ਡਿੱਗਾ ਅਤੇ ਮੱਥਾ ਟੇਕ ਕੇ ਪਾਤਸ਼ਾਹ ਨੂੰ ਧੰਨ ਆਖਿਆ। ਤਾਂ ਯੋਆਬ ਬੋਲਿਆ, ਅੱਜ ਤੁਹਾਡਾ ਸੇਵਕ ਜਾਣਦਾ ਹੈ ਭਾਈ ਤੁਹਾਡੀ ਵੱਲੋਂ ਹੇ ਮੇਰੇ ਮਹਾਰਾਜ ਪਾਤਸ਼ਾਹ ਮੇਰੇ ਉੱਤੇ ਕਿਰਪਾ ਦੀ ਦ੍ਰਿਸ਼ਟੀ ਹੈ, ਇਸ ਲਈ ਜੋ ਪਾਤਸ਼ਾਹ ਨੇ ਆਪਣੇ ਟਹਿਲੂਏ ਦੀ ਬੇਨਤੀ ਮੰਨ ਲਈ। ਫੇਰ ਯੋਆਬ ਉਠਿਆ ਅਤੇ ਗਸ਼ੂਰ ਨੂੰ ਜਾ ਕੇ ਅਬਸ਼ਲੋਮ ਨੂੰ ਯਰੂਸ਼ਲਮ ਵਿਚ ਲੈ ਆਇਆ। ਤਦ ਪਾਤਸ਼ਾਹ ਨੇ ਆਖਿਆ, ਉਹ ਆਪਣੇ ਘਰ ਮੁੜ ਜਾਏ ਅਤੇ ਮੇਰਾ ਮੂੰਹ ਨਾ ਵੇਖੇ। ਸੋ ਅਬਸ਼ਲੋਮ ਆਪਣੇ ਘਰ ਗਿਆ ਅਤੇ ਪਾਤਸ਼ਾਹ ਦਾ ਮੂੰਹ ਨਾ ਦਿੱਠਾ। ਸਾਰੇ ਇਜ਼ਰਾਇਲ ਵਿਚ ਕੋਈ ਮਨੁੱਖ ਵੀ ਅਬਸ਼ਲੋਮ ਦੇ ਸਮਾਨ ਸੁਹੱਪਣ ਵਿਚ ਉਸਤਤ ਯੋਗ ਨਹੀਂ ਸੀ, ਕਿਉਂ ਜੋ ਉਹਦੇ ਪੈਰਾਂ ਦੀ ਤਲੀ ਤੋਂ ਲੈ ਕੇ ਸਿਰ ਦੀ ਚੋਟੀ ਤੀਕਰ ਉਹਦੇ ਵਿਚ ਕੋਈ ਕਾਣ ਨਹੀਂ ਸੀ। ਜਦ ਉਹ ਆਪਣੇ ਸਿਰ ਦੇ ਵਾਲ ਮੁੰਨਦਾ ਸੀ, ਕਿਉਂ ਜੋ ਵਰੇ ਦੇ ਛੇਕੜ ਉਹ ਮੁੰਨਦਾ ਹੁੰਦਾ ਸੀ, ਉਹ ਵਾਲ ਬਹੁਤ ਭਾਰੇ ਜੋ ਸਨ, ਇਸ ਕਰਕੇ ਉਨ੍ਹਾਂ ਨੂੰ ਮੁੰਨਦਾ ਸੀ ਅਤੇ ਆਪਣੇ ਸਿਰ ਦੇ ਵਾਲ ਢਾਈ ਸੇਰ ਪਾਤਸ਼ਾਹੀ ਤੋਲ ਦੇ ਅਨੁਸਾਰ ਤੋਲਦਾ ਸੀ। ਸੋ ਅਬਸ਼ਲੋਮ ਦੇ ਤਿੰਨ ਪੁੱਤਰ ਜੰਮੇ ਅਤੇ ਇੱਕ ਧੀ ਤਮਾਰ ਨਾਮੇ ਸੀ। ਉਹ ਵੱਡੀ ਸੋਹਣੀ ਜਨਾਨੀ ਸੀ ਅਤੇ ਅਬਸ਼ਲੋਮ ਪੂਰੇ 2 ਵਰੇ ਯਰੂਸ਼ਲਮ ਵਿੱਚ ਰਿਹਾ, ਪਰ ਪਾਤਸ਼ਾਹ ਦਾ ਮੂੰਹ ਨਾ ਡਿੱਠਾ। ਸੋ ਅਬਸ਼ਲੋਮ ਨੇ ਯੋਆਬ ਨੂੰ ਪਾਤਸ਼ਾਹ ਕੋਲ ਘੱਲਣ ਲਈ ਸੱਦਿਆ, ਪਰ ਉਹਦੇ ਕੋਲ ਆਉਣ ਨੂੰ ਉਸ ਦਾ ਜੀ ਨਹੀਂ ਕਰਦਾ ਸੀ ਅਤੇ ਫਿਰ ਉਸ ਨੇ ਦੂਜੀ ਵਾਰ ਸੱਦਿਆ, ਪਰ ਉਹ ਨਾ ਆਇਆ। ਤਦ ਉਸ ਨੇ ਆਪਣੇ ਟਹਿਲੂਆਂ ਨੂੰ ਆਖਿਆ, ਵੇਖੋ, ਯੋਆਬ ਦੀ ਪੈਲੀ ਮੇਰੀ ਪੈਲੀ ਦੇ ਲਾਗੇ ਹੈ ਅਤੇ ਉਥੇ ਉਹਦੇ ਜੌ ਹਨ, ਸੋ ਉਨ੍ਹਾਂ ਨੂੰ ਜਾ ਕੇ ਅੱਗ ਨਾਲ ਸਾੜ ਸੁੱਟੋ। ਸੋ ਅਬਸ਼ਲੋਮ ਦੇ ਟਹਿਲੂਆਂ ਨੇ ਪੈਲੀ ਨੂੰ ਅੱਗ ਲਾਈ। ਤਦ ਯੋਆਬ ਉਠਿਆ ਅਤੇ ਅਬਸ਼ਲੋਮ ਦੇ ਘਰ ਆਇਆ ਅਤੇ ਉਹਨੂੰ ਆਖਿਆ, ਤੇਰੇ ਟਹਿਲੂਆਂ ਨੇ ਮੇਰੀ ਪੈਲੀ ਕਿਉਂ ਸਾੜ ਸੁੱਟੀ? ਤਾਂ ਅਬਸ਼ਲੋਮ ਨੇ ਯੋਆਬ ਨੂੰ ਆਖਿਆ, ਵੇਖ, ਮੈਂ ਤੈਨੂੰ ਸੱਦਾ ਕਰ ਲਿਆ, ਭਾਈ ਇੱਥੇ ਆ, ਜੋ ਮੈਂ ਤੈਨੂੰ ਲੈ ਕੇ ਪਾਤਸ਼ਾਹ ਕੋਲ ਘੱਲਾਂ। ਭਾਈ ਮੈਂ ਗਸ਼ੂਰ ਤੋਂ ਇੱਥੋਂ ਕਿਉਂ ਆਇਆ? ਮੇਰੀ ਲਈ ਤਾਂ ਉਥੇ ਰਹਿਣਾ ਹੀ ਚੰਗਾ ਸੀ, ਸੋ ਹੁਣ ਪਾਤਸ਼ਾਹ ਦਾ ਦਰਸ਼ਨ ਮੈਨੂੰ ਕਰਾਈ ਅਤੇ ਜੇ ਮੇਰੇ ਵਿੱਚ ਕੋਈ ਦੋਸ਼ ਹੋਵੇ ਤਾਂ ਉਹ ਮੈਨੂੰ ਮਾਰ ਸੁੱਟੇ। ਤਦ ਯੋਆਬ ਨੇ ਪਾਤਸ਼ਾਹ ਕੋਲ ਜਾ ਕੇ ਉਸ ਨੂੰ ਇਹ ਗੱਲ ਆਖੀ ਅਤੇ ਜਾਂ ਉਸ ਨੇ ਅਬਸ਼ਲੋਮ ਨੂੰ ਸੱਦਿਆ ਤਾਂ ਉਹ ਪਾਤਸ਼ਾਹ ਕੋਲ ਆਇਆ ਅਤੇ ਪਾਤਸ਼ਾਹ ਦੇ ਅੱਗੇ ਮੂੰਹ ਭਰਨੇ ਡਿੱਗ ਪਿਆ ਅਤੇ ਪਾਤਸ਼ਾਹ ਨੇ ਅਬਸ਼ਲੋਮ ਨੂੰ ਚੁੰਮਿਆ। 2 ਸਾਮੂਅਲ 15 ਅਬਸ਼ਲੋਮ ਦੀਆਂ ਲੂਤੀਆਂ। ਇਹਦੇ ਪਿੱਛੋਂ ਅਜਿਹਾ ਹੋਇਆ ਜੋ ਅਬਸ਼ਲੋਮ ਨੇ ਆਪਣੇ ਲਈ ਰੱਥ ਅਤੇ ਘੋੜੇ ਅਤੇ ਆਪਣੇ ਅੱਗੇ ਦੌੜਨ ਵਾਲੇ 50 ਮਨੁੱਖ ਤਿਆਰ ਕਰ ਛੱਡੇ ਅਤੇ ਅਬਸ਼ਲੋਮ ਪ੍ਰਭਾਤੇ ਹੀ ਉੱਠ ਕੇ ਡਿਉੜੀ ਦੇ ਲਾਂਘੇ ਕੋਲ ਖਲੋਂਦਾ ਹੁੰਦਾ ਸੀ ਅਤੇ ਅਜਿਹਾ ਹੋਇਆ ਕਿ ਜਾਂ ਕੋਈ ਫਰਿਆਦੀ ਪਾਤਸ਼ਾਹ ਕੋਲ ਆਉਂਦਾ ਸੀ ਤਾਂ ਅਬਸ਼ਲੋਮ ਉਹਨੂੰ ਸੱਦ ਕੇ ਆਖਦਾ ਸੀ, ਕਿਹੜੇ ਸ਼ਹਿਰ ਦਾ ਹੈ? ਜੇ ਉਸ ਨੇ ਆਖਿਆ, ਭਾਈ ਤੇਰਾ ਟਹਿਲੂਆ ਇਜ਼ਰਾਇਲ ਦੇ ਫਲਾਨੇ ਗੋਤ ਵਿੱਚੋਂ ਹੈ, ਤਾਂ ਅਬਸ਼ਲੋਮ ਉਹਨੂੰ ਆਖਦਾ ਹੁੰਦਾ ਸੀ, ਵੇਖ, ਤੇਰੀਆਂ ਗੱਲਾਂ ਚੰਗੀਆਂ ਅਤੇ ਸੱਚੀਆਂ ਹਨ, ਪਰ ਪਾਤਸ਼ਾਹ ਤੋਂ ਲੈ ਕੇ ਅਜਿਹਾ ਕੋਈ ਨਹੀਂ ਜੋ ਤੇਰੀ ਸੁਣੇ। ਨਾਲੇ ਅਬਸ਼ਲੋਮ ਆਖਦਾ ਹੁੰਦਾ ਸੀ, ਜੇ ਕਦੀ ਦੇਸ਼ ਵਿੱਚ ਮੈਂ ਨਿਆਈ ਹੁੰਦਾ ਤਾਂ ਜੋ ਕੋਈ ਫਰਿਆਦੀ ਮੇਰੇ ਕੋਲ ਆਉਂਦਾ ਤਾਂ ਅਵਸ਼ ਮੈਂ ਉਹਦਾ ਨਿਆਂ ਕਰਦਾ ਅਤੇ ਇਉਂ ਹੁੰਦਾ ਸੀ ਜਾਂ ਕੋਈ ਅਬਸ਼ਲੋਮ ਦੇ ਕੋਲ ਮੱਥਾ ਟੇਕਣ ਲਈ ਆਉਂਦਾ ਸੀ ਤਾਂ ਉਹ ਆਪਣਾ ਹੱਥ ਪਸਾਰ ਕੇ ਅਤੇ ਉਹਨੂੰ ਗਲੇ ਲਾ ਕੇ ਉਹਨੂੰ ਚੁੰਮ ਲੈਂਦਾ ਸੀ। ਸੋ ਅਬਸ਼ਲੋਮ ਨੇ ਸਾਰੇ ਇਜ਼ਰਾਇਲ ਨਾਲ ਜੋ ਪਾਤਸ਼ਾਹ ਕੋਲ ਪੁਕਾਰ ਕਰਨ ਲਈ ਆਉਂਦੇ ਸਨ ਇਸੇ ਤਰ੍ਹਾਂ ਹੀ ਕੀਤਾ। ਐਂ ਅਬਸ਼ਲੋਮ ਨੇ ਇਜ਼ਰਾਇਲ ਦੇ ਮਨੁੱਖਾਂ ਦੇ ਮਨ ਮੋਹ ਲਏ। 4 ਵਰਿਆਂ ਪਿੱਛੋਂ ਅਜਿਹਾ ਹੋਇਆ ਜੋ ਅਬਸ਼ਲੋਮ ਨੇ ਪਾਤਸ਼ਾਹ ਨੂੰ ਆਖਿਆ, ਮੈਨੂੰ ਪ੍ਰਵਾਨਗੀ ਦਿਓ ਭਾਈ ਮੈਂ ਜਾਵਾਂ ਅਤੇ ਮੈਂ ਆਪਣੀ ਸੁੱਖਣਾ ਨੂੰ ਜੋ ਯਹੋਵਾ ਦੇ ਅੱਗੇ ਸੁਖੀ ਹੈ ਹਬਰੋਨ ਵਿੱਚ ਪੂਰੀ ਕਰਾਂ ਕਿਉਂ ਜੋ ਤੁਹਾਡੇ ਦਾਸ ਨੇ ਜਦ ਅਗਾਮੀ ਗਸ਼ੂਰ ਵਿੱਚ ਸੀ ਤਾਂ ਇਹ ਸੁਖਣਾ ਸੁਖੀ ਸੀ ਭਾਈ ਜੇ ਕਦੀ ਯਹੋਵਾ ਮੈਨੂੰ ਸੱਚਮੁੱਚ ਯਰੂਸ਼ਲਮ ਵਿੱਚ ਮੋੜ ਲਿਆਵੇ ਤਾਂ ਮੈਂ ਯਹੋਵਾ ਦੀ ਉਪਾਸਨਾ ਕਰਾਂਗਾ ਤਦ ਪਾਤਸ਼ਾਹ ਨੇ ਉਹਨੂੰ ਆਖਿਆ ਸੁਖ ਨਾਲ ਜਾ ਸੋ ਉਹ ਉਠਿਆ ਅਤੇ ਹਬਰੋਨ ਨੂੰ ਤੁਰ ਪਿਆ ਅਬਸ਼ਲੋਮ ਨੇ ਇਜ਼ਰਾਇਲ ਦੇ ਸਾਰੇ ਗੋਤਾਂ ਵਿੱਚ ਭੇਤੀ ਐਉਂ ਅਖਵਾ ਕੇ ਘੱਲੇ ਭਾਈ ਜਿਸ ਵੇਲੇ ਤੁਸੀਂ ਤੁਰੀ ਦੀ ਆਵਾਜ਼ ਸੁਣੋ ਤਾਂ ਤੁਸੀਂ ਆਖਣਾ ਅਬਸ਼ਲੋਮ ਹਬਰੋਨ ਵਿੱਚ ਪਾਤਸ਼ਾਹ ਹੈ ਅਬਸ਼ਲੋਮ ਦੇ ਨਾਲ ਯਰੂਸ਼ਲਮ ਤੋਂ 200 ਮਨੁੱਖ ਤੁਰੇ ਜੋ ਸੱਦੇ ਗਏ ਸਨ ਉਹ ਆਪਣੇ ਸਹਿਜ ਸੁਭਾਅ ਤੁਰੇ ਜਾਂਦੇ ਸਨ ਤੇ ਉਨ੍ਹਾਂ ਨੂੰ ਕਿਸੇ ਗੱਲ ਦੀ ਖਬਰ ਨਾ ਹੋਈ ਅਬਸ਼ਲੋਮ ਨੇ ਦਾਊਦ ਦੇ ਮੰਤਰੀ ਗਿਲੋਨੀ ਅਹੀਥੋਫਲ ਨੂੰ ਉਹਦੇ ਸ਼ਹਿਰ ਗਿਲੋ ਤੋਂ ਜਿਸ ਵੇਲੇ ਉਹ ਬਲੀ ਚੜਾਉਂਦਾ ਸੀ ਸੱਦ ਲਿਆ ਅਤੇ ਗੋਸ਼ਟ ਵਧਦੀ ਜਾਂਦੀ ਸੀ ਕਿਉਂ ਜੋ ਲੋਕ ਅਬਸ਼ਲੋਮ ਕੋਲ ਹੁੰਦੇ ਹੁੰਦੇ ਜੁੜਦੇ ਜਾਂਦੇ ਸਨ ਤਦ ਇਕ ਸੂਹੇ ਨੇ ਦਾਊਦ ਨੂੰ ਆਣ ਦੱਸਿਆ ਭਾਈ ਇਜ਼ਰਾਇਲ ਦੇ ਮਨੁੱਖਾਂ ਦੇ ਮਨ ਅਬਸ਼ਲੋਮ ਦੇ ਮਗਰ ਲੱਗੇ ਹੋਏ ਹਨ ਸੋ ਦਾਊਦ ਨੇ ਆਪਣੇ ਨਾਲ ਦੇ ਸਾਰੇ ਟਹਿਲੂਆਂ ਨੂੰ ਜੋ ਯਰੂਸ਼ਲਮ ਵਿਚ ਸਨ ਆਖਿਆ ਉਠੋ ਭੱਜ ਚਲੀਏ ਨਹੀਂ ਤਾਂ ਅਬਸ਼ਲੋਮ ਦੇ ਹੱਥੋਂ ਅਸੀਂ ਨਾ ਬਚਾਂਗੇ ਛੇਤੀ ਤੁਰੋ ਅਜਿਹਾ ਨਾ ਹੋਵੇ ਜੋ ਅਚਨਚੇਤ ਹੀ ਸਾਨੂੰ ਫੜ ਲਵੇ ਅਤੇ ਸਾਡੇ ਉੱਤੇ ਬਦੀ ਲਿਆਵੇ ਅਤੇ ਤਲਵਾਰ ਦੀ ਧਾਰ ਨਾਲ ਸ਼ਹਿਰ ਨੂੰ ਨਾਸ ਕਰੇ ਪਾਤਸ਼ਾਹ ਦੀਆਂ ਟਹਿਲੂਆਂ ਨੇ ਪਾਤਸ਼ਾਹ ਨੂੰ ਆਖਿਆ ਵੇਖੋ ਤੁਹਾਡੇ ਟਹਿਲੂਏ ਜੋ ਕੁਝ ਮਹਾਰਾਜ ਪਾਤਸ਼ਾਹ ਆਖੇ ਉਹ ਹੀ ਕਰਨ ਨੂੰ ਤਿਆਰ ਹਨ ਤਦ ਪਾਤਸ਼ਾਹ ਨਿਕਲਿਆ ਅਤੇ ਉਹਦਾ ਸਾਰਾ ਟੱਬਰ ਉਹਦੇ ਮਗਰ ਲੱਗਾ ਅਤੇ ਪਾਤਸ਼ਾਹ ਨੇ 10 ਤੀਵੀਆਂ ਜਿਹੜੀਆਂ ਸੁਰੀਤਾਂ ਸਨ ਪਿੱਛੇ ਛੱਡੀਆਂ ਜੋ ਉਹ ਘਰ ਦੀ ਰਾਖੀ ਕਰਨ ਤਾਂ ਪਾਤਸ਼ਾਹ ਨਿਕਲਿਆ ਅਤੇ ਸਭ ਲੋਕ ਉਹਦੇ ਮਗਰ ਲੱਗੇ ਅਤੇ ਬੈਤ ਮਰਹਾਕ ਵਿਚ ਜਾ ਠਹਿਰੇ ਅਤੇ ਉਹਦੇ ਸਾਰੇ ਟਹਿਲੂਏ ਉਹਦੇ ਨਾਲ ਪਾਰ ਲੰਘਦੇ ਜਾਂਦੇ ਸਨ ਅਤੇ ਸਭ ਕਰੇਤੀ ਅਤੇ ਫਲੇਤੀ ਅਤੇ ਸਾਰੇ ਗਿੱਤੀ 600 ਜਵਾਨ ਜੋ ਗੱਥ ਤੋਂ ਉਹਦੇ ਨਾਲ ਆਏ ਸਨ ਪਾਤਸ਼ਾਹ ਦੇ ਅੱਗੇ ਅੱਗੇ ਪਾਰ ਲੰਘ ਗਏ ਤਦ ਪਾਤਸ਼ਾਹ ਨੇ ਗਿੱਤੀ ਇਤਾਈ ਨੂੰ ਆਖਿਆ ਤੂੰ ਸਾਡੇ ਨਾਲ ਕਿਉਂ ਆਇਆ ਹੈ ਤੂੰ ਮੁੜ ਜਾ ਅਤੇ ਪਾਤਸ਼ਾਹ ਨਾਲ ਰਹੋ ਕਿਉਂ ਜੋ ਤੂੰ ਓਪਰਾ ਹੈ ਅਤੇ ਆਪਣੇ ਦੇਸ਼ੋਂ ਕੱਢਿਆ ਹੋਇਆ ਵੀ ਹੈ ਆਪਣੇ ਥਾਂ ਮੁੜ ਜਾ ਕੱਲ ਹੀ ਤਾਂ ਤੂੰ ਆਇਆ ਹੈ ਅਤੇ ਭਲਾ ਅੱਜ ਹੀ ਮੈਂ ਤੈਨੂੰ ਆਪਣੇ ਨਾਲ ਇਧਰ ਉਧਰ ਪਵਾਵਾਂ ਕਿਉਂ ਜੋ ਮੇਰੇ ਜਾਣ ਦਾ ਕੋਈ ਥਹੁ ਨਹੀਂ ਸੋ ਤੂੰ ਮੁੜ ਜਾ ਅਤੇ ਆਪਣੇ ਭਰਾਵਾਂ ਨੂੰ ਵੀ ਲੈ ਜਾ ਅਤੇ ਦਇਆ ਔਰ ਸਚਿਆਈ ਤੇਰੇ ਨਾਲ ਹੋਵੇ ਤਦ ਇਤਈ ਨੇ ਪਾਤਸ਼ਾਹ ਨੂੰ ਉੱਤਰ ਦੇ ਕੇ ਆਖਿਆ ਜਿਉਂਦੇ ਯਹੋਵਾ ਅਤੇ ਮੇਰੇ ਮਹਾਰਾਜ ਪਾਤਸ਼ਾਹ ਦੀ ਜਿੰਦ ਦੀ ਸਹੁੰ ਜਿੱਥੇ ਕਿਤੇ ਮੇਰਾ ਮਹਾਰਾਜ ਪਾਤਸ਼ਾਹ ਭਾਵੇਂ ਮੋਇਆ ਹੋਵੇ ਭਾਵੇਂ ਜਿਉਂਦਾ ਉੱਥੇ ਤੁਹਾਡਾ ਟਹਿਲੂਆ ਵੀ ਅਵਸ਼ ਹੋਵੇਗਾ ਤਾਂ ਦਾਊਦ ਨੇ ਇਤਾਈ ਨੂੰ ਆਖਿਆ, ਚੱਲ ਪਾਰ ਲੰਘ ਅਤੇ ਇਤਾਈ ਗਿੱਤੀ ਔਰ ਉਸ ਦੇ ਸਾਰੇ ਲੋਕ ਅਤੇ ਸਭ ਨਿਆਣੇ ਨਿੰਗਰ ਜੋ ਉਸ ਦੇ ਨਾਲ ਸਨ ਪਾਰ ਲੰਘ ਗਏ ਅਤੇ ਸਾਰਾ ਦੇਸ਼ ਭੁੱਬਾਂ ਮਾਰ ਮਾਰ ਰੋਇਆ ਅਤੇ ਸਭ ਲੋਕ ਪਾਰ ਹੋ ਗਏ। ਪਾਤਸ਼ਾਹ ਆਪ ਕਿਦਰੋਨ ਨਦੀ ਦੇ ਪਾਰ ਗਿਆ ਅਤੇ ਸਭ ਲੋਕ ਪਾਰ ਲੰਘ ਕੇ ਉਜਾੜ ਦੇ ਰਾਹ ਪਏ। ਵੇਖੋ ਸਦੋਕ ਵੀ ਅਤੇ ਸਾਰੇ ਲੇਵੀ ਪਰਮੇਸ਼ਵਰ ਦੇ ਨੇਮ ਦਾ ਸੰਦੂਕ ਚੁੱਕੇ ਹੋਏ ਉਹਦੇ ਨਾਲ ਸਨ। ਸੋ ਉਨ੍ਹਾਂ ਨੇ ਪਰਮੇਸ਼ਵਰ ਦੇ ਨੇਮ ਦੇ ਸੰਦੂਕ ਨੂੰ ਰੱਖ ਦਿੱਤਾ ਅਤੇ ਅਬਿਆਥਾਰ ਉਤਾਹਾਂ ਚੜ ਗਿਆ। ਇੱਥੋਂ ਤੋੜੀ ਜੋ ਸਭ ਲੋਕ ਸ਼ਹਿਰ ਵਿਚੋਂ ਨਿਕਲ ਆਏ, ਤਦ ਪਾਤਸ਼ਾਹ ਨੇ ਸਦੋਕ ਨੂੰ ਆਖਿਆ, ਪਰਮੇਸ਼ਵਰ ਦਾ ਸੰਦੂਕ ਸ਼ਹਿਰ ਨੂੰ ਮੋੜ ਲੈ ਜਾਓ। ਜੇਕਰ ਯਹੋਵਾ ਵੱਲੋਂ ਮੇਰੇ ਉੱਤੇ ਕਿਰਪਾ ਦੀ ਨਿਗਾਹ ਹੋਈ ਤਾਂ ਉਹ ਮੈਨੂੰ ਮੋੜ ਲਿਆਵੇਗਾ ਅਤੇ ਉਸ ਦੇ ਔਰ ਉਹਦੇ ਅਸਥਾਨ ਦੇ ਦਰਸ਼ਨ ਮੈਨੂੰ ਫੇਰ ਕਰਾਵੇਗਾ। ਪਰ ਜੇ ਉਹ ਐਂ ਆਖੇ, ਭਾਈ ਮੈਂ ਹੁਣ ਤੇਰੇ ਨਾਲ ਰਾਜੀ ਨਹੀਂ, ਤਾਂ ਮੈਂ ਹਾਜ਼ਰ ਹਾਂ, ਜੋ ਉਹਦੀ ਨਿਗਾਹ ਵਿਚ ਚੰਗਾ ਹੈ ਸੋ ਮੇਰੇ ਨਾਲ ਕਰੇ। ਪਾਤਸ਼ਾਹ ਨੇ ਸਦੋਕ ਜਾਜਕ ਨੂੰ ਫੇਰ ਆਖਿਆ, ਭਲਾ ਤੂੰ ਦਰਸ਼ੀ ਨਹੀਂ? ਸ਼ਹਿਰ ਨੂੰ ਸੁਖ ਨਾਲ ਮੁੜ ਜਾ, ਨਾਲੇ ਤੇਰੇ ਦੋਵੇਂ ਪੁੱਤਰ ਅਹੀਮ ਅਸ ਜੋ ਤੇਰਾ ਪੁੱਤਰ ਹੈ ਅਤੇ ਯੋਨਾਥਾਨ ਜੋ ਅਬਿਆਥਾਰ ਦਾ ਪੁੱਤਰ ਹੈ। ਵੇਖੋ ਮੈਂ ਉਸ ਉਜਾੜ ਦੇ ਪੱਤਣ ਕੋਲ ਠਹਿਰਾਂਗਾ ਜਦ ਤੋੜੀ ਤੁਹਾਡੇ ਵੱਲੋਂ ਕੋਈ ਸੁਨੇਹਾ ਜਾਂ ਖਬਰ ਦੇਣ ਲਈ ਮੈਨੂੰ ਨਾ ਆਵੇ। ਸੋ ਸਦੋਕ ਅਤੇ ਅਬਿਆਥਾਰ ਪਰਮੇਸ਼ਵਰ ਦਾ ਸੰਦੂਕ ਯਰੂਸ਼ਲਮ ਵਿਚ ਮੋੜ ਲਿਆਏ ਅਤੇ ਉਥੇ ਹੀ ਰਹੇ। ਦਾਊਦ ਜੈਤੂਨ ਦੇ ਪਹਾੜ ਦੀ ਚੜਾਈ ਦੇ ਰਾਹ ਗਿਆ ਅਤੇ ਚੜ੍ਹਦੀ ਵੇਰ ਰੋਂਦਾ ਸੀ ਅਤੇ ਸਿਰ ਢਕਿਆ ਹੋਇਆ ਔਰ ਪੈਰੋਂ ਨੰਗਾ ਸੀ। ਉਸ ਦੇ ਨਾਲ ਦੇ ਸਭਨਾ ਲੋਕਾਂ ਨੇ ਆਪਣੇ ਸਿਰ ਢਕ ਲਏ ਅਤੇ ਚੜ੍ਹਦੇ ਜਾਂਦੇ ਸਨ ਅਤੇ ਚੜ੍ਹਦੀ ਵੇਰੀ ਰੋਂਦੇ ਸਨ। ਸੋ ਕਿਸੇ ਨੇ ਦਾਊਦ ਨੂੰ ਦੱਸਿਆ, ਅਹੀਥੋ ਫਲ ਵੀ ਆਕੀਆਂ ਦੇ ਵਿਚ ਰਲ ਕੇ ਅਬਸ਼ਲੋਮ ਦੇ ਨਾਲ ਹੈ। ਤਦ ਦਾਊਦ ਨੇ ਆਖਿਆ, ਹੇ ਯਹੋਵਾ, ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਜੋ ਅਹੀਥੋ ਫਲ ਦੀ ਸਲਾਹ ਨੂੰ ਮੂਰਖਤਾਈ ਨਾਲ ਉਲਟਾ ਦੇ। ਅਤੇ ਅਜਿਹਾ ਹੋਇਆ, ਭਾਈ ਜਾਂ ਦਾਊਦ ਜਿੱਥੇ ਉਸ ਨੇ ਪਰਮੇਸ਼ਵਰ ਅੱਗੇ ਮੱਥਾ ਟੇਕਿਆ ਸੀ ਉਸ ਪਹਾੜ ਦੀ ਟੀਸੀ ਉੱਤੇ ਅਪੜਿਆ, ਤਾਂ ਵੇਖੋ ਹੁਸ਼ਈ ਅਰਕੀ ਆਪਣੇ ਕੱਪੜੇ ਪਾੜੇ ਹੋਏ ਅਤੇ ਆਪਣੇ ਸਿਰ ਉੱਤੇ ਮਿੱਟੀ ਪਾਏ ਹੋਏ ਉਹਦੇ ਮਿਲਣ ਨੂੰ ਆਇਆ। ਤਦ ਦਾਊਦ ਨੇ ਉਹਨੂੰ ਆਖਿਆ, ਜੇਕਰ ਤੂੰ ਮੇਰੇ ਨਾਲ ਚੱਲੇਗਾ ਤਾਂ ਮੈਨੂੰ ਭਾਰੂ ਹੋਵੇਗਾ, ਪਰ ਜੇ ਤੂੰ ਸ਼ਹਿਰ ਵਿਚ ਮੁੜ ਜਾਵੇਂ ਅਤੇ ਅਬਸ਼ਲੋਮ ਨੂੰ ਆਖੇ, ਹੇ ਪਾਤਸ਼ਾਹ, ਮੈਂ ਤੁਹਾਡਾ ਟਹਿਲੂਆ ਹਾਂ। ਜੇਕਰ ਮੈਂ ਤੁਹਾਡੇ ਪਿਤਾ ਦਾ ਟਹਿਲੂਆ ਸਾਂ, ਤੁਹਾਡਾ ਵੀ ਟਹਿਲੂਆ ਹਾਂ, ਤਦ ਤੂੰ ਮੇਰੇ ਲਈ ਅਹੀਥੋ ਫਲ ਦੀ ਸਲਾਹ ਨੂੰ ਜਿੱਤ ਸਕਦਾ ਹਾਂ। ਭਲਾ ਤੇਰੇ ਨਾਲ ਸਦੋਕ ਅਤੇ ਅਬਿਆਥਾਰ ਦੋਵੇਂ ਜਾਜਕ ਨਹੀਂ ਹਨ? ਸੋ ਅਜਿਹਾ ਹੋਵੇ, ਭਾਈ ਜੋ ਕੁਝ ਤੂੰ ਪਾਤਸ਼ਾਹ ਦੇ ਘਰ ਵਿਚ ਸੁਣੇ ਸੋ ਸਦੋਕ ਅਤੇ ਅਬਿਆਥਾਰ ਜਾਜਕਾਂ ਨੂੰ ਕਹਿ ਦੇਵੀ। ਵੇਖੋ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਦੋ ਪੁੱਤਰ ਵੀ ਹਨ, ਅਹੀਮ ਅਸ ਸਦੋਕ ਦਾ ਅਤੇ ਯੋਨਾਥਾਨ ਅਬਿਆਥਾਰ ਦਾ। ਫਿਰ ਜੋ ਕੁਝ ਤੁਸੀਂ ਸੁਣੋ ਸੋ ਉਹਨਾਂ ਦੇ ਰਾਹੀਂ ਮੈਨੂੰ ਅਖਵਾਹ ਕਰਨਾ। ਸੋ ਹੁਸ਼ਈ ਦਾਊਦ ਦਾ ਮਿੱਤਰ ਸ਼ਹਿਰ ਨੂੰ ਆਇਆ ਅਤੇ ਅਬਸ਼ਲੋਮ ਵੀ ਸ਼ਹਿਰ ਵਿਚ ਆ ਪੁੱਜਾ। 2 ਸਾਮੂਅਲ 16। ਦਾਊਦ ਉੱਤੇ ਸ਼ਿਮਈ ਦਾ ਸਰਾਪ। ਜਾਂ ਦਾਊਦ ਪਹਾੜ ਦੀ ਟੀਸੀ ਤੋਂ ਕੁਝ ਅੱਗੇ ਵਧਿਆ ਤਾਂ ਮਫੀਬੋਸ਼ਤ ਦਾ ਜਵਾਨ ਸੀਬਾ ਦੇ ਖੋਤੇ ਕੱਸੇ ਹੋਏ, ਜਿਨ੍ਹਾਂ ਉੱਤੇ 200 ਰੋਟੀਆਂ ਅਤੇ 100 ਗੁੱਛਾ ਦਾਖਾਂ ਦਾ ਅਤੇ 100 ਫਲ ਹਾੜੂ ਅਤੇ 1 ਮਸ਼ਕ ਮੈਂ ਦੀ ਲੱਦੀ ਹੋਈ ਸੀ ਉਹਦੇ ਮਿਲਣ ਨੂੰ ਆਇਆ ਅਤੇ ਪਾਤਸ਼ਾਹ ਨੇ ਸੀਬਾ ਨੂੰ ਆਖਿਆ, ਇਨ੍ਹਾਂ ਤੋਂ ਤੇਰਾ ਕੀ ਪ੍ਰਯੋਜਨ ਹੈ? ਸੀਬਾ ਨੇ ਆਖਿਆ, ਇਹ ਖੋਤੇ ਪਾਤਸ਼ਾਹ ਦੇ ਘਰਾਨੇ ਦੇ ਚੜ੍ਹਨ ਲਈ ਅਤੇ ਰੋਟੀਆਂ ਅਤੇ ਹਾੜੂ ਫਲ ਜਵਾਨਾਂ ਦੇ ਖਾਣ ਲਈ ਹੋਣ ਅਤੇ ਇਹ ਮੈਂ ਉਹ ਜੋ ਉਜਾੜ ਵਿਚ ਹੁਸ ਜਾਣ ਸੋ ਪੀ ਲੈਣ। ਸੋ ਪਾਤਸ਼ਾਹ ਨੇ ਆਖਿਆ, ਤੇਰੇ ਮਾਲਕ ਦਾ ਪੁੱਤਰ ਕਿੱਥੇ ਹੈ? ਸੀਬਾ ਨੇ ਪਾਤਸ਼ਾਹ ਨੂੰ ਆਖਿਆ, ਵੇਖੋ ਉਹ ਯਰੂਸ਼ਲਮ ਵਿਚ ਰਹਿੰਦਾ ਹੈ। ਕਿਉਂ ਜੋ ਉਸ ਨੇ ਆਖਿਆ, ਹੇ ਭਾਈ, ਇਜ਼ਰਾਇਲ ਦਾ ਘਰਾਨਾ ਅਜੋ ਹੀ ਮੇਰੇ ਪਿਤਾ ਦਾ ਰਾਜ ਮੈਨੂੰ ਮੋੜ ਦੇਵੇਗਾ। ਤਦ ਪਾਤਸ਼ਾਹ ਨੇ ਸੀਬਾ ਨੂੰ ਆਖਿਆ, ਵੇਖ ਜੋ ਕੁਛ ਮਫੀਬੋਸ਼ਤ ਦਾ ਹੈ ਸੋ ਸਭ ਤੇਰਾ ਹੋਇਆ। ਤਦ ਸੀਬਾ ਨੇ ਆਖਿਆ, ਤੁਹਾਡੇ ਪੈਰੀ ਪੈਂਦਾ ਹਾਂ ਜੋ ਮੈਂ ਆਪਣੇ ਮਹਾਰਾਜ ਪਾਤਸ਼ਾਹ ਦੀ ਨਿਗਾਹ ਵਿਚ ਕਿਰਪਾ ਯੋਗ ਹੋਵਾਂ। ਫਿਰ ਉਥੋਂ ਦਾਊਦ ਪਾਤਸ਼ਾਹ ਬਹੁਰੀਮ ਵਿਚ ਆਇਆ ਤਾਂ ਵੇਖੋ ਉਥੋਂ ਸ਼ਾਊਲ ਦੇ ਘਰਾਨੇ ਦੀ ਕੁਲ ਵਿਚੋਂ 1 ਜਣਾ ਗੇਗ ਦਾ ਪੁੱਤਰ ਸ਼ਮਾਈ ਨਾਮੇ ਨਿਕਲਿਆ ਅਤੇ ਸ਼ਰਾਪ ਦਿੰਦਾ ਤੁਰਿਆ ਜਾਂਦਾ ਸੀ ਅਤੇ ਉਸ ਨੇ ਦਾਊਦ ਉੱਤੇ ਅਤੇ ਦਾਊਦ ਦੇ ਪਾਤਸ਼ਾਹ ਦੇ ਸਾਰੇ ਟਹਿਲੂਆਂ ਉੱਤੇ ਵੱਟੇ ਮਾਰੇ ਅਤੇ ਉਸ ਵੇਲੇ ਸਾਰੇ ਸੂਰਮੇ ਅਤੇ ਸਭ ਲੋਕ ਉਹਦੇ ਸੱਜੇ ਖੱਬੇ ਹੱਥ ਸਨ ਅਤੇ ਸ਼ਮਾਈ ਸ਼ਰਾਪ ਦਿੰਦਾ ਹੋਇਆ ਇਹ ਆਖਦਾ ਸੀ, ਨਿਕਲ ਆ, ਤੂੰ ਨਿਕਲ ਆ, ਹੇ ਖੂਨੀ ਮਨੁੱਖ, ਹੇ ਸ਼ੈਤਾਨ ਦੇ ਮਨੁੱਖ, ਕਿਉਂ ਜੋ ਯਹੋਵਾ ਨੇ ਸ਼ਾਊਲ ਦੇ ਘਰਾਨੇ ਦੇ ਸਾਰੇ ਖੂਨ ਨੂੰ ਜਿਸ ਦੇ ਥਾਂ ਤੂੰ ਪਾਤਸ਼ਾਹ ਬਣਿਆ ਤੇਰੇ ਉੱਤੇ ਮੋੜ ਦਿੱਤਾ ਅਤੇ ਯਹੋਵਾ ਨੇ ਤੇਰਾ ਰਾਜ ਤੇਰੇ ਪੁੱਤਰ ਅਬਸ਼ਲੋਮ ਦੇ ਹੱਥ ਦਿੱਤਾ ਅਤੇ ਵੇਖ ਤੂੰ ਆਪਣੀ ਬੁਰਿਆਈ ਵਿਚ ਫਸਿਆ ਹੋਇਆ ਹੈ ਕਿਉਂ ਜੋ ਤੂੰ ਖੂਨੀ ਮਨੁੱਖ ਹੈ। ਤਦ ਸਰੂਯਾਹ ਦੇ ਪੁੱਤਰ ਅਬੀਸ਼ਾਈ ਨੇ ਪਾਤਸ਼ਾਹ ਨੂੰ ਆਖਿਆ, ਇਹ ਮੋਇਆ ਹੋਇਆ ਕੁੱਤਾ ਕਾਹਨੂੰ ਮੇਰੇ ਮਹਾਰਾਜ ਪਾਤਸ਼ਾਹ ਨੂੰ ਸਰਾਪ ਦੇਵੇ? ਆਗਿਆ ਹੋਵੇ ਤਾਂ ਜਾ ਕੇ ਉਹਦਾ ਸਿਰ ਉਡਾਵਾਂ। ਪਾਤਸ਼ਾਹ ਨੇ ਆਖਿਆ, ਹੇ ਸਰੂਯਾਹ ਦੇ ਪੁੱਤਰੋ, ਤੁਹਾਡੇ ਨਾਲ ਮੇਰਾ ਕੀ ਕੰਮ ਹੈ? ਉਹਨੂੰ ਸ਼ਰਾਪ ਦੇਣ ਦਿਓ, ਕਿਉਂ ਜੋ ਯਹੋਵਾ ਨੇ ਉਹਨੂੰ ਆਖਿਆ ਹੈ, ਭਾਈ ਦਾਊਦ ਨੂੰ ਸ਼ਰਾਪ ਦੇ, ਫਿਰ ਕੌਣ ਆਖ ਸਕਦਾ ਹੈ ਜੋ ਤੈਂ ਅਜਿਹਾ ਕਿਉਂ ਕੀਤਾ? ਦਾਊਦ ਨੇ ਅਬੀਸ਼ਾਈ ਅਤੇ ਆਪਣੇ ਸਾਰੇ ਟਹਿਲੂਆਂ ਨੂੰ ਆਖਿਆ, ਵੇਖੋ ਮੇਰਾ ਪੁੱਤਰ ਹੀ ਜੋ ਮੇਰੇ ਤੁਖਮੋਂ ਜੰਮਿਆ ਸੀ ਮੇਰੀ ਜਿੰਦ ਨੂੰ ਭਾਲਦਾ ਹੈ, ਤਾਂ ਫੇਰ ਹੁਣ ਇਹ ਬਿਨਿਆਮੀਨੀ ਭਲਾ ਕੁਝ ਹੋਰ ਨਾ ਕਰੇਗਾ? ਉਹਨੂੰ ਜਾਣ ਦਿਓ ਅਤੇ ਸ਼ਰਾਪ ਦੇਣ ਦਿਓ, ਕਿਉਂ ਜੋ ਯਹੋਵਾ ਨੇ ਉਹਨੂੰ ਹੁਕਮ ਦਿੱਤਾ ਹੈ। ਕੀ ਜਾਣੀਏ ਜੋ ਯਹੋਵਾ ਮੇਰੀ ਬਦੀ ਵੱਲ ਵੇਖੇ ਅਤੇ ਯਹੋਵਾ ਅੱਜ ਦੇ ਦਿਨ ਉਹਦੇ ਸਰਾਪ ਦੇ ਵੱਟੇ ਮੇਰੇ ਨਾਲ ਭਲਿਆਈ ਕਰੇ। ਜਿਸ ਵੇਲੇ ਦਾਊਦ ਅਤੇ ਉਸ ਦੇ ਲੋਕ ਰਾਹ ਦੇ ਵਿਚ ਤੁਰੇ ਜਾਂਦੇ ਸਨ ਤਾਂ ਸ਼ਿਮਈ ਪਹਾੜ ਦੇ ਬੰਨੇ ਉੱਤੇ ਉਸ ਦੇ ਨਾਲ ਨਾਲ ਲੰਘਦਾ ਸੀ, ਸ਼ਰਾਪ ਦਿੰਦਾ ਜਾਂਦਾ ਸੀ, ਉਸ ਦੀ ਵੱਲ ਵੱਟੇ ਮਾਰਦਾ ਅਤੇ ਘੱਟਾ ਸੁੱਟਦਾ ਸੀ। ਪਾਤਸ਼ਾਹ ਅਤੇ ਉਹਦੇ ਨਾਲ ਦੇ ਸਭ ਥੱਕੇ ਹੋਏ ਆਏ ਅਤੇ ਉੱਥੇ ਸਾਹ ਲਿਆ। ਅਬਸ਼ਲੋਮ ਅਤੇ ਉਹਦੇ ਸਾਰੇ ਲੋਕ ਅਰਥਾਤ ਇਜ਼ਰਾਇਲ ਦੇ ਮਨੁੱਖ ਯਰੂਸ਼ਲਮ ਵਿਚ ਆਏ ਅਤੇ ਅਹੀਥੋਫਲ ਉਸ ਦੇ ਨਾਲ ਸੀ। ਤਾਂ ਅਜਿਹਾ ਹੋਇਆ ਜਾਂ ਦਾਊਦ ਦਾ ਮਿੱਤਰ ਹੁਸ਼ਈ ਅਰਕੀ ਅਬਸ਼ਲੋਮ ਕੋਲ ਆਇਆ ਤਾਂ ਹੁਸ਼ਈ ਨੇ ਅਬਸ਼ਲੋਮ ਨੂੰ ਆਖਿਆ, ਪਾਤਸ਼ਾਹ ਜਿਉਂਦਾ ਰਹੇ, ਪਾਤਸ਼ਾਹ ਜਿਉਂਦਾ ਰਹੇ। ਪਾਤਸ਼ਾਹ ਨੇ ਹੁਸ਼ਈ ਨੂੰ ਆਖਿਆ, ਭਲਾ ਤੈਂ ਆਪਣੇ ਮਿੱਤਰ ਉੱਤੇ ਇਹੋ ਕਿਰਪਾ ਕੀਤੀ, ਤੂੰ ਆਪਣੇ ਮਿੱਤਰ ਨਾਲ ਕਿਉਂ ਨਹੀਂ ਗਿਆ? ਤਦ ਹੁਸ਼ਈ ਨੇ ਅਬਸ਼ਲੋਮ ਨੂੰ ਆਖਿਆ, ਇਉਂ ਨਹੀਂ, ਸਗੋਂ ਜਿਹਨੂੰ ਯਹੋਵਾ ਅਤੇ ਇਹ ਲੋਕ ਅਤੇ ਇਜ਼ਰਾਇਲ ਦੇ ਸਾਰੇ ਮਨੁੱਖ ਚੁਣ ਲੈਣ, ਮੈਂ ਉਸੇ ਦਾ ਹੋਵਾਂਗਾ ਔਰ ਉਸ ਦੇ ਨਾਲ ਰਹਾਂਗਾ। ਫੇਰ ਮੈਂ ਕਿਹਦੀ ਟਹਿਲ ਕਰਾਂ? ਭਲਾ ਉਹਦੇ ਪੁੱਤਰ ਦੀ ਨਹੀਂ? ਜਿਹੀ ਮੈਂ ਤੁਹਾਡੇ ਪਿਤਾ ਦੇ ਅੱਗੇ ਟਹਿਲ ਕੀਤੀ, ਤੇਹੀ ਹੀ ਤੁਹਾਡੇ ਅੱਗੇ ਵੀ ਕਰਾਂਗਾ। ਤਦ ਅਬਸ਼ਲੋਮ ਨੇ ਅਹੀਥੋਫਲ ਨੂੰ ਆਖਿਆ, ਤੁਸੀਂ ਆਪੋ ਵਿਚ ਸਲਾਹ ਕਰੋ ਜੋ ਅਸੀਂ ਕੀ ਕਰੀਏ। ਸੋ ਅਹੀਥੋਫਲ ਨੇ ਅਬਸ਼ਲੋਮ ਨੂੰ ਆਖਿਆ, ਜਿਨ੍ਹਾਂ ਨੂੰ ਉਹ ਘਰ ਦੀ ਰਾਖੀ ਕਰਨ ਲਈ ਛੱਡ ਗਿਆ ਹੈ, ਆਪਣੇ ਪਿਤਾ ਦੀਆਂ ਉਨ੍ਹਾਂ ਸੁਰੀਤਾਂ ਦੇ ਨਾਲ ਭੋਗ ਕਰੋ, ਕਿਉਂਕਿ ਜਿਸ ਵੇਲੇ ਸਾਰੇ ਇਜ਼ਰਾਈਲੀ ਸੁਣਨਗੇ, ਭਾਈ ਤੁਹਾਡੇ ਪਿਤਾ ਦੀ ਤੁਹਾਡੇ ਨਾਲ ਕਿਨ ਹੈ, ਤਾਂ ਜੋ ਤੁਹਾਡੇ ਨਾਲ ਹਨ ਉਨ੍ਹਾਂ ਸਭਨਾਂ ਦੇ ਹੱਥ ਤਕੜੇ ਹੋਣਗੇ। ਸੋ ਉਨ੍ਹਾਂ ਨੇ ਹਵੇਲੀ ਦੀ ਛੱਤ ਉੱਤੇ ਅਬਸ਼ਲੋਮ ਦੇ ਲਈ ਤੰਬੂ ਲਾਇਆ ਅਤੇ ਅਬਸ਼ਲੋਮ ਨੇ ਸਾਰੇ ਇਜ਼ਰਾਈਲ ਦੇ ਵੇਖਦਿਆਂ ਤੇ ਆਪਣੇ ਪਿਤਾ ਦੀਆਂ ਸੁਰੀਤਾਂ ਨਾਲ ਸੰਗ ਕੀਤਾ ਅਤੇ ਅਹੀਥੋਫਲ ਦੀ ਸਲਾਹ ਜੋ ਉਨ੍ਹਾਂ ਦਿਨਾਂ ਵਿਚ ਉਹ ਦਿੰਦਾ ਸੀ ਅਜਿਹੀ ਹੁੰਦੀ ਸੀ, ਭਾਈ ਜਾਣੀਦਾ ਪਰਮੇਸ਼ਵਰ ਦੀ ਬਾਣੀ ਦੇ ਰਾਹੀਂ ਉਹਨੇ ਪਾਈ ਸੀ। ਸੋ ਅਹੀਥੋਫਲ ਦੀ ਸਲਾਹ ਦਾਊਦ ਅਤੇ ਅਬਸ਼ਲੋਮ ਦੇ ਨਾਲ ਇਹੋ ਜਿਹੀ ਸੀ। 2 ਸੈਮੂਅਲ 17 ਹੁਸ਼ਈ ਦੀ ਸਲਾਹ। ਅਹੀਥੋਫਲ ਨੇ ਅਬਸ਼ਲੋਮ ਨੂੰ ਇਹ ਵੀ ਆਖਿਆ, ਮੈਨੂੰ ਪ੍ਰਵਾਨਗੀ ਦਿਓ ਜੋ ਮੈਂ ਹੁਣ 12,000 ਮਨੁੱਖ ਚੁਣ ਲਵਾਂ ਅਤੇ ਇਸੇ ਰਾਤ ਉੱਠ ਕੇ ਦਾਊਦ ਦਾ ਪਿੱਛਾ ਕਰਾਂ ਅਤੇ ਜਿਸ ਵੇਲੇ ਉਹ ਥੱਕਿਆ ਹੋਇਆ ਹੋਵੇ ਅਤੇ ਉਹਦੇ ਹੱਥ ਢਿੱਲੇ ਹੋਣ ਤਾਂ ਮੈਂ ਉਹਦੇ ਉੱਤੇ ਜਾ ਪਵਾਂਗਾ ਅਤੇ ਉਹਨੂੰ ਡਰਾਵਾਂਗਾ ਜੋ ਉਹਦੇ ਨਾਲ ਦੇ ਸਾਰੇ ਭੱਜ ਜਾਣਗੇ ਅਤੇ ਮੈਂ ਨਿਰਾ ਪਾਤਸ਼ਾਹ ਨੂੰ ਹੀ ਮਾਰ ਲਵਾਂਗਾ ਅਤੇ ਸਭਨਾਂ ਲੋਕਾਂ ਨੂੰ ਮੈਂ ਤੁਹਾਡੇ ਵੱਲ ਮੋੜ ਲਿਆਵਾਂਗਾ ਕਿਉਂਕਿ ਉਹ ਮਨੁੱਖ ਜਿਹਨੂੰ ਤੁਸੀਂ ਭਾਲਦੇ ਹੋ ਅਤੇ ਸਭਨਾਂ ਲੋਕਾਂ ਦਾ ਮੋੜਨਾ ਇੱਕੋ ਜਿਹਾ ਹੈ ਸੋ ਸਭੇ ਲੋਕ ਸੁਖ ਸ਼ਾਂਤ ਨਾਲ ਰਹਿਣਗੇ। ਸੋ ਇਹ ਗੱਲ ਅਬਸ਼ਲੋਮ ਅਤੇ ਸਾਰੇ ਇਜ਼ਰਾਈਲੀ ਬਜ਼ੁਰਗਾਂ ਨੂੰ ਚੰਗੀ ਲੱਗੀ। ਉਸ ਵੇਲੇ ਅਬਸ਼ਲੋਮ ਨੇ ਆਖਿਆ, ਭਾਈ ਹੁਸ਼ਈ ਅਰਕੀ ਨੂੰ ਵੀ ਸੱਦ ਲਓ ਜੋ ਉਹਦੇ ਮੂੰਹੋਂ ਵੀ ਅਸੀਂ ਕੁਝ ਸੁਣੀਏ। ਸੋ ਹੁਸ਼ਈ ਅਬਸ਼ਲੋਮ ਦੇ ਸਾਹਮਣੇ ਆਇਆ ਅਤੇ ਅਬਸ਼ਲੋਮ ਨੇ ਉਹਨੂੰ ਐਂ ਆਖਿਆ ਕਿ ਅਹਿਥੋਫਲ ਐਂ ਆਖਦਾ ਹੈ, ਸੋ ਅਸੀਂ ਐਂ ਕਰੀਏ ਜਾਂ ਨਾ। ਤੂੰ ਬੋਲ। ਤਦ ਹੁਸ਼ਈ ਨੇ ਅਬਸ਼ਲੋਮ ਨੂੰ ਆਖਿਆ, ਇਹ ਸਲਾਹ ਜੋ ਅਹਿਥੋਫਲ ਨੇ ਦੱਸੀ ਹੈ ਸੋ ਇਸ ਵੇਲੇ ਚੰਗੀ ਨਹੀਂ। ਨਾਲੇ ਹੁਸ਼ਈ ਨੇ ਆਖਿਆ ਕਿ ਤੁਸੀਂ ਆਪਣੇ ਪਿਤਾ ਅਤੇ ਉਹਦੇ ਮਨੁੱਖਾਂ ਨੂੰ ਜਾਣਦੇ ਹੋ, ਜੋ ਉਹ ਕਿੱਡੇ ਕੁ ਸੂਰਮੇ ਹਨ ਅਤੇ ਉਹ ਆਪਣੇ ਜੀਆਂ ਵਿਚ ਉਸ ਰਿਛਣੀ ਵਾਂਗ ਜਿਹਦੇ ਬੱਚੇ ਉਜਾੜ ਵਿਚ ਖੁਸ ਗਏ ਹੋਣ ਕੌੜੇ ਹੋਏ ਹੋਏ ਹਨ। ਤੁਹਾਡਾ ਪਿਤਾ ਜੋਧਾ ਮਨੁੱਖ ਹੈ ਔਰ ਉਹ ਲੋਕਾਂ ਦੇ ਨਾਲ ਨਾ ਰਹੇਗਾ। ਵੇਖੋ, ਜੋ ਉਹ ਹੁਣ ਕਿਸੇ ਖੋਹ ਵਿਚ ਜਾਂ ਕਿਸੇ ਹੋਰ ਥਾਂ ਵਿਚ ਲੁਕਿਆ ਹੋਇਆ ਹੈ, ਅਤੇ ਜੇਕਰ ਪਹਿਲੇ ਪਹਿਲ ਹੀ ਲੋਕਾਂ ਵਿਚੋਂ ਕੋਈ ਹਾਰ ਜਾਣ ਤਾਂ ਸਭਨਾ ਵਿਚ ਇਹੋ ਹੀ ਸੁਣਿਆ ਜਾਵੇਗਾ। ਭਾਈ ਅਬਸ਼ਲੋਮ ਦੇ ਲੋਕਾਂ ਵਿਚ ਵਾੜ ਪੈ ਗਈ, ਅਤੇ ਉਸ ਵੇਲੇ ਉਹ ਵੀ ਜੋ ਸੂਰਮਾ ਹੈ ਅਤੇ ਜਿਸ ਦਾ ਮਨ ਸ਼ੇਰ ਦੇ ਮਨ ਵਰਗਾ ਹੈ, ਸੋ ਵੀ ਮੂਲੋਂ ਢਲ ਜਾਵੇਗਾ। ਕਿਉਂ ਜੋ ਸਾਰਾ ਇਜ਼ਰਾਈਲ ਜਾਣਦਾ ਹੈ ਜੋ ਤੁਹਾਡਾ ਪਿਤਾ ਸੂਰਮਾ ਅਤੇ ਉਹਦੇ ਨਾਲ ਦੇ ਵੀ ਸਾਰੇ ਸੂਰਮੇ ਹਨ। ਸੋ ਮੈਂ ਇਹ ਸਲਾਹ ਦਿੰਦਾ ਹਾਂ, ਭਾਈ, ਸਾਰਾ ਇਜ਼ਰਾਈਲ ਦਾਨ ਤੋਂ ਲੈ ਕੇ ਬਾਇਰ ਸ਼ਭਾ ਤੋੜੀ ਇੰਨੇ ਲੋਕ ਤੁਹਾਡੇ ਨਾਲ ਇਕੱਠੇ ਹੋਣ ਜਿੰਨੀ ਸਮੁੰਦਰ ਦੇ ਕੰਢੇ ਉੱਤੇ ਰੇਤ ਹੁੰਦੀ ਹੈ, ਅਤੇ ਤੁਸੀਂ ਆਪ ਲੜਾਈ ਉੱਤੇ ਚੜੋ, ਤਾਂ ਉਸ ਵੇਲੇ ਅਸੀਂ ਜਿੱਥੇ ਕਿਤੇ ਉਹ ਹੋਵੇ ਉਹਨੂੰ ਟਕਰਾਂਗੇ, ਅਤੇ ਤ੍ਰੇਲ ਵਾਕਰ ਜੋ ਭੌਂ ਉੱਤੇ ਡਿੱਗਦੀ ਹੈ ਉਹਦੇ ਉੱਤੇ ਜਾ ਪਵਾਂਗੇ। ਤਦ ਉਹ ਔਰ ਸਭ ਲੋਕ ਜੋ ਉਸ ਦੇ ਨਾਲ ਹਨ ਸਭਨਾ ਵਿਚੋਂ ਇਕ ਵੀ ਜਿਉਂਦਾ ਨਾ ਰਹੇਗਾ। ਜੇ ਉਹ ਕਿਸੇ ਸ਼ਹਿਰ ਵਿਚ ਵੜ ਗਿਆ ਹੋਵੇ ਤਾਂ ਸਾਰੇ ਇਜ਼ਰਾਈਲੀ ਰੱਸੀਆਂ ਲੈ ਕੇ ਉਸ ਸ਼ਹਿਰ ਨੂੰ ਚੜ ਜਾਣਗੇ, ਅਤੇ ਅਸੀਂ ਉਹਨੂੰ ਨਦੀ ਵਿਚ ਅਜਿਹਾ ਖਿੱਚ ਲਵਾਂਗੇ ਜੋ ਉਥੋਂ ਇਕ ਰੋੜਾ ਵੀ ਨਾ ਲੱਭੂ। ਤਦ ਅਬਸ਼ਲੋਮ ਅਤੇ ਸਾਰੇ ਇਜ਼ਰਾਈਲ ਦੇ ਮਨੁੱਖਾਂ ਆਖਿਆ, ਇਹ ਸਲਾਹ ਜੋ ਹੁਸ਼ਈ ਅਰਕੀ ਨੇ ਦਿੱਤੀ ਹੈ ਸੋ ਅਹਿਥੋਫਲ ਦੀ ਸਲਾਹ ਨਾਲੋਂ ਚੰਗੀ ਹੈ, ਕਿਉਂ ਜੋ ਯਹੋਵਾ ਨੇ ਅਹਿਥੋਫਲ ਦੀ ਚੰਗੀ ਸਲਾਹ ਉਲਟਾਉਣ ਲਈ ਅੱਗੇ ਹੀ ਠਹਿਰਾ ਦਿੱਤੀ ਸੀ ਕਿ ਯਹੋਵਾ ਅਬਸ਼ਲੋਮ ਉੱਤੇ ਬੁਰਿਆਈ ਪਾਵੇ। ਤਦ ਹੁਸ਼ਈ ਨੇ ਸਦੋਕ ਅਤੇ ਅਬਿਆਥਾਰ ਜਾਜਕਾਂ ਨੂੰ ਆਖਿਆ, ਭਾਈ, ਅਹਿਥੋਫਲ ਨੇ ਅਬਸ਼ਲੋਮ ਨੂੰ ਅਤੇ ਇਜ਼ਰਾਈਲ ਦੇ ਬਜ਼ੁਰਗਾਂ ਨੂੰ ਐਂ ਸਲਾਹ ਦਿੱਤੀ ਹੈ ਅਤੇ ਮੈਂ ਐਂ ਸਲਾਹ ਦਿੱਤੀ, ਸੋ ਹੁਣ ਛੇਤੀ ਹੀ ਕਿਸੇ ਨੂੰ ਘੱਲ ਕੇ ਦਾਊਦ ਨੂੰ ਆਖੋ, ਭਾਈ, ਅੱਜ ਦੀ ਰਾਤ ਉਜਾੜ ਦੇ ਪੱਤਣ ਕੋਲ ਨਾ ਰਹੋ, ਪਰ ਸ਼ਤਾਬੀ ਪਾਰ ਲੰਘ ਜਾਓ। ਅਜਿਹਾ ਨਾ ਹੋਵੇ ਜੋ ਪਾਤਸ਼ਾਹ ਅਤੇ ਉਹਦੇ ਨਾਲ ਦੇ ਸਭ ਲੋਕ ਨਿਗਲੇ ਜਾਣ। ਉਸ ਵੇਲੇ ਯੋਨਾਥਾਨ ਅਤੇ ਹਈਮਾ ਅਸ ਐਨ ਰੋਗੇਲ ਵਿਚ ਰਹਿੰਦੇ ਸਨ। ਭਾਈ, ਉਨ੍ਹਾਂ ਦਾ ਆਉਣਾ ਜਾਣਾ ਸ਼ਹਿਰ ਵਿਚ ਜਾਣਿਆ ਨਾ ਜਾਵੇ, ਅਤੇ ਇਕ ਗੋਲੀ ਨੇ ਉਨ੍ਹਾਂ ਨੂੰ ਜਾ ਦੱਸਿਆ, ਸੋ ਉਹ ਗਏ ਅਤੇ ਦਾਊਦ ਪਾਤਸ਼ਾਹ ਨੂੰ ਖਬਰ ਜਾ ਦੱਸੀ। ਤਾਂ ਵੀ ਇਕ ਜਵਾਨ ਨੇ ਉਨ੍ਹਾਂ ਨੂੰ ਵੇਖ ਕੇ ਅਬਸ਼ਲੋਮ ਨੂੰ ਜਾ ਆਖਿਆ, ਪਰ ਉਹ ਦੋਵੇਂ ਕਾਲੀ ਨਾਲ ਨਿਕਲ ਗਏ ਅਤੇ ਬਹੁਰੀਮ ਵਿਚ ਇਕ ਜਣੇ ਦੇ ਘਰ ਆਣ ਵੜੇ। ਉਸ ਦੇ ਵਿਹੜੇ ਵਿਚ ਇਕ ਖੂਹ ਸੀ, ਉਹਦੇ ਵਿਚ ਲੈ ਗਏ ਅਤੇ ਤੀਵੀ ਨੇ ਇਕ ਕੱਪੜਾ ਲੈ ਕੇ ਖੂਹ ਦੇ ਮੂੰਹ ਉੱਤੇ ਪਾ ਦਿੱਤਾ ਅਤੇ ਉਸ ਉੱਤੇ ਦਲੀ ਹੋਈ ਕਣਕ ਪਾ ਦਿੱਤੀ, ਸੋ ਉਹ ਗੱਲ ਪ੍ਰਗਟ ਨਾ ਹੋਈ। ਜਾਂ ਅਬਸ਼ਲੋਮ ਦੇ ਟਹਿਲੂਏ ਉਸ ਘਰ ਵਿਚ ਉਸ ਤੀਵੀ ਕੋਲ ਆਏ ਤੇ ਪੁੱਛਿਆ, ਭਾਈ ਅਹੀਮਾਸ ਅਤੇ ਯੋਨਾਥਾਨ ਕਿੱਥੇ ਹਨ? ਤਾਂ ਉਸ ਤੀਵੀ ਨੇ ਉਨ੍ਹਾਂ ਨੂੰ ਆਖਿਆ, ਉਹ ਤਾਂ ਨਦੀਓਂ ਪਾਰ ਲੰਘ ਗਏ ਹੋਣਗੇ, ਅਤੇ ਜਾਂ ਉਨ੍ਹਾਂ ਨੇ ਉਨ੍ਹਾਂ ਨੂੰ ਭਾਲਿਆ ਔਰ ਨਾ ਲੱਭੇ ਤਾਂ ਯਰੂਸ਼ਲਮ ਨੂੰ ਮੁੜ ਆਏ। ਅਤੇ ਅਜਿਹਾ ਹੋਇਆ, ਭਾਈ ਜਾਂ ਉਹ ਮੁੜ ਗਏ ਤਾਂ ਉਹ ਖੂਹ ਵਿਚੋਂ ਨਿਕਲ ਕੇ ਤੁਰ ਪਏ ਅਤੇ ਦਾਊਦ ਪਾਤਸ਼ਾਹ ਨੂੰ ਖ਼ਬਰ ਜਾ ਦੱਸੀ, ਅਤੇ ਉਨ੍ਹਾਂ ਨੇ ਦਾਊਦ ਨੂੰ ਆਖਿਆ, ਉਠੋ ਛੇਤੀ ਪਾਰ ਲੰਘੋ, ਕਿਉਂ ਜੋ ਅਹੀਥੋਫਲ ਨੇ ਤੁਹਾਡੇ ਉੱਤੇ ਇਸ ਤਰ੍ਹਾਂ ਸਲਾਹ ਦਿੱਤੀ ਹੈ। ਤਾਂ ਦਾਊਦ ਔਰ ਉਸ ਦੇ ਨਾਲ ਦੇ ਸਾਰੇ ਲੋਕ ਉੱਠੇ ਅਤੇ ਯਰਦਨੋ ਪਾਰ ਲੰਘ ਗਏ। ਪੌ ਫੁੱਟਦਿਆਂ ਤੋੜੀ ਉਨ੍ਹਾਂ ਵਿਚੋਂ ਇਕ ਵੀ ਨਹੀਂ ਰਿਹਾ ਸੀ ਜੋ ਯਰਦਨੋ ਪਾਰ ਨਾ ਲੰਘਿਆ ਹੋਵੇ। ਜਾਂ ਅਹੀਥੋਫਲ ਨੇ ਡਿੱਠਾ, ਭਾਈ ਮੇਰੀ ਸਲਾਹ ਨੂੰ ਨਹੀਂ ਵਰਤਿਆ, ਤਾਂ ਉਸ ਨੇ ਆਪਣੇ ਖੋਤੇ ਉੱਤੇ ਕਾਠੀ ਪਾਈ ਔਰ ਉੱਤੇ ਚੜ੍ਹ ਕੇ ਆਪਣੇ ਸ਼ਹਿਰ ਵਿਚ ਘਰ ਨੂੰ ਗਿਆ ਅਤੇ ਆਪਣੇ ਘਰਾਨੇ ਨੂੰ ਸੁਧਾਰ ਕੇ ਆਪਣੇ ਆਪ ਨੂੰ ਫਾਹੇ ਦੇ ਦਿੱਤਾ ਅਤੇ ਮਰ ਗਿਆ ਅਤੇ ਆਪਣੇ ਪਿਓ ਦੀ ਸਮਾਧ ਵਿਚ ਦਬਿਆ ਗਿਆ। ਦਾਊਦ ਮਹਿਨਿਆਮ ਵਿਚ ਆਇਆ ਅਤੇ ਅਬਸ਼ਲੋਮ ਯਰਦਨੋ ਪਾਰ ਲੰਘ ਗਿਆ, ਉਹ ਔਰ ਇਜ਼ਰਾਇਲ ਦੇ ਸਾਰੇ ਲੋਕ ਉਹਦੇ ਨਾਲ। ਅਬਸ਼ਲੋਮ ਨੇ ਯੋਆਬ ਦੇ ਥਾਂ ਅਮਾਸਾ ਨੂੰ ਸੈਨਾਪਤੀ ਬਣਾਇਆ। ਇਹ ਅਮਾਸਾ ਇਕ ਯਥਰਾ ਨਾਮੇ ਇਜ਼ਰਾਇਲੀ ਮਨੁੱਖ ਦਾ ਪੁੱਤਰ ਸੀ। ਉਸ ਨੇ ਨਾਹਸ਼ ਦੀ ਧੀ ਯੋਆਬ ਦੀ ਮਾਂ ਸਰੂਯਾਹ ਦੀ ਭੈਣ ਅਬੀਗੈਲ ਨਾਲ ਭੋਗ ਕੀਤਾ ਸੀ। ਸੋ ਇਜ਼ਰਾਇਲ ਅਤੇ ਅਬਸ਼ਲੋਮ ਨੇ ਗਿਲਿਆਦ ਦੇ ਦੇਸ਼ ਵਿਚ ਤੰਬੂ ਲਾਏ। ਜਾਂ ਦਾਊਦ ਮਹਿਨਾਇਮ ਵਿਚ ਅਪੜਿਆ ਤਾਂ ਅਜਿਹਾ ਹੋਇਆ, ਜੋ ਨਾਹਸ਼ ਦਾ ਪੁੱਤਰ ਸ਼ੋਭੀ ਅਮੋਨੀਆ ਦੇ ਰਬਾਹ ਤੋਂ ਅਤੇ ਅਮੀਐਲ ਦਾ ਪੁੱਤਰ ਮਕੀਰ ਲੋ ਦੇਵਾਰ ਤੋਂ ਅਤੇ ਬਰਜਲਾਈ ਗਿਲਆਦੀ ਰੋਗਲੀਮ ਤੋਂ ਮੰਜੇ ਭਾਂਡੇ ਮਿੱਟੀ ਦੇ ਭਾਂਡੇ ਕਣਕ ਜੌ ਆਟਾ ਭੁੰਨੇ ਹੋਏ ਅਨਾਜ ਰਵਾ ਦੀਆਂ ਫਲੀਆਂ ਮਸਰ ਭੁੰਨੇ ਹੋਏ ਛੋਲੇ ਸ਼ਹਿਦ ਮੱਖਣ ਭੇਡਾਂ ਅਤੇ ਗੋਕਾ ਪਨੀਰ ਦਾਊਦ ਦੇ ਔਰ ਉਹਦੇ ਨਾਲ ਦੇ ਲੋਕਾਂ ਦੇ ਖਾਣ ਲਈ ਲੈ ਆਏ, ਕਿਉਂ ਜੋ ਉਨ੍ਹਾਂ ਨੇ ਆਖਿਆ, ਭਾਈ ਉਹ ਲੋਕ ਉਜਾੜ ਦੇ ਵਿਚ ਭੁੱਖੇ ਥੱਕੇ ਹੋਏ ਅਤੇ ਧਿਆਏ ਹਨ। ਦੋ ਸੈਮੂਅਲ ਬਾਪ 18। ਅਬਸ਼ਲੋਮ ਦੀ ਕਾਹਯੇ ਦੀ ਮੌਤ। ਦਾਊਦ ਨੇ ਉਨ੍ਹਾਂ ਲੋਕਾਂ ਦਾ ਜੋ ਉਸ ਦੇ ਨਾਲ ਇਕੱਠੇ ਸਨ ਲੇਖਾ ਕੀਤਾ ਅਤੇ ਉਨ੍ਹਾਂ ਦੇ ਹਜ਼ਾਰਾਂ ਉੱਤੇ ਸਰਦਾਰ ਅਤੇ ਸੈਂਕੜਿਆਂ ਉੱਤੇ ਸਰਦਾਰ ਥਾਪ ਦਿੱਤੇ। ਦਾਊਦ ਨੇ ਲੋਕਾਂ ਦੀ ਇਕ ਤਿਹਾਈ ਯੋਆਬ ਦੇ ਹੱਥ ਵਿਚ ਅਤੇ ਇਕ ਤਿਹਾਈ ਯੋਆਬ ਦੇ ਭਰਾ ਸਰੂਯਾਹ ਦੇ ਪੁੱਤਰ ਅਭਿਸ਼ਈ ਦੇ ਹੱਥ ਵਿਚ ਅਤੇ ਇਕ ਤਿਹਾਈ ਗਿਤੀ ਇਤਈ ਦੇ ਹੱਥ ਕਰਕੇ ਉਨ੍ਹਾਂ ਨੂੰ ਬਾਹਰ ਘੱਲਿਆ। ਤਾਂ ਪਾਤਸ਼ਾਹ ਨੇ ਲੋਕਾਂ ਨੂੰ ਆਖਿਆ, ਮੈਂ ਵੀ ਜ਼ਰੂਰ ਤੁਹਾਡੇ ਨਾਲ ਚਲਾਂਗਾ, ਪਰ ਲੋਕਾਂ ਨੇ ਆਖਿਆ, ਤੁਸੀਂ ਨਾ ਚੱਲੋ, ਕਿਉਂ ਜੋ ਜੇਕਰ ਸਾਨੂੰ ਨੱਠਣਾ ਪਵੇ ਤਾਂ ਉਨ੍ਹਾਂ ਨੂੰ ਸਾਡੀ ਕੋਈ ਲੋੜ ਨਹੀਂ, ਅਤੇ ਜੇ ਕਦੀ ਅਸੀਂ ਅੱਧੇ ਮਾਰੇ ਵੀ ਜਾਈਏ ਤਾਂ ਵੀ ਉਨ੍ਹਾਂ ਨੂੰ ਸਾਡੀ ਲੋੜ ਨਹੀਂ। ਪਰ ਹੁਣ ਤੁਸੀਂ ਸਾਡੇ 10,000 ਵਰਗੇ ਹੋ। ਸੋ ਹੁਣ ਚੰਗੀ ਗੱਲ ਇਹ ਹੈ ਜੋ ਤੁਸੀਂ ਸ਼ਹਿਰ ਵਿੱਚ ਰਹਿ ਕੇ ਉੱਥੋਂ ਸਾਡੀ ਸਹਾਇਤਾ ਕਰੋ। ਤਦ ਪਾਤਸ਼ਾਹ ਨੇ ਉਨ੍ਹਾਂ ਨੂੰ ਆਖਿਆ, ਜੋ ਗੱਲ ਤੁਹਾਡੀ ਨਿਗਾਹ ਵਿੱਚ ਚੰਗੀ ਲੱਗੇ ਮੈਂ ਉਹ ਹੀ ਕਰਾਂਗਾ। ਸੋ ਪਾਤਸ਼ਾਹ ਸ਼ਹਿਰ ਦੇ ਲਾਂਘੇ ਦੇ ਬੂਹੇ ਉੱਤੇ ਹੋ ਖਲੋਤਾ ਅਤੇ ਸਾਰੇ ਲੋਕ 100-100 ਅਤੇ 1,000-1,000 ਬਣ ਕੇ ਨਿਕਲ ਪਏ। ਉਸ ਵੇਲੇ ਪਾਤਸ਼ਾਹ ਨੇ ਯੋਆਬ ਅਤੇ ਅਭਿਸ਼ਈ ਅਤੇ ਇਤਈ ਨੂੰ ਹੁਕਮ ਦਿੱਤਾ, ਭਾਈ ਮੇਰੇ ਕਾਰਨ ਉਸ ਜਵਾਨ ਅਬਸ਼ਲੋਮ ਨਾਲ ਨਰਮ ਵਰਤਾਓ ਕਰਨਾ। ਅਤੇ ਜਿਸ ਵੇਲੇ ਪਾਤਸ਼ਾਹ ਨੇ ਸਭਨਾ ਸਰਦਾਰਾਂ ਨੂੰ ਅਬਸ਼ਲੋਮ ਦੇ ਲਈ ਆਗਿਆ ਦਿੱਤੀ ਤਾਂ ਸਾਰਿਆਂ ਲੋਕਾਂ ਨੇ ਸੁਣੀ। ਲੋਕ ਰੜੇ ਦੇ ਵਿੱਚ ਨਿਕਲ ਕੇ ਇਜ਼ਰਾਇਲ ਦੇ ਸਾਹਮਣੇ ਹੋਏ ਅਤੇ ਇਫਰਾਹੀਮ ਦੇ ਬਣ ਵਿੱਚ ਲੜਾਈ ਜੁੜੀ ਅਤੇ ਇਜ਼ਰਾਇਲ ਦੇ ਲੋਕ ਦਾਊਦ ਦੇ ਟਹਿਲੂਆਂ ਦੇ ਅੱਗੇ ਮਾਰੇ ਗਏ ਅਤੇ ਉਸ ਦਿਨ 20,000 ਮਨੁੱਖਾਂ ਦੀ ਡਾਢੀ ਵਾੜ ਹੋਈ, ਕਿਉਂ ਜੋ ਉਸ ਦਿਨ ਲੜਾਈ ਸਾਰੇ ਦੇਸ਼ ਵਿੱਚ ਖਿੰਡ ਗਈ। ਸੋ ਜਿਹੜੇ ਬਣ ਦੇ ਕਾਰਨ ਨਾਸ ਹੋਏ ਉਨ੍ਹਾਂ ਨਾਲੋਂ ਜਿਹੜੇ ਤਲਵਾਰ ਨਾਲ ਮੋਏ ਸੋ ਬਹੁਤ ਵਧੀਕ ਸਨ। ਉਸ ਵੇਲੇ ਅਬਸ਼ਲੋਮ ਦਾਊਦ ਦੇ ਟਹਿਲੂਆਂ ਨੂੰ ਟੱਕਰ ਗਿਆ। ਅਬਸ਼ਲੋਮ ਇੱਕ ਖੱਚਰ ਉੱਤੇ ਚੜਿਆ ਹੋਇਆ ਸੀ ਅਤੇ ਉਹ ਖੱਚਰ ਇੱਕ ਵੱਡੇ ਬਲੂਤ ਦੇ ਬਿਰਛ ਦੇ ਮੋਟੇ ਟਹਿਣੇ ਹੇਠੋਂ ਲੰਘੀ। ਤਦ ਉਹਦਾ ਸਿਰ ਬਲੂਤ ਵਿੱਚ ਅੜ ਗਿਆ ਅਤੇ ਉਹ ਆਕਾਸ਼ ਅਤੇ ਧਰਤੀ ਦੇ ਵਿਚਕਾਰ ਲਮਕਦਾ ਰਹਿ ਗਿਆ ਔਰ ਖੱਚਰ ਉਹਦੇ ਹੇਠੋਂ ਨਿਕਲ ਕੇ ਚਲੀ ਗਈ। ਸੋ ਇੱਕ ਜਣੇ ਨੇ ਵੇਖ ਕੇ ਯੋਆਬ ਨੂੰ ਜਾ ਖਬਰ ਦੱਸੀ, ਭਾਈ ਵੇਖ, ਮੈਂ ਅਬਸ਼ਲੋਮ ਨੂੰ ਬਲੂਤ ਦੇ ਬਿਰਛ ਨਾਲ ਫਸਿਆ ਹੋਇਆ ਡਿੱਠਾ। ਤਦ ਯੋਆਬ ਨੇ ਉਸ ਨੂੰ ਜਿਸ ਨੇ ਉਹਨੂੰ ਖਬਰ ਦੱਸੀ ਸੀ ਆਖਿਆ, ਵਾਹ, ਤੈਂ ਉਹਨੂੰ ਡਿੱਠਾ ਅਤੇ ਉਹਨੂੰ ਮਾਰ ਕੇ ਧਰਤੀ ਦੇ ਉੱਤੇ ਕਿਉਂ ਨਾ ਸੁੱਟ ਪਾਇਆ? ਤਾਂ ਮੈਂ ਤੈਨੂੰ 10 ਟੁਕੜੇ ਚਾਂਦੀ ਅਤੇ 1 ਪੇਟੀ ਬਖਸ਼ ਦਿੰਦਾ। ਉਸ ਮਨੁੱਖ ਨੇ ਯੋਆਬ ਨੂੰ ਆਖਿਆ, ਭਾਵੇਂ ਤੂੰ 1,000 ਟੁਕੜੇ ਚਾਂਦੀ ਮੇਰੇ ਹੱਥ ਵਿੱਚ ਤੋਲ ਕੇ ਦਿੰਦਾ, ਤਾਂ ਵੀ ਮੈਂ ਪਰਮੇਸ਼ਵਰ ਦੇ ਪੁੱਤਰ ਉੱਤੇ ਹੱਥ ਨਾ ਚੁੱਕਦਾ, ਕਿਉਂ ਜੋ ਪਾਤਸ਼ਾਹ ਨੇ ਅਸਾਂ ਲੋਕਾਂ ਦੇ ਸੁਣਦਿਆਂ ਤੈਨੂੰ ਅਤੇ ਅਭਿਸ਼ਈ ਅਤੇ ਇਤਈ ਨੂੰ ਤਕੀਤ ਨਾਲ ਆਖਿਆ ਸੀ, ਭਾਈ ਧਿਆਨ ਰੱਖਣਾ ਜੋ ਅਬਸ਼ਲੋਮ ਜਵਾਨ ਨੂੰ ਕੋਈ ਨਾ ਛੂਏ। ਸੋ ਜੇ ਮੈਂ ਐਂ ਕਰਦਾ ਤਾਂ ਆਪਣੇ ਪ੍ਰਾਣਾਂ ਨਾਲ ਛਲ ਕਰਦਾ, ਕਿਉਂ ਜੋ ਪਾਤਸ਼ਾਹ ਕੋਲੋਂ ਕੋਈ ਗੱਲ ਲੁਕੀ ਹੋਈ ਨਹੀਂ, ਸਗੋਂ ਤੂੰ ਵੀ ਮੇਰੇ ਨਾਲ ਵੈਰ ਕਰਦਾ। ਤਦ ਯੋਆਬ ਨੇ ਆਖਿਆ, ਮੈਂ ਤੇਰੇ ਨਾਲ ਹੁਣ ਚਿਰ ਨਹੀਂ ਲਾਉਂਦਾ। ਸੋ ਉਸ ਨੇ 3 ਤੀਰ ਹੱਥ ਵਿੱਚ ਲਏ ਅਤੇ ਅਬਸ਼ਲੋਮ ਦੇ ਦਿਲ ਵਿੱਚ, ਜਦ ਉਹ ਅਜੇ ਬਲੂਤ ਦੇ ਬਿਰਛ ਦੇ ਵਿਚਕਾਰ ਜਿਉਂਦਾ ਹੀ ਸੀ, ਧਸਾ ਦਿੱਤੇ ਅਤੇ 10 ਜਵਾਨਾਂ ਨੇ ਜੋ ਯੋਆਬ ਦੇ ਸ਼ਸਤਰ ਚੁੱਕਣ ਵਾਲੇ ਸਨ ਅਬਸ਼ਲੋਮ ਨੂੰ ਘੇਰ ਕੇ ਉਹਨੂੰ ਮਾਰਿਆ ਅਤੇ ਵੱਢ ਸੁੱਟਿਆ। ਤਦ ਯੋਆਬ ਨੇ ਤੁਰੀ ਵਜਾਈ ਅਤੇ ਲੋਕ ਇਜ਼ਰਾਇਲ ਦਾ ਪਿੱਛਾ ਕਰਨ ਤੋਂ ਮੁੜੇ, ਕਿਉਂ ਜੋ ਯੋਆਬ ਨੇ ਲੋਕਾਂ ਨੂੰ ਰੋਕਿਆ ਅਤੇ ਉਨ੍ਹਾਂ ਨੇ ਅਬਸ਼ਲੋਮ ਨੂੰ ਲੈ ਕੇ ਬਣ ਦੇ ਵਿਖੇ ਇੱਕ ਵੱਡੇ ਸਾਰੇ ਟੋਏ ਦੇ ਵਿੱਚ ਸੁੱਟ ਦਿੱਤਾ ਅਤੇ ਉਹਦੇ ਉੱਤੇ ਵੱਟਿਆਂ ਦਾ ਇੱਕ ਵੱਡਾ ਢੇਰ ਲਾਇਆ ਅਤੇ ਸਾਰਾ ਇਜ਼ਰਾਇਲ ਭੱਜ ਕੇ ਆਪੋ ਆਪਣੇ ਡੇਰੇ ਵੱਲ ਗਿਆ। ਅਬਸ਼ਲੋਮ ਨੇ ਆਪਣੇ ਜਿਉਂਦੇ ਜੀ ਧਰਤੀ ਲੈ ਕੇ ਆਪਣੇ ਲਈ ਪਾਤਸ਼ਾਹ ਖੱਡ ਵਿਚ ਇਕ ਥੰਮ ਬਣਾਇਆ ਸੀ, ਕਿਉਂ ਜੋ ਉਸ ਨੇ ਆਖਿਆ, ਭਾਈ ਮੇਰੇ ਕੋਈ ਪੁੱਤਰ ਨਹੀਂ ਹੈ ਜਿਸ ਨਾਲ ਮੇਰੇ ਨਾਂ ਦਾ ਚੇਤਾ ਰਹੇ, ਅਤੇ ਉਸ ਨੇ ਆਪਣਾ ਨਾਂ ਉਸ ਥੰਮ ਉੱਤੇ ਰੱਖਿਆ ਸੀ, ਅਤੇ ਅੱਜ ਦੇ ਦਿਨ ਤੋੜੀ ਉਹ ਅਬਸ਼ਲੋਮ ਦੀ ਮੱਟੀ ਸਦਾਉਂਦੀ ਹੈ। ਤਦ ਸਦੋਕ ਦੇ ਪੁੱਤਰ ਅਹਿਮ ਅਸ ਨੇ ਆਖਿਆ, ਮੈਨੂੰ ਹੁਣ ਦੌੜਨ ਦੇ ਜੋ ਮੈਂ ਪਾਤਸ਼ਾਹ ਨੂੰ ਖਬਰ ਜਾ ਦੱਸਾਂ, ਜੋ ਯਹੋਵਾ ਨੇ ਉਹਦੇ ਵੈਰੀਆਂ ਤੋਂ ਉਹਦਾ ਬਦਲਾ ਲਿਆ। ਯੋਆਬ ਨੇ ਉਸ ਨੂੰ ਆਖਿਆ, ਅੱਜ ਨਾ ਤੂੰ ਖਬਰ ਦੱਸ, ਫੇਰ ਸਹੀ ਕਿਸੇ ਹੋਰ ਦਿਨ ਤੈਨੂੰ ਖਬਰ ਦੱਸਣ ਦੀ ਆਗਿਆ ਹੋਵੇਗੀ, ਪਰ ਅੱਜ ਤੂੰ ਕੋਈ ਖਬਰ ਨਾ ਦੇਵੀ, ਕਿਉਂ ਜੋ ਪਾਤਸ਼ਾਹ ਦਾ ਪੁੱਤਰ ਮਰ ਗਿਆ ਹੈ। ਤਦ ਯੋਆਬ ਨੇ ਖੁਸ਼ੀ ਨੂੰ ਆਖਿਆ, ਤੂੰ ਜਾ ਅਤੇ ਜੋ ਕੁਝ ਤੈਂ ਡਿੱਠਾ ਹੈ ਸੋ ਪਾਤਸ਼ਾਹ ਨੂੰ ਆਖ। ਤਦ ਖੁਸ਼ੀ ਨੇ ਯੋਆਬ ਨੂੰ ਮੱਥਾ ਟੇਕਿਆ ਅਤੇ ਦੌੜ ਪਿਆ। ਫਿਰ ਸਦੋਕ ਦੇ ਪੁੱਤਰ ਅਹਿਮ ਅਸ ਨੇ ਦੂਜੀ ਵੇਰੀ ਯੋਆਬ ਨੂੰ ਆਖਿਆ, ਜ਼ਰਾ ਮੈਨੂੰ ਵੀ ਪ੍ਰਵਾਨਗੀ ਦੇ ਜੋ ਖੁਸ਼ੀ ਦੇ ਪਿੱਛੇ ਭੱਜਾਂ। ਸੋ ਯੋਆਬ ਬੋਲਿਆ, ਬੀਬੀ ਜੀ ਤੈਨੂੰ ਕੀ ਲੋੜ ਹੈ ਭੱਜਣ ਦੀ, ਕਿਉਂ ਜੋ ਤੇਰੇ ਲਾਭ ਦੀ ਖਬਰ ਨਹੀਂ। ਫਿਰ ਉਸ ਨੇ ਆਖਿਆ, ਤਾਂ ਵੀ ਮੈਨੂੰ ਭੱਜਣ ਦੇ। ਤਾਂ ਉਹਨੇ ਆਖਿਆ, ਨੱਠ, ਅਤੇ ਅਹਿਮ ਅਸ ਮੈਦਾਨ ਦੇ ਰਾਹ ਗਿਆ ਔਰ ਖੁਸ਼ੀ ਕੋਲੋਂ ਅੱਗੇ ਵੱਧ ਗਿਆ। ਅਤੇ ਉਸ ਵੇਲੇ ਦਾਊਦ ਡੇਵੜੀਆਂ ਦੇ ਵਿਚਕਾਰ ਬੈਠਾ ਸੀ, ਅਤੇ ਰਾਖਾ ਡੇਵੜੀ ਦੀ ਛੱਤ ਦੇ ਬੰਨੇ ਉੱਤੇ ਚੜਿਆ ਹੋਇਆ ਸੀ। ਸੋ ਉਸ ਨੇ ਅੱਖਾਂ ਚੁੱਕ ਕੇ ਡਿੱਠਾ ਅਤੇ ਵੇਖੋ, ਇਕ ਜਣਾ ਇਕੱਲਾ ਨੱਠਿਆ ਆਉਂਦਾ ਸੀ। ਰਾਖੇ ਨੇ ਹਾਕਾਂ ਮਾਰ ਕੇ ਪਾਤਸ਼ਾਹ ਨੂੰ ਖਬਰ ਦਿੱਤੀ। ਸੋ ਪਾਤਸ਼ਾਹ ਨੇ ਆਖਿਆ, ਜੋ ਉਹ ਇਕੱਲਾ ਹੈ ਤਾਂ ਉਹਦੇ ਮੂੰਹ ਵਿਚ ਕੋਈ ਖਬਰ ਹੋਵੇਗੀ। ਉਹ ਤੁਰਦਾ ਤੁਰਦਾ ਨੇੜੇ ਢੁਕਦਾ ਆਉਂਦਾ ਸੀ। ਤਦ ਰਾਖੇ ਨੇ ਇਕ ਹੋਰ ਮਨੁੱਖ ਨੂੰ ਨੱਠੇ ਆਉਂਦਿਆਂ ਡਿੱਠਾ, ਅਤੇ ਰਾਖੇ ਨੇ ਡਿਉੜੀ ਵਾਲੇ ਨੂੰ ਸੱਦ ਕੇ ਕਿਹਾ, ਵੇਖ, ਇਕ ਜਣਾ ਹੋਰ ਇਕੱਲਾ ਨੱਠਾ ਆਉਂਦਾ ਹੈ। ਤਦ ਪਾਤਸ਼ਾਹ ਨੇ ਆਖਿਆ, ਉਹ ਵੀ ਖਬਰ ਲਿਆਉਂਦਾ ਹੋਵੇਗਾ। ਤਦ ਰਾਖੇ ਨੇ ਆਖਿਆ, ਅਗਲੇ ਦਾ ਭੱਜਣਾ ਸਦੋਕ ਦੇ ਪੁੱਤਰ ਅਹਿਮ ਅਸ ਦੇ ਭੱਜਣ ਵਰਗਾ ਮੈਨੂੰ ਦਿਸਦਾ ਹੈ। ਤਦ ਪਾਤਸ਼ਾਹ ਨੇ ਆਖਿਆ, ਉਹ ਭਲਾ ਮਨੁੱਖ ਹੈ ਅਤੇ ਭਲੀ ਖਬਰ ਲਿਆਉਂਦਾ ਹੋਵੇਗਾ। ਅਹਿਮ ਅਸ ਨੇ ਹਾਕਾ ਮਾਰ ਕੇ ਪਾਤਸ਼ਾਹ ਨੂੰ ਆਖਿਆ, ਸਭ ਸੁਖ ਹੈ ਅਤੇ ਪਾਤਸ਼ਾਹ ਦੇ ਅੱਗੇ ਮੂੰਹ ਭਰਨੇ ਡਿੱਗ ਪਿਆ ਅਤੇ ਮੱਥਾ ਟੇਕ ਕੇ ਆਖਿਆ, ਯਹੋਵਾ ਤੁਹਾਡਾ ਪਰਮੇਸ਼ਵਰ ਧੰਨ ਹੋਵੇ ਜਿਸ ਨੇ ਉਨ੍ਹਾਂ ਮਨੁੱਖਾਂ ਨੂੰ ਜਿਨ੍ਹਾਂ ਨੇ ਮੇਰੇ ਮਹਾਰਾਜ ਪਾਤਸ਼ਾਹ ਉੱਤੇ ਹੱਥ ਚੁੱਕਿਆ ਸੀ ਸੌਂਪ ਦਿੱਤਾ ਹੈ। ਤਾਂ ਪਾਤਸ਼ਾਹ ਨੇ ਆਖਿਆ, ਅਬਸ਼ਲੋਮ ਜਵਾਨ ਸੁੱਖ ਨਾਲ ਹੈ। ਅਹਿਮ ਅਸ ਨੇ ਉੱਤਰ ਦਿੱਤਾ, ਜਿਸ ਵੇਲੇ ਯੋਆਬ ਨੇ ਪਾਤਸ਼ਾਹ ਦੇ ਟਹਿਲੂਏ ਨੂੰ ਅਤੇ ਤੁਹਾਡੇ ਟਹਿਲੂਏ ਨੂੰ ਘੱਲਿਆ, ਉਸ ਵੇਲੇ ਮੈਂ ਇਕ ਵੱਡੀ ਭੀੜ ਦਿੱਠੀ, ਪਰ ਮੈਨੂੰ ਖਬਰ ਨਹੀਂ ਸੀ ਜੋ ਕੀ ਹੋਇਆ ਹੈ। ਤਦ ਪਾਤਸ਼ਾਹ ਨੇ ਆਖਿਆ, ਲਾਂਭੇ ਹੋ ਕੇ ਇੱਥੇ ਖਲੋ ਜਾ, ਅਤੇ ਉਹ ਲਾਂਭੇ ਹੋ ਕੇ ਖਲੋ ਗਿਆ। ਤਾਂ ਵੇਖੋ, ਉਹ ਖੁਸ਼ੀ ਆਇਆ ਅਤੇ ਉਸ ਖੁਸ਼ੀ ਨੇ ਆਖਿਆ, ਮੇਰੇ ਮਹਾਰਾਜ ਪਾਤਸ਼ਾਹ, ਮੈਂ ਚੰਗੀ ਖਬਰ ਲਿਆਇਆ ਹਾਂ। ਭਾਈ ਯਹੋਵਾ ਨੇ ਅੱਜ ਦੇ ਦਿਨ ਉਨ੍ਹਾਂ ਸਭਨਾਂ ਤੋਂ ਜੋ ਤੁਹਾਡੇ ਵਿਰੋਧ ਉੱਠੇ ਸਨ ਤੁਹਾਡਾ ਬਦਲਾ ਲਿਆ। ਜਦ ਪਾਤਸ਼ਾਹ ਨੇ ਉਸ ਖੁਸ਼ੀ ਨੂੰ ਪੁੱਛਿਆ, ਭਾਈ ਅਬਸ਼ਲੋਮ ਜਵਾਨ ਸੁਖ ਨਾਲ ਹੈ ਤਾਂ ਉਸ ਖੁਸ਼ੀ ਨੇ ਉੱਤਰ ਦੇ ਕੇ ਆਖਿਆ, ਮੇਰੇ ਮਹਾਰਾਜ, ਪਾਤਸ਼ਾਹ ਦੇ ਵੈਰੀ ਅਤੇ ਉਹ ਸਭੇ ਜੋ ਪਾਤਸ਼ਾਹ ਦੇ ਵਿਰੋਧ ਵਿਚ ਤੁਹਾਡੇ ਉੱਤੇ ਔਖ ਦੇਣ ਨੂੰ ਉਠਦੇ ਹਨ, ਸੋ ਉਸੇ ਜਵਾਨ ਵਰਗੇ ਹੋ ਜਾਣ। ਤਦ ਪਾਤਸ਼ਾਹ ਕੰਬ ਉਠਿਆ ਅਤੇ ਉਸ ਚੁਬਾਰੇ ਵਿਚ ਜੋ ਡਿਉੜੀ ਦੇ ਉੱਤੇ ਸੀ ਰੋਂਦਾ ਰੋਂਦਾ ਚੜ ਗਿਆ ਅਤੇ ਚੜਦੀ ਵੇਰ ਐਂ ਆਖਦਾ ਜਾਂਦਾ ਸੀ, ਹਾਏ ਮੇਰੇ ਪੁੱਤਰ ਅਬਸ਼ਲੋਮ, ਹੇ ਮੇਰੇ ਪੁੱਤਰ ਅਬਸ਼ਲੋਮ, ਚੰਗਾ ਹੁੰਦਾ ਜੇ ਕਦੀ ਮੈਂ ਤੇਰੇ ਥਾਂ ਮਰਦਾ। ਹੇ ਅਬਸ਼ਲੋਮ, ਮੇਰੇ ਪੁੱਤਰ। 2 ਸੈਮੂਅਲ 19। ਦਾਊਦ ਦਾ ਯਰੂਸ਼ਲਮ ਨੂੰ ਮੁੜਨਾ। ਯੋਆਬ ਨੂੰ ਖਬਰ ਹੋਈ, ਜੋ ਵੇਖ, ਪਾਤਸ਼ਾਹ ਅਬਸ਼ਲੋਮ ਦੇ ਲਈ ਰੋਂਦਾ ਪਿੱਟਦਾ ਹੈ, ਅਤੇ ਉਸ ਦਿਨ ਦੀ ਫਤਿਹ ਸਭਨਾਂ ਲੋਕਾਂ ਦੇ ਲਈ ਰੋਣ ਦਾ ਕਾਰਨ ਹੋਈ, ਕਿਉਂ ਜੋ ਲੋਕਾਂ ਨੇ ਉਸ ਦਿਨ ਖਬਰ ਸੁਣੀ, ਭਾਈ ਪਾਤਸ਼ਾਹ ਆਪਣੇ ਪੁੱਤਰ ਪਿੱਛੇ ਦੁਖੀ ਹੋਇਆ ਹੈ, ਅਤੇ ਲੋਕ ਉਸ ਦਿਨ ਚੋਰੀ ਛੱਪੇ ਸ਼ਹਿਰ ਵਿਚ ਆ ਵੜੇ। ਜਿਵੇਂ ਲੋਕ ਲੜਾਈਓਂ ਭੱਜ ਕੇ ਸੰਗ ਦੇ ਮਾਰੇ ਆਉਣ। ਪਾਤਸ਼ਾਹ ਨੇ ਆਪਣਾ ਮੂੰਹ ਢਕਿਆ ਅਤੇ ਪਾਤਸ਼ਾਹ ਉੱਚੀ ਆਵਾਜ਼ ਨਾਲ ਪੁਕਾਰਿਆ, ਹਾਏ ਮੇਰੇ ਪੁੱਤਰ ਅਬਸ਼ਲੋਮ, ਹਾਏ ਅਬਸ਼ਲੋਮ, ਮੇਰੇ ਪੁੱਤਰ। ਤਦ ਯੋਆਬ ਘਰ ਵਿਚ ਪਾਤਸ਼ਾਹ ਕੋਲ ਆਇਆ ਅਤੇ ਆਖਿਆ, ਅੱਜ ਦੇ ਦਿਨ ਤੂੰ ਆਪਣੇ ਸਾਰੇ ਟਹਿਲੂਆਂ ਦੇ ਮੂੰਹ ਅੱਗੇ ਸ਼ਰਮਿੰਦਗੀ ਦਾ ਕਾਰਨ ਬਣਿਆ, ਜਿਨ੍ਹਾਂ ਨੇ ਤੇਰੀ ਜਿੰਦ, ਤੇਰੇ ਪੁੱਤਰ ਧੀਆਂ, ਤੇਰੀਆਂ ਰਾਣੀਆਂ, ਤੇਰੀਆਂ ਸੁਰੀਤਾਂ ਦੀਆਂ ਜਿੰਦਾਂ ਬਚਾ ਦਿੱਤੀਆਂ। ਤੂੰ ਤਾਂ ਆਪਣੇ ਵੈਰੀਆਂ ਨਾਲ ਪ੍ਰੀਤ ਕਰਦਾ ਹੈ ਅਤੇ ਆਪਣੇ ਮਿੱਤਰਾਂ ਨਾਲ ਵੈਰ ਰੱਖਦਾ ਹੈ, ਕਿਉਂ ਜੋ ਅੱਜ ਦੇ ਦਿਨ ਤੈਂ ਇਹ ਜਾਣਿਆ, ਭਾਈ, ਨਾ ਤਾਂ ਤੈਨੂੰ ਸਰਦਾਰਾਂ ਦੀ ਲੋੜ ਹੈ ਨਾ ਟਹਿਲੂਆਂ ਦੀ, ਕਿਉਂ ਜੋ ਅੱਜ ਮੈਨੂੰ ਇਹ ਦਿਸਦਾ ਹੈ, ਭਾਈ, ਜੇ ਕਦੀ ਅਬਸ਼ਲੋਮ ਜਿਉਂਦਾ ਰਹਿੰਦਾ ਅਤੇ ਅਸੀਂ ਸਭੇ ਅੱਜ ਮਾਰੇ ਜਾਂਦੇ ਤਾਂ ਤੇਰੀ ਨਿਗਾਹ ਵਿਚ ਬਹੁਤ ਚੰਗਾ ਹੁੰਦਾ, ਸੋ ਹੁਣ ਉੱਠ ਅਤੇ ਬਾਹਰ ਨਿਕਲ ਅਤੇ ਆਪਣੇ ਟਹਿਲੂਆਂ ਨੂੰ ਧੀਰਜ ਦੇ, ਕਿਉਂ ਜੋ ਮੈਂ ਯਹੋਵਾ ਦੀ ਸਹੁੰ ਖਾਂਦਾ ਹਾਂ। ਭਾਈ, ਜੇ ਬਾਹਰ ਨਾ ਨਿਕਲਾਂਗੇ ਤਾਂ ਰਾਤ ਤੋੜੀ ਇਕ ਵੀ ਤੇਰੇ ਨਾਲ ਨਾ ਰਹੇਗਾ, ਅਤੇ ਇਹ ਤੇਰੇ ਲਈ ਉਨ੍ਹਾਂ ਸਭਨਾਂ ਬੁਰਾਈਆਂ ਨਾਲੋਂ ਜੋ ਜਵਾਨ ਪੁਣੇ ਦੇ ਮੁੱਢੋਂ ਲੈ ਕੇ ਅੱਜ ਤੋੜੀ ਤੇਰੇ ਉੱਤੇ ਆਈਆਂ ਵਧੀਕ ਬੁਰੀ ਹੋਵੇਗੀ। ਸੋ ਪਾਤਸ਼ਾਹ ਉੱਠਿਆ ਅਤੇ ਫਾਟਕ ਵਿਚ ਆਣ ਬੈਠਾ ਅਤੇ ਸਭਨਾਂ ਲੋਕਾਂ ਨੂੰ ਖਬਰ ਹੋਈ, ਵੇਖੋ, ਪਾਤਸ਼ਾਹ ਫਾਟਕ ਵਿਚ ਬੈਠਾ ਹੈ। ਤਾਂ ਸਭ ਲੋਕ ਪਾਤਸ਼ਾਹ ਕੋਲ ਆ ਜੁੜੇ, ਕਿਉਂ ਜੋ ਸਭ ਇਜ਼ਰਾਈਲੀ ਆਪੋ ਆਪਣੇ ਤੰਬੂਆਂ ਨੂੰ ਨੱਠ ਗਏ ਸਨ। ਇਜ਼ਰਾਈਲ ਦੇ ਸਾਰਿਆਂ ਗੋਤਾਂ ਦੇ ਸਭ ਲੋਕ ਆਪੋ ਵਿਚ ਝਗੜਦੇ ਸਨ ਅਤੇ ਆਖਦੇ ਸਨ, ਭਾਈ, ਪਾਤਸ਼ਾਹ ਨੇ ਸਾਡੇ ਵੈਰੀਆਂ ਦੇ ਹੱਥੋਂ ਸਾਨੂੰ ਖੋਇਆ ਅਤੇ ਫਲਿਸਤੀਆਂ ਦੇ ਹੱਥੋਂ ਸਾਨੂੰ ਬਚਾਇਆ ਸੀ, ਅਤੇ ਹੁਣ ਉਹ ਅਬਸ਼ਲੋਮ ਦੇ ਸਾਹਮਣੇ ਦੇਸੋਂ ਭੱਜ ਗਿਆ ਹੈ, ਅਤੇ ਅਬਸ਼ਲੋਮ ਜਿਹਨੂੰ ਅਸਾਂ ਆਪਣੇ ਉੱਤੇ ਮਸਾ ਕੀਤਾ, ਸੋ ਲੜਾਈ ਵਿਚ ਮਾਰਿਆ ਗਿਆ। ਸੋ ਹੁਣ ਤੁਸੀਂ ਪਾਤਸ਼ਾਹ ਦੇ ਮੋੜ ਲਿਆਉਣ ਲਈ ਕਿਉਂ ਚੁੱਪ ਹੋ? ਤਦ ਦਾਊਦ ਪਾਤਸ਼ਾਹ ਨੇ ਸਦੋਕ ਅਤੇ ਅਬਿਆਥਾਰ ਜਾਜਕਾਂ ਨੂੰ ਆਖ ਕੱਲਿਆ, ਜੋ ਯਹੂਦਾ ਦੇ ਬਜ਼ੁਰਗਾਂ ਨੂੰ ਆਖੋ ਕਿ ਤੁਸੀਂ ਪਾਤਸ਼ਾਹ ਨੂੰ ਮਹਿਲ ਵੱਲ ਮੋੜ ਲਿਆਉਣ ਵਿਚ ਕਿਉਂ ਸਭਨਾਂ ਨਾਲੋਂ ਛੇਕੜ ਰਹਿ ਗਏ ਹੋ? ਭਾਵੇਂ ਹੀ ਸਾਰੇ ਇਜ਼ਰਾਇਲ ਦੀਆਂ ਗੱਲਾਂ ਪਾਤਸ਼ਾਹ ਨੂੰ ਘਰ ਵਿਚ ਅੱਪੜ ਪਈਆਂ ਹਨ। ਤੁਸੀਂ ਮੇਰੇ ਭਰਾ ਹੋ ਅਤੇ ਤੁਸੀਂ ਮੇਰੀਆਂ ਹੱਡੀਆਂ ਅਤੇ ਮਾਸ ਹੋ। ਫਿਰ ਤੁਸੀਂ ਪਾਤਸ਼ਾਹ ਨੂੰ ਮੋੜ ਲਿਆਉਣ ਵਿਚ ਪਿੱਛੇ ਕਿਉਂ ਰਹਿ ਗਏ ਹੋ? ਅਮਾਸਾ ਨੂੰ ਆਖੋ, ਭਲਾ ਤੂੰ ਮੇਰੀ ਹੱਡੀ ਅਤੇ ਮੇਰਾ ਮਾਸ ਨਹੀਂ? ਸੋ ਜੇਕਰ ਮੈਂ ਤੈਨੂੰ ਯੋਆਬ ਦੇ ਥਾਂ ਆਪਣੇ ਅੱਗੇ ਸਦਾ ਲਈ ਸੈਨਾਪਤੀ ਨਾ ਬਣਾਵਾਂ, ਤਾਂ ਪਰਮੇਸ਼ਵਰ ਮੇਰੇ ਨਾਲ ਅਜਿਹਾ ਹੀ ਕਰੇ, ਸਗੋਂ ਇਹਦੇ ਨਾਲੋਂ ਵੀ ਵਧੀਕ। ਉਸ ਨੇ ਸਾਰੇ ਯਹੂਦਾ ਦੇ ਮਨੁੱਖਾਂ ਦਾ ਮਨ ਐਂ ਮੋੜਿਆ ਜੇਕਰ ਕਿਸੇ ਇਕ ਮਨੁੱਖ ਦਾ ਮਨ ਮੋੜੀਦਾ ਹੈ। ਸੋ ਉਨ੍ਹਾਂ ਨੇ ਪਾਤਸ਼ਾਹ ਨੂੰ ਸੁਨੇਹਾ ਘੱਲਿਆ, ਭਾਈ ਆਪਣੇ ਸਾਰੇ ਟਹਿਲੂਆਂ ਸਣੇ ਮੋੜ ਆਓ। ਸੋ ਪਾਤਸ਼ਾਹ ਮੁੜਿਆ ਅਤੇ ਯਰਦਨ ਤੋੜੀ ਆਇਆ ਅਤੇ ਯਹੂਦਾ ਪਾਤਸ਼ਾਹ ਦੇ ਮਿਲਣ ਨੂੰ ਅਤੇ ਉਹਨੂੰ ਯਰਦਨ ਦੇ ਪਾਰ ਲਿਆਉਣ ਨੂੰ ਗਿਲਗਾਲ ਤੋੜੀ ਆਇਆ ਅਤੇ ਗੇਰਾ ਦਾ ਪੁੱਤਰ ਸ਼ਿਮਈ ਬਿਨਿਆਮੀਨੀ ਬਹੁਰੀਮ ਤੋਂ ਕਾਲੀ ਨਾਲ ਤੁਰਿਆ ਅਤੇ ਯਹੂਦਾ ਦੇ ਮਨੁੱਖਾਂ ਨਾਲ ਰਲ ਕੇ ਦਾਊਦ ਪਾਤਸ਼ਾਹ ਦੇ ਮਿਲਣ ਨੂੰ ਹਠਾੜ ਨੂੰ ਆਇਆ। ਉਹਦੇ ਨਾਲ 1000 ਬਿਨਿਆਮੀਨੀ ਜਵਾਨ ਸਨ ਅਤੇ ਸੀਬਾ ਸ਼ਾਊਲ ਦੇ ਘਰ ਦਾ ਟਹਿਲੂਆ ਆਪਣੇ 15 ਪੁੱਤਰਾਂ ਅਤੇ 20 ਟਹਿਲੂਆਂ ਸਣੇ ਆਇਆ ਅਤੇ ਉਹ ਪਾਤਸ਼ਾਹ ਦੇ ਸਾਹਮਣੇ ਯਰਦਨੋ ਪਾਰ ਲੰਘੇ। ਪਾਤਸ਼ਾਹ ਦੇ ਘਰਾਨੇ ਨੂੰ ਲੈ ਆਉਣ ਲਈ ਅਤੇ ਹੋਰ ਕੰਮ ਜੋ ਉਹਨੂੰ ਚੰਗਾ ਦਿਸੇ ਕਰਨ ਨੂੰ ਪੱਤਣ ਦੀ ਇਕ ਬੇੜੀ ਪਾਰ ਗਈ ਅਤੇ ਗੇਰਾ ਦਾ ਪੁੱਤਰ ਸ਼ਿਮਈ ਪਾਤਸ਼ਾਹ ਦੇ ਅੱਗੇ ਉਸ ਦੇ ਯਰਦਨੋ ਪਾਰ ਲੰਘਦਿਆਂ ਸਾਰ ਮੂੰਹ ਭਰਨੇ ਡਿੱਗ ਪਿਆ ਅਤੇ ਪਾਤਸ਼ਾਹ ਨੂੰ ਆਖਿਆ, ਹੇ ਮੇਰੇ ਮਹਾਰਾਜ, ਮੇਰੇ ਉੱਤੇ ਦੋਸ਼ ਨਾ ਲਾਓ ਅਤੇ ਜਿਹੜਾ ਤੁਹਾਡੇ ਸੇਵਕ ਨੇ ਜਿਸ ਦਿਨ ਮੇਰਾ ਮਹਾਰਾਜ ਪਾਤਸ਼ਾਹ ਯਰੂਸ਼ਲਮ ਤੋਂ ਨਿਕਲਿਆ ਹੱਥ ਨਾਲ ਆਖਿਆ ਸੀ, ਚੇਤੇ ਨਾ ਕਰੋ ਔਰ ਪਾਤਸ਼ਾਹ ਆਪਣੇ ਮਨ ਵਿਚ ਨਾ ਰੱਖੇ, ਕਿਉਂ ਜੋ ਤੁਹਾਡਾ ਸੇਵਕ ਜਾਣਦਾ ਹੈ ਜੋ ਮੈਂ ਪਾਪ ਕੀਤਾ ਹੈ। ਵੇਖੋ, ਅੱਜ ਦੇ ਦਿਨ ਮੈਂ ਆਪਣੇ ਮਹਾਰਾਜ ਪਾਤਸ਼ਾਹ ਦੇ ਮਿਲਣ ਨੂੰ ਯੂਸਫ ਦੇ ਸਾਰੇ ਘਰਾਨੇ ਤੋਂ ਪਹਿਲਾਂ ਨਿਕਲਿਆ ਹਾਂ। ਫੇਰ ਸਰੂਯਾਹ ਦੇ ਪੁੱਤਰ ਅਬੀਸ਼ਾਈ ਨੇ ਆਖਿਆ, ਭਲਾ ਸ਼ਮਈ ਨਾ ਮਾਰਿਆ ਜਾਵੇਗਾ ਜਿਸ ਨੇ ਯਹੋਵਾ ਦੇ ਮਸਾ ਕੀਤੇ ਨੂੰ ਸਰਾਪ ਦਿੱਤਾ। ਪਰ ਦਾਊਦ ਨੇ ਆਖਿਆ, ਹੇ ਸਰੂਯਾਹ ਦੇ ਪੁੱਤਰੋ, ਮੈਨੂੰ ਤੁਹਾਡੇ ਨਾਲ ਕੀ ਕੰਮ ਹੈ ਜੋ ਤੁਸੀਂ ਅੱਜ ਮੇਰੇ ਵਿਰੋਧੀ ਬਣ ਜਾਓ? ਭਲਾ ਇਜ਼ਰਾਈਲ ਵਿਚੋਂ ਕੋਈ ਮਨੁੱਖ ਅੱਜ ਦੇ ਦਿਨ ਵੱਢਿਆ ਜਾਵੇ? ਭਲਾ ਮੈਂ ਇਹ ਨਹੀਂ ਜਾਣਦਾ ਜੋ ਅੱਜ ਦੇ ਦਿਨ ਮੈਂ ਇਜ਼ਰਾਈਲ ਦਾ ਪਾਤਸ਼ਾਹ ਬਣਿਆ ਹਾਂ? ਤਦ ਪਾਤਸ਼ਾਹ ਨੇ ਸਿਮਾਈ ਨੂੰ ਆਖਿਆ, ਤੂੰ ਨਾ ਮਾਰਿਆ ਜਾਵੇਗਾ, ਅਤੇ ਪਾਤਸ਼ਾਹ ਨੇ ਉਹਦੇ ਨਾਲ ਸਹੁੰ ਖਾਧੀ। ਸ਼ਾਊਲ ਦਾ ਪੁੱਤਰ ਮਫੀਬੋਸ਼ਤ ਪਾਤਸ਼ਾਹ ਦੇ ਮਿਲਣ ਨੂੰ ਲੈ ਗਿਆ ਅਤੇ ਜਿਸ ਦਿਨ ਦਾ ਪਾਤਸ਼ਾਹ ਨਿਕਲਿਆ ਸੀ ਉਸ ਨੇ ਉਸ ਦਿਨ ਤੋੜੀ ਜਦ ਉਹ ਸੁੱਖ ਨਾਲ ਮੁੜ ਆਇਆ, ਨਾ ਤਾਂ ਆਪਣੇ ਪੈਰ ਧੋਤੇ ਸਨ ਨਾ ਆਪਣੀ ਦਾੜੀ ਸਵਾਰੀ ਸੀ ਅਤੇ ਨਾ ਹੀ ਆਪਣੇ ਲੀੜੇ ਧੁਆਏ ਸਨ ਅਤੇ ਅਜਿਹਾ ਹੋਇਆ ਜਾਂ ਉਹ ਪਾਤਸ਼ਾਹ ਦੇ ਮਿਲਣ ਨੂੰ ਯਰੂਸ਼ਲਮ ਵਿਚ ਆਇਆ ਤਾਂ ਪਾਤਸ਼ਾਹ ਨੇ ਉਹਨੂੰ ਆਖਿਆ ਮਫ਼ੀ ਬੋਸ਼ਤ ਤੂੰ ਸਾਡੇ ਨਾਲ ਕਿਉਂ ਨਾ ਗਿਆ ਉਸ ਨੇ ਉੱਤਰ ਦਿੱਤਾ ਹੇ ਮੇਰੇ ਮਹਾਰਾਜ ਹੇ ਪਾਤਸ਼ਾਹ ਮੇਰੇ ਟਹਿਲੂਏ ਨੇ ਮੇਰੇ ਨਾਲ ਛਲ ਕੀਤਾ ਤੁਹਾਡੇ ਸੇਵਕ ਨੇ ਆਖਿਆ ਸੀ ਭਾਈ ਮੈਂ ਆਪਣੇ ਲਈ ਖੋਤੇ ਉੱਤੇ ਕਾਠੀ ਪਾਵਾਂ ਜੋ ਮੈਂ ਚੜ ਕੇ ਪਾਤਸ਼ਾਹ ਕੋਲ ਜਾਵਾਂ ਤੁਹਾਡਾ ਸੇਵਕ ਲੰਗਾ ਜੋ ਹੈ ਪਰ ਉਸ ਨੇ ਮੇਰੇ ਮਹਾਰਾਜ ਪਾਤਸ਼ਾਹ ਦੇ ਅੱਗੇ ਮੇਰੇ ਉੱਤੇ ਜੋ ਤੁਹਾਡਾ ਸੇਵਕ ਹਾਂ ਚੁਗਲੀ ਕੀਤੀ ਪਰ ਮੇਰਾ ਮਹਾਰਾਜ ਪਾਤਸ਼ਾਹ ਤਾਂ ਪਰਮੇਸ਼ਵਰ ਦੇ ਦੂਤ ਵਰਗਾ ਹੈ ਸੋ ਜੋ ਤੁਹਾਨੂੰ ਚੰਗਾ ਦਿਸੇ ਸੋ ਕਰੋ ਕਿਉਂ ਜੋ ਮੇਰੇ ਪਿਓ ਦਾ ਸਾਰਾ ਘਰਾਨਾ ਮੇਰੇ ਮਹਾਰਾਜ ਪਾਤਸ਼ਾਹ ਦੇ ਅੱਗੇ ਮੁਰਦਿਆਂ ਵਰਗਾ ਸੀ ਪਰ ਤੁਸਾਂ ਆਪਣੇ ਸੇਵਕ ਨੂੰ ਉਨ੍ਹਾਂ ਨਾਲ ਬਿਠਾਇਆ ਜੋ ਤੁਹਾਡੇ ਲੰਗਰ ਵਿਚ ਰੋਟੀ ਖਾਂਦੇ ਹਨ ਫੇਰ ਪਾਤਸ਼ਾਹ ਦੇ ਅੱਗੇ ਹੋਰ ਦੁਹਾਈ ਕਰਨ ਨੂੰ ਮੇਰਾ ਕੀ ਅਧਿਕਾਰ ਹੈ ਜਦ ਪਾਤਸ਼ਾਹ ਨੇ ਉਹਨੂੰ ਆਖਿਆ ਤੂੰ ਆਪਣੀਆਂ ਗੱਲਾਂ ਕਿਉਂ ਕਰਦਾ ਜਾਂਦਾ ਹੈ ਮੈਂ ਤਾਂ ਆਖ ਛੱਡਿਆ ਹੈ ਭਾਈ ਤੂੰ ਅਤੇ ਸੀਬਾ ਪੈਲੀ ਨੂੰ ਵੰਡ ਲਓ ਤਾਂ ਮਫ਼ੀਬੋਸ਼ਤ ਨੇ ਪਾਤਸ਼ਾਹ ਨੂੰ ਆਖਿਆ ਜੀ ਹਾਂ ਸਗੋਂ ਉਹ ਸਭੋ ਲੈ ਲਵੇ ਮੇਰਾ ਮਹਾਰਾਜ ਪਾਤਸ਼ਾਹ ਜੋ ਸੁਖ ਨਾਲ ਫੇਰ ਘਰ ਵਿਚ ਆਇਆ ਹੈ ਬਰਜ਼ਿਲਈ ਗਿਲਿਆਦੀ ਰੋਗ ਲੀਮ ਤੋਂ ਲੈ ਕੇ ਉਹਨੂੰ ਯਰਦਨੋ ਪਾਰ ਪਹੁੰਚਾਉਣ ਲਈ ਪਾਤਸ਼ਾਹ ਦੇ ਨਾਲ ਯਰਦਨੋ ਪਾਰ ਗਿਆ ਅਤੇ ਇਹ ਬਰਜ਼ਿਲਈ ਵੱਡਾ ਬੁੱਢਾ 80 ਵਰਿਆਂ ਦਾ ਸੀ ਅਤੇ ਉਸ ਨੇ ਪਾਤਸ਼ਾਹ ਨੂੰ ਜਾਂ ਉਹ ਮਹਿਨਾਇਮ ਵਿਚ ਪਿਆ ਸੀ ਤਾਂ ਰਸਤ ਅਪੜਾਈ ਸੀ ਕਿਉਂ ਜੋ ਉਹ ਬਹੁਤ ਵੱਡਾ ਮਨੁੱਖ ਸੀ ਸੋ ਪਾਤਸ਼ਾਹ ਨੇ ਬਰਜ਼ਿਲਈ ਨੂੰ ਆਖਿਆ ਤੂੰ ਮੇਰੇ ਨਾਲ ਪਾਰ ਚੱਲ ਕਿਉਂ ਜੋ ਯਰੂਸ਼ਲਮ ਵਿਚ ਮੈਂ ਆਪਣੇ ਨਾਲ ਤੇਰੀ ਪਾਲਣਾ ਕਰਾਂਗਾ ਬਰਜ਼ਿਲਈ ਨੇ ਪਾਤਸ਼ਾਹ ਨੂੰ ਉੱਤਰ ਦਿੱਤਾ ਹੁਣ ਮੇਰਾ ਜੀਵਣਾ ਕਿੰਨਾ ਕੁ ਚਿਰ ਹੈ ਜੋ ਪਾਤਸ਼ਾਹ ਨਾਲ ਯਰੂਸ਼ਲਮ ਨੂੰ ਚੜ ਜਾਵਾਂ ਕਿਉਂ ਜੋ ਅੱਜ ਦੇ ਦਿਨ ਮੈਂ 80 ਵਰਿਆਂ ਦਾ ਹੋ ਚੁੱਕਾ ਹਾਂ ਭਲਾ ਮੈਂ ਚੰਗਾ ਮੰਦਾ ਸਿਆਣ ਸਕਦਾ ਹਾਂ ਭਲਾ ਤੁਹਾਡਾ ਸੇਵਕ ਜੋ ਕੁਝ ਖਾਂਦਾ ਪੀਂਦਾ ਹੈ ਉਸ ਦਾ ਸਵਾਦ ਵੀ ਚੱਖ ਸਕਦਾ ਹੈ ਅਤੇ ਭਲਾ ਮੈਂ ਗਾਉਣ ਵਾਲੇ ਅਤੇ ਗਾਉਣ ਵਾਲੀਆਂ ਦਾ ਗਾਉਣਾ ਸੁਣ ਸਕਦਾ ਹਾਂ ਫੇਰ ਤੁਹਾਡਾ ਸੇਵਕ ਆਪਣੇ ਮਹਾਰਾਜ ਪਾਤਸ਼ਾਹ ਉੱਤੇ ਕਾਹਨੂੰ ਭਾਰੂ ਹੋਵੇ ਤੁਹਾਡਾ ਸੇਵਕ ਥੋੜੀ ਦੂਰ ਤੋੜੀ ਯਰਦਨ ਦੇ ਪਾਰ ਪਾਤਸ਼ਾਹ ਨਾਲ ਜਾਵੇਗਾ ਅਤੇ ਕੀ ਲੋੜ ਹੈ ਜੋ ਪਾਤਸ਼ਾਹ ਮੈਨੂੰ ਐਡਾ ਵਟਾਂਦਰਾ ਕਰਕੇ ਵਟਾ ਲਾਵੇ ਆਪਣੇ ਸੇਵਕ ਨੂੰ ਮੁੜਨ ਦੀ ਆਗਿਆ ਦਿਓ ਜੋ ਮੈਂ ਆਪਣੇ ਸ਼ਹਿਰ ਵਿਚ ਆਪਣੇ ਪਿਓ ਅਤੇ ਆਪਣੀ ਮਾਂ ਦੀ ਕਬਰ ਦੇ ਕੋਲ ਮਰ ਜਾਵਾਂ ਪਰ ਵੇਖੋ ਤੁਹਾਡਾ ਸੇਵਕ ਕਿਮਹਾ ਹੈਗਾ ਉਹ ਮੇਰੇ ਮਹਾਰਾਜ ਪਾਤਸ਼ਾਹ ਦੇ ਨਾਲ ਪਾਰ ਜਾਵੇ ਅਤੇ ਜੋ ਕੁਝ ਤੁਹਾਨੂੰ ਚੰਗਾ ਦਿਸੇ ਸੋ ਉਹਦੇ ਨਾਲ ਕਰੋ ਤਦ ਪਾਤਸ਼ਾਹ ਨੇ ਉੱਤਰ ਦਿੱਤਾ ਕਿਮਹਾ ਮੇਰੇ ਨਾਲ ਪਾਰ ਚੱਲੇਗਾ ਅਤੇ ਜੋ ਕੁਝ ਤੈਨੂੰ ਚੰਗਾ ਲੱਗੇ ਸੋ ਮੈਂ ਉਸ ਦੇ ਨਾਲ ਕਰਾਂਗਾ ਅਤੇ ਜੋ ਕੁਝ ਤੂੰ ਮੈਥੋਂ ਮੰਗੇਗਾ ਸੋ ਮੈਂ ਤੇਰੇ ਲਈ ਕਰਾਂਗਾ ਫੇਰ ਸਭ ਲੋਕ ਯਰਦਨ ਦੇ ਪਾਰ ਲੰਘ ਗਏ ਅਤੇ ਜਾਂ ਪਾਤਸ਼ਾਹ ਪਾਰ ਆਇਆ ਤਾਂ ਪਾਤਸ਼ਾਹ ਨੇ ਬਰਜ਼ਿਲਈ ਨੂੰ ਚੁੰਮਿਆ ਅਤੇ ਉਹਨੂੰ ਅਸੀਸ ਦਿੱਤੀ ਔਰ ਉਹ ਆਪਣੇ ਥਾਂ ਨੂੰ ਮੁੜ ਗਿਆ। ਤਦ ਪਾਤਸ਼ਾਹ ਗਿਲਗਾਲ ਨੂੰ ਤੁਰਿਆ ਅਤੇ ਕਿਮਹਾ ਉਸ ਦੇ ਨਾਲ ਪਾਰ ਤੁਰਿਆ ਅਤੇ ਯਹੂਦਾ ਦੇ ਸਭ ਲੋਕ ਅਤੇ ਇਜ਼ਰਾਇਲ ਦੇ ਲੋਕਾਂ ਵਿਚੋਂ ਵੀ ਅੱਧੇ ਪਾਤਸ਼ਾਹ ਦੇ ਨਾਲ ਗਏ। ਤਾਂ ਵੇਖੋ ਇਜ਼ਰਾਇਲ ਦੇ ਸਭ ਲੋਕ ਪਾਤਸ਼ਾਹ ਕੋਲ ਆਏ ਅਤੇ ਪਾਤਸ਼ਾਹ ਨੂੰ ਆਖਿਆ, ਸਾਡੇ ਹੀ ਭਰਾ ਯਹੂਦਾ ਦੇ ਮਨੁੱਖ ਤੁਹਾਨੂੰ ਕਾਹਨੂੰ ਚੜਾ ਲਿਆਏ ਅਤੇ ਜਾ ਕੇ ਪਾਤਸ਼ਾਹ ਨੂੰ ਔਰ ਉਹਦੇ ਘਰਾਨੇ ਨੂੰ ਅਤੇ ਦਾਊਦ ਦੇ ਨਾਲ ਦੇ ਸਭਨਾ ਲੋਕਾਂ ਨੂੰ ਯਰਦਨੋ ਪਾਰ ਲੈ ਆਏ। ਤਦ ਸਾਰੇ ਯਹੂਦਾ ਦੇ ਮਨੁੱਖਾਂ ਨੇ ਇਜ਼ਰਾਇਲ ਦੇ ਮਨੁੱਖਾਂ ਨੂੰ ਉੱਤਰ ਦਿੱਤਾ, ਇਸ ਲਈ ਜੋ ਪਾਤਸ਼ਾਹ ਸਾਡੇ ਨੇੜੇ ਦਾ ਸਾਕ ਹੈ, ਸੋ ਇਸ ਗੱਲ ਵਿਚ ਤੁਸੀਂ ਕਾਹਨੂੰ ਗੁੱਸੇ ਹੁੰਦੇ ਹੋ? ਭਲਾ ਅਸਾਂ ਪਾਤਸ਼ਾਹ ਦਾ ਕੁਝ ਖਾ ਲਿਆ ਹੈ ਜਾਂ ਪਾਤਸ਼ਾਹ ਨੇ ਸਾਨੂੰ ਕੁਝ ਬਖਸ਼ ਦਿੱਤਾ ਹੈ? ਫਿਰ ਇਜ਼ਰਾਇਲ ਦੇ ਮਨੁੱਖਾਂ ਨੇ ਯਹੂਦਾ ਦੇ ਮਨੁੱਖਾਂ ਨੂੰ ਉੱਤਰ ਦੇ ਕੇ ਆਖਿਆ, ਪਾਤਸ਼ਾਹ ਵਿਚ ਸਾਡੀਆਂ 10 ਪਤੀਆਂ ਹਨ ਅਤੇ ਤੁਹਾਡੇ ਨਾਲੋਂ ਸਾਡਾ ਅਧਿਕਾਰ ਦਾਊਦ ਉੱਤੇ ਵਧੀਕ ਹੈ, ਫਿਰ ਤੁਸੀਂ ਸਾਨੂੰ ਕਿਉਂ ਤੁੱਛ ਜਾਣਦੇ ਹੋ? ਜੋ ਤੁਸਾਂ ਪਾਤਸ਼ਾਹ ਦੇ ਮੋੜ ਲਿਆਉਣ ਵਿਚ ਪਹਿਲੇ ਸਾਥੋਂ ਸਲਾਹ ਨਾ ਪੁੱਛੀ ਅਤੇ ਯਹੂਦਾ ਦੇ ਮਨੁੱਖਾਂ ਦੀਆਂ ਗੱਲਾਂ ਇਜ਼ਰਾਇਲ ਦੇ ਮਨੁੱਖਾਂ ਦੀਆਂ ਗੱਲਾਂ ਨਾਲੋਂ ਤੱਤੀਆਂ ਸਨ। 2 ਸਾਮੂਅਲ 20 ਸ਼ਬਾ ਦੀ ਬਗਾਵਤ। ਸੁੱਤੇ ਹੀ ਉਥੇ ਇਕ ਸ਼ਬਾ ਨਾਮੇ ਬਿਨਿਆਮੀਨੀ ਵਾਹੀਆਤ ਜਿਹਾ ਮਨੁੱਖ ਬਿਕਰੀ ਦਾ ਪੁੱਤਰ ਸੀ। ਉਸ ਨੇ ਧੂਤੂ ਵਜਾ ਕੇ ਆਖਿਆ, ਨਾ ਸਾਡੀ ਪੱਤੀ ਦਾਊਦ ਦੇ ਨਾਲ ਲੱਗਦੀ ਹੈ, ਨਾ ਸਾਡੀ ਵੰਡ ਯਸੀ ਦੇ ਪੁੱਤਰਾਂ ਨਾਲ ਲੱਗਦੀ ਹੈ। ਹੇ ਇਜ਼ਰਾਇਲ, ਆਪੋ ਆਪਣੇ ਤੰਬੂ ਨੂੰ ਤੁਰੋ। ਸੋ ਸਾਰੇ ਇਜ਼ਰਾਇਲੀ ਮਨੁੱਖ ਦਾਊਦ ਦਾ ਪਿੱਛਾ ਛੱਡ ਕੇ ਬਿਕਰੀ ਦੇ ਪੁੱਤਰ ਸ਼ਬਾ ਦੇ ਮਗਰ ਲੱਗ ਪਏ। ਪਰ ਯਹੂਦਾ ਦੇ ਲੋਕ ਯਰਦਨ ਤੋਂ ਲੈ ਕੇ ਯਰੂਸ਼ਲਮ ਤੋੜੀ ਆਪਣੇ ਪਾਤਸ਼ਾਹ ਦੇ ਨਾਲ ਲੱਗੇ ਰਹੇ। ਦਾਊਦ ਯਰੂਸ਼ਲਮ ਨੂੰ ਆਪਣੇ ਮਹਿਲ ਵਿਚ ਆਇਆ ਅਤੇ ਪਾਤਸ਼ਾਹ ਨੇ ਉਨ੍ਹਾਂ ਆਪਣੀਆਂ 10 ਸੁਰੀਤਾਂ ਨੂੰ, ਜਿਨ੍ਹਾਂ ਨੂੰ ਉਹ ਆਪਣੇ ਮਹਿਲ ਦੀ ਰਾਖੀ ਲਈ ਛੱਡ ਗਿਆ ਸੀ, ਫੜ ਕੇ ਕੈਦ ਕਰ ਦਿੱਤਾ ਅਤੇ ਉਨ੍ਹਾਂ ਦੇ ਲਈ ਰਸਤ ਠਹਿਰਾ ਦਿੱਤੀ, ਪਰ ਉਨ੍ਹਾਂ ਦੇ ਕੋਲ ਨਾ ਗਿਆ। ਸੋ ਉਹ ਆਪਣੇ ਮਰਨ ਦੇ ਦਿਨ ਤੋੜੀ ਕੈਦ ਵਿਚ ਰੰਡੇਪੇ ਜਿਹੀ ਹਾਲਤ ਵਿਚ ਰਹੀਆਂ। ਪਾਤਸ਼ਾਹ ਨੇ ਅਮਾਸਾ ਨੂੰ ਆਖਿਆ, ਭਾਈ, ਤਿੰਨਾਂ ਦਿਨਾਂ ਵਿਚ ਯਹੂਦਾ ਦੇ ਮਨੁੱਖਾਂ ਨੂੰ ਮੇਰੇ ਕੋਲ ਇਕੱਠਿਆਂ ਕਰ ਅਤੇ ਤੂੰ ਵੀ ਇੱਥੇ ਹੋਵੀਂ। ਸੋ ਅਮਾਸਾ ਯਹੂਦਾ ਦੇ ਮਨੁੱਖਾਂ ਨੂੰ ਇਕੱਠਾ ਕਰਨ ਗਿਆ, ਪਰ ਉਹਨੇ ਉਸ ਚਿਰ ਤੋਂ ਜੋ ਉਹਦੇ ਲਈ ਠਹਿਰਾ ਦਿੱਤੀ ਸੀ ਵਧੀਕ ਢਿੱਲ ਲਾਈ। ਤਦ ਦਾਊਦ ਨੇ ਅਭਿਸ਼ਾਈ ਨੂੰ ਆਖਿਆ, ਹੁਣ ਸ਼ਬਾ ਬਿਕਰੀ ਦਾ ਪੁੱਤਰ ਸਾਡੇ ਨਾਲ ਅਬਸ਼ਲੋਮ ਨਾਲੋਂ ਵੀ ਵਧੀਕ ਬਦੀ ਕਰੇਗਾ, ਸੋ ਤੂੰ ਆਪਣੇ ਮਾਲਕ ਦੇ ਟਹਿਲੂਆਂ ਨੂੰ ਲੈ ਕੇ ਉਸ ਦਾ ਪਿੱਛਾ ਕਰ, ਅਜਿਹਾ ਨਾ ਹੋਵੇ ਜੋ ਉਹ ਗੜ ਵਾਲੇ ਸ਼ਹਿਰਾਂ ਵਿਚ ਵੜ ਕੇ ਸਾਡੇ ਵੇਖਣ ਤੋਂ ਬਚ ਜਾਵੇ। ਸੋ ਉਸ ਦੇ ਪਿੱਛੇ ਯੋਆਬ ਦੇ ਲੋਕ ਅਤੇ ਕਰੇਤੀ, ਫਲੇਤੀ ਅਤੇ ਸਾਰੇ ਸੂਰਮੇ ਨਿਕਲੇ ਅਤੇ ਬਿਕਰੀ ਦੇ ਪੁੱਤਰ ਦਾ ਪਿੱਛਾ ਕਰਨ ਨੂੰ ਯਰੂਸ਼ਲਮ ਤੋਂ ਬਾਹਰ ਆਏ। ਜਿਸ ਵੇਲੇ ਉਹ ਉਸ ਵੱਡੇ ਪੱਥਰ ਦੇ ਕੋਲ ਜੋ ਗਿਬਵਾਉਣ ਦੇ ਵਿੱਚ ਹੈ ਅਪੜੇ ਤਾਂ ਅਮਾਸਾ ਉਨ੍ਹਾਂ ਦੇ ਅੱਗੇ ਆਇਆ ਅਤੇ ਯੋਆਬ ਨੇ ਆਪਣੇ ਫੌਜੀ ਲੀੜੇ ਜੋ ਉਸ ਉੱਤੇ ਸਨ ਕੱਸੇ ਹੋਏ ਸਨ ਅਤੇ ਉਹਦੇ ਨਾਲ ਇੱਕ ਪਟਕਾ ਮਿਆਨ ਵਿੱਚ ਪਈ ਹੋਈ ਤਲਵਾਰ ਸਣੇ ਸੀ ਜੋ ਉਹਦੇ ਲੱਕ ਉੱਤੇ ਬੰਨਿਆ ਹੋਇਆ ਸੀ ਅਤੇ ਜਾਂਦੀ ਵੇਰੀ ਉਹ ਡਿੱਗ ਪਈ। ਸੋ ਯੋਆਬ ਨੇ ਅਮਾਸਾ ਨੂੰ ਆਖਿਆ, ਹੇ ਮੇਰੇ ਭਾਈ, ਤੂੰ ਸੁਖਸਾਂਦ ਨਾਲ ਹੈ। ਅਤੇ ਯੋਆਬ ਨੇ ਅਮਾਸਾ ਦੀ ਦਾੜੀ ਸੱਜੇ ਹੱਥ ਨਾਲ ਫੜ ਲਈ ਜੋ ਉਹਨੂੰ ਚੁੰਮੇ, ਪਰ ਅਮਾਸਾ ਨੇ ਉਸ ਤਲਵਾਰ ਦਾ ਜੋ ਯੋਆਬ ਦੇ ਹੱਥ ਵਿੱਚ ਸੀ ਕੁਝ ਧਿਆਨ ਨਾ ਕੀਤਾ। ਸੋ ਉਸ ਨੇ ਉਹਨੂੰ ਪੰਜਵੀਂ ਪਸਲੀ ਦੇ ਹੇਠ ਅਜਿਹਾ ਮਾਰਿਆ ਜੋ ਉਹਦੀਆਂ ਆਂਦਰਾਂ ਧਰਤੀ ਉੱਤੇ ਜਾ ਡਿੱਗੀਆਂ ਅਤੇ ਫੇਰ ਦੂਜੀ ਵੇਰ ਨਾ ਮਾਰਿਆ, ਸੋ ਉਹ ਮਰ ਗਿਆ। ਫਿਰ ਯੋਆਬ ਅਤੇ ਉਹਦਾ ਭਰਾ ਅਭਿਸ਼ਈ ਬਿਕਰੀ ਦੇ ਪੁੱਤਰ ਸ਼ਬਾ ਦੇ ਮਗਰ ਲੱਗ ਪਏ। ਤਦ ਇੱਕ ਜਣਾ ਯੋਆਬ ਦੇ ਜਵਾਨਾਂ ਵਿੱਚੋਂ ਉਸ ਦੇ ਕੋਲ ਖਲੋਤਾ ਰਿਹਾ ਅਤੇ ਐਂ ਆਖਿਆ, ਜੋ ਕੋਈ ਯੋਆਬ ਦੇ ਨਾਲ ਰਾਜੀ ਹੈ ਅਤੇ ਦਾਊਦ ਦੀ ਵੱਲ ਹੈ, ਸੋ ਯੋਆਬ ਨਾਲ ਤੁਰੇ। ਅਤੇ ਅਮਾਸਾ ਰਾਹ ਵਿੱਚ ਲਹੂ ਦੇ ਵਿਚਕਾਰ ਲੇਟਣੀਆਂ ਖਾਂਦਾ ਸੀ ਅਤੇ ਜਾਂ ਉਸ ਮਨੁੱਖ ਨੇ ਡਿੱਠਾ ਜੋ ਸਭ ਲੋਕ ਖਲੋਂਦੇ ਜਾਂਦੇ ਹਨ, ਤਾਂ ਉਹ ਅਮਾਸਾ ਨੂੰ ਰਾਹ ਉੱਤੋਂ ਪੈਲੀ ਵਿੱਚ ਘਸੀਟ ਲੈ ਗਿਆ ਅਤੇ ਉਹਦੇ ਉੱਤੇ ਕੱਪੜਾ ਪਾ ਦਿੱਤਾ। ਇਸ ਲਈ ਜੋ ਡਿੱਠਾ ਭਾਈ ਜਿਹੜਾ ਕੋਈ ਉਹਦੇ ਨੇੜੇ ਆਇਆ ਸੋ ਖਲੋਂਦਾ ਗਿਆ, ਜਾਂ ਉਹ ਰਾਹ ਵਿੱਚੋਂ ਉਹਨੂੰ ਚੁੱਕ ਲੈ ਗਏ ਤਾਂ ਸਭ ਲੋਕ ਯੋਆਬ ਦੇ ਨਾਲ ਬਿਕਰੀ ਦੇ ਪੁੱਤਰ ਸ਼ਬਾ ਦਾ ਪਿੱਛਾ ਕਰਨ ਨੂੰ ਤੁਰ ਪਏ। ਸੋ ਉਹ ਸਾਰੇ ਇਜ਼ਰਾਈਲ ਦੇ ਗੋਤਾਂ ਵਿੱਚੋਂ ਹੋ ਕੇ ਅਬੇਲ ਅਤੇ ਬੈਤ ਮਹਕਾ ਤਾਈਂ ਗਿਆ ਅਤੇ ਸਾਰੇ ਬੇਰੀ ਇਕੱਠੇ ਹੋ ਕੇ ਉਹਦੇ ਪਿੱਛੇ ਤੁਰੇ। ਉਨ੍ਹਾਂ ਨੇ ਆ ਕੇ ਉਸ ਨੂੰ ਬੈਤ ਮਕਾ ਦੇ ਅਬੇਲ ਦੇ ਵਿੱਚ ਘੇਰ ਲਿਆ ਅਤੇ ਸ਼ਹਿਰ ਦੇ ਸਾਹਮਣੇ ਇੱਕ ਦਮਦਮਾ ਬਣਾਇਆ ਜੋ ਕੰਧ ਦੇ ਨਾਲ ਸੀ ਅਤੇ ਸਭ ਲੋਕ ਜੋ ਯੋਆਬ ਦੇ ਨਾਲ ਸਨ ਸੋ ਕੰਧ ਦੇ ਢਾਉਣ ਦਾ ਯਤਨ ਕਰਦੇ ਸਨ। ਉਸ ਵੇਲੇ ਇੱਕ ਸਿਆਣੀ ਤੀਵੀਂ ਨੇ ਸ਼ਹਿਰ ਵਿੱਚੋਂ ਹਾਕਾ ਮਾਰ ਕੇ ਆਖਿਆ, ਸੁਣਿਓ ਵੇ ਸੁਣਿਓ, ਯੋਆਬ ਨੂੰ ਆਖੋ ਭਾਈ ਇੱਥੇ ਨੇੜੇ ਆ, ਕਿਉਂ ਜੋ ਮੈਂ ਤੇਰੇ ਨਾਲ ਗੱਲ ਕਰਨੀ ਹੈ। ਅਤੇ ਜਾਂ ਉਹ ਨੇੜੇ ਆਇਆ ਤਾਂ ਉਸ ਤੀਵੀਂ ਨੇ ਉਹਨੂੰ ਆਖਿਆ, ਤੂੰ ਯੋਆਬ ਹੈ? ਉਸ ਆਖਿਆ, ਜੀ ਮੈਂ ਉਹ ਹੀ ਹਾਂ। ਤਾਂ ਉਸ ਨੇ ਉਹਨੂੰ ਆਖਿਆ, ਆਪਣੀ ਟਹਿਲਣ ਦੀ ਗੱਲ ਸੁਣ ਲੈ। ਉਹ ਬੋਲਿਆ, ਜੀ ਮੈਂ ਸੁਣਦਾ ਹਾਂ। ਤਦ ਉਸ ਆਖਿਆ ਕਿ ਪਿਛਲੇ ਸਮੇਂ ਵਿੱਚ ਇਹ ਕਹਾਵਤ ਆਖਦੇ ਸਨ ਜੋ ਉਹ ਜ਼ਰੂਰ ਅਬੇਲ ਤੋਂ ਸਲਾਹ ਪੁੱਛਣਗੇ ਅਤੇ ਇਸ ਤਰ੍ਹਾਂ ਉਹ ਕੰਮ ਨੂੰ ਮੁਕਾਉਂਦੇ ਸਨ। ਇਜ਼ਰਾਈਲ ਵਿੱਚ ਸ਼ਾਂਤ ਸੁਭਾਅ ਅਤੇ ਭਲੀ ਮਾਨਸ ਹਾਂ। ਤੂੰ ਇੱਕ ਸ਼ਹਿਰ ਨੂੰ ਅਤੇ ਇੱਕ ਮਾਂ ਨੂੰ ਇਜ਼ਰਾਈਲ ਵਿੱਚ ਨਾਸ ਕੀਤਾ ਚਾਹੁੰਦਾ ਹੈ? ਭਲਾ ਤੂੰ ਯਹੋਵਾ ਦੀ ਮਿਲਖ ਨੂੰ ਕਾਹਨੂੰ ਨਿਗਲਿਆ ਚਾਹੁੰਦਾ ਹੈ? ਯੋਆਬ ਨੇ ਉੱਤਰ ਦੇ ਕੇ ਆਖਿਆ, ਇਹ ਗੱਲ ਮੇਥੋਂ ਦਫ਼ਾ ਦੂਰ ਹੋਵੇ, ਜੋ ਨਿਗਲਾਂ ਜਾਂ ਨਾਸ ਕਰਾਂ। ਇਹ ਗੱਲ ਐਂ ਨਹੀਂ, ਸਗੋਂ ਇਫਰਾਹੀਮ ਦੇ ਪਹਾੜ ਦਾ ਇੱਕ ਮਨੁੱਖ ਸ਼ਬਾ ਨਾਮੇ ਬਿਕਰੀ ਦਾ ਪੁੱਤਰ ਹੈ। ਉਸਨੇ ਪਾਤਸ਼ਾਹ ਉੱਤੇ ਅਰਥਾਰਥ ਦਾਊਦ ਉੱਤੇ ਆਪਣਾ ਹੱਥ ਚੁੱਕਿਆ ਹੈ। ਸੋ ਨਿਰਾ ਉਹ ਮੈਨੂੰ ਸੌਂਪ ਦੇ ਤਾਂ ਮੈਂ ਸ਼ਹਿਰੋਂ ਤੁਰ ਜਾਵਾਂਗਾ। ਉਸ ਤੀਵੀਂ ਨੇ ਯੋਆਬ ਨੂੰ ਆਖਿਆ, ਵੇਖ, ਉਹਦਾ ਸਿਰ ਕੰਧ ਉੱਤੋਂ ਤੇਰੇ ਕੋਲ ਸੁੱਟਿਆ ਜਾਵੇਗਾ। ਤਦ ਉਹ ਤੀਵੀਂ ਆਪਣੇ ਬੁੱਧ ਨਾਲ ਸਭਨਾ ਲੋਕਾਂ ਦੇ ਕੋਲ ਗਈ। ਸੋ ਉਨ੍ਹਾਂ ਨੇ ਬਿਕਰੀ ਦੇ ਪੁੱਤਰ ਸ਼ਬਾ ਦਾ ਸਿਰ ਵੱਢ ਕੇ ਯੋਆਬ ਵੱਲ ਬਾਹਰ ਨੂੰ ਸੁੱਟ ਦਿੱਤਾ। ਤਦ ਉਸ ਨੇ ਤੁਰੀ ਵਜਾਈ ਅਤੇ ਲੋਕ ਸ਼ਹਿਰ ਤੋਂ ਉੱਠ ਕੇ ਸਭ ਆਪੋ ਆਪਣੇ ਤੰਬੂਆਂ ਨੂੰ ਗਏ ਅਤੇ ਯੋਆਬ ਮੁੜ ਕੇ ਯਰੂਸ਼ਲਮ ਵਿਚ ਪਾਤਸ਼ਾਹ ਕੋਲ ਆਇਆ। ਯੋਆਬ ਇਜ਼ਰਾਇਲ ਦੀ ਸਾਰੀ ਸੈਨਾ ਉੱਤੇ ਸੀ ਅਤੇ ਯਹੋਯਾਦਾ ਦਾ ਪੁੱਤਰ ਬਨਾਯਾ ਕਰੇਤੀਆਂ ਅਤੇ ਫਲੇਤੀਆਂ ਉੱਤੇ ਸਰਦਾਰ ਸੀ ਅਤੇ ਅਦੋਰਾਮ ਬੇਗਾਰੀਆਂ ਉੱਤੇ ਸੀ ਅਤੇ ਅਹਿਲਦ ਦਾ ਪੁੱਤਰ ਯਹੋਸਫਾਟ ਇਤਿਹਾਸ ਦਾ ਲਿਖਾਰੀ ਸੀ। ਸ਼ਿਵਾ ਲਿਖਾਰੀ ਸੀ ਅਤੇ ਸਦੋਕ ਅਤੇ ਅਬਿਆਥਾਰ ਜਾਜਕ ਸਨ ਅਤੇ ਈਰਾ ਯਾ ਈਰੀ ਵੀ ਦਾਊਦ ਦਾ ਸ਼ਾਹੀ ਜਾਜਕ ਸੀ। 2 ਸਾਮੂਅਲ 21। ਨੇਮ ਦੀ ਉਲੰਘਣਾ ਦੇ ਕਾਰਨ ਕਾਲ। ਫੇਰ ਦਾਊਦ ਦੇ ਸਮੇਂ ਵਿਚ 3 ਵਰੇ ਉੱਤੋਂ ਥੱਲੀ ਅੰਨ ਕਾਲ ਪਿਆ ਅਤੇ ਦਾਊਦ ਨੇ ਯਹੋਵਾ ਦੀ ਹਜ਼ੂਰੀ ਨੂੰ ਭਾਲਿਆ। ਸੋ ਯਹੋਵਾ ਨੇ ਆਖਿਆ, ਇਹ ਸ਼ਾਊਲ ਦੇ ਅਤੇ ਉਹਦੇ ਹਥਿਆਰੇ ਘਰਾਨੇ ਦੇ ਕਾਰਨ ਹੈ, ਕਿਉਂ ਜੋ ਉਸ ਨੇ ਗਿਬਾਉਨੀਆਂ ਨੂੰ ਵੱਢ ਸੁੱਟਿਆ। ਤਦ ਪਾਤਸ਼ਾਹ ਨੇ ਗਿਬਾਉਨੀਆਂ ਨੂੰ ਸੱਦ ਕੇ ਉਨ੍ਹਾਂ ਨੂੰ ਆਖਿਆ, ਇਹ ਗਿਬਾਉਨੀ ਇਜ਼ਰਾਇਲ ਦੀ ਸੰਤਾਨ ਵਿਚੋਂ ਨਹੀਂ ਸਨ, ਸਗੋਂ ਅਮੋਰੀਆਂ ਦਾ ਬਕੀਆ ਸੀ ਅਤੇ ਇਜ਼ਰਾਇਲੀਆਂ ਨੇ ਉਨ੍ਹਾਂ ਨਾਲ ਸਹੁੰ ਖਾਧੀ ਸੀ ਅਤੇ ਸ਼ਾਊਲ ਇਜ਼ਰਾਇਲੀਆਂ ਅਤੇ ਯਹੂਦੀਆਂ ਲਈ ਜਤਨ ਕਰਕੇ ਉਨ੍ਹਾਂ ਨੂੰ ਮਾਰਿਆ ਚਾਹੁੰਦਾ ਸੀ। ਇਸ ਲਈ ਦਾਊਦ ਨੇ ਗਿਬਾਉਨੀਆਂ ਨੂੰ ਆਖਿਆ, ਭਾਈ, ਮੈਂ ਤੁਹਾਡੇ ਲਈ ਕੀ ਕਰਾਂ ਅਤੇ ਕਿਸ ਵਸਤ ਨਾਲ ਮੈਂ ਪ੍ਰਾਸ਼ਚਿਤ ਕਰਾਂ? ਭਾਈ, ਤੁਸੀਂ ਯਹੋਵਾ ਦੀ ਮਿਰਾਸ ਨੂੰ ਅਸੀਸ ਦਿਓ। ਤਾਂ ਗਿਬਾਉਨੀਆਂ ਨੇ ਉਹਨੂੰ ਆਖਿਆ, ਸਾਨੂੰ ਸ਼ਾਊਲ ਤੋਂ ਔਰ ਉਹਦੇ ਘਰਾਨੇ ਤੋਂ ਚਾਂਦੀ ਸੋਨੇ ਦੀ ਤਾਂ ਕੋਈ ਗੱਲ ਨਹੀਂ ਅਤੇ ਨਾ ਤੁਸੀਂ ਸਾਡੇ ਲਈ ਇਜ਼ਰਾਇਲ ਦੇ ਕਿਸੇ ਮਨੁੱਖ ਨੂੰ ਜਿੰਦੋ ਮਾਰੋ। ਸੋ ਉਸ ਆਖਿਆ, ਫੇਰ ਤੁਸੀਂ ਕੀ ਆਖਦੇ ਹੋ ਜੋ ਮੈਂ ਤੁਹਾਡੇ ਲਈ ਕਰਾਂ? ਤਦ ਉਨ੍ਹਾਂ ਨੇ ਪਾਤਸ਼ਾਹ ਨੂੰ ਉੱਤਰ ਦਿੱਤਾ, ਉਹ ਮਨੁੱਖ ਜਿਸ ਨੇ ਸਾਨੂੰ ਨਾਸ ਕੀਤਾ ਅਤੇ ਸਾਡੇ ਵਿਰੁੱਧ ਸਾਨੂੰ ਨਾਸ ਕਰਨ ਦੀ ਅਜਿਹੀ ਜੁਗਤ ਕੀਤੀ, ਭਾਈ, ਅਸੀਂ ਇਜ਼ਰਾਇਲ ਦੇ ਕਿਸੇ ਬੰਨੇ ਵਿਚ ਨਾ ਟਿਕੀਏ। ਸੋ ਉਹਦੇ ਪੁੱਤਰਾਂ ਵਿਚੋਂ 7 ਜਣੇ ਸਾਨੂੰ ਸੌਂਪ ਦਿਓ ਜੋ ਅਸੀਂ ਉਨ੍ਹਾਂ ਨੂੰ ਯਹੋਵਾ ਦੇ ਲਈ ਯਹੋਵਾ ਦੇ ਚੁਣੇ ਹੋਏ ਸ਼ਾਊਲ ਦੇ ਗਿਬਾਹ ਵਿਚ ਫਾਹੇ ਦਈਏ। ਤਦ ਪਾਤਸ਼ਾਹ ਨੇ ਆਖਿਆ, ਮੈਂ ਉਨ੍ਹਾਂ ਨੂੰ ਸੌਂਪ ਦਿਆਂਗਾ। ਪਰ ਪਾਤਸ਼ਾਹ ਨੇ ਸ਼ਾਊਲ ਦੇ ਪੋਤਰੇ ਯੋਨਾਥਾਨ ਦੇ ਪੁੱਤਰ ਮਫੀਬੋਸ਼ਤ ਉੱਤੇ ਤਰਸ ਕੀਤਾ, ਉਸ ਸਹੁੰ ਦੇ ਕਾਰਨ ਜੋ ਉਨ੍ਹਾਂ ਨੇ ਅਰਥਾਤ ਦਾਊਦ ਅਤੇ ਸ਼ਾਊਲ ਦੇ ਪੁੱਤਰ ਯੋਨਾਥਾਨ ਨੇ ਯਹੋਵਾ ਨੂੰ ਵਿਚ ਦੇ ਕੇ ਖਾਧੀ ਸੀ। ਪਰ ਪਾਤਸ਼ਾਹ ਨੇ ਅਯਾ ਦੀ ਧੀ ਰਿਸਫਾ ਦੇ 2 ਪੁੱਤਰ ਜੋ ਸ਼ਾਊਲ ਦੇ ਲਈ ਜਣੀ ਸੀ ਅਰਥਾਤ ਅਰਮੋਨੀ ਅਤੇ ਮਫੀਬੋਸ਼ਤ ਅਤੇ ਸ਼ਾਊਲ ਦੀ ਧੀ ਮੀਕਲ ਦੇ 5 ਪੁੱਤਰ ਜੋ ਬਰਜ਼ਲਈ ਮਹੋਲਾਥੀ ਦੇ ਪੁੱਤਰ ਅਦਰੀਏਲ ਦੇ ਲਈ ਜਣੀ ਸੀ ਫੜ ਲਏ। ਅਤੇ ਉਨ੍ਹਾਂ ਨੂੰ ਗਵਾਉਣੀਆਂ ਦੇ ਹੱਥ ਸੌਂਪ ਦਿੱਤਾ ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਟਿੱਬੇ ਉੱਤੇ ਯਹੋਵਾ ਦੇ ਸਨਮੁੱਖ ਫਾਹੇ ਦੇ ਦਿੱਤਾ। ਉਹ ਸੱਤੇ ਦੇ ਸੱਤੇ ਨਾਸ ਹੋ ਗਏ ਅਤੇ ਫਸਲ ਦੇ ਦਿਨਾਂ ਵਿਚ ਅਰਥਾਤ ਉਨ੍ਹਾਂ ਪਹਿਲੇ ਦਿਨਾਂ ਵਿਚ ਜੋ ਵਾਢੀਆਂ ਦੇ ਆਰੰਭ ਵਿਚ ਹੁੰਦੇ ਹਨ ਮਾਰੇ ਗਏ। ਤਦ ਆਯਾ ਦੀ ਧੀ ਰਿਸਫਾ ਨੇ ਤੱਪੜ ਦਾ ਲੀੜਾ ਲੈ ਕੇ ਵਾਢੀਆਂ ਦੇ ਆਰੰਭ ਵਿਚ ਆਪਣੇ ਲਈ ਪੱਥਰ ਦੇ ਉੱਤੇ ਵਿਛਾ ਦਿੱਤਾ, ਜਦ ਤੋੜੀ ਆਕਾਸ਼ੋਂ ਉਨ੍ਹਾਂ ਉੱਤੇ ਕਣੀਆਂ ਨਾ ਵਰੀਆਂ ਅਤੇ ਉਸ ਨੇ ਉਨ੍ਹਾਂ ਨੂੰ ਦਿਨੇ ਪਾਉਣ ਦੇ ਪੰਛੀਆਂ ਦੇ ਅਤੇ ਰਾਤੀ ਜੰਗਲੀ ਜਾਨਵਰਾਂ ਤੋਂ ਬਚਾ ਦਿੱਤਾ ਜੋ ਉਨ੍ਹਾਂ ਨੂੰ ਨਾ ਛੋਹਣ। ਅਤੇ ਦਾਊਦ ਨੂੰ ਖਬਰ ਹੋਈ ਭਾਈ ਸ਼ਾਊਲ ਦੀ ਸੁਰੀਤ ਆਯਾ ਦੀ ਧੀ ਰਿਸਫਾ ਨੇ ਇਉਂ ਕੀਤਾ। ਸੋ ਦਾਊਦ ਨੇ ਜਾ ਕੇ ਸ਼ਾਊਲ ਦੀਆਂ ਹੱਡੀਆਂ ਅਤੇ ਉਹਦੇ ਪੁੱਤਰ ਯੋਨਾਥਾਨ ਦੀਆਂ ਹੱਡੀਆਂ ਨੂੰ ਯਾਬੇਸ਼ ਗਿਲਾਦੀਆਂ ਤੋਂ ਮੋੜ ਲਿਆ, ਕਿਉਂਕਿ ਉਹ ਉਨ੍ਹਾਂ ਨੂੰ ਬੈਤਸ਼ਾਨ ਦੇ ਚੌਂਕ ਵਿਚੋਂ ਜਿਸ ਵੇਲੇ ਫਲਿਸਤੀਆਂ ਨੇ ਸ਼ਾਊਲ ਨੂੰ ਗਿਲਬੋਆ ਵਿਚ ਮਾਰਿਆ ਅਤੇ ਉਨ੍ਹਾਂ ਨੂੰ ਟੰਗ ਦਿੱਤਾ ਸੀ, ਚੁਰਾ ਲੈ ਗਏ ਸਨ। ਸੋ ਉਹ ਸ਼ਾਊਲ ਦੀਆਂ ਹੱਡੀਆਂ ਅਤੇ ਉਹਦੇ ਪੁੱਤਰ ਯੋਨਾਥਾਨ ਦੀਆਂ ਹੱਡੀਆਂ ਨੂੰ ਉਥੋਂ ਲੈ ਆਇਆ ਅਤੇ ਇਨ੍ਹਾਂ ਸਭਨਾਂ ਦੀਆਂ ਹੱਡੀਆਂ ਨੂੰ ਜੋ ਟੰਗੇ ਗਏ ਸਨ ਇਕੱਠਾ ਕੀਤਾ। ਤਾਂ ਉਨ੍ਹਾਂ ਨੇ ਸ਼ਾਊਲ ਔਰ ਉਸ ਦੇ ਪੁੱਤਰ ਯੋਨਾਥਾਨ ਦੀਆਂ ਹੱਡੀਆਂ ਨੂੰ ਬਿਨਿਆਮੀਨ ਦੇਸ਼ ਦੇ ਸੇਲਾ ਵਿਚ ਉਸ ਦੇ ਪਿਓ ਕੀਸ਼ ਦੇ ਮਕਬਰੇ ਵਿਚ ਦੱਬ ਦਿੱਤਾ ਅਤੇ ਜੋ ਕੁਝ ਪਾਤਸ਼ਾਹ ਨੇ ਹੁਕਮ ਦਿੱਤਾ ਸੀ ਸੋ ਉਨ੍ਹਾਂ ਨੇ ਸਭ ਕੀਤਾ ਅਤੇ ਉਹਦੇ ਪਿੱਛੋਂ ਉਸ ਦੇ ਲਈ ਪਰਮੇਸ਼ਵਰ ਨੇ ਬੇਨਤੀਆਂ ਸੁਣ ਲਈਆਂ। ਫਲਿਸਤੀ ਫੇਰ ਇਜ਼ਰਾਇਲ ਨਾਲ ਲੜੇ ਅਤੇ ਦਾਊਦ ਆਪਣੇ ਟਹਿਲੂਆਂ ਨੂੰ ਨਾਲ ਲੈ ਕੇ ਉਤਰਿਆ ਅਤੇ ਫਲਿਸਤੀਆਂ ਨਾਲ ਲੜਿਆ ਔਰ ਦਾਊਦ ਥੱਕ ਗਿਆ। ਉਸ ਵੇਲੇ ਦੈਂਤ ਦੇ ਪੁੱਤਰਾਂ ਵਿਚੋਂ ਇਸ਼ਬੀ ਬਨੋਥ ਨੇ ਜਿਸ ਦੇ ਵਰਛੇ ਦਾ ਫਲ ਤੋਲ ਵਿਚ ਪੌਣੇ ਚਾਰ ਸੇਰ ਪਿੱਤਲ ਸੀ, ਉਹ ਇਕ ਨਵੀਂ ਤਲਵਾਰ ਬੰਨ ਕੇ ਦਾਊਦ ਨੂੰ ਮਾਰਿਆ ਚਾਹੁੰਦਾ ਸੀ, ਪਰ ਸਰੂਯਾਹ ਦੇ ਪੁੱਤਰ ਅਬਿਸ਼ਾਈ ਨੇ ਉਹਨੂੰ ਸ਼ਹਿ ਦਿੱਤੀ ਅਤੇ ਉਸ ਫਲਿਸਤੀ ਨੂੰ ਮਾਰ ਕੇ ਵੱਢ ਛੁੱਟਿਆ। ਤਦ ਦਾਊਦ ਦੇ ਲੋਕਾਂ ਨੇ ਉਹਦੇ ਨਾਲ ਸਹੁੰ ਖਾ ਕੇ ਆਖਿਆ, ਤੁਸੀਂ ਫੇਰ ਕਦੀ ਸਾਡੇ ਨਾਲ ਲੜਾਈ ਵਿਚ ਨਾ ਨਿਕਲੋ ਜੋ ਕਿਤੇ ਇਜ਼ਰਾਇਲ ਦਾ ਦੀਵਾ ਨਾ ਬੁੱਝ ਜਾਵੇ। ਅਤੇ ਅਜਿਹਾ ਹੋਇਆ ਜੋ ਇਹਦੇ ਪਿੱਛੋਂ ਗੋਬ ਵਿਚ ਫਲਿਸਤੀਆਂ ਨਾਲ ਫੇਰ ਲੜਾਈ ਹੋਈ। ਤਦ ਹੁਸ਼ਾਤੀ ਸਿਬਕੀ ਨੇ ਸਫ ਨੂੰ ਜੋ ਦੈਂਤ ਦੇ ਪੁੱਤਰਾਂ ਵਿਚੋਂ ਸੀ ਵੱਢ ਛੁੱਟਿਆ ਅਤੇ ਫੇਰ ਫਲਿਸਤੀਆਂ ਨਾਲ ਗੋਬ ਵਿਚ ਇਕ ਹੋਰ ਲੜਾਈ ਹੋਈ। ਤਦ ਯਾਇਰੇ ਉਰਗੀਮ ਦੇ ਪੁੱਤਰ ਅਲਹਾਨਾਨ ਨੇ ਜੋ ਬੈਤਲਹਿਮ ਦਾ ਸੀ ਗਿਤੀ ਗੋਲਿਆਥ ਦੇ ਭਰਾ ਨੂੰ ਜਿਹਦੀ ਬਰਛੀ ਜੁਲਾਹੇ ਦੇ ਤੁਰ ਵਰਗੀ ਸੀ ਮਾਰਿਆ। ਫੇਰ ਗੱਥ ਵਿਚ ਇਕ ਹੋਰ ਲੜਾਈ ਹੋਈ ਅਤੇ ਉਥੇ ਇਕ ਵੱਡਾ ਲੰਮਾ ਮਨੁੱਖ ਸੀ, ਉਹਦੇ ਇਕ ਇਕ ਹੱਥ ਵਿਚ ਛੇ ਛੇ ਉਂਗਲੀਆਂ ਅਤੇ ਇਕ ਇਕ ਪੈਰ ਵਿਚ ਛੇ ਛੇ ਉਂਗਲੀਆਂ ਸਨ, ਜੋ ਸਭੋ 24 ਹੈ ਸਨ ਅਤੇ ਇਹ ਵੀ ਦੈਂਤ ਦੀ ਵੰਸ਼ ਵਿਚੋਂ ਸੀ। ਜਿਸ ਵੇਲੇ ਉਸ ਨੇ ਇਜ਼ਰਾਇਲ ਨੂੰ ਵੰਗਾਰਿਆ ਸੀ ਉਸ ਵੇਲੇ ਦਾਊਦ ਦਾ ਭਰਾ ਸ਼ਮਾਈ ਦੇ ਪੁੱਤਰ ਯੋਨਾਥਾਨ ਨੇ ਉਹਨੂੰ ਮਾਰਿਆ। ਇਹ ਚਾਰੇ ਗੱਥ ਵਿਚ ਦੈਂਤ ਤੋਂ ਜੰਮੇ ਸਨ ਅਤੇ ਦਾਊਦ ਦੇ ਹੱਥੋਂ ਔਰ ਉਹਦੇ ਟਹਿਲੂਆਂ ਦੇ ਹੱਥੋਂ ਡਿੱਗੇ ਗਏ। 2 ਸਾਮੂਅਲ ਬਾਪ 22। ਬਚਾਉ ਲਈ ਦਾਊਦ ਦਾ ਧੰਨਵਾਦ। ਦਾਊਦ ਨੇ ਉਸ ਦਿਨ ਇਸ ਭਜਨ ਦੀਆਂ ਗੱਲਾਂ ਯਹੋਵਾ ਅੱਗੇ ਕੀਤੀਆਂ, ਜਿਸ ਦਿਨ ਯਹੋਵਾ ਨੇ ਉਹਨੂੰ ਉਹਦੇ ਸਾਰੇ ਵੈਰੀਆਂ ਅਤੇ ਸ਼ਾਊਲ ਦੇ ਹੱਥੋਂ ਛੁਟਕਾਰਾ ਦਿੱਤਾ ਅਤੇ ਉਹਨੇ ਆਖਿਆ, ਯਹੋਵਾ ਮੇਰੀ ਚਟਾਨ, ਮੇਰਾ ਗੜ, ਮੇਰਾ ਛੁਡਾਉਣ ਵਾਲਾ ਹੈ, ਉਹ ਮੇਰਾ ਹੈ, ਪਰਮੇਸ਼ਵਰ ਮੇਰਾ ਟਿੱਲਾ ਜਿਹਦੀ ਸ਼ਰਨੀ ਮੈਂ ਆਇਆ ਹਾਂ, ਮੇਰੀ ਢਾਲ, ਮੇਰੇ ਬਚਾਓ ਦਾ ਸਿੰਘ, ਮੇਰਾ ਉੱਚਾ ਗੜ ਅਤੇ ਮੇਰੀ ਓਟ, ਮੇਰੇ ਬਚਾਉਣ ਵਾਲੇ, ਤੂੰ ਮੈਨੂੰ ਅਨੇਰ ਤੋਂ ਬਚਾਉਂਦਾ ਹੈ। ਮੈਂ ਯਹੋਵਾ ਨੂੰ ਜਿਹੜਾ ਉਸਤਤ ਯੋਗ ਹੈ ਪੁਕਾਰਾਂਗਾ, ਸੋ ਮੈਂ ਆਪਣੇ ਵੈਰੀਆਂ ਤੋਂ ਬਚ ਜਾਵਾਂਗਾ। ਮੌਤ ਦੀਆਂ ਲਹਿਰਾਂ ਨੇ ਮੈਨੂੰ ਵੜ ਲਿਆ, ਬੇਧਰਮੀ ਦੇ ਹੜਾਂ ਨੇ ਮੈਨੂੰ ਡਰਾਇਆ, ਪਤਾਲ ਦੀਆਂ ਡੋਰਿਆਂ ਨੇ ਮੈਨੂੰ ਘੇਰ ਲਿਆ, ਮੌਤ ਦੇ ਫੰਦੇ ਮੇਰੇ ਸਾਹਮਣੇ ਹੋਏ, ਆਪਣੀ ਔਖ ਦੇ ਵੇਲੇ ਮੈਂ ਯਹੋਵਾ ਨੂੰ ਪੁਕਾਰਿਆ, ਹਾਂ ਆਪਣੇ ਪਰਮੇਸ਼ਵਰ ਨੂੰ ਪੁਕਾਰਿਆ, ਉਹਨੇ ਆਪਣੀ ਹੈਕਲ ਵਿੱਚੋਂ ਮੇਰੀ ਆਵਾਜ਼ ਸੁਣੀ, ਔਰ ਮੇਰੀ ਦੁਹਾਈ ਉਹਦੇ ਕੰਨਾਂ ਤੀਕ ਪੁੱਜੀ, ਤਾਂ ਧਰਤੀ ਕੰਬ ਗਈ ਔਰ ਥਰ ਥਰਾਈ, ਅਤੇ ਆਕਾਸ਼ ਦੀਆਂ ਨੀਹਾਂ ਹਿੱਲ ਗਈਆਂ ਅਤੇ ਧੜਕ ਉੱਠੀਆਂ। ਉਹ ਕ੍ਰੋਧਵਾਨ ਜੋ ਹੋ ਗਿਆ ਸੀ, ਉਹਦੀਆਂ ਨਾਸਾਂ ਤੋਂ ਧੂੰਆਂ ਉੱਠਿਆ ਅਤੇ ਉਹਦੇ ਮੂੰਹ ਤੋਂ ਅੱਗ ਭਸਮ ਕਰਦੀ ਸੀ, ਅੰਗਿਆਰੇ ਉਸ ਤੋਂ ਦਗ ਦਗ ਕਰਨ ਲੱਗੇ। ਉਹਨੇ ਆਕਾਸ਼ਾਂ ਨੂੰ ਝੁਕਾਇਆ ਅਤੇ ਹੇਠਾਂ ਉਤਰੀਆਂ, ਅਤੇ ਉਹਦੇ ਪੈਰਾਂ ਹੇਠ ਘੁੱਪ ਹਨੇਰਾ ਸੀ, ਤਾਂ ਉਹ ਕਰੂਬੀ ਉੱਤੇ ਚੜ ਕੇ ਉੱਡਿਆ, ਹਾਂ ਉਹ ਪੌਣ ਦੀਆਂ ਖੰਭਾਂ ਉੱਤੇ ਵੇਖਿਆ ਗਿਆ। ਉਹਨੇ ਅਨੇਰ ਨੂੰ ਆਪਣੇ ਆਲੇ ਦੁਆਲੇ ਦਾ ਮੰਡਪ ਬਣਾਇਆ, ਜਲਾਂ ਦਾ ਇਕੱਠ ਆਕਾਸ਼ ਦੀਆਂ ਘਟਾਂ ਨੂੰ ਉਹਦੇ ਅੱਗੇ ਦੀ ਦਮਕ ਤੋਂ ਅੰਗਿਆਰੇ ਦਗ ਦਗ ਕਰਨ ਲੱਗੇ। ਯਹੋਵਾ ਆਕਾਸ਼ ਤੋਂ ਗਰਜਿਆ ਅਤੇ ਅਤ ਮਹਾਨ ਨੇ ਆਪਣੀ ਆਵਾਜ਼ ਸੁਣਾਈ, ਫੇਰ ਉਹਨੇ ਆਪਣੇ ਤੀਰ ਚਲਾ ਕੇ ਉਹਨਾਂ ਨੂੰ ਛਿੰਨ ਭਿੰਨ ਕੀਤਾ, ਬਿਜਲੀਆਂ ਨਾਲ ਉਹਨਾਂ ਨੂੰ ਘਬਰਾ ਦਿੱਤਾ। ਯਹੋਵਾ ਦੇ ਘੁਰਕਣੇ ਦੇ ਕਾਰਨ, ਉਹਦੀਆਂ ਨਾਸਾਂ ਦੇ ਸਵਾਸ ਦੇ ਝੋਕੇ ਦੇ ਕਾਰਨ ਸਮੁੰਦਰ ਦੀਆਂ ਨਾਲੀਆਂ ਦਿਸ ਪਈਆਂ ਅਤੇ ਜਗਤ ਦੀਆਂ ਨੀਹਾਂ ਖੁੱਲ ਗਈਆਂ। ਉਹਨੇ ਉਪਰੋਂ ਹੱਥ ਕੱਢ ਕੇ ਮੈਨੂੰ ਲੈ ਲਿਆ, ਉਹਨੇ ਮੈਨੂੰ ਪਾਣੀ ਦੇ ਹੜਾਂ ਵਿੱਚੋਂ ਕੱਢ ਲਿਆ, ਮੇਰੇ ਬਲਵੰਤ ਵੈਰੀ ਤੋਂ ਉਹਨੇ ਮੈਨੂੰ ਛੁਡਾਇਆ, ਔਰ ਉਹਨਾਂ ਤੋਂ ਜਿਹੜੇ ਮੈਥੋਂ ਘਿਣ ਕਰਦੇ ਸਨ, ਕਿਉਂਕਿ ਉਹ ਮੇਰੇ ਨਾਲੋਂ ਬਹੁਤ ਤਕੜੇ ਸਨ। ਮੇਰੀ ਬਿਪਤਾ ਦੇ ਦਿਨ ਉਹਨਾਂ ਨੇ ਮੇਰਾ ਸਾਹਮਣਾ ਕੀਤਾ, ਪਰੰਤੂ ਯਹੋਵਾ ਮੇਰੀ ਟੇਕ ਸੀ, ਉਹ ਮੈਨੂੰ ਖੁੱਲ੍ਹੇ ਸਥਾਨ ਵਿੱਚ ਕੱਢ ਲਿਆਇਆ। ਉਹਨੇ ਮੈਨੂੰ ਇਸ ਲਈ ਛੁਡਾਇਆ ਕਿ ਉਹ ਮੈਥੋਂ ਪ੍ਰਸੰਨ ਸੀ। ਯਹੋਵਾ ਨੇ ਮੇਰੇ ਧਰਮ ਦੇ ਅਨੁਸਾਰ ਮੈਨੂੰ ਬਦਲਾ ਦਿੱਤਾ, ਮੇਰੇ ਹੱਥਾਂ ਦੀ ਸੱਚਮੁਤਈ ਦੇ ਅਨੁਸਾਰ ਮੈਨੂੰ ਵਟਾ ਦਿੱਤਾ, ਕਿਉਂਕਿ ਮੈਂ ਯਹੋਵਾ ਦੇ ਰਾਹਾਂ ਦੀ ਪਾਲਣਾ ਕੀਤੀ ਅਤੇ ਬਦੀ ਕਰਕੇ ਆਪਣੇ ਪਰਮੇਸ਼ਵਰ ਤੋਂ ਬੇਮੁੱਖ ਨਹੀਂ ਹੋਇਆ। ਉਹਦੇ ਸਾਰੇ ਨਿਆਂ ਮੇਰੇ ਸਾਹਮਣੇ ਰਹੇ ਅਤੇ ਉਹਦੀਆਂ ਵਿਧੀਆਂ ਤੋਂ ਮੈਂ ਨਹੀਂ ਮੁੜਿਆ। ਮੈਂ ਉਹਦੇ ਨਾਲ ਪੂਰਾ ਉਤਰਿਆ ਅਤੇ ਆਪਣੇ ਆਪ ਨੂੰ ਆਪਣੀ ਬਦੀ ਤੋਂ ਬਚਾਈ ਰੱਖਿਆ। ਸੋ ਯਹੋਵਾ ਨੇ ਨਿਗਾਹ ਕਰਕੇ ਮੇਰੇ ਧਰਮ ਦੇ ਅਨੁਸਾਰ ਅਤੇ ਮੇਰੀ ਸੱਚਮਤਾਈ ਦੇ ਅਨੁਸਾਰ ਮੈਨੂੰ ਵਟਾ ਦਿੱਤਾ। ਦਯਾਵਾਨ ਲਈ ਤੂੰ ਆਪਣੇ ਆਪ ਨੂੰ ਦਯਾਵਾਨ ਵਿਖਾਵੇਂਗਾ। ਪੂਰੇ ਮਨੁੱਖ ਲਈ ਤੂੰ ਆਪਣੇ ਆਪ ਨੂੰ ਪੂਰਾ ਵਿਖਾਵੇਂਗਾ। ਸ਼ੁੱਧ ਲਈ ਤੂੰ ਆਪਣੇ ਆਪ ਨੂੰ ਸ਼ੁੱਧ ਵਿਖਾਵੇਂਗਾ ਅਤੇ ਹਾਠੇ ਲਈ ਤੂੰ ਆਪਣੇ ਆਪ ਨੂੰ ਹਾਠਾ ਵਿਖਾਵੇਂਗਾ। ਤੂੰ ਦੁਖੀ ਲੋਕਾਂ ਨੂੰ ਬਚਾਵੇਂਗਾ, ਪਰ ਤੇਰੀਆਂ ਅੱਖਾਂ ਹੰਕਾਰੀਆਂ ਦੇ ਉੱਤੇ ਹਨ ਕਿ ਉਨ੍ਹਾਂ ਨੂੰ ਨੀਵੀਆਂ ਕਰੇ। ਤੂੰ ਮੇਰਾ ਦੀਵਾ ਹੈ, ਹੇ ਯਹੋਵਾ। ਯਹੋਵਾ ਮੇਰੇ ਹਨੇਰੇ ਨੂੰ ਚਾਨਣਾ ਕਰਦਾ ਹੈ। ਤਦ ਮੈਂ ਤੇਰੀ ਸਹਾਇਤਾ ਨਾਲ ਇੱਕ ਜਥੇ ਦੇ ਵਿੱਚੋਂ ਦੀ ਭੱਜ ਸਕਦਾ ਅਤੇ ਆਪਣੇ ਪਰਮੇਸ਼ਵਰ ਦੀ ਸਹਾਇਤਾ ਨਾਲ ਮੈਂ ਕੰਧ ਨੂੰ ਟੱਪ ਸਕਦਾ ਹਾਂ। ਪਰਮੇਸ਼ਵਰ ਦਾ ਰਾਹ ਪੂਰਾ ਹੈ, ਯਹੋਵਾ ਦਾ ਵਚਨ ਤਾਇਆ ਹੋਇਆ ਹੈ। ਉਹ ਆਪਣੇ ਸਾਰੇ ਸ਼ਰਨਾਰਥੀਆਂ ਲਈ ਇੱਕ ਢਾਲ ਹੈ। ਯਹੋਵਾ ਤੋਂ ਬਿਨਾਂ ਹੋਰ ਕੌਣ ਪਰਮੇਸ਼ਵਰ ਹੈ ਅਤੇ ਸਾਡੇ ਪਰਮੇਸ਼ਵਰ ਤੋਂ ਛੁੱਟ ਹੋਰ ਕਿਹੜੀ ਚਟਾਨ ਹੈ? ਪਰਮੇਸ਼ਵਰ ਮੇਰਾ ਪੱਕਾ ਗੜ ਹੈ, ਉਹ ਮੇਰਾ ਰਾਹ ਸੰਪੂਰਨ ਕਰਦਾ ਹੈ। ਉਹ ਮੇਰੇ ਪੈਰਾਂ ਨੂੰ ਹਰਨੀਆਂ ਦੇ ਪੈਰ ਜਿਹੇ ਬਣਾਉਂਦਾ ਹੈ ਅਤੇ ਮੈਨੂੰ ਮੇਰੀਆਂ ਉੱਚੀਆਂ ਥਾਵਾਂ ਉੱਤੇ ਖੜਾ ਕਰਦਾ ਹੈ। ਉਹ ਮੇਰੇ ਹੱਥਾਂ ਨੂੰ ਜੁੱਧ ਕਰਨਾ ਐਉਂ ਸਿਖਾਉਂਦਾ ਹੈ ਕਿ ਮੇਰੀਆਂ ਬਾਹਾਂ ਪਿੱਤਲ ਦਾ ਧਨੁੱਖ ਝੁਕਾ ਦਿੰਦੀਆਂ ਹਨ। ਤੈਂ ਆਪਣੇ ਬਚਾਓ ਦੀ ਢਾਲ ਮੈਨੂੰ ਦਿੱਤੀ ਹੈ ਅਤੇ ਤੇਰੀ ਨਿਰਮਾਈ ਨੇ ਮੈਨੂੰ ਵਡਿਆਇਆ ਹੈ। ਤੂੰ ਮੇਰੇ ਹੇਠ ਮੇਰਿਆਂ ਕਦਮਾਂ ਨੂੰ ਵਧਾਇਆ ਹੈ ਅਤੇ ਮੇਰੇ ਪੈਰ ਨਹੀਂ ਤਿਲਕੇ। ਮੈਂ ਆਪਣਿਆਂ ਵੈਰੀਆਂ ਦਾ ਪਿੱਛਾ ਕਰਕੇ ਉਨ੍ਹਾਂ ਦਾ ਨਾਸ਼ ਕੀਤਾ। ਮੈਂ ਪਿਛਾਹਾਂ ਨਾ ਹਟਿਆ ਜਿੰਨਾ ਚਿਰ ਉਨ੍ਹਾਂ ਦਾ ਨਾਸ਼ ਨਾ ਹੋ ਗਿਆ। ਮੈਂ ਉਨ੍ਹਾਂ ਨੂੰ ਪੱਖ ਲਿਆ ਅਤੇ ਅਜਿਹਾ ਮਾਰਿਆ ਕਿ ਉਹ ਫੇਰ ਨਾ ਉੱਠੇ। ਉਹ ਮੇਰੇ ਪੈਰਾਂ ਹੇਠ ਡਿੱਗ ਪਏ ਸਨ। ਤਾਂ ਜੁੱਧ ਦੇ ਲਈ ਮੇਰਾ ਲੱਕ ਬਲ ਨਾਲ ਕੱਸਿਆ ਹੈ। ਤੈਂ ਮੇਰੇ ਵਿਰੋਧੀਆਂ ਨੂੰ ਮੇਰੇ ਹੇਠ ਝੁਕਾ ਦਿੱਤਾ ਹੈ। ਤੈਂ ਮੇਰੇ ਵੈਰੀਆਂ ਦੀ ਪਿੱਠ ਮੈਨੂੰ ਵਿਖਾਈ ਅਤੇ ਮੈਂ ਆਪਣੇ ਘਿਣ ਕਰਨ ਵਾਲਿਆਂ ਦਾ ਸੱਤਿਆਨਾਸ਼ ਕੀਤਾ। ਉਨ੍ਹਾਂ ਨੇ ਵੇਖਿਆ ਪਰ ਕੋਈ ਬਚਾਉਣ ਵਾਲਾ ਨਹੀਂ ਸੀ, ਸਗੋਂ ਯਹੋਵਾ ਵੱਲ ਵੀ, ਪਰ ਉਸ ਨੇ ਉਨ੍ਹਾਂ ਨੂੰ ਉੱਤਰ ਨਾ ਦਿੱਤਾ। ਫੇਰ ਮੈਂ ਉਨ੍ਹਾਂ ਨੂੰ ਧਰਤੀ ਦੀ ਧੂੜ ਵਾਂਗ ਪੀ ਸੁੱਟਿਆ, ਰਸਤੇ ਦੇ ਚਿੱਕੜ ਵਾਂਗ ਉਨ੍ਹਾਂ ਨੂੰ ਮਿਧਿਆ ਅਤੇ ਉਨ੍ਹਾਂ ਨੂੰ ਖਿਲਾਰ ਦਿੱਤਾ। ਤੈਂ ਮੈਨੂੰ ਮੇਰੇ ਲੋਕਾਂ ਦੇ ਝਗੜਿਆਂ ਤੋਂ ਛੁਡਾਇਆ। ਤੈਂ ਮੈਨੂੰ ਕੌਮਾਂ ਦਾ ਮੁਖੀਆ ਥਾਪਿਆ। ਜਿਨ੍ਹਾਂ ਲੋਕਾਂ ਨੂੰ ਮੈਂ ਨਹੀਂ ਜਾਤਾ ਉਨ੍ਹਾਂ ਨੇ ਮੇਰੀ ਸੇਵਾ ਕੀਤੀ। ਪਰਦੇਸੀ ਮੇਰੇ ਅੱਗੇ ਹਿਚਕ ਕੇ ਆਏ, ਸੁਣਦਿਆਂ ਸਾਰ ਉਹ ਅਧੀਨ ਹੋ ਗਏ। ਪਰਦੇਸੀ ਕੁਮਲਾ ਗਏ ਅਤੇ ਆਪਣੇ ਕੋਟਾਂ ਵਿਚੋਂ ਥਰ ਥਰਾਉਂਦੇ ਹੋਏ ਨਿਕਲੇ। ਯਹੋਵਾ ਜਿਉਂਦਾ ਹੈ, ਸੋ ਮੁਬਾਰਕ ਹੋਵੇ ਮੇਰੀ ਚੱਟਾਨ, ਪਰਮੇਸ਼ਵਰ ਦੀ ਜੋ ਮੇਰੇ ਬਚਾਓ ਦੀ ਚੱਟਾਨ ਹੈ। ਬਜ਼ੁਰਗੀ ਹੋਵੇ, ਉਸੇ ਹੀ ਪਰਮੇਸ਼ਵਰ ਨੇ ਮੇਰਾ ਬਦਲਾ ਲਿਆ ਅਤੇ ਲੋਕਾਂ ਨੂੰ ਮੇਰੇ ਹੇਠ ਕਰ ਦਿੱਤਾ। ਜਿਹਨੇ ਮੈਨੂੰ ਵੈਰੀਆਂ ਵਿੱਚੋਂ ਕੱਢਿਆ, ਹਾਂ, ਤਾਂ ਮੈਨੂੰ ਮੇਰੇ ਵਿਰੋਧੀਆਂ ਵਿੱਚ ਉੱਚਾ ਕੀਤਾ, ਮੈਨੂੰ ਜ਼ਾਲਮਾਂ ਤੋਂ ਬਚਾਇਆ। ਇਸੇ ਕਾਰਨ ਹੇ ਯਹੋਵਾ ਮੈਂ ਕੌਮਾਂ ਵਿਚ ਤੇਰਾ ਧੰਨਵਾਦ ਕਰਾਂਗਾ ਅਤੇ ਤੇਰੇ ਨਾਮ ਦਾ ਜਸ ਗਾਵਾਂਗਾ। ਉਹ ਆਪਣੇ ਪਾਤਸ਼ਾਹ ਲਈ ਬਚਾਓ ਦਾ ਬੁਰਜ ਹੈ ਅਤੇ ਆਪਣੇ ਮਸਾਂ ਕੀਤੇ ਹੋਏ ਉੱਤੇ ਅਰਥਾਰਤ ਦਾਊਦ ਔਰ ਉਹਦੀ ਅੰਸ ਉੱਤੇ ਸਦਾ ਤੀਕ ਦਇਆ ਕਰਦਾ ਹੈ। 2 ਸਾਮੂਅਲ 2:23 ਇਹ ਦਾਊਦ ਦਾ ਛਿਕੜ ਦਾ ਵਚਨ ਹੈ। ਦਾਊਦ ਯਸੀ ਦੇ ਪੁੱਤਰ ਦਾ ਵਾਕ ਅਤੇ ਉਸ ਮਨੁੱਖ ਦਾ ਵਾਕ ਹੈ ਜੋ ਉੱਚਾ ਕੀਤਾ ਗਿਆ ਸੀ, ਜੋ ਯਾਕੂਬ ਦੇ ਪਰਮੇਸ਼ਵਰ ਦਾ ਮਸਾ ਕੀਤਾ ਹੋਇਆ ਅਤੇ ਇਜ਼ਰਾਈਲ ਵਿਚ ਰਸੀਲਾ ਕਵੀਸ਼ਰ ਸੀ। ਯਹੋਵਾ ਦਾ ਆਤਮਾ ਮੇਰੇ ਵਿਚੋਂ ਬੋਲਿਆ ਅਤੇ ਉਹਦਾ ਵਚਨ ਮੇਰੀ ਜੀਭ ਉੱਤੇ ਸੀ। ਇਜ਼ਰਾਈਲ ਦੇ ਪਰਮੇਸ਼ਵਰ ਨੇ ਆਖਿਆ, ਇਜ਼ਰਾਈਲ ਦੀ ਚਟਾਨ ਮੈਨੂੰ ਬੋਲੀ, ਜਿਹੜਾ ਆਦਮੀਆਂ ਉੱਤੇ ਧਰਮ ਨਾਲ ਰਾਜ ਕਰਦਾ ਹੈ, ਜੋ ਪਰਮੇਸ਼ਵਰ ਦੇ ਭਉ ਨਾਲ ਰਾਜ ਕਰਦਾ ਹੈ, ਉਹ ਸਵੇਰ ਦੇ ਚਾਨਣ ਵਰਗਾ ਹੋਵੇਗਾ ਜਦ ਸੂਰਜ ਨਿਕਲਦਾ ਹੀ ਹੈ, ਅਜਿਹੀ ਸਵੇਰ ਜਿਸ ਦੇ ਵਿਚ ਬੱਦਲ ਨਾ ਹੋਣ ਅਤੇ ਘਾਹ ਵਰਗਾ ਜੋ ਮੀਂਹ ਦੇ ਪਿੱਛੋਂ ਤਿੱਖੀ ਧੁੱਪ ਦੇ ਕਾਰਨ ਧਰਤੀ ਵਿਚੋਂ ਉੱਗਦਾ ਹੈ। ਭਾਵੇਂ ਮੇਰਾ ਘਰ ਪਰਮੇਸ਼ਵਰ ਦੇ ਅੱਗੇ ਇਸ ਡੌਲ ਦਾ ਨਹੀਂ, ਤਾਂ ਵੀ ਉਹਨੇ ਇੱਕ ਸਦਾ ਦਾ ਨੇਮ ਮੇਰੇ ਨਾਲ ਕੀਤਾ ਹੈ ਜੋ ਸਾਰੀਆਂ ਗੱਲਾਂ ਵਿਚ ਠੀਕ ਠਾਕ ਔਰ ਪੱਕਾ ਹੈ। ਇਹ ਮੇਰਾ ਸਾਰਾ ਨਿਸਤਾਰਾ ਅਤੇ ਮੇਰੀ ਸਾਰੀ ਚਾਹ ਹੈ। ਭਲਾ ਉਹ ਉਸ ਨੂੰ ਸਫਲ ਨਾ ਕਰੇਗਾ? ਪਰ ਬੇਧਰਮ ਲੋਕ ਸਾਰਿਆਂ ਦੇ ਸਾਰੇ ਕੰਢਿਆਂ ਵਾਂਗ ਲਾਂਭੇ ਸੁੱਟੇ ਜਾਣਗੇ, ਕਿਉਂ ਜੋ ਉਹ ਹੱਥਾਂ ਨਾਲ ਫੜੇ ਨਹੀਂ ਜਾਂਦੇ। ਪਰ ਜੋ ਮਨੁੱਖ ਉਨ੍ਹਾਂ ਨੂੰ ਛੋਇਆ ਚਾਹੇ ਤਾਂ ਲੋੜੀਦਾ ਹੈ ਜੋ ਲੋਹੇ ਜਾਂ ਬਰਛੀ ਦੇ ਫਲ ਨੂੰ ਵਰਤੇ ਅਤੇ ਉਹ ਉੱਥੇ ਹੀ ਅੱਗ ਨਾਲ ਸਾੜੇ ਜਾਣਗੇ। ਦਾਊਦ ਦੇ ਸੂਰਮੇ ਇਹ ਹਨ, ਪਹਿਲਾਂ ਤਾਂ ਤਾਹਕਮੋਨੀ, ਯੋਸ਼ੇਬ ਬਸ਼ਬਥ, ਉਹ ਸਰਦਾਰਾਂ ਵਿਚੋਂ ਵੱਡਾ ਸੀ, ਉਹ ਹੀ ਅਦੀਨੋ ਜੋ ਅਜ਼ਨੀ ਸਦਾਉਂਦਾ ਸੀ, ਉਸੇ ਨੇ ਹੀ 800 ਉੱਤੇ ਬਰਛੀ ਚਲਾਈ ਅਤੇ ਉਨ੍ਹਾਂ ਨੂੰ ਇੱਕੇ ਵਾਰ ਵੱਢ ਸੁੱਟਿਆ। ਉਹਦੇ ਪਿੱਛੋਂ ਦੋਦੀ ਦਾ ਪੁੱਤਰ ਅਲਆਜ਼ਰ, ਅਹੋਈ ਦਾ ਪੁੱਤਰ, ਇਹ ਉਨ੍ਹਾਂ ਤਿੰਨਾਂ ਸੂਰਮਿਆਂ ਵਿਚੋਂ ਸੀ ਜੋ ਦਾਊਦ ਦੇ ਨਾਲ ਚੜੇ ਸਨ ਜਿਸ ਵੇਲੇ ਉਸ ਨੇ ਉਨ੍ਹਾਂ ਫਲਸਤੀਆਂ ਨੂੰ ਜੋ ਯੁੱਧ ਕਰਨ ਨੂੰ ਇਕੱਠੇ ਹੋਏ ਸਨ ਵੰਗਾਰਿਆ ਸੀ ਅਤੇ ਸਾਰੇ ਇਜ਼ਰਾਈਲ ਦੇ ਮਨੁੱਖ ਚਲੇ ਗਏ ਸਨ। ਸੋ ਉਸ ਨੇ ਉੱਠ ਕੇ ਫਲਸਤੀਆਂ ਨੂੰ ਮਾਰਿਆ, ਇੱਥੋਂ ਤੀਕਰ ਜੋ ਉਹਦਾ ਹੱਥ ਥੱਕ ਗਿਆ ਅਤੇ ਉਹਦਾ ਹੱਥ ਤਲਵਾਰ ਦੀ ਮੁੱਠ ਨਾਲ ਚੰਬੜ ਗਿਆ ਅਤੇ ਯਹੋਵਾ ਨੇ ਉਸ ਦਿਨ ਵੱਡੀ ਜਿੱਤ ਲੈ ਦਿੱਤੀ ਅਤੇ ਲੋਕ ਉਸ ਦੇ ਪਿੱਛੇ ਨਿਰੇ ਲੁੱਟਣ ਲਈ ਹੀ ਮੁੜ ਆਏ। ਉਸ ਦੇ ਪਿੱਛੋਂ ਹਰਾਰੀ ਅੱਗੇ ਦਾ ਪੁੱਤਰ ਸ਼ਮਾ ਸੀ। ਜਿਸ ਵੇਲੇ ਫਲਿਸਤੀ ਇੱਕ ਪੈਲੀ ਵਿਚ ਜਿੱਥੇ ਮਸਰ ਬੀਜੇ ਹੋਏ ਸਨ ਪੱਠੇ ਲੈਣ ਲਈ ਇਕੱਠੇ ਹੋਏ ਸਨ ਅਤੇ ਸਭ ਲੋਕ ਫਲਿਸਤੀਆਂ ਦੇ ਅੱਗੇ ਨੱਸ ਗਏ। ਉਹ ਉਸ ਪੈਲੀ ਦੇ ਵਿਚਕਾਰ ਖਲੋਤਾ ਰਿਹਾ ਅਤੇ ਉਸ ਨੂੰ ਬਚਾਇਆ ਅਤੇ ਫਲਿਸਤੀਆਂ ਨੂੰ ਵੱਢ ਸੁੱਟਿਆ। ਸੋ ਯਹੋਵਾ ਨੇ ਵੱਡੀ ਜਿੱਤ ਲੈ ਦਿੱਤੀ। ਉਨ੍ਹਾਂ 30 ਮੁਖੀਆਂ ਵਿਚੋਂ 3 ਨਿਕਲ ਗਏ ਅਤੇ ਅਦੁਲਾਮ ਦੀ ਗੁਫਾ ਨੂੰ ਵਾਢੀਆਂ ਦੇ ਵੇਲੇ ਦਾਊਦ ਕੋਲ ਆਏ ਅਤੇ ਫਲਿਸਤੀਆਂ ਦੇ ਦਲ ਨੇ ਰਫਾਇਮ ਦੀ ਖੱਡ ਵਿਚ ਤੰਬੂ ਲਾਏ ਸਨ ਤਾਂ ਦਾਊਦ ਉਸ ਵੇਲੇ ਇਕ ਕੋਟ ਵਿਚ ਸੀ ਅਤੇ ਫਲਿਸਤੀਆਂ ਦਾ ਪਹਿਰਾ ਬੈਤਲਹਿਮ ਦੇ ਵਿਚ ਸੀ ਅਤੇ ਦਾਊਦ ਨੇ ਤਰਸਦਿਆਂ ਹੋਇਆ ਆਖਿਆ ਕਾਸ਼ ਕਿ ਕੋਈ ਮਨੁੱਖ ਉਸ ਖੂਹ ਦਾ ਜੋ ਬੈਤਲਹਿਮ ਦੇ ਫਾਟਕ ਕੋਲ ਹੈ ਇਕ ਘੁੱਟ ਪਾਣੀ ਦਾ ਮੈਨੂੰ ਪਿਲਾਵੇ ਤਾਂ ਉਨ੍ਹਾਂ ਤਿੰਨਾਂ ਨੇ ਫਲਿਸਤੀਆਂ ਦੇ ਡੇਰੇ ਦੇ ਵਿਚੋਂ ਦੀ ਲੰਘ ਕੇ ਬੈਤਲਹਿਮ ਦੇ ਖੂਹ ਤੋਂ ਪਾਣੀ ਭਰਿਆ ਜਿਹੜਾ ਫਾਟਕ ਉੱਤੇ ਸੀ ਅਤੇ ਦਾਊਦ ਨੂੰ ਲਿਆ ਦਿੱਤਾ ਪਰ ਉਸ ਨੇ ਨਾ ਪੀਤਾ ਸਗੋਂ ਯਹੋਵਾ ਦੇ ਅੱਗੇ ਡੋਲ ਦਿੱਤਾ ਅਤੇ ਉਸ ਨੇ ਆਖਿਆ ਹੇ ਯਹੋਵਾ ਇਹੋ ਜਿਹਾ ਕਰਨਾ ਮੈਥੋਂ ਪਰੇ ਹੋਵੇ ਕਿਉਂ ਜੋ ਇਹ ਉਨ੍ਹਾਂ ਲੋਕਾਂ ਦਾ ਲਹੂ ਹੈ ਜੋ ਆਪਣੀ ਜਿੰਦ ਨੂੰ ਤਲੀ ਉੱਤੇ ਰੱਖ ਕੇ ਗਏ ਸੋ ਉਸ ਨੇ ਉਹਦੇ ਪੀਣ ਵੱਲੋਂ ਨਾ ਕੀਤੀ ਉਨ੍ਹਾਂ ਤਿੰਨਾਂ ਸੂਰਮਿਆਂ ਨੇ ਇਹ ਕੰਮ ਕੀਤੇ ਅਤੇ ਸਰੂਯਾਹ ਦੇ ਪੁੱਤਰ ਯੋਆਬ ਦਾ ਭਰਾ ਅਭਿਸ਼ਈ ਵੀ ਤਿੰਨਾਂ ਵਿਚੋਂ ਮੁਖੀਆ ਸੀ ਉਸ ਨੇ 300 ਉੱਤੇ ਬਰਛੀ ਚਲਾਈ ਅਤੇ ਉਨ੍ਹਾਂ ਨੂੰ ਵੱਢ ਸੁੱਟਿਆ ਜੋ ਤਿੰਨਾਂ ਵਿਚੋਂ ਨਾਮੀ ਬਣਿਆ ਉਹ ਤਾਂ ਤਿੰਨਾਂ ਵਿਚੋਂ ਸਭਨਾਂ ਨਾਲੋਂ ਵੱਡਾ ਪਤਵਾਲਾ ਸੀ ਤਦ ਉਹ ਉਨ੍ਹਾਂ ਦਾ ਸਰਦਾਰ ਬਣਿਆ ਪਰ ਉਨ੍ਹਾਂ ਪਹਿਲਿਆਂ ਤਿੰਨਾਂ ਵਰਗਾ ਨਹੀਂ ਸੀ ਯਹੋਯਾਦਾ ਦਾ ਪੁੱਤਰ ਬਨਾਯਾਹ ਕਬਸਾਇਲ ਵਿਚ ਇਕ ਵੱਡੇ ਸੂਰਮੇ ਮਨੁੱਖ ਦਾ ਪੁੱਤਰਾ ਸੀ ਜਿਸ ਨੇ ਕਈ ਵੱਡੇ ਕੰਮ ਕੀਤੇ ਸਨ ਉਸ ਨੇ ਮੁਆਬ ਦੇ ਦੋ ਸਿੰਹ ਵਰਗੇ ਜਵਾਨਾਂ ਨੂੰ ਮਾਰ ਸੁੱਟਿਆ ਅਤੇ ਬਰਫ਼ ਦੇ ਦਿਨੀ ਇਕ ਟੋਏ ਵਿਚ ਇਕ ਸ਼ੇਰ ਨੂੰ ਜਾ ਮਾਰਿਆ ਅਤੇ ਉਸ ਨੇ ਇਕ ਦਰਸ਼ਨੀ ਮਿਸਰੀ ਨੂੰ ਵੱਢ ਸੁੱਟਿਆ ਉਸ ਮਿਸਰੀ ਦੇ ਹੱਥ ਵਿਚ ਇਕ ਬਰਛੀ ਸੀ ਪਰ ਉਹ ਲਾਠੀ ਲੈ ਕੇ ਉਹਦੇ ਉੱਤੇ ਆਣ ਪਿਆ ਅਤੇ ਉਸ ਮਿਸਰੀ ਦੇ ਹੱਥ ਵਿਚੋਂ ਬਰਛੀ ਖੋ ਲਈ ਉਸੇ ਦੀ ਬਰਛੀ ਨਾਲ ਉਹਨੂੰ ਮਾਰਿਆ ਯਹੋਦਾ ਦੇ ਪੁੱਤਰ ਬਨਯਾਹ ਨੇ ਇਹ ਕੰਮ ਕੀਤੇ ਅਤੇ ਤਿੰਨਾਂ ਸੂਰਮਿਆਂ ਵਿਚ ਉਸ ਦਾ ਨਾਂ ਸੀ ਉਹ ਉਨ੍ਹਾਂ ਤੀਹਾਂ ਵਿਚੋਂ ਵਧੀਕ ਪੱਤ ਵਾਲਾ ਸੀ ਪਰ ਉਹ ਉਨ੍ਹਾਂ ਪਹਿਲੇ ਤਿੰਨਾਂ ਵਰਗਾ ਨਹੀਂ ਸੀ ਅਤੇ ਦਾਊਦ ਨੇ ਉਸ ਨੂੰ ਆਪਣੇ ਸਰਫ ਖਾਸ ਦੀਆਂ ਉੱਤੇ ਠਹਿਰਾਇਆ ਯੋਆਬ ਦਾ ਭਰਾ ਅਸਾਹੇਲ ਉਨ੍ਹਾਂ ਤੀਹਾਂ ਵਿਚੋਂ ਸੀ ਨਾਲੇ ਬੈਤਲਹਿਮੀ ਦੋਦੋ ਦਾ ਪੁੱਤਰ ਅਲਹਨਾਨ ਸ਼ਮਾ ਹਰੋਦੀ ਅਤੇ ਅਲੀਕਾ ਹਰੋਦੀ ਹਲਸ ਪਲਟੀ ਅਤੇ ਇਕੇਸ਼ੀ ਤਕੋਈ ਦਾ ਪੁੱਤਰ ਈਰਾ ਅਬਿਆਜ਼ਰ ਅੰਥੋਥੀ ਮੰਬੁਨਾਈ ਹੁਸਾਥੀ ਸਲਮੋਨ ਅਹੋਹੀ ਤੇ ਮਹਰਈ ਨਟੋਫਾਥੀ ਬਾਨਾ ਦਾ ਪੁੱਤਰ ਹੇਲਬ ਇਕ ਨਟੋਫਾਥੀ ਤੇ ਰਿਬਈ ਦਾ ਪੁੱਤਰ ਇਤਈ ਜੋ ਬਿਨਿਆਮੀਨੀਆਂ ਵਿਚੋਂ ਗਿਬਾਹ ਤੋਂ ਸੀ ਬਨਾਯਾਹ ਪਿਰਾਥੋਨੀ ਤੇ ਗਾਸ਼ ਦੀਆਂ ਨਦੀਆਂ ਤੋਂ ਹਿਦਈ ਅਬੀ ਅਲਬੋਨ ਅਰਬਾਥੀ ਤੇ ਅਜ਼ਮਾਵਥ ਬਰਹੁਮੀ ਅਲਿਯਾਬਾ ਸ਼ਲਬੋਨੀ ਤੇ ਯਾਸੇਨ ਦੇ ਪੁੱਤਰਾਂ ਤੋਂ ਯੋਨਾਥਾਨ ਸੰਸਾ ਹਰਾਰੀ ਤੇ ਸ਼ਰਾਰ ਹਰਾਰੀ ਦਾ ਪੁੱਤਰ ਅਹਿਆਮ ਉਸ ਮੁਆਕਾਥੀ ਦਾ ਪੋਤਰਾ ਅਹਸਬਈ ਦਾ ਪੁੱਤਰ ਅਲੀ ਫਲਟ ਤੇ ਅਹਿਤੋਫਲ ਗਿਲੋਨੀ ਦਾ ਪੁੱਤਰ ਅਲੀਆਮ ਹਸਰਈ ਕਰਮਲੀ ਤੇ ਪਰਈ ਅਰਬੀ ਸੋਆਬ ਤੋਂ ਨਥਾਨ ਦਾ ਪੁੱਤਰ ਯਗਾਲ ਤੇ ਬਾਨੀ ਗਾਦੀ ਸਲਨ ਅਮੋਨੀ ਤੇ ਨਹਿਰਈ ਬੈਰੋਥੀ ਜੋ ਸਰੂਯਾਹ ਦੇ ਪੁੱਤਰ ਯੋਆਬ ਦੇ ਸ਼ਸਤਰ ਚੁੱਕਣ ਵਾਲੇ ਸਨ। ਈਰਾ ਯੇਥਰੀ ਤੇ ਗਰੇਬ ਯੇਥਰੀ, ਉਰੀਆ ਹਿੱਤੀ ਸਾਰੇ ਸੈਂਤੀ ਹਨ। ਦੋ ਸੈਮੂਅਲ ਬਾਪ 24। ਲੋਕਾਂ ਦੀ ਗਿਣਤੀ। ਇਹਦੇ ਪਿੱਛੋਂ ਯਹੋਵਾ ਦਾ ਕ੍ਰੋਧ ਇਜ਼ਰਾਇਲ ਉੱਤੇ ਫੇਰ ਜਾਗਿਆ ਅਤੇ ਉਸ ਨੇ ਦਾਊਦ ਦੇ ਮਨ ਨੂੰ ਉਨ੍ਹਾਂ ਦੇ ਵਿਰੋਧ ਵਿਚ ਪ੍ਰੇਰਿਆ, ਭਾਈ ਜਾ ਇਜ਼ਰਾਇਲ ਅਤੇ ਯਹੂਦਾ ਦੀ ਗਿਣਤੀ ਕਰ, ਕਿਉਂ ਜੋ ਪਾਤਸ਼ਾਹ ਨੇ ਯੋਆਬ ਸੈਨਾਪਤੀ ਨੂੰ ਜੋ ਉਹਦੇ ਨਾਲ ਸੀ ਆਖਿਆ, ਭਾਈ ਇਜ਼ਰਾਇਲ ਦੇ ਸਾਰੇ ਗੋਤਾਂ ਵਿਚ ਦਾਨ ਤੋਂ ਲੈ ਕੇ ਬਾਇਰ ਸ਼ਵਾ ਤੋੜੀ ਲੰਘ ਜਾ ਅਤੇ ਲੋਕਾਂ ਨੂੰ ਗਿਣ ਲੈ, ਭਾਈ ਮੈਨੂੰ ਲੋਕਾਂ ਦੀ ਗਿਣਤੀ ਮਾਲੂਮ ਹੋਵੇ। ਤਦ ਯੋਆਬ ਨੇ ਪਾਤਸ਼ਾਹ ਨੂੰ ਆਖਿਆ, ਯਹੋਵਾ ਤੁਹਾਡਾ ਪਰਮੇਸ਼ਵਰ ਲੋਕਾਂ ਨੂੰ ਉਸ ਨਾਲੋਂ ਜਿੰਨੇ ਉਹ ਹਨ 100 ਗੁਣਾ ਵਧੀਕ ਕਰੇ ਅਤੇ ਮੇਰੇ ਮਹਾਰਾਜ ਪਾਤਸ਼ਾਹ ਦੀਆਂ ਅੱਖੀਆਂ ਵੀ ਇਹ ਗੱਲ ਵੇਖਣ, ਪਰ ਇਸ ਗੱਲ ਦੇ ਕਾਰਨ ਮੇਰੇ ਮਹਾਰਾਜ ਪਾਤਸ਼ਾਹ ਦਾ ਮਨ ਕਾਹਨੂੰ ਖੁਸ਼ ਹੁੰਦਾ ਹੈ। ਪਰ ਪਾਤਸ਼ਾਹ ਦੀ ਗੱਲ ਯੋਆਬ ਦੇ ਉੱਤੇ ਅਤੇ ਦਲ ਦੇ ਸਰਦਾਰਾਂ ਉੱਤੇ ਪ੍ਰਬਲ ਪੈ ਗਈ ਅਤੇ ਯੋਆਬ ਔਰ ਦਲ ਦੇ ਸਰਦਾਰ ਪਾਤਸ਼ਾਹ ਦੇ ਅੱਗੇ ਇਜ਼ਰਾਇਲ ਦੇ ਲੋਕਾਂ ਦੀ ਗਿਣਤੀ ਕਰਨ ਨੂੰ ਨਿਕਲ ਤੁਰੇ। ਉਹ ਯਰਦਨੋ ਪਾਰ ਲੰਘੇ ਅਤੇ ਅਰੋਏਰ ਵਿਚ ਜੋ ਗਾਦ ਦੀ ਵਾਦੀ ਦੇ ਸ਼ਹਿਰ ਦੇ ਸੱਜੇ ਬੰਨੇ ਯਾਜ਼ੇਰ ਵੱਲ ਹੈ ਤੰਬੂ ਲਾਏ। ਉਥੋਂ ਗਿਲਿਆਦ ਅਤੇ ਤਹਿਤੀਮ ਹਾਦਸ਼ੀ ਦੇ ਦੇਸ਼ ਨੂੰ ਆਏ ਅਤੇ ਦਾਨਯਾਨ ਨੂੰ ਆਏ ਔਰ ਭੌਂ ਕੇ ਸਿਦੋਨ ਤੋੜੀ ਅਪੜੇ ਅਤੇ ਉਥੋਂ ਸੋਰ ਦੇ ਗੜ੍ਹ ਤੋੜੀ ਆਏ ਅਤੇ ਹਿਵੀਆਂ ਔਰ ਕਨਾਨੀਆਂ ਦੇ ਸਾਰਿਆਂ ਸ਼ਹਿਰਾਂ ਤੋੜੀ ਅਤੇ ਯਹੂਦਾ ਦੇ ਦੱਖਣ ਨੂੰ ਬਾਇਰ ਸਭਾ ਤੀਕਰ ਨਿਕਲ ਗਏ। ਗੱਲ ਕਾਹਦੀ? ਉਹ ਸਾਰੇ ਦੇਸ਼ ਵਿਚੋਂ ਲੰਘ ਕੇ 9 ਮਹੀਨੇ ਅਤੇ 20 ਦਿਨਾਂ ਪਿੱਛੋਂ ਯਰੂਸ਼ਲਮ ਨੂੰ ਮੁੜ ਆਏ ਅਤੇ ਯੋਆਬ ਨੇ ਲੋਕਾਂ ਦੀ ਗਿਣਤੀ ਦਾ ਚਿੱਠਾ ਪਾਤਸ਼ਾਹ ਨੂੰ ਦਿੱਤਾ। ਸੋ ਇਜ਼ਰਾਇਲ ਦੇ 8,00,000 ਸੂਰਮੇ ਤਲਵਾਰਧਾਰੀ ਮਨੁੱਖ ਸਨ ਅਤੇ ਯਹੂਦਾ ਦੇ 5,00,000 ਮਨੁੱਖ ਸਨ। ਲੋਕਾਂ ਦੀ ਗਿਣਤੀ ਕਰਨ ਦੇ ਪਿੱਛੋਂ ਦਾਊਦ ਦੇ ਮਨ ਨੇ ਉਹਨੂੰ ਸਤਾਇਆ ਅਤੇ ਦਾਊਦ ਨੇ ਯਹੋਵਾ ਨੂੰ ਆਖਿਆ, ਭਾਈ ਇਹ ਜੋ ਮੈਂ ਕੀਤਾ ਹੈ ਵੱਡਾ ਪਾਪ ਹੈ। ਹੁਣ ਹੇ ਯਹੋਵਾ, ਦਇਆ ਕਰਕੇ ਆਪਣੇ ਦਾਸ ਦੀ ਬਦੀ ਦੂਰ ਕਰ, ਕਿਉਂ ਜੋ ਮੈਂ ਵੱਡੀ ਮੂਰਖਤਾਈ ਦਾ ਕੰਮ ਕੀਤਾ ਹੈ। ਸੋ ਜਦ ਦਾਊਦ ਸਵੇਰ ਨੂੰ ਉਠਿਆ ਤਾਂ ਯਹੋਵਾ ਦੀ ਬਾਣੀ ਗਾਦ ਨਬੀ ਨੂੰ ਜੋ ਦਾਊਦ ਦਾ ਗੈਬ ਬੀਨ ਸੀ ਆਈ ਅਤੇ ਉਹਨੂੰ ਆਖਿਆ, ਜਾ ਕੇ ਦਾਊਦ ਨੂੰ ਬੋਲ, ਭਾਈ ਯਹੋਵਾ ਐਂ ਫਰਮਾਉਂਦਾ ਹੈ, ਜੋ ਮੈਂ ਤੇਰੇ ਅੱਗੇ 3 ਬਿਪਤਾਂ ਧਰਦਾ ਹਾਂ, ਸੋ ਤੂੰ ਇੱਕ ਉਨ੍ਹਾਂ ਵਿਚੋਂ ਚੁਣ ਲੈ ਜੋ ਮੈਂ ਤੇਰੇ ਉੱਤੇ ਪਾਵਾਂ। ਸੋ ਗਾਦ ਨੇ ਦਾਊਦ ਕੋਲ ਆ ਕੇ ਦੱਸਿਆ ਔਰ ਉਹਨੂੰ ਪੁੱਛਿਆ, ਭਾਈ ਤੂੰ ਕੀ ਚਾਹੁੰਦਾ ਹੈ? ਜੋ ਤੇਰੇ ਦੇਸ਼ ਵਿਚ ਤੇਰੇ ਉੱਤੇ 7 ਵਰਿਆਂ ਦਾ ਅਨਕਾਲ ਪਵੇ ਜਾਂ 3 ਮਹੀਨਿਆਂ ਤੋੜੀ ਤੂੰ ਆਪਣੇ ਵੈਰੀਆਂ ਦੇ ਅੱਗੋਂ ਭੱਜੇ ਅਤੇ ਉਹ ਤੇਰੇ ਮਗਰ ਲੱਗਣ ਜਾਂ ਤੇਰੇ ਦੇਸ਼ ਵਿਚ 3 ਦਿਨਾਂ ਤੋੜੀ ਮਰੀ ਪਵੇ? ਹੁਣ ਸਲਾਹ ਕਰ ਅਤੇ ਠਹਿਰਾ ਦੇ ਜੋ ਮੈਂ ਉਸ ਨੂੰ ਜਿਸ ਨੇ ਮੈਨੂੰ ਘੱਲਿਆ ਹੈ ਕੀ ਉੱਤਰ ਦੇਵਾਂ। ਤਦ ਦਾਊਦ ਨੇ ਗਾਦ ਨੂੰ ਆਖਿਆ, ਮੈਂ ਵੱਡੇ ਪੁਆੜੇ ਵਿਚ ਫਾਥਾ ਹੋਇਆ ਹਾਂ, ਹੁਣ ਅਸੀਂ ਯਹੋਵਾ ਦੇ ਹੱਥ ਵਿਚ ਪਈਏ, ਕਿਉਂ ਜੋ ਉਸ ਦੀ ਵੱਡੀ ਕਿਰਪਾ ਹੈ, ਪਰ ਮਨੁੱਖ ਦੇ ਹੱਥ ਵਿਚ ਨਾ ਪਈਏ। ਸੋ ਯਹੋਵਾ ਨੇ ਇਜ਼ਰਾਇਲ ਦੇ ਉੱਤੇ ਮਰੀ ਕੱਲੀ, ਜਿਹੜੀ ਉਸ ਸਵੇਰ ਤੋਂ ਠਹਿਰਾਏ ਹੋਏ ਵੇਲੇ ਤੋੜੀ ਪਈ ਰਹੀ, ਅਤੇ ਦਾਨ ਤੋਂ ਲੈ ਕੇ ਬੈਰ ਸਭਾ ਤੋੜੀ ਲੋਕਾਂ ਵਿਚੋਂ 70,000 ਮਨੁੱਖ ਮਰ ਗਏ। ਜਦ ਦੂਤ ਨੇ ਯਰੂਸ਼ਲਮ ਦੇ ਨਾਸ ਕਰਨ ਨੂੰ ਆਪਣਾ ਹੱਥ ਪਸਾਰਿਆ, ਤਾਂ ਯਹੋਵਾ ਬੁਰਿਆਈ ਕਰਨੋਂ ਹਟ ਗਿਆ, ਅਤੇ ਉਸ ਦੂਤ ਨੂੰ ਜੋ ਲੋਕਾਂ ਨੂੰ ਮਾਰਦਾ ਸੀ ਆਖਿਆ, ਬਸ ਬਹੁਤ ਹੋ ਚੁੱਕੀ ਹੈ, ਹੁਣ ਆਪਣਾ ਹੱਥ ਢਿੱਲਾ ਕਰ। ਉਸ ਵੇਲੇ ਯਹੋਵਾ ਦਾ ਦੂਤ ਯਬੂਸੀ ਅਰਵਨਾ ਦੇ ਖਲਵਾੜੇ ਕੋਲ ਖਲੋਤਾ ਸੀ, ਅਤੇ ਜਾਂ ਦਾਊਦ ਨੇ ਉਸ ਲੋਕਾਂ ਦੇ ਮਾਰਨ ਵਾਲੇ ਦੂਤ ਨੂੰ ਡਿੱਠਾ, ਤਾਂ ਯਹੋਵਾ ਨੂੰ ਆਖਿਆ, ਵੇਖ ਪਾਪ ਤਾਂ ਮੈਂ ਕੀਤਾ ਅਤੇ ਬੁਰਿਆਈ ਵੀ ਮੇਰੇ ਕੋਲੋਂ ਹੋਈ, ਪਰ ਇਨ੍ਹਾਂ ਭੇਡਾਂ ਦਾ ਕੀ ਦੋਸ਼? ਸੋ ਮੇਰੇ ਉੱਤੇ ਅਤੇ ਮੇਰੇ ਪਿਓ ਦੇ ਘਰਾਨੇ ਉੱਤੇ ਆਪਣਾ ਹੱਥ ਚਲਾ। ਉਸ ਦਿਨ ਗਾਦ ਦਾਊਦ ਕੋਲ ਆਇਆ ਅਤੇ ਉਹਨੂੰ ਆਖਿਆ, ਜਾ ਅਤੇ ਯਬੂਸੀ ਅਰਵਨਾ ਦੇ ਪਿੜ ਵਿਚ ਯਹੋਵਾ ਦੇ ਲਈ ਇਕ ਜਗਵੇਦੀ ਉਸਾਰ। ਤਾਂ ਦਾਊਦ ਨੇ ਗਾਦ ਦੇ ਆਖਣ ਅਨੁਸਾਰ ਜਿਵੇਂ ਯਹੋਵਾ ਦੀ ਆਗਿਆ ਸੀ ਉਤਾਹਾਂ ਗਿਆ, ਅਤੇ ਅਰਵਨਾ ਨੇ ਧੱਕਿਆ ਅਤੇ ਪਾਤਸ਼ਾਹ ਅਤੇ ਉਸ ਦੇ ਟਹਿਲੂਆਂ ਨੂੰ ਆਪਣੀ ਵੱਲ ਆਉਂਦਿਆਂ ਦਿੱਠਾ। ਸੋ ਅਰਵਨਾ ਨਿਕਲਿਆ ਅਤੇ ਪਾਤਸ਼ਾਹ ਦੇ ਅੱਗੇ ਧਰਤੀ ਉੱਤੇ ਮੂੰਹ ਭਰਨੇ ਨਿਵਿਆ। ਅਰਵਨਾ ਨੇ ਆਖਿਆ, ਮਹਾਰਾਜ ਮੇਰਾ ਪਾਤਸ਼ਾਹ ਆਪਣੇ ਟਹਿਲੂਏ ਕੋਲ ਕਿਉਂ ਆਇਆ? ਦਾਊਦ ਨੇ ਆਖਿਆ, ਇਹ ਪਿੜ ਮੈਂ ਤੇਰੇ ਕੋਲੋਂ ਮੁੱਲ ਲਵਾਂ, ਭਾਈ ਯਹੋਵਾ ਲਈ ਇਕ ਜਗਵੇਦੀ ਬਣਾਵਾਂ, ਜੋ ਲੋਕਾਂ ਵਿਚੋਂ ਬਵਾ ਹਟ ਜਾਏ। ਅਰਵਨਾ ਨੇ ਦਾਊਦ ਨੂੰ ਆਖਿਆ, ਮੇਰਾ ਮਹਾਰਾਜ ਪਾਤਸ਼ਾਹ ਜੋ ਕੁਝ ਭੇਟ ਕਰਨ ਲਈ ਉਸ ਦੀ ਨਿਗਾਹ ਵਿਚ ਚੰਗਾ ਹੋਵੇ ਸੋ ਲਵੇ। ਵੇਖੋ, ਇੱਥੇ ਹੋਮ ਦੀ ਭੇਟ ਲਈ ਬਲਦ ਅਤੇ ਗਾਹ ਪਾਉਣ ਦਾ ਵਲੇਵਾ ਬਲਦਾਂ ਦੇ ਵਲੇਵੇ ਸਣੇ ਲੱਕੜ ਦੇ ਲਈ ਹੈ। ਇਹ ਸਭ ਕੁਝ ਹੇ ਰਾਜਨ ਅਰਵਨਾ ਨੇ ਪਾਤਸ਼ਾਹ ਨੂੰ ਦੇ ਦਿੱਤਾ, ਅਤੇ ਅਰਵਨਾ ਨੇ ਪਾਤਸ਼ਾਹ ਨੂੰ ਆਖਿਆ, ਯਹੋਵਾ ਤੁਹਾਡਾ ਪਰਮੇਸ਼ਵਰ ਤੁਹਾਨੂੰ ਮੰਨ ਲਵੇ। ਤਦ ਪਾਤਸ਼ਾਹ ਨੇ ਅਰਵਨਾ ਨੂੰ ਆਖਿਆ, ਐਉ ਨਹੀਂ, ਪਰ ਮੈਂ ਤੈਨੂੰ ਮੁੱਲ ਦੇ ਕੇ ਉਹ ਪਿੜ ਲਵਾਂਗਾ, ਅਤੇ ਮੈਂ ਯਹੋਵਾ ਆਪਣੇ ਪਰਮੇਸ਼ਵਰ ਦੇ ਲਈ ਅਜਿਹੀ ਭੇਟ ਨਾ ਚੜਾਵਾਂਗਾ ਜਿਹਦੇ ਉੱਤੇ ਮੇਰਾ ਕੁਝ ਮੁੱਲ ਨਾ ਲੱਗਾ ਹੋਵੇ। ਸੋ ਦਾਊਦ ਨੇ ਉਹ ਪਿੜ ਔਰ ਉਹ ਬਲਦ 50 ਰੁਪਏ ਦੇ ਕੇ ਮੁੱਲ ਲੈ ਲਿਆ। ਫਿਰ ਦਾਊਦ ਨੇ ਉੱਥੇ ਯਹੋਵਾ ਦੇ ਲਈ ਜਗਵੇਦੀ ਬਣਾਈ ਅਤੇ ਹੋਮ ਦੀਆਂ ਬਲੀਆਂ ਅਤੇ ਸੁਖਸਾਂਦ ਦੀਆਂ ਭੇਟਾਂ ਚੜਾਈਆਂ। ਸੋ ਯਹੋਵਾ ਨੇ ਦੇਸ਼ ਦੇ ਲਈ ਉਨ੍ਹਾਂ ਦੀਆਂ ਬੇਨਤੀਆਂ ਮੰਨ ਲਈਆਂ ਅਤੇ ਇਜ਼ਰਾਇਲ ਵਿਚੋਂ ਬਵਾ ਹਟ ਗਈ।